ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਭੂਤ ਪੰਗੜਾ
ਨੱਚ ਲੈ ਸਟੈਪ ਕਰ ਮੈਚ ਮੇਰੇ ਨਾਲ
ਮਿੱਤਰਾਂ ਨੂੰ ਆਉਂਦਾ ਕੱਲਾ ਭੂਤ ਪੰਗੜਾ
ਗਿੱਧਿਆਂ ਦੀ ਰਾਣੀ ਸਦਾ ਰਹੀ ਟੱਪਦੇ ਗਿੱਧਿਆਂ ਦੀ ਰਾਣੀ ਸਦਾ ਰਹੀ ਟੱਪਦੇ
ਨੀ ਸਾਡੇ ਨਹੀਂ ਆਉਂਦਾ ਤੇਰਾ ਸੂਤ ਪੰਗੜਾ ਪੈਂਟਾਂ ਵਿੱਚੋਂ ਬਾਹਰ ਹੋਣੀਆਂ
ਤੂੰ ਘਰ ਲੈਟਰ ਆਈ ਮੇਰੀ ਗੱਲ ਮੰਨ ਕੇ
ਅਸੀਂ ਚੀਜੀ ਉੱਤੇ ਨੱਚਣਾ ਰੁਮਾਲ ਬੰਨ ਕੇ
ਤੂੰ ਘਰ ਲੈਟਰ ਆਈ ਮੇਰੀ ਗੱਲ ਮੰਨ ਕੇ
ਅਸੀਂ ਚੀਜੀ ਉੱਤੇ ਨੱਚਣਾ ਰੁਮਾਲ ਬੰਨ ਕੇ ਕੱਟਿਆ ਦੇਖ ਗਾਲਾਂ ਕੱਢਦੇ ਨੇ ਸਾਰੇ ਕੱਟਿਆ ਟਿੱਡ ਬਿੱਲੂ ਲਾ ਕੇ ਛਿੱਟ ਛਿੱਟ
ਸਾਡਾ
ਨਿਕਲਿਆ ਟਿੱਡ ਬਿੱਲੂ ਲਾ ਕੇ ਛਿੱਟ ਛਿੱਟ ਲਿਖਦਾ ਹਾਂ ਗੀਤ
ਤੈਨੂੰ ਨਾ ਕੋਈ ਲਾਉਂਦਾ ਡਰਦਾ
ਨੀ ਸਿੱਧੂਆਂ ਦਾ ਪਾਲ ਪੂਰੀ ਹਾਮੀ ਭਰਦਾ
ਚਲਾਓ ਭੂਤ ਭੰਗੜਾ ਪਾਉ ਉਹ ਬੱਲੇ 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 ਤਾਇਆ ਜੀ ਆ ਜਾਓ ਜੀ ਆਇਆਂ ਨੂੰ ਜੀ ਜੀ ਆਇਆਂ ਨੂੰ ਆ ਗਏ ਪੁੱਤ ਜਾਣਾ ਕਿਧਰ ਨੂੰ ਆ ਗਏ ਮੇਰਾ ਬੁਗਾ ਮੇਰਾ ਸ਼ੇਰ ਮੇਰਾ ਬੱਚਿਆ ਲਓ ਜੀ ਪਿਆਰੇ ਦੋਸਤੋ ਇਸ ਵੇਲੇ ਰੇਡੀਓ ਹਰਮਨ ਦੇ ਨਾਲ ਤੁਸੀਂ ਜੁੜੇ ਹੋਏ ਹੋ ਜੀ ਤਾਇਆ ਬਿਸ਼ਨ ਸਿੰਘ ਤੁਹਾਡਾ ਵੀਰ ਮਨਦੀਪ ਸਿੰਘ ਤੇ ਮਲਕੀਤ ਸਿੰਘ ਤੁਹਾਡਾ ਵੀਰ ਪਹੁੰਚ ਚੁੱਕੇ ਪ੍ਰੋਗਰਾਮ ਦੇ ਵਿਚ ਖਾਸ ਤੌਰ ਤੇ ਇੱਕ ਵਾਰੀ ਫਿਰ ਤੋਂ ਅਸੀਂ 550 ਸਾਲਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮਾਂ ਨੂੰ ਲਗਾਤਾਰ ਸੁਣਿਆ ਹੋਏਗਾ। ਕੋਸ਼ਿਸ਼ ਕੀਤੀ ਸੀ ਕਿ ਤੁਹਾਡੇ ਤੱਕ ਪ੍ਰੋਗਰਾਮ ਪਹੁੰਚਦੇ ਕਰੀਏ ਜਾਣ, ਕਿਉਂਕਿ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤ ਸਾਨੂੰ ਸੁਣਦੀ ਪਈ ਹੈ, ਉਹ ਮੈਨੂੰ ਪਤਾ ਕਿ ਉਹ ਨਹੀਂ ਪਹੁੰਚ ਸਕਦੇ, ਤੇ ਫਿਰ ਵੀ ਉਹਨਾਂ ਤੱਕ ਸੁਲਤਾਨਪੁਰ ਲੋਧੀ ਦਾ ਅੱਖੀ ਡਿੱਠਾ ਹਾਲ ਜ਼ਰੂਰ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ। ਕੱਲ ਪ੍ਰੋਗਰਾਮ ਰਿਕਾਰਡ ਕੀਤਾ ਸੀ ਅਸੀਂ, ਖਾਸ ਤੌਰ ਤੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਸੀ, ਕੀ ਸਾਰੇ ਪ੍ਰਬੰਧ ਸਨ, ਸੰਗਤ ਕਿੰਨੀ ਕੁ ਪਹੁੰਚੀ ਸੀ, ਉਹ ਸਾਰਾ ਪ੍ਰੋਗਰਾਮ ਹੀ ਆਪਣੇ ਕੋਲ ਪਿਆ ਵਾ ਤੇ ਆਪਾਂ ਉਹ ਸਰੋਤਿਆਂ ਨੂੰ ਜ਼ਰੂਰ ਸੁਣਾਉਣਾ ਤਾਂ ਕਿ ਸਰੋਤੇ ਪ੍ਰੋਗਰਾਮ ਦਾ ਪੂਰਾ ਪੂਰਾ ਆਨੰਦ ਲੈ ਸਕਣ ਜਿਹੜੇ ਨਹੀਂ ਸੀ ਪਹੁੰਚ ਸਕੇ। ਓਹਦਾ ਜੀਤ ਸਭ ਕਰਦਾ ਪੁੱਤ ਜਾਣ ਦੇ ਲਈ ਗੁਰੂ ਦੀ ਗੱਲ ਸੁਣਨ ਦੇ ਲਈ ਪਰ ਗਿਆ ਮਜਬੂਰੀਆਂ ਬੰਦੇ ਨੂੰ ਮਾਰ ਲੈਂਦੀਆਂ, ਮਜਬੂਰੀਆਂ ਦਾ ਕਰਕੇ ਨੀ ਜਾ ਹੋਇਆ ਉਹਨਾਂ ਤੋਂ, ਹੋਰ ਇਸੇ ਕਰਕੇ ਮਤਲਬ ਕੰਮ ਰਹਿ ਗਿਆ ਹੋਊ। ਮਜਬੂਰੀਆਂ ਨੂੰ ਆਪਾਂ ਹੁਣ ਦੂਰ ਕਰਨਾ ਕਾਰਨ ਬਈ ਹੁਣ ਆਪਾਂ ਉਹਨਾਂ ਨੂੰ ਹੁਣ ਸੁਣਾ ਦੇਣੇ, ਤੁਸੀਂ ਰਿਕਾਰਡ ਕੀਤਾ ਤਾਂ ਜੀ ਉਹੀ ਤਾਂ ਗੱਲ ਮੈਂ ਕਰਦਾ ਵੀ ਰਿਕਾਰਡ ਆਪਾਂ ਕੀਤਾ ਹੋਇਆ ਪ੍ਰੋਗਰਾਮ, ਆਪਾਂ ਸਰੋਤਿਆਂ ਦੇ ਨਾਲ ਉਹ ਪ੍ਰੋਗਰਾਮ ਦੇ ਨਾਲ ਹਾਜ਼ਰ ਹੋ ਜਾਂਦੇ ਹਾਂ। ਕੱਲ ਦਾ ਕੀਤਾ ਹੋਇਆ ਰਿਕਾਰਡ ਪ੍ਰੋਗਰਾਮ ਸਰੋਤਿਆਂ ਦੀ ਕਚਹਿਰੀ ਦੇ ਵਿੱਚ ਲੈ ਕੇ ਹਾਜ਼ਰ, ਫਿਰ ਆਪਾਂ ਪ੍ਰੋਗਰਾਮ ਦੇ ਵਿੱਚ ਲਗਾਤਾਰ ਉਹਨਾਂ ਦੀਆਂ ਫਰਮਾਇਸ਼ਾਂ ਪੂਰੀਆਂ ਕਰਾਂਗੇ, ਉਹਨਾਂ ਦੇ ਹਾਲ ਚਾਲ ਪੁੱਛਾਂਗੇ ਤੇ ਬਸ ਜਾਣਾ ਕਿਤੇ ਨੀ ਜੀ। ਰੇਡੀਓ ਹਰਮਨ ਦੇ ਨਾਲ ਤੁਸੀਂ ਜੁੜੇ ਰਹਿਣਾ ਜ਼ਰੂਰ, ਤੇ ਬਾਕੀ ਫਰਮਾਇਸ਼ਾਂ ਭੇਜਣ ਦੇ ਲਈ ਸਾਨੂੰ ਤੁਹਾਨੂੰ ਇੱਕ ਈਮੇਲ ਕਰਨੀ ਹੈ ਜੀ। ਈਮੇਲ ਆਈਡੀ ਤੁਹਾਨੂੰ ਦੱਸ ਦਿੰਦੇ ਹਾਂ, ਈਮੇਲ ਆਈਡੀ ਸਾਡੀ ਜੀ request@harmanradio.com request@harmanradio.com ਤੇ ਸਾਨੂੰ ਈਮੇਲ ਕਰਕੇ ਫਰਮਾਇਸ਼ਾਂ ਸਾਡੇ ਤੱਕ ਪਿਆਰੇ ਸਰੋਤੇ ਭੇਜ ਸਕਦੇ ਨੇ। ਇੱਕ ਤਰੀਕਾ ਬਹੁਤ ਸੌਖਾ। ਚਲੋ ਫਿਰ ਤਾਇਆ ਜੀ ਆਪਾਂ ਜਦ ਤੱਕ ਸਰੋਤਿਆਂ ਦੇ ਨਾਲ ਗੱਲਬਾਤ ਕਰਦੇ ਹਾਂ, ਸਰੋਤਿਆਂ ਦੇ ਨਾਲ ਸ਼ਾਮਿਲ ਹੁੰਦੇ ਹਾਂ, ਉਹਨਾਂ ਤੋਂ ਆਪਣੇ ਵਿਚਾਰ ਜਾਣਦੇ ਹਾਂ। ਸਭ ਤੋਂ ਪਹਿਲਾਂ ਆਪਾਂ ਕੱਲ ਦਾ ਫਿਰ ਜਿਹੜਾ ਪ੍ਰੋਗਰਾਮ ਚੱਲਿਆ ਸੀ ਸੁਲਤਾਨਪੁਰ ਲੋਧੀ ਦੇ ਵਿੱਚ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਪੂਰੀ ਦੁਨੀਆਂ ਦੇ ਵਿੱਚ ਮਨਾਇਆ ਗਿਆ, ਖਾਸ ਤੌਰ ਤੇ ਸੁਲਤਾਨਪੁਰ ਲੋਧੀ ਦੀ ਰਿਪੋਰਟ, ਮੈਂ ਤੁਹਾਡਾ ਵੀਰ ਮਨਦੀਪ ਸਿੰਘ ਢਿੱਲੋਂ ਤੇ ਬਲਵਿੰਦਰ ਸਿੰਘ ਧਾਰੀਵਾਲ ਸਾਡੇ ਨਾਲ ਸਾਥ ਦਿੱਤਾ ਜਿਨ੍ਹਾਂ ਨੇ, ਉਹਨਾਂ ਦੀ ਇਹ ਰਿਪੋਰਟ ਆਪਾਂ ਫਿਰ ਸੁਣਦੇ ਹਾਂ, ਪੂਰਾ ਅੱਖੀ ਡਿੱਠਾ ਹਾਲ ਤੁਹਾਨੂੰ ਦਿਖਾਉਂਦੇ ਹਾਂ। ਤਾਂ ਫਿਰ ਚੱਲਦੇ ਹਾਂ ਸੁਲਤਾਨਪੁਰ ਲੋਧੀ ਦੀ ਧਰਤੀ ਤੇ।
ਜੀ ਪਿਆਰਿਓ ਇੱਕ ਵਾਰੀ ਫਿਰ ਤੋਂ ਅਸੀਂ ਬਹੁਤ ਬਹੁਤ ਜੀ ਆਇਆਂ ਨੂੰ ਕਰਦੇ ਹਾਂ ਸਾਰੇ ਸਰੋਤਿਆਂ ਦਾ ਜਿਹੜੇ ਸਾਨੂੰ ਸੁਣਦੇ ਪਏ ਨੇ। ਦੱਸ ਦਈਏ ਖਾਸ ਤੌਰ ਤੇ ਕਿ ਸੁਲਤਾਨਪੁਰ ਲੋਧੀ ਦੀ ਉਹ ਪਵਿੱਤਰ ਧਰਤੀ ਤੇ ਅਸੀਂ ਖੜੇ ਹਾਂ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ 13-13 ਤੋਲਿਆ, ਗੁਰੂ ਨਾਨਕ ਪਾਤਸ਼ਾਹ ਜੀ ਨੇ ਉਦਾਸੀਆਂ ਇੱਥੋਂ ਸ਼ੁਰੂ ਕੀਤੀਆਂ, ਖਾਸ ਤੌਰ ਤੇ ਉਹ ਵਈ ਨਦੀ ਜਿੱਥੋਂ ਗੁਰੂ ਨਾਨਕ ਪਾਤਸ਼ਾਹ ਜੀ ਇਸ਼ਨਾਨ ਕਰਿਆ ਕਰਦੇ ਸੀ, ਕੀਰਤਨ ਨਾਮ ਜਪਿਆ ਕਰਦੇ ਸੀ, ਜਿੱਥੋਂ ਇੱਕ ਉਪਦੇਸ਼ ਗੁਰੂ ਨਾਨਕ ਪਾਤਸ਼ਾਹ ਨੇ ਪੂਰੀ ਦੁਨੀਆਂ ਨੂੰ ਦਿੱਤਾ। ਸਭ ਤੋਂ ਪਹਿਲਾਂ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ, ਕਿਉਂਕਿ ਪਹਿਲਾਂ ਕਿਰਤ ਦੇ ਨਾਲ ਅਸੀਂ ਜੇ ਆਪਣਾ ਖਾਣ ਪੀਣ ਸ਼ੁਰੂ ਕਰ ਸਕਦੇ ਹਾਂ, ਆਪਣਾ ਰੁਜ਼ਗਾਰ ਆਪਣਾ ਪਰਿਵਾਰ ਪਾਲ ਸਕਦੇ ਹਾਂ, ਫਿਰ ਨਾਮ ਜਪਦੇ ਜਪਦੇ ਸਾਨੂੰ ਇੰਨੀ ਸੋਝੀ ਆ ਜਾਂਦੀ ਆ ਕਿ ਇਹ ਆਪਾਂ ਵੰਡ ਕੇ ਵੀ ਛਕ ਸਕਦੇ ਹਾਂ, ਜੇ ਕੋਈ ਭੁੱਖਾ ਉਹਨੂੰ ਖਵਾ ਸਕਦੇ ਹਾਂ। ਧਾਰੀਵਾਲ ਸਾਹਿਬ, ਮੈਂ ਥੋੜ੍ਹਾ ਜਿਹਾ ਹੀ ਜਾਣਨਾ ਚਾਹਾਂਗਾ ਕਿ ਗੁਰੂ ਨਾਨਕ ਪਾਤਸ਼ਾਹ ਦੇ ਇਹ ਫਲਸਫਾ, ਨਾਮ ਜਪਣਾ, ਸਭ ਤੋਂ ਪਹਿਲਾਂ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ, ਉਹਨੂੰ ਕਿੰਨਾ ਕੁ ਅਡੋਪਟ ਕੀਤਾ ਜਾ ਰਿਹਾ, ਇੱਥੇ ਤੁਸੀਂ ਕਿਸ ਤਰੀਕੇ ਦੇ ਨਾਲ ਉਸ ਫਲਸਫੇ ਨੂੰ ਦੇਖਦੇ ਹੋ?
ਮਨਦੀਪ ਜੀ, ਮੈਨੂੰ ਤਾਂ ਏਦਾਂ ਲੱਗਦਾ ਵੀ ਇਹ ਗੱਲ ਕਰਕੇ ਸਾਨੂੰ ਆਪਣੇ ਆਪ ਤੇ ਹਾਸਾ ਆਉਂਦਾ। ਜਿਹੜੀ ਗੱਲ ਨਾਮ ਜਪੋ, ਵੰਡ ਛਕੋ, ਕਿਰਤ ਕਰੋ, ਬਾਬੇ ਨਾਨਕ ਦੇ ਫਲਸਫੇ ਦੀ ਅਸੀਂ ਗੱਲ ਕਰਦੇ ਹਾਂ, ਇਹ ਤੋਂ ਫਲਸਫਾ ਲੈ ਕੇ ਜਾਣ ਦੀ ਗੱਲ ਕਰਦੇ ਹਾਂ, ਪਰ ਸਾਡੇ ਲੀਡਰਾਂ ਦੀ ਆਪਣੀ ਪੱਗ ਦਾ ਸਵਾਲ ਕਰਕੇ ਜਾਂ ਆਪਣੀ ਚੌਧਰ ਕਰਕੇ ਇਹ ਸਾਨੂੰ ਅੱਜ ਸਾਰਾ ਕੁਝ ਸਾਹਮਣੇ ਦਿਸਦਾ ਪਿਆ ਆ। ਇੱਕ ਪਾਸੇ ਮੈਂ ਅੱਜ ਦੀ ਤੁਹਾਨੂੰ ਤਾਜ਼ੀ ਘਟਨਾ ਦੱਸਦਾ। ਸਵੇਰੇ ਜਦੋਂ ਮੈਂ ਆ ਰਿਹਾ ਸੀ ਤੇ ਰਸਤੇ ਦੇ ਵਿਚ ਜਗਮੀਤ ਬਰਾੜ ਜੀ ਲੀਡਰ ਆ ਰਹੇ ਸੀਗੇ, ਉਹਨਾਂ ਨੇ ਮੈਨੂੰ ਦੇਖ ਕੇ ਗੱਡੀ ਰੋਕ ਲਈ। ਚਲੋ ਥੋੜੇ ਪੁਰਾਣੇ ਵਾਕਫ ਸੀਗੇ ਤੇ ਮੈਨੂੰ ਕਹਿੰਦੇ ਵੀ ਕੀ ਹਾਲ ਚਾਲ ਆ, ਗੱਲਬਾਤ ਕੀਤੀ, ਰਾਜੀ ਬਾਜੀ ਕੀਤਾ, ਤੇ ਮੈਨੂੰ ਕਹਿੰਦੇ ਵੀ ਮੈਂ ਮੁੱਖ ਸਟੇਜ ਤੇ ਜਾਣਾ, ਕਿਹੜੇ ਰਸਤੇ ਜਾਵਾਂ? ਤੇ ਮੈਂ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਆ ਗਿਆ ਗਲਤ, ਮੁੱਖ ਸਟੇਜ ਤੇ ਪੁੱਡਾ ਕਲੋਨੀ ਚ ਜਾ ਕੇ ਲੱਗੀ ਆ, ਤੇ ਤੁਸੀਂ ਉੱਪਰ ਦੀ ਜਾਓ, ਤੁਹਾਨੂੰ ਨਾਂਗਾ ਸੌਖਾ ਮਿਲ ਜਾਏਗਾ। ਪਰ ਮੈਨੂੰ ਬਾਅਦ ਵਿੱਚ ਉਹ ਕਹਿੰਦੇ ਮੈਂ ਤਾਂ ਪਾਰਟੀ ਬਦਲ ਲਈ ਆ, ਮੈਂ ਤਾਂ ਹੁਣ ਅਕਾਲੀ ਦਲ ਜਾ ਗਿਆ। ਤੇ ਮੈਂ ਕਿਹਾ ਫੇਰ ਤੁਸੀਂ ਸਹੀ ਆ ਮਹਾਰਾਜ, ਫੇਰ ਮੈਂ ਗਲਤ ਆ, ਵੀ ਇਹਦਾ ਨਾਮ ਜਪਣ ਵਾਲਾ, ਵੰਡ ਛਕਣ ਵਾਲਾ ਔਰ ਕਿਰਤ ਕਰਨ ਵਾਲੀ ਦੇ ਵਿੱਚ ਤੁਸੀਂ ਨਹੀਂ ਆਉਂਦੇ। ਜੇ ਤੁਸੀਂ ਆਉਂਦੇ ਹੁੰਦੇ ਤੁਸੀਂ ਇੱਕ ਸਟੇਜ ਕਰਦੇ, ਸਾਂਝੀ ਵਾਲਤਾ ਬਾਬੇ ਨਾਨਕ ਨੇ ਸੰਦੇਸ਼ ਦਿੱਤਾ ਸੀ, ਉਹ ਸਾਂਝੀ ਵਾਲਤਾ ਦਾ ਤੁਸੀਂ ਸੰਦੇਸ਼ ਸੰਗਤ ਦੇ ਵਿੱਚ ਪਹੁੰਚਾਉਂਦੇ, ਪਰ ਤੁਸੀਂ ਤਾਂ ਖੁਦ ਵੰਡੀਆਂ ਪਾ ਲਈਆਂ। ਜੇ ਤੁਸੀਂ ਇਹ ਵੰਡੀਆਂ ਹੀ ਪਾ ਲਈਆਂ ਤਾਂ ਫਿਰ ਸਾਂਝੀ ਵਾਲਤਾ ਦਾ ਸੰਦੇਸ਼ ਤੁਸੀਂ ਸੰਗਤ ਨੂੰ ਕੀ ਦੇ ਸਕਦੇ ਆ? ਪਰ ਫੇਰ ਵੀ ਅਸੀਂ ਵਡਭਾਗੇ ਆ। ਚਲੋ, ਸਾਰਿਆਂ ਨੇ ਆਪੋ ਆਪਣੀ ਕੋਸ਼ਿਸ਼ ਕੀਤੀ ਆ, ਚਾਹੇ ਕੋਈ ਸਿੱਖ ਸੰਸਥਾਵਾਂ, ਚਾਹੇ ਕੋਈ ਸੰਤ ਸਮਾਜ ਆ, ਚਾਹੇ ਪੰਜਾਬ ਸਰਕਾਰ ਆ, ਚਾਹੇ ਕੋਈ ਨਿੱਜੀ ਪਾਰਟੀ ਆ, ਸਾਰਿਆਂ ਨੇ ਆਪੋ ਆਪਣੇ ਤਰੀਕੇ ਨਾਲ ਬਾਬੇ ਨਾਨਕ ਨੂੰ 550 ਸਾਲ ਸਮਰਪਿਤ ਇਸ ਗੁਰਪੁਰਬ ਤੇ ਵੱਧ ਤੋਂ ਵੱਧ ਜਿਹੜਾ ਆ ਉਹ ਆਪੋ ਆਪਣੇ ਫਲਸਫੇ ਲੈ ਕੇ ਆਏ ਆ। ਇੱਕ ਚੀਜ਼ ਇੱਥੇ ਬੜੀ ਚੰਗੀ ਲੱਗੀ, ਕਿਤਾਬਾਂ ਦੇ ਲੰਗਰ ਬੜੇ ਲੱਗੇ ਆ। ਸੰਤ ਬਲਵੀਰ ਸਿੰਘ ਸੀਚੋਵਾਲ ਦੀ ਕੁਟੀਆ ਜਾਓਗੇ ਤੁਹਾਨੂੰ ਬਿਲਕੁਲ ਫ੍ਰੀ ਜਿਹੜੀਆਂ ਕਿਤਾਬਾਂ ਮਿਲ ਰਹੀਆਂ, ਦਸਤਾਰਾਂ ਦੇ ਲੰਗਰ ਲੱਗੇ ਹੋਏ ਆ। ਨਾਮ ਜਪਣ ਵੰਡ ਛਕਣ ਵਾਲੀ ਗੱਲ ਤੋਂ ਅਕਾਲ ਤਖ਼ਤ ਸਾਹਿਬ ਤੋਂ ਸਾਡੇ ਹੁਕਮ ਹੋਇਆ, ਸਾਡੇ ਮਾਨਯੋਗ ਸਾਡੇ ਅਕਾਲ ਤਖ਼ਤ ਸਾਹਿਬ ਦੇ ਜਹੇਦਾਰ ਜਿਨ੍ਹਾਂ ਨੇ ਰੋਜ਼ਾਨਾ ਜਿਹੜੇ ਆਪਣੀ ਜ਼ਿੰਦਗੀ ਦੇ 15 ਮਿੰਟ ਜਾਂ 20 ਮਿੰਟ ਜਿਹੜੇ ਆ ਉਹ ਮੂਲ ਮੰਤਰ ਵਾਸਤੇ ਜਿਹੜੇ ਉਹ ਸ਼ੁਰੂ ਕਰਵਾਏ, ਪਾਠ ਸ਼ੁਰੂ ਕਰਵਾਏ ਆ। ਬਹੁਤ ਸਾਰੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ, ਮੈਨੂੰ ਯੂਰਪ ਤੋਂ ਵੀ ਫੋਨ ਆਏ, ਇੰਗਲੈਂਡ ਤੋਂ ਵੀ ਫੋਨ ਆਇਆ ਜੀ ਅਸੀਂ ਸਾਡੀ ਫੋਟੋ ਜਿਹੜੀ ਅਪਲੋਡ ਕਰਦੇ ਹੋ ਅਸੀਂ ਇੱਥੇ ਮੂਲ ਮੰਤਰ ਸੰਗਤ ਇਕੱਠੀ ਹੋ ਕੇ ਕਰਦੀ ਆ, ਅਮਰੀਕਾ, ਕੈਨੇਡਾ ਤੇ ਸਾਡੀਆਂ ਸੰਗਤਾਂ ਵੀ ਇੱਥੋਂ ਜਿਹੜੀਆਂ ਦਿਨ ਰਾਤ ਮੂਲ ਮੰਤਰ ਕੀਤਾ, ਇੱਕ ਚੰਗਾ ਕੰਮ ਸੀ। ਪਰ ਜੇ ਕਿਤੇ ਜਹੇਦਾਰ ਸਾਹਿਬ, SGPC ਔਰ ਪੰਜਾਬ ਸਰਕਾਰ ਔਰ ਸਾਡੇ ਸੰਤ ਸਮਾਜ ਇੱਕ ਸਟੇਜ ਤੇ ਹੁੰਦੇ, ਅੱਜ ਲੋਕਾਂ ਨੂੰ ਇਹ ਰਸਤੇ ਨਾ ਭੁੱਲਦੇ ਕਿ ਅਸੀਂ ਕਿਹੜੀ ਸਟੇਜ ਤੇ ਜਾਣਾ, ਕਿਹੜੀ ਸਟੇਜ ਤੇ ਆਉਣਾ, ਅਸੀਂ ਕਿਹੜੇ ਮਿਨਿਸਟਰ ਤੇ ਜਾ ਕੇ ਸਰੋਪਾ ਪਵਾਉਣਾ, ਕਿਹਦੇ ਨਾਂ ਪਵਾਉਣਾ। ਜਿੱਥੇ ਸਾਂਝੀ ਵਾਲਤਾ ਦਾ ਸੰਦੇਸ਼ ਬਣਦਾ ਸੀ ਉਹ ਬਾਬੇ ਨਾਨਕ ਦਾ ਫਲਸਫਾ ਜ਼ਰੂਰ ਲੈ ਕੇ ਜਾਂਦੇ। ਥੋੜੇ ਦਿਨ ਪਹਿਲਾਂ ਮਨਦੀਪ ਜੀ, ਇੱਕ ਬੜੀ ਪਿਆਰੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਾਂ, ਕੁਦਰਤਵਾਦੀ ਇੱਕ ਸੰਸਥਾਵਾਂ ਬਣੀ ਹੋਈ ਆ ਨੰਗਲ ਰੋਪੜ ਦੇ ਲਾਗੇ, ਉਹਨਾਂ ਨੇ ਮੇਰੇ ਨਾਲ ਜਿਹੜਾ ਆ ਉਹ ਸੰਪਰਕ ਕੀਤਾ ਵੀ ਅਸੀਂ ਇੱਕ ਬਾਬੇ ਨਾਨਕ ਦਾ ਫਲਸਫਾ ਲੈ ਕੇ ਆਏ ਆ, ਅਸੀਂ ਚਾਹੁੰਦੇ ਆ ਕਿ ਜਿਹੜਾ ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਵੇ। ਸ਼ਾਇਦ ਤੁਹਾਨੂੰ ਯਾਦ ਹੋਣਾ ਮੈਂ ਤੁਹਾਨੂੰ ਵੀ ਉਹਦਾ ਸੱਦਾ ਪੱਤਰ ਭੇਜਿਆ ਸੀ, ਉਹ ਲੈ ਕੇ ਆਇਆ ਸੀ ਕਿ ਬਾਬੇ ਨਾਨਕ ਦੇ ਫਲਸਫੇ ਦੀ ਇੱਕ ਬੁੱਕ ਬਣਾ ਕੇ ਵੀ ਚਲੋ ਜੇ ਅਸੀਂ ਬਾਬੇ ਨਾਨਕ ਦੇ ਸਾਰੇ ਫਲਸਫੇ ਤੇ ਨਹੀਂ ਕਮ ਸੇ ਕਮ 300 ਫਲਸਫਾ ਉਹਨਾਂ ਨੇ ਉਸ ਬੁੱਕ ਦੇ ਵਿੱਚ ਲਿਖਿਆ ਸੀ, ਉਹਦੇ ਵਿੱਚੋਂ 10, 5, 15, 20 ਜੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹਨੂੰ ਅਪਣਾ ਲਈਏ ਤੇ ਸਾਡਾ ਜਿਹੜਾ ਜੀਵਨ ਆ ਉਹ ਸਵਾਰਿਆ ਜਾਵੇਗਾ। ਬਾਬੇ ਨਾਨਕ ਨੇ ਤਾਂ ਉਸ ਉਮਰ ਦੇ ਵਿੱਚ ਹਲ ਵਾਲਿਆ ਜਿਹੜੀ ਉਮਰ ਦੇ ਵਿੱਚ ਬਜ਼ੁਰਗਾਂ ਤੋਂ ਸਾਡੇ ਤੋਂ ਹੁਣ ਢਾਂਗੂ ਖੁੰਡਾ ਲੈ ਕੇ ਨਹੀਂ ਚੱਲ ਹੁੰਦਾ, ਪਰ ਅਸੀਂ ਅੱਜ ਮਸ਼ੀਨੀ ਯੁੱਗ ਹੋ ਗਏ। ਸਾਡਾ ਨੌਜਵਾਨ ਜਿਹੜਾ ਆ, ਮੈਂ ਮਾਫੀ ਚਾਹੂੰਗਾ ਇਹ ਸ਼ਬਦ ਬੋਲ ਰਿਹਾ, ਹੱਥੀਂ ਕਿਰਤ ਕਰਨ ਤੋਂ ਦੂਰ ਜਾ ਰਿਹਾ। ਜਦੋਂ ਅਸੀਂ ਹੱਥੀਂ ਕੰਮ ਕਰਨਾ ਛੱਡ ਦਿਆਂਗੇ, ਮਸ਼ੀਨੀ ਯੁੱਗ ਹੋ ਜਾਏਗਾ, ਤੇ ਫਿਰ ਅਸੀਂ ਕਿਹੜੇ ਬਾਬੇ ਨਾਨਕ ਦੇ ਫਲਸਫੇ ਤੇ ਜਾ ਰਹੇ ਹਾਂ? ਜਦੋਂ ਕੁਦਰਤ ਦੇ ਨੇੜੇ ਹੁੰਦੇ ਸੀ, ਸਾਡੇ ਕੋਲ ਬਿਮਾਰੀਆਂ ਨਹੀਂ ਸੀ, ਸਾਡੇ ਸਰੀਰ ਇੱਦਾਂ ਦੇ ਨਹੀਂ ਸੀਗੇ, ਨਰੋਏ ਸਾਡੇ ਸਰੀਰ ਸੀ। ਸਵੇਰੇ ਉੱਠ ਕੇ 4 ਵਜੇ ਅਸੀਂ ਉਦੋਂ ਪੰਜਾਬੀ ਵਿਰਾਸਤ ਦੇ ਆਪਾਂ ਸਰੋਤਿਆਂ ਨੂੰ ਵੀ ਜਿਹੜੀ ਦਰਸ਼ਕਾਂ ਨੂੰ ਵੀ ਉਹ ਦਿਖਾਈ, ਜਿਹਦੇ ਵਿੱਚ ਚਾਟੀ ਮਧਾਨੀ ਚਰਖਾ ਸਾਰਾ ਕੁਛ ਰੱਖਿਆ ਗਿਆ, ਪਰ ਇਹ ਸਾਡੇ ਵਿੱਚੋਂ ਜਿਹੜਾ ਸਾਰਾ ਕੁਛ ਆ ਉਹ ਅਲੋਪ ਹੋ ਗਿਆ। ਜਦੋਂ ਅੱਧ ਰਿੜਕੇ ਦਾ ਮਾਂ ਛੰਨਾ ਪੁੱਤ ਨੂੰ ਪਿਲਾਉਂਦੀ ਸੀ ਤਾਂ 10 ਭਰੀਆਂ ਉਹ ਸਿਰ ਤੇ ਰੱਖ ਕੇ ਸਾਰੀ ਦਿਹਾੜੀ ਝਟੋ ਲੈਂਦਾ ਸੀ। ਅੱਜ ਸਾਡੇ ਕੋਲ ਪੱਠੇ ਵੱਢਣ ਲਈ ਵੀ ਨੌਕਰ, ਘਰੇ ਕੰਮ ਕਰਨ ਲਈ ਵੀ ਨੌਕਰ, ਪਰ ਸਾਡੇ ਬੈੱਡ ਚ ਦਵਾਈਆਂ ਪੱਕੀਆਂ ਹੋ ਗਈਆਂ, ਜਿੱਥੇ ਸਾਡੇ ਬੈੱਡ ਚ ਅੱਗੇ ਨਾਮ ਸਿਮਰਨ
ਦਾ ਲੰਗਰ ਵੀ ਲਗਾਇਆ,
ਲੰਗਰ ਲਾਉਣਾ ਪੈਣਾ, ਸਾਡੇ ਪੱਲੇ ਕੀ ਰਹਿ ਗਿਆ, ਟਰੱਕ ਚ ਉਤਰਦੇ ਇੱਥੋਂ ਤੱਕ ਆਉਂਦੇ ਸਾਡੀਆਂ ਲੱਤਾਂ ਫੁੱਲ ਜਾਂਦੀਆਂ। ਅਸੀਂ ਆਉਂਦੇ ਪਹਿਲਾਂ ਡਾਕਟਰ ਦੇਖਦੇ ਆ, ਪਹਿਲਾਂ ਬਲੱਡ ਪ੍ਰੈਸ਼ਰ ਚੈੱਕ ਕਰਾਉਂਦੇ ਆ, ਫਿਰ ਅਸੀਂ ਦਵਾਈਆਂ ਦਾ ਲੰਗਰ ਲੱਭਦੇ ਆ, ਫਿਰ ਅਸੀਂ ਕੁਛ ਖਾਣ ਜੋਗਾ ਹੁੰਦੇ,
ਆਪਾਂ ਲੰਗਰ,
ਜਦੋਂ ਅਸੀਂ ਲੰਗਰ ਛਕਦੇ ਆ ਫਿਰ ਅਸੀਂ ਲਾਲਚੀ ਹੋ ਗਏ, ਅਸੀਂ ਪੱਛਮੀ ਸਭਿਅਤਾ ਤਾਂ ਅਪਣਾਈ, ਅਸੀਂ ਲੰਗਰ ਵੀ ਉਹ ਅਪਣਾ ਲੈ, ਪੀਜ਼ਾ ਬਰਗਰ ਅਪਣਾ ਲੈ, ਸਾਡੇ ਪੇਟ ਨਹੀਂ ਚੱਲਦੇ, ਸਾਡੇ ਵਾਤਾਵਰਨ ਦੇ ਨਾਲ ਨਹੀਂ, ਸਾਨੂੰ ਫਿਰ ਡਾਕਟਰ ਕੋਲ ਫਿਰ ਦਵਾਈ ਜਾਣੀ, ਫਿਰ ਦਵਾਈ ਤੋਂ ਬਾਅਦ ਅਸੀਂ ਫਿਰ ਲਾਲਚੀ, ਫਿਰ ਉਸੇ ਲੰਗਰ ਚ ਜਾਣਾ। ਸਾਡਾ ਖਾਣਾ ਪੀਣਾ, ਸਾਡਾ ਰਹਿਣਾ ਸਹਿਣਾ, ਅਸੀਂ ਕੁਦਰਤ ਤੋਂ ਦੂਰ ਹੋ ਗਏ, ਅਸੀਂ ਖਾਦਾਂ ਪਾ ਪਾ ਕੇ ਜਿਹੜੀ ਜ਼ਹਿਰਾਂ ਪਾ ਪਾ ਕੇ ਆਪਣੀਆਂ ਜਿਹੜੀਆਂ ਫਸਲਾਂ ਸੀ ਉਹ ਖਰਾਬ ਕਰ ਲਈਆਂ, ਜਿਹਦੇ ਨਾਲ ਸਾਡੇ ਸਰੀਰ ਖਰਾਬ ਹੋਏ। ਜੇ ਅਸੀਂ ਕੁਦਰਤੀ ਖੇਤੀ ਦੇ ਨੇੜੇ ਜਾਂਦੇ ਤੇ ਸ਼ਾਇਦ ਅੱਜ ਇਹ ਚੀਜ਼ਾਂ ਸਾਨੂੰ ਨਾ ਮਿਲਦੀਆਂ। ਇਸੇ ਕਰਕੇ ਆਪਾਂ ਮਨਦੀਪ ਅੱਗੇ ਗੱਲ ਕਰਾਂਗੇ, ਉਸ ਤੋਂ ਪਹਿਲਾਂ ਆਪਾਂ ਅੱਗੇ ਨੂੰ
ਜਿਹੜੇ ਉਹਨਾਂ ਨਾਲ ਵੀ ਗੁਰੂ ਦੀ ਸੰਗਤ ਦੇ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਕਿਹੜੇ ਪਿੰਡ ਤੋਂ ਆਏ ਹੋ ਤੁਸੀਂ?
ਇੱਥੇ ਲਾਗੇ ਲੋਕਲ ਪਿੰਡ ਆਏ, ਪਿੰਡ ਝੰਡੂਵਾੜਾ ਜੀ।
ਅੱਛਾ, ਲੋਕਲ ਤੋਂ ਤੁਸੀਂ 550 ਸਾਲਾਂ ਨੂੰ ਲਗਾਤਾਰ ਦੇਖਦੇ ਆ ਰਹੇ ਹੋ ਪ੍ਰੋਗਰਾਮਾਂ ਨੂੰ, ਲੰਗਰ ਵੀ ਲੱਗੇ ਜਾ ਰਹੇ ਨੇ, ਬਾਕੀ ਪ੍ਰਬੰਧ ਵੀ ਬਹੁਤ ਵਧੀਆ ਨੇ, ਸੰਗਤ ਵੀ ਬਹੁਤ ਆ ਰਹੀ ਆ, ਕਿਸ ਤਰ੍ਹਾਂ ਦਾ ਲੱਗ ਰਿਹਾ ਸਾਰਾ ਪ੍ਰੋਗਰਾਮ ਤੁਹਾਡੇ ਆਪਣੇ ਨਗਰ ਦੇ ਵਿੱਚ ਹੁੰਦੇ ਆ?
ਬਹੁਤ ਹੀ ਵਧੀਆ ਜੀ, ਬਹੁਤ ਉਤਸ਼ਾਹ ਵਾ ਲੋਕਾਂ ਵਿੱਚ
ਜੀ। 500 ਸਾਲਾਂ ਦਾ ਸੁਣਿਆ ਸੀ ਪਹਿਲਾਂ ਜਾਂ ਦੇਖਿਆ ਤੁਸੀਂ?
ਨਹੀਂ, ਪਹਿਲਾਂ ਤਾਂ ਕੋਈ ਨੀ ਵੇਖਿਆ, ਇਹੋ ਹੀ ਵੇਖਿਆ ਆਪਣੀ ਸੂਰਤ ਚ।
ਕੀ ਲੱਗਦਾ ਪ੍ਰਬੰਧਾਂ ਨੂੰ ਲੈ ਕੇ, ਸਾਰੀਆਂ ਚੀਜ਼ਾਂ ਨੂੰ ਲੈ ਕੇ, ਕਿ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਕਿ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਸਿੱਖਿਆ ਕੁਦਰਤ ਦੀ ਦਿੱਤੀ ਸੀ ਉਹਦੇ ਬਾਰੇ ਵੀ ਹੋ ਰਿਹਾ ਕਿ ਵਹੀਂ ਜਿਹੜੀ ਨਦੀ ਆ ਕਾਲੀ ਵਹੀਂ ਉਹਦੇ ਵਿੱਚ ਜ਼ਹਿਰਾਂ ਹੱਲੇ ਵੀ ਪਾਈਆਂ ਜਾ ਰਹੀਆਂ ਨੇ। ਕੀ ਲੱਗਦਾ ਕਿ ਅਸੀਂ ਮੰਨ ਰਹੇ ਹਾਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਨੂੰ ਜਾਂ ਉਹਨਾਂ ਦੇ ਸਿਧਾਂਤਾਂ ਨੂੰ?
ਮੰਨ ਤਾਂ ਰਹੇ ਹਾਂ, ਬਾਣੀ ਸਭ ਤੋਂ ਉੱਪਰ ਵਾ, ਬਾਕੀ ਇਹ ਤਾਂ ਆਪੋ ਆਪਣੀ ਹੁਣ ਸੋਚ ਵਾ, ਲੋਕ ਨਹੀਂ ਹਟਦੇ ਤਾਂ ਉਹਦਾ ਕੀ ਹੱਲ ਹੋ ਸਕਦਾ? ਠੀਕ ਨਾ, ਇਹ ਤਾਂ ਆਪਾਂ ਸੋਚਾਂਗੇ ਤੇ ਫੇਰ ਹੀ ਆਉਣ ਵਾਲੀ ਜਿਹੜੀ ਜਨਰੇਸ਼ਨ ਬਚੂਗੀ।
ਆਪਾਂ ਨੂੰ ਸੋਚਣਾ ਬਹੁਤ ਜ਼ਰੂਰੀ,
ਬਹੁਤ ਜ਼ਰੂਰੀ ਆ ਸੋਚਣਾ।
ਅੱਛਾ, ਵਹੀ ਨਦੀ ਦੀ ਗੱਲ ਕਰ ਰਹੇ ਸੀ ਧਾਰੀਵਾਲ ਸਾਹਿਬ, ਕਿ ਵਹੀ ਨਦੀ ਦੋ ਫਲਸਫੇ ਤੁਸੀਂ ਗੱਲ ਕੀਤੀ ਜਿਹੜੀ ਆਪਾਂ ਦੇਖ ਰਹੇ ਹਾਂ, ਖਾਸ ਤੌਰ ਤੇ ਇੱਕ ਕੁਦਰਤ ਦੀ ਗੱਲ ਜਿਹੜੀ ਨਹੀਂ ਮੰਨੀ ਗਈ, ਏਕੇ ਦੀ ਗੱਲ ਨਹੀਂ ਮੰਨੀ ਗਈ, ਗੁਰੂ ਪਾਤਸ਼ਾਹ ਨੇ ਕਿਹਾ ਮਿਲ ਕੇ ਰਹਿਣ ਦਾ ਜਿਹੜਾ ਕਨਸੈਪਟ ਸੀ ਕਿ ਰਲ ਮਿਲ ਕੇ ਸਭ ਨੂੰ ਇੱਕੋ ਜਿਹਾ ਸਮਝਣਾ, ਇੱਥੇ ਸਟੇਜਾਂ ਦੋ ਬਣੀਆਂ, ਉਹ ਬੜਾ ਚਰਚਾ ਦੇ ਵਿੱਚ ਰਿਹਾ ਕਿ ਪਹਿਲਾ ਹੀ ਸਿਧਾਂਤ ਸਾਡਾ ਉਹ ਨਹੀਂ ਸਮਝਿਆ ਗਿਆ।
ਗੱਲ ਮਾਫੀ ਚਾਹਾਂਗਾ, ਤੁਹਾਡੀ ਗੱਲ ਟੋਕ ਰਿਹਾ, ਕੱਲੀਆਂ ਦੋ ਸਟੇਜਾਂ ਦਾ ਕੰਮ ਨਹੀਂ ਹੈ, ਇਹਨਾਂ ਨੇ 6 ਤਰੀਕ ਨੂੰ ਵਿਧਾਨ ਸਭਾ ਦੇ ਵਿੱਚ ਇਜਲਾਸ ਬੁਲਾਇਆ ਚੰਡੀਗੜ੍ਹ, ਮੈਨੂੰ ਉਹ ਲਾਈਵ ਦੇਖਣ ਦਾ ਮੌਕਾ ਮਿਲਿਆ। ਇੱਥੇ ਦੋ ਸਟੇਜਾਂ ਲਈ ਲੜ ਰਹੇ ਆ, ਆਪਣੀ ਚੌਧਰ ਲਈ ਲੜ ਰਹੇ ਆ, ਉੱਥੇ ਰਾਤ ਦਾ ਖਾਣਾ ਵੀ ਇਕੱਠਿਆ ਖਾਧਾ, ਜੇ ਉੱਥੇ ਇਕੱਠੇ ਹੋ ਸਕਦੇ ਸੀ ਤੇ ਇੱਥੇ ਇਕੱਠੇ ਹੋਣ ਚ ਇਹਨਾਂ ਨੂੰ ਕੀ ਪ੍ਰੋਬਲਮ ਸੀ? ਚੰਡੀਗੜ੍ਹ ਦੇ ਵਿੱਚ ਇਕੱਠੀਆਂ ਗੱਡੀਆਂ ਚ ਬੈਠ ਕੇ ਗਏ, ਉੱਥੇ ਚਾਚੇ ਭਤੀਜੇ ਨੇ ਇੱਕ ਦੂਜੇ ਨੂੰ ਸੱਦਾ ਵੀ ਦਿੱਤਾ, ਉਹ ਕਹਿੰਦਾ ਜੇ ਚਾਚਾ ਜੀ ਕਹਿਣਗੇ ਤਾਂ ਮੈਂ ਸਟੇਜ ਤੇ ਆਜੂ, ਉਹ ਕਹਿੰਦਾ ਜੇ ਭਤੀਜਾ ਕਹਿੰਦਾ ਤਾਂ ਮੈਨੂੰ ਉੱਥੇ ਜਾਣ ਚ ਇੱਥੇ ਕੀ ਪ੍ਰੋਬਲਮ ਸੀ? ਬਾਬੇ ਨਾਨਕੇ ਦੇ ਆਣ ਕੇ, ਬਾਬੇ ਨਾਨਕੇ ਨੇ ਸਾਂਝੀ ਵਾਲ ਦਾ ਸੰਦੇਸ਼ ਦਿੱਤਾ ਸੀ ਉਹਨਾਂ ਨੇ, ਉਹ ਕਹਿੰਦੇ ਨਾ ਮੈਂ ਹਿੰਦੂ ਨਾ ਮੈਂ ਮੁਸਲਮਾਨ, ਮੈਂ ਸਾਰਿਆਂ ਦਾ ਸਾਂਝਾ। ਜਦੋਂ ਇਹ ਗੱਲ ਚੱਲੀ, ਆਪਾਂ ਇਹਦੀ ਗੱਲ ਕਰ ਲਈਏ, ਅੰਤਰਜਾਮਤਾ ਗੁਰਦੁਆਰੇ ਦੀ ਗੱਲ ਕਰ ਲਈਏ, ਜਦੋਂ ਇੱਥੇ ਅੰਤਰਜਾਮਤਾ ਦੇ ਮੁਸਲਮਾਨ ਵੀਰਾਂ ਨੇ ਕਿਹਾ ਕਿ ਤੁਸੀਂ ਕਿਹਨਾਂ ਦੇ ਗੁਰੂ ਹੋ, ਉਹ ਕਹਿੰਦੇ ਜੀ ਮੈਂ ਸਾਰਿਆਂ ਦੇ ਆ, ਕਹਿੰਦੇ ਜੇ ਸਾਰਿਆਂ ਦੇ ਤਾਂ ਸਾਡੇ ਨਾਲ ਆਣ ਕੇ ਨਵਾਜ਼ ਪੜੋ, ਕਹੀ ਗੱਲ ਇਹ ਗੱਲ। ਜਦੋਂ ਨਵਾਜ਼ ਪੜ੍ਹਦੇ ਉਹ ਕਹਿੰਦੇ ਚਲੋ ਨਵਾਜ਼ ਪੜ੍ਹਨ ਚੱਲ ਪਏ, ਜਦੋਂ ਨਵਾਜ਼ ਪੜ੍ਹਦੇ ਗਏ ਇੱਕ ਪਾਸੇ ਨੂੰ ਮੁਸਲਮਾਨ ਆਪਣੀ ਨਵਾਜ਼ ਪੜ੍ਹਦੇ, ਬਾਬੇ ਨਾਨਕੇ ਨੇ ਦੂਸਰੇ ਪਾਸੇ ਨੂੰ ਮੂਵ ਕਰ ਲਿਆ, ਨਾ ਉਹ ਝੁਕੇ ਨਾ ਉਹ ਬੈਠੇ ਉਦਾਂ ਖੜੇ ਰਹੇ। ਉਹ ਕਹਿੰਦੇ ਵੀ ਜਦੋਂ ਉਹਨਾਂ ਨੇ ਪੁੱਛਿਆ ਕਾਜੀ ਨੇ ਵੀ ਤੁਸੀਂ ਸਾਡੇ ਨਾਲ ਨਵਾਜ਼ ਕਿਉਂ ਨਹੀਂ ਪੜ੍ਹੀ, ਉਹ ਕਹਿੰਦੇ ਤੁਸੀਂ ਕਿਹੜਾ ਪੜ੍ਹੀ ਆ, ਉਹ ਕਹਿੰਦੇ ਅਸੀਂ ਪੜ੍ਹੀ ਆ, ਕਹਿੰਦੇ ਤੂੰ ਤਾਂ ਆਪਣੀ ਵਸੇਰੀ ਵੇਚਣ ਡਿਆ, ਦੇਖਣ ਡਿਆ ਸੀ ਵੀ ਕਿਤੇ ਖੂਹ ਚ ਨਾ ਡਿੱਗ ਜਾਏ, ਅਸੀਂ ਰੋਹ ਬਚਾਣੀ ਆ। ਕਹਿੰਦੇ ਜਿੱਦਾਂ ਤੁਸੀਂ ਸਰੀਰ ਕਰਕੇ ਇੱਥੇ ਸੀ, ਇੱਦਾਂ ਸਰੀਰ ਕਰਕੇ ਅਸੀਂ ਆ, ਨਾ ਮੰਨ ਕਰਕੇ ਤੁਸੀਂ ਸੀ, ਨਾ ਮੰਨ ਕਰਕੇ ਅਸੀਂ ਆ, ਤੇ ਇੱਦਾਂ ਹੀ ਇਹ ਲੋਕ ਆ, ਇਹ ਸਾਨੂੰ ਲੋਕਾਂ ਨੂੰ ਖਰਾਬ ਕਰ ਰਹੇ ਨੇ, ਇਹ ਇੱਥੇ ਵੰਡੀਆਂ ਪਾ ਰਹੇ ਨੇ, ਪਰ ਇਹ ਸਾਰੇ ਇੱਕ ਆ, ਪਰ ਇਹਨਾਂ ਨੂੰ ਚਾਹੀਦਾ ਨਹੀਂ ਸੀ, ਇਹ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦੇ ਸੀ, ਬਾਬੇ ਨਾਨਕ ਦੇ ਫਲਸਫੇ ਤੇ ਚੱਲਣਾ ਚਾਹੁੰਦੇ ਸੀ ਤੇ ਇੱਥੇ ਕਰਕੇ ਦਿਖਾਉਂਦੇ। ਇੱਕ ਪਾਸੇ ਤੇ ਕੋਰੀਡੋਰ ਅਸੀਂ ਖੋਲ ਰਹੇ ਹਾਂ, ਨਿਤ ਖਾਲਸਾ ਅਰਦਾਸ ਕਰ ਰਿਹਾ ਕਿ ਜਿਹੜੇ ਗੁਰੂ ਧਾਮ ਸਾਡੇ ਕੋਲੋਂ ਵਿਛੜ ਚੁੱਕੇ ਨੇ ਉਹਨਾਂ ਦੇ ਖੁੱਲੇ ਦਿਦਾਰੇ ਦਰਸ਼ਨ ਬਖਸ਼ਿਓ, ਉਹਨਾਂ ਦਾ ਪਿਆਰ ਬਖਸ਼ਿਓ। ਜਿਹੜਾ ਬਾਰਡਰ ਆ ਉਹਦੀ ਜਿਹੜੀ ਤਾਰ ਆ ਉਹ ਡਿੱਗ ਜਾਵੇ, ਦੂਜੇ ਪਾਸੇ ਇਹਨਾਂ ਨੇ ਬਈ ਦੇ ਆਰ ਪਾਰ ਬਾਰਡਰ ਬਣਾ ਲਿਆ। ਬਾਰਡਰ ਤੋੜਨ ਦੀ ਗੱਲ ਤਾਂ ਕਰਦੇ ਪਰ ਬਈ ਦੇ ਬਾਰਡਰ ਕਿਉਂ ਬਣਾ ਰਹੇ ਆ? ਇਸ ਪਵਿੱਤਰ ਬਈ ਨੂੰ ਇਹਨਾਂ ਪਵਿੱਤਰਤਾ ਤੇ ਲੈ ਕੇ ਆਣ। ਮੈਂ ਹਜੇ ਵੀ ਕਰਦਾ ਕਿ ਕੈਪਟਨ ਸਾਹਿਬ ਨੇ ਉਹਦੇ ਨਾਲ ਅਨਾਊਂਸ ਕੀਤਾ ਸੀ, ਪੰਜਾਬ ਸਰਕਾਰ ਨੇ ਅਨਾਊਂਸ ਕੀਤਾ ਸੀ ਕਿ ਇੱਕ ਸਾਲ ਇਹ ਲਗਾਤਾਰ ਸਮਾਗਮ ਚੱਲਣਗੇ। ਮੈਂ ਚਾਹੁੰਦਾ ਕਿ ਉਹ ਅੱਜ ਹੀ ਇਸ ਸਟੇਜ ਤੋਂ, ਜਿੱਥੇ ਸ਼ਾਇਦ ਅੱਜ ਰਾਸ਼ਟਰਪਤੀ ਸਾਹਿਬ ਵੀ ਪਹੁੰਚੇ ਨੇ, ਦਲਾਈ ਲਾਮਾ ਵੀ ਪਹੁੰਚੇ ਨੇ, ਹੋਰ ਵੀ ਮਹਾਨ ਸ਼ਖਸੀਅਤਾਂ ਪਹੁੰਚੀਆਂ, ਕਿ ਉਹ ਅੱਜ ਇਹ ਪਾਰਨ ਕਰਕੇ ਜਾਣ ਕਿ ਇੱਕ ਸਾਲ ਦੇ ਵਿੱਚ ਵਿੱਚ ਇਹ ਪਵਿੱਤਰ ਵੇਈ ਨੂੰ ਪਵਿੱਤਰ ਕਰ ਦੇਣਾ, ਔਰ ਖਾਸ ਕਰਕੇ ਇਸ ਪਵਿੱਤਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਕੇ ਇਹਨੂੰ ਇਹਦੀ ਮਹਾਨਤਾ ਸਮਝਣ। ਜਿੱਦਾਂ ਉਹਨਾਂ ਨੇ ਇੱਕ ਦਿਨ ਐਲਾਨ ਬੜਾ ਵਧੀਆ ਕੀਤਾ, ਮਨਦੀਪ ਜੀ ਤੁਸੀਂ ਵੀ ਉਦੋਂ ਉੱਥੇ ਸਟੇਜ ਤੇ ਸੀਗੇ ਕੈਪਟਨ ਸਾਹਿਬ ਜੀ ਦੇ, ਕਿ ਸੁਲਤਾਨਪੁਰ ਦੇ ਵਿੱਚ ਇੱਕ ਕਿਲਾ ਆ ਜਿਹਦੇ ਤੇ ਹੁਣ ਇਸ ਟਾਈਮ ਪੰਜਾਬ ਪੁਲਿਸ ਦਾ ਕਬਜ਼ਾ ਆ। ਉਹਨਾਂ ਨੇ ਕਿਹਾ ਕਿ ਇਹ ਜਿਹੜਾ ਕਿਲਾ ਆ ਇਹਨੂੰ ਇੱਕ ਵਿਰਾਸਤ ਦੇ ਰੂਪ ਵਿੱਚ ਦਿੱਤਾ ਜਾਊਗਾ, ਪਵਿੱਤਰ ਨਗਰੀ ਬਣਾਈ ਜਾਊਗੀ, ਔਰ ਕਿਲੇ ਨੂੰ ਤੇ ਥਾਣੇ ਨੂੰ ਪੁਲਿਸ ਨੂੰ ਬਾਹਰ ਕੱਢ ਕੇ ਇੱਕ ਸਬ ਡਿਵੀਜ਼ਨ ਬਣਾਈ ਜਾਊਗੀ ਜਿਹਦੇ ਵਿੱਚ ਸਾਰੇ ਡਿਪਾਰਟਮੈਂਟ ਇਕੱਠੇ ਕੀਤੇ ਜਾਣਗੇ। ਬੜਾ ਵਧੀਆ ਉਹਨਾਂ ਦਾ ਉਪਰਾਲਾ, ਕੈਪਟਨ ਸਾਹਿਬ ਨੇ ਬੜੀ ਵਧੀਆ ਗੱਲ ਕੀਤੀ, ਮੈਂ ਉਹਨਾਂ ਦੀ ਸ਼ਲਾਘਾ ਕਰਦਾ। ਪਰ ਦੂਸਰੇ ਪਾਸੇ ਸਾਡੇ ਕੋਲ ਇੱਕ ਵਿਰਾਸਤ ਦੇ ਵਿੱਚ ਹਦੀਰਾ ਸੀ ਜਿਹੜਾ ਸਾਡੀ ਇੱਕ ਦਿੱਖ ਸੀ ਪੁਰਾਣੇ ਸਮੇਂ ਦੀ, ਇਹਦੀ ਇੱਕ ਉਦਾਹਰਨ ਵੀ ਮੈਂ ਦਿੰਦਾ ਕਿ ਕਿਉਂ ਜ਼ਿਆਦਾ ਜ਼ਰੂਰੀ ਸੀ। ਉਹ ਹਦੀਰੇ ਨੂੰ ਇਹਨਾਂ ਨੇ ਪਲਸਤਰ ਕਰਕੇ ਉਹਦੀ ਅਸਲੀ ਲੁੱਕ ਮਾਰ ਕੇ ਉਹਨੂੰ ਖਰਾਬ ਕਰਕੇ ਅੱਜ ਦੇ ਰੂਪ ਵਿੱਚ ਦਿੱਤਾ। ਆਪਾਂ ਰਾਤ ਦਿਨ ਲੜਦੇ ਹਾਂ ਕਿ ਸ਼੍ਰੋਮਣੀ ਕਮੇਟੀ ਜਾਂ ਸਾਡੀ ਸਿੱਖ ਸੰਸਥਾਵਾਂ ਜਿਹੜੀਆਂ ਸਮੋਲ ਸਿੱਖ ਸੰਸਥਾਵਾਂ ਮਾਣਯੋਗ ਨੇ, ਸਾਡੇ ਸਤਿਕਾਰਯੋਗ ਨੇ, ਪਰ ਉਹ ਸਾਡਾ ਪੁਰਾਤਨ ਜਿਹੜਾ ਜਿਹੜੀ ਸਾਡੀ ਵਿਰਾਸਤ ਹੈ ਉਹਨੂੰ ਢਾਉਣ ਰਹੀ ਆ। ਇਹਦੇ ਪਿੱਛੇ ਇੱਕ ਬਹੁਤ ਜ਼ਿਆਦਾ ਪਿੱਛੇ ਮਸਲਾ ਵੀ ਉੱਠਿਆ ਸੀ ਜਦੋਂ ਦਰਸ਼ਨੀ ਡਿਓੜੀ ਜਿਹੜੀ ਸੀਗੀ, ਦਰਸ਼ਨੀ ਡਿਓੜੀ ਜਦੋਂ ਤਰਨ ਤਾਰਨ ਸਾਹਿਬ ਵਾਲੀ ਢਾਈ ਜਾ ਰਹੀ ਸੀ ਉਦੋਂ ਬੜਾ ਮਸਲਾ ਵੀ ਉੱਠਿਆ ਵੀ ਇਹ ਮਹਾਰਾਜਾ ਰਣਜੀਤ ਸਿੰਘ ਸਮੇਂ ਦੀ ਬਣੀ ਹੋਈ ਆ, ਇਹ ਨਾ ਢਾਈ ਜਾਵੇ। ਇਸੇ ਤਰ੍ਹਾਂ ਹੀ ਇਹ ਜਿਹੜੀ ਦਿੱਖ ਸੀਗੀ ਇਹ ਵੀ ਬੜੀ ਪਿਆਰੀ ਸੀ।
ਬਹੁਤ ਸਾਰੀਆਂ ਥਾਵਾਂ ਤੇ ਇੱਦਾਂ ਚਰਚਾ ਚੱਲਦੀ, ਤੁਸੀਂ ਗੱਲ ਬਿਲਕੁਲ ਠੀਕ ਕੀਤੀ ਆ। ਹੁਣ ਆਪਾਂ ਦੇਖ ਲਈਏ ਇੰਗਲੈਂਡ ਦੇ ਵਿੱਚ ਦੇਖ ਲਈਏ, ਉਹਨਾਂ ਦਾ ਇੱਕ ਸਿਧਾਂਤ ਆ ਕਿ ਜਿਹੜੀ ਇੱਟ ਜਿੱਦਾਂ ਲੱਗੀ ਆ ਉਦਾਂ ਹੀ ਦਿਖਣੀ ਚਾਹੀਦੀ ਆ ਜੇ ਤੁਸੀਂ ਰਿਪੇਅਰ ਵੀ ਕਰਦੇ ਹੋ। ਪਹਿਲੀ ਗੱਲ ਤੇ ਤੁਸੀਂ ਉਹਦਾ ਬਦਲ ਨਹੀਂ ਸਕਦੇ, ਇੱਥੇ ਬਹੁਤ ਸਾਰੀਆਂ ਚੀਜ਼ਾਂ ਬਦਲ ਕੇ ਵੀ ਪੇਸ਼ ਕਰ ਦਿੰਦੀਆਂ।
ਮਨਦੀਪ ਜੀ ਮੈਂ ਅੱਜ ਮੈਨੂੰ ਪਤਾ ਨਹੀਂ ਚੈਨਲ ਤੋਂ ਇਹ ਗੱਲ ਕਰਨੀ ਚਾਹੀਦੀ ਕਿ ਨਹੀਂ, ਕਈ ਵਾਰੀ ਮੈਂ ਜਜ਼ਬਾਤੀ ਹੋ ਜਾਂਦਾ। ਜਦੋਂ ਤੁਸੀਂ ਬੇਰ ਸਾਹਿਬ ਮੱਥਾ ਟੇਕ ਕੇ ਪਰਲੇ ਦਰਵਾਜ਼ੇ ਬਾਹਰ ਨਿਕਲਦੇ ਆ ਲੰਗਰ ਵਾਲੇ ਪਾਸੇ ਨੂੰ, ਉੱਥੇ ਇੱਕ ਥੜਾ ਬਣਿਆ, ਸ਼ਾਇਦ ਤੁਸੀਂ ਵੀ ਉਹ ਕਦੀ ਨਹੀਂ ਵਿਚਾਰਿਆ ਹੋਣਾ, ਉਹ ਥੜਾ ਬਾਬੇ ਖਰਬੂਜੇ ਦਾ, ਖਰਬੂਜੇ ਸਾਹਿਬ ਦਾ ਥੜਾ ਆ ਜਿੱਥੇ ਹੁਣ ਸੰਗਤਾਂ ਪੈਰ ਰੱਖ ਕੇ ਬਹਿੰਦੀਆਂ ਹਾਲਾਤ, ਉੱਥੇ ਉਹਦੀ ਜਗ੍ਹਾ ਸੀ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਅੱਛੇ ਦੋਸਤ ਸਨ। ਤੁਸੀਂ ਅਕਸਰ ਜਦੋਂ ਖਰਬੂਜਾ ਖਾਓਗੇ ਨਾ ਕਿਤੇ ਦੇਖਿਓ ਉਹਦੀ ਇੱਕ ਫਾੜੀ ਛੋਟੀ ਆ, ਉਹਦਾ ਕਾਰਨ ਵੀ ਇਹੀ ਸੀ ਕਿ ਉਹਨਾਂ ਨੇ ਇੱਕ ਫਾੜੀ ਕੱਢ ਕੇ ਵਿੱਚੋਂ ਖਾ ਲਈ ਸੀ। ਜਦੋਂ ਖਰਬੂਜੇ ਨੇ ਉਹਦਾ ਮੰਗਿਆ ਤਾਂ ਬਾਬਿਆਂ ਜੀ ਨੇ ਤਾਂ ਘੁੱਟ ਕੇ ਜੋੜ ਦਿੱਤਾ ਸੀ ਤੇ ਉਹ ਖਰਬੂਜੇ ਦੀ ਬਾਬੇ ਦੀ ਖਰਬੂਜੇ ਸਾਹਿਬ ਜਗ੍ਹਾ ਵੀ ਇਹਨਾਂ ਨੇ ਢਾਹ ਕੇ ਰੱਖ ਦਿੱਤੀ ਤੇ ਉੱਥੇ ਇੱਕ ਥੜਾ ਬਣਾ ਦਿੱਤਾ। ਹੌਲੀ ਹੌਲੀ ਉਹ ਜਿਹੜਾ ਥੜਾ ਵੀ ਆ ਉਹ ਖਤਮ ਹੋ, ਜੇ ਅੱਜ ਤੇ 550 ਸਾਲ ਤੇ ਅੱਜ 10 ਲੱਖ ਸੰਗਤ ਆਈ ਆ, 10 ਲੱਖ ਦੇ ਵਿੱਚੋਂ ਮਸਾਂ 100 ਬੰਦੇ ਨੂੰ ਉਹਦੇ ਬਾਰੇ ਪਤਾ ਹੋਊਗਾ, ਬਾਕੀ ਕਿਸੇ ਨੂੰ ਨਹੀਂ ਪਤਾ। ਚਾਹੀਦਾ ਤਾਂ ਇਹ ਸੀ ਕਿ ਸਾਡੀ ਵਿਰਾਸਤ ਨੂੰ ਸਾਂਭਿਆ ਜਾਂਦਾ, ਬਾਬੇ ਨਾਨਕ ਦੇ ਜਿਹੜੇ ਮੁਸਲਮਾਨ ਭਰਾ ਦੋਸਤ ਸਨ ਉਹਨਾਂ ਦਾ ਵੀ ਦਿਖਾਇਆ ਜਾਂਦਾ, ਹਿੰਦੂ ਵੀਰਾਂ ਦਾ ਵੀ ਦਿਖਾਇਆ ਜਾਂਦਾ, ਸਿੱਖਾਂ ਵੀਰਾਂ ਦਾ ਵੀ ਦਿਖਾਇਆ ਜਾਂਦਾ, ਇੱਕ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਜਾਂਦਾ।
ਵਾਕਿਆ ਜੀ, ਨਾਲ ਦੀ ਨਾਲ ਆਪਾਂ ਸੰਗਤ ਜਿਹੜੀ ਦਰਸ਼ਨ ਕਰਦੀ ਆ ਰਹੀ ਉਹਨਾਂ ਦੇ ਵੀ ਆਪਾਂ ਵਿਚਾਰ ਲੈਣੇ। ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਜੀ।
ਕਿਹੜੇ ਪਿੰਡ ਤੋਂ ਆਏ ਹੋ ਜੀ?
ਮੇਰਾ ਪਿੰਡ ਸ਼ੇਖ ਮੰਗਾ ਜੀ।
ਤੁਸੀਂ ਅੱਜ ਖਾਸ ਦਿਨ ਦੇ ਉੱਤੇ 550 ਸਾਲਾਂ ਪੂਰੀ ਦੁਨੀਆਂ ਚ ਮਨਾਇਆ ਜਾ ਰਿਹਾ, ਖਾਸ ਤੌਰ ਤੇ ਸੁਲਤਾਨਪੁਰ ਲੋਧੀ ਤੇ ਨਨਕਾਣਾ ਸਾਹਿਬ ਦੇ ਵਿੱਚ ਸੰਗਤਾਂ ਪਹੁੰਚ ਰਹੀਆਂ ਨੇ, ਖਾਸ ਤੌਰ ਤੇ ਤੀਜਾ ਸਥਾਨ ਕਰਤਾਰਪੁਰ ਸਾਹਿਬ ਕੋਰੀਡੋਰ ਖੋਲਣ ਦੇ ਨਾਲ ਸੰਗਤ ਉੱਥੇ ਵੀ ਦਰਸ਼ਨ ਕਰ ਰਹੀ ਹੈ, ਨਾਰੋਵਾਲ ਦੇ ਵਿੱਚ ਦਰਬਾਰ ਸਾਹਿਬ ਗੁਰਦੁਆਰਾ ਕਰਤਾਰਪੁਰ ਦਾ। ਇੱਥੇ ਜਿਹੜਾ ਦੇਖ ਰਹੇ ਤੁਸੀਂ ਪੂਰਾ ਪ੍ਰੋਗਰਾਮ, ਸੰਗਤ ਜਿਹੜੀ ਪਹੁੰਚ ਰਹੀ ਹੈ, ਕਿਵੇਂ ਦੇਖਦੇ ਹੋ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤਾਂ ਨੂੰ ਜਿਹੜਾ ਮਨਾਇਆ ਜਾ ਰਿਹਾ 550 ਸਾਲਾਂ, ਕਿਵੇਂ ਦੇਖ ਰਹੇ ਹੋ ਸਾਰੀਆਂ ਗੱਲਾਂ?
ਸੰਤ ਸਮਾਜ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਮੇਰੇ ਖਿਆਲ ਮੁਤਾਬਕ ਬਹੁਤ ਹੀ ਬਖੂਬੀ ਜਿਹੜਾ ਪ੍ਰਬੰਧ ਕੀਤਾ ਗਿਆ ਤੇ ਸੰਗਤਾਂ ਹੁਮ ਹੁਮਾ ਕੇ ਪਹੁੰਚ ਰਹੀਆਂ ਨੇ ਤੇ ਸੰਗਤਾਂ ਨੂੰ ਇਸ ਦਿਨ ਤੇ ਗੁਰੂ ਨਾਨਕ ਸਾਹਿਬ ਦੇ ਪ੍ਰਗਟ ਦੀ ਵਧਾਈ ਹੈ ਤੇ ਪੰਜਾਬ ਸਰਕਾਰ ਦਾ ਵੀ ਧੰਨਵਾਦ ਹੈ ਕਿ ਜਿਹੜਾ 550 ਸਾਲਾ ਦਿਵਸ ਉਹਨਾਂ ਨੇ ਇੱਥੇ ਮਨਾਇਆ ਜੀ।
ਪ੍ਰਬੰਧਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਦੇ ਲੱਗੇ, ਵਾਕਈ ਲੱਗੇ ਕਿ ਹਾਂ ਬੜਾ ਕੁਝ ਕੀਤਾ ਗਿਆ ਜਾਂ ਹਲੇ ਕੁਝ ਅਧੂਰਾ ਵੀ ਰਹਿ ਗਿਆ?
ਦੇਖੋ ਜੀ, ਮੇਰੇ ਮੁਤਾਬਕ ਪ੍ਰਬੰਧ ਬਹੁਤ ਵਧੀਆ ਨੇ ਸੰਤ ਸਮਾਜ ਵੱਲੋਂ ਵੀ ਤੇ ਪੰਜਾਬ ਸਰਕਾਰ ਵੱਲੋਂ ਵੀ। ਬਾਕੀ ਜਿੱਥੇ ਇੰਨੀ ਜ਼ਿਆਦਾ ਸੰਗਤਾਂ, ਜਿੱਥੇ ਇੰਨੀ ਤਾਦਾਦ, ਮਾੜੀਆਂ ਮੋਟੀਆਂ ਥੋੜੀਆਂ ਬਹੁਤੀਆਂ ਮੁਸ਼ਕਲਾਂ ਤੇ ਕੁਝ ਆਉਂਦੀਆਂ ਹੀ ਨੇ, ਉਹਨਾਂ ਨੂੰ ਜੇਕਰ ਅਸੀਂ ਮਹਾਰਾਜ ਦੇ ਦਰਸ਼ਨ ਕਰਨੇ ਆ ਤੇ ਸਾਨੂੰ ਨਜ਼ਰ ਅੰਦਾਜ਼ ਵੀ ਕਰਨਾ ਪਊਗਾ, ਸਾਨੂੰ ਮਾੜੀਆਂ ਮੋਟੀਆਂ ਦੁੱਖ ਤਕਲੀਫਾਂ ਵੀ ਝੱਲਣੀਆਂ ਪੈਣਗੀਆਂ, ਪਰ ਪ੍ਰਬੰਧਾਂ ਵਿੱਚ ਪੰਜਾਬ ਸਰਕਾਰ ਵੱਲੋਂ ਕੋਈ ਵੀ ਤਰੁੱਟੀ ਨਹੀਂ ਮੇਰੇ ਮੁਤਾਬਕ ਤਾਂ
ਜੀ। ਬਹੁਤ ਸ਼ੁਕਰੀਆ। ਅੱਛਾ, ਇਹ ਸਾਡੇ ਜਿਹੜੇ ਆਏ ਸਨ ਸ਼ਰਧਾਲੂ ਧਾਰੀਵਾਲ ਸਾਹਿਬ, ਬਹੁਤ ਸੰਗਤਾਂ ਜਿਹੜੀਆਂ ਨੇ ਇਮੋਸ਼ਨਲੀ ਜੁੜੀਆਂ ਇਸ ਜਗ੍ਹਾ ਦੇ ਨਾਲ,
ਬਿਲਕੁਲ
ਉਹ ਇੱਥੋਂ ਦੀ ਮਿੱਟੀ ਵੀ ਸਿਰ ਦੇ ਨਾਲ ਲਾ ਕੇ ਬੜਾ ਮਾਣ ਮਹਿਸੂਸ ਕਰਦੀਆਂ, ਕਿਉਂਕਿ ਹਰ ਜਗ੍ਹਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਪਏ ਨੇ। ਇਹ ਨਹੀਂ ਕਿ ਵਹੀਂ ਦੇ ਘਾਟ ਦੇ ਲਾਗੇ ਲਾਗੇ ਰਹੇ ਹੋਣਗੇ, ਜਿਨ੍ਹਾਂ ਨੇ ਪੂਰੀ ਦੁਨੀਆਂ ਦੀ ਯਾਤਰਾ ਕੀਤੀ ਆ ਤੇ ਸੁਲਤਾਨਪੁਰ ਲੋਧੀ ਦੇ ਖਾਸ ਤੌਰ ਤੇ ਮੈਨੂੰ ਲੱਗਦਾ ਲਾਗੇ ਲਾਗੇ ਪਿੰਡਾਂ ਦੇ ਵਿੱਚ ਵੀ ਉਹ ਜ਼ਰੂਰ ਗਏ ਹੋਣ।
ਫਿਰ ਮੇਰੇ ਤੋਂ ਰਹਿ ਨਹੀਂ ਹੁੰਦਾ, ਸਿੱਧੀ ਤੁਹਾਡੀ ਗੱਲ ਮੈਂ ਠੋਕ ਦੇਣਾ, ਆ ਜਿਹੜੀ ਧਰਤੀ ਤੇ ਆਪਾਂ ਖੜੇ ਖੜੇ ਬਾਬੇ ਨਾਨਕ ਇੱਥੇ ਕਿੰਨੀ ਵਾਰੀ ਬੈਠਾ ਹੋਣਾ?
ਬਹੁਤ ਵਾਰ,
ਕਿਉਂਕਿ ਆਪਣੀ ਜ਼ਿੰਦਗੀ 15 ਸਾਲ ਕਰੀਬ ਕਰੀਬ 14 ਸਾਲ 9 ਮਹੀਨੇ ਤੇ 13 ਦਿਨ ਇਸ ਜਗ੍ਹਾ ਤੇ ਉਹ ਰਹੇ ਨੇ। ਇੱਕ ਕਣ ਕਣ ਦੇ ਵਿੱਚ ਬਾਬਾ ਨਾਨਕ ਆ, ਕਣ ਕਣ ਦੀ ਜਗ੍ਹਾ ਦੇ ਵਿੱਚ ਬਾਬਾ ਨਾਨਕ ਆ, ਕਿੱਥੇ ਕਿੱਥੇ ਉਹ ਗਏ, ਕਿੱਥੋਂ ਕਿੱਥੋਂ ਉਹ ਆਏ। ਸਾਨੂੰ ਤਾਂ ਸਾਰੀ ਇਹਦੀ ਪਵਿੱਤਰਤਾ ਮੰਨਣੀ ਚਾਹੀਦੀ, ਕੱਲਾ ਬੇਰ ਸਾਹਿਬ ਜਾਂ ਕੱਲਾ ਸੰਤ ਘਾਟ ਜਾਂ ਕੱਲਾ ਅੰਤਰ ਜਾਮਤਾ ਹੀ ਨਹੀਂ, ਪੂਰਾ ਏਰੀਆ ਜਿਹੜਾ ਸੀਗਾ ਉਹਨਾਂ ਦਾ, ਇੱਥੋਂ ਹੀ ਉਹ ਤੁਰ ਕੇ ਜਿਹੜਾ ਆ ਰੋਡ ਮੇਨ ਨਿਕਲਦਾ ਸੀ ਲਾਹੌਰ ਨੂੰ ਆਪਣੇ। ਅਸਲ ਚ ਬਾਬੇ ਨਾਨਕ ਜੀ ਦਾ ਜਿਹੜਾ ਪਿੰਡ ਹੈ ਉਹ ਤਰਨ ਤਾਰਨ ਦੇ ਸਹਿਰਾ ਪਨੂਆ ਦੇ ਨਾਲ ਸੀਗਾ। ਜਦੋਂ ਉਹਨਾਂ ਦੇ ਪਿਤਾ ਜੀ ਨੂੰ ਨੌਕਰੀ ਮਿਲੀ ਪਟਵਾਰੀ ਦੀ, ਉਦੋਂ ਉਹ ਜਿਹੜਾ ਰਾਏ ਭੋਜ ਦੀ ਤਲਵੰਡੀ ਗਿਆ, ਉਸ ਤੋਂ ਪਹਿਲਾਂ ਜਿਹੜੇ ਉਹ ਇੱਥੇ ਹੀ ਸਹਿਰਾ ਪਨੂਆ ਦੇ ਕੋਲ ਜਿਹੜਾ ਰਹਿੰਦੇ ਸੀਗੇ। ਤੋ ਇਹ ਤਾਂ ਇੱਥੋਂ ਦੀ ਕਿੰਨੀ ਵਾਰ ਉਹ ਆਪਣੇ ਘਰ ਨੂੰ ਤੇ ਕਿੰਨੀ ਵਾਰੀ ਭੈਣ ਨਾਨਕੀ ਦੇ ਭਾਈਆ ਜੈ ਰਾਮ ਜੀ ਦੇ ਕੋਲ ਆਉਂਦੇ ਜਾਂਦੇ ਰਹਿੰਦੇ ਸੀਗੇ। ਫਿਰ ਉਹਨਾਂ ਦਾ ਵਿਆਹ ਹੋਇਆ, ਇੱਥੇ ਉਹਨਾਂ ਦੇ ਬੱਚੇ ਹੋਏ ਤੇ ਕਣ ਕਣ ਦੇ ਵਿੱਚ ਬਾਬਾ ਨਾਨਕ ਕਿਹਾ ਸਾਨੂੰ ਇਹਦੀ ਮਹਾਨਤਾ, ਸਾਨੂੰ ਇਹਦੀ ਪਵਿੱਤਰਤਾ, ਸਾਡੀਆਂ ਮੇਰੀ ਹੱਥ ਜੋੜ ਕੇ ਬੇਨਤੀ ਆ, ਕੱਲੀਆਂ ਸਰਕਾਰਾਂ ਨੂੰ ਨੀ ਸਾਡੇ ਆਪਣਿਆਂ ਨੂੰ ਵੀ, ਸਾਨੂੰ ਵੀ ਇਹਦੇ ਬਾਰੇ ਸਮਝਣਾ ਚਾਹੀਦਾ ਸੁਲਤਾਨਪੁਰ ਦੀ ਪਵਿੱਤਰਤਾ ਬਾਰੇ। ਮੈਂ ਅਕਸਰ ਦੇਖਦਾ ਆ, ਇੱਕ ਪਾਸੇ ਤਾਂ 550 ਸਾਲ ਆਪਾਂ ਮਨਾ ਰਹੇ, ਸਰਕਾਰ ਨੇ ਕੋਸ਼ਿਸ਼ ਵੀ ਕੀਤੀ ਕਿ ਜਿਹੜੀਆਂ ਮੀਟ ਸ਼ਰਾਬ ਦੀਆਂ ਦੁਕਾਨਾਂ ਆ ਉਹ ਸ਼ਹਿਰ ਤੋਂ ਬਾਹਰ ਕੱਢ ਦਿੱਤੀਆਂ ਜਾਣ, ਬੰਦ ਕਰ ਦਿੱਤੀਆਂ ਜਾਣ, ਪਰ ਮੈਨੂੰ ਇਹ ਗੱਲ ਕਹਿੰਦਿਆਂ ਹੋਇਆ ਬੜੀ ਸ਼ਰਮ ਆਉਂਦੀ ਆ ਕਿ ਮੈਂ ਬਹੁਤ ਸਾਰੀਆਂ ਇਹੋ ਜਿਹੀਆਂ ਦੁਕਾਨਾਂ ਦੇਖੀਆਂ ਜਿਹੜੀ ਸੰਗਤ ਮੱਥਾ ਟੇਕਣ ਆਈ ਉਹ ਵੀ ਉੱਥੇ ਆਮਲੇਟ ਬਣਾ ਬਣਾ ਕੇ ਖਾਣ ਰਹੀ ਆ। ਇੱਕ ਪਾਸੇ ਅਸੀਂ ਇਹ ਕੀ ਕਹਿ ਰਹੇ ਹਾਂ ਕਿ ਵੀ ਅਸੀਂ ਇਹਨੂੰ ਪਵਿੱਤਰਤਾ ਰੱਖਣੀ ਆ, ਦੂਜੇ ਪਾਸੇ ਅਸੀਂ ਆਪਣਾ ਖਾਣਾ ਪੀਣਾ, ਆਪਣਾ ਰਹਿਣਾ ਸਹਿਣਾ ਬਾਬੇ ਨਾਨਕ ਤੋਂ ਉਸ ਪਾਸੇ ਨੂੰ ਲੈ ਕੇ ਤੁਰੇ ਹਾਂ ਜਿਹੜਾ ਉਹਨਾਂ ਨੇ ਇਹ ਚੀਜ਼ਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਫਿਰ ਵੀ ਧੰਨਵਾਦੀ ਆ ਸਰਕਾਰ ਦੇ ਕਿ ਇਹਨਾਂ ਨੇ ਇਹ ਕਿਹਾ ਗਿਆ ਕਿ ਜਿੰਨਾ ਚਿਰ ਗੁਰਪੁਰਬ ਚੱਲਦਾ ਉਹਨਾਂ ਚਿਰ ਜਿਹੜਾ ਆ ਇਹਨੂੰ ਪਵਿੱਤਰ ਐਲਾਨ ਸ਼ਹਿਰ ਜ਼ਰੂਰ ਐਲਾਨੋ। ਇੱਥੇ ਮੀਟ ਸ਼ਰਾਬ ਦੀਆਂ ਦੁਕਾਨਾਂ ਜਿਹੜੀਆਂ ਆ ਉਹ ਨਿੱਜੀ ਤੌਰ ਤੇ ਸਰਕਾਰ ਨੇ ਮੋਹਰੇ ਹੋ ਕੇ ਪਹਿਲ ਦੇ ਆਧਾਰ ਤੇ ਬੰਦ ਕਰਾਈਆਂ, ਇਹ ਵੀ ਇੱਕ ਚੰਗਾ ਕੰਮ ਸੀ। ਚਲੋ ਆਪਾਂ ਉਸ ਪਾਸੇ ਹਟ ਕੇ ਸੰਗਤ ਵਾਲੇ ਪਾਸੇ ਨੂੰ ਆਈਏ ਕਿ ਅੱਜ ਜਿਹੜਾ ਆਪਾਂ 550 ਸਾਲ ਮਨਾ ਰਹੇ ਆ ਇਸ ਟਾਈਮ, ਅੱਜ ਮੈਂ ਆਖਰੀ ਦਿਨ ਤੇ ਨਹੀਂ ਕਹੂੰਗਾ ਕਿਉਂਕਿ ਪੂਰਾ ਸਾਲ ਇਹ ਚੱਲਣਾ, ਪਰ 550 ਸਾਲ ਤਾਂ ਜਿਹੜਾ ਅੱਜ 51ਵਾਂ ਸ਼ੁਰੂ ਹੋ ਚੁੱਕਾ ਅੱਜ ਦੇ ਦਿਨ ਤੋਂ ਬਾਅਦ, ਜਿਹੜਾ ਅੱਜ ਰਾਤ ਨੂੰ ਜਿਹੜੇ ਭੋਗ ਪਾਏ ਜਾਣੇ ਆ ਕਿਉਂਕਿ ਇੱਥੇ ਰਾਤ ਨੂੰ ਭੋਗ ਪੈਂਦੇ ਆ। ਬਾਬਾ ਜੀ ਦਾ ਜਨਮ ਰਾਤ ਦੇ ਸਮੇਂ ਹੋਇਆ ਸੀਗਾ, ਰਾਤ ਦੇ ਸਮੇਂ, ਉਸ ਤੋਂ ਪਹਿਲਾਂ ਅਸਤਬਾਜੀ ਹੋਣੀ ਆ, ਅਸਤਬਾਜੀ ਤੋਂ ਬਾਅਦ ਇਧਰਲੇ ਪਾਸੇ ਹਰਭਜਨ ਮਾਨ ਜੀ ਜਿਹੜਾ ਆ ਉਹ ਬਾਬੇ ਨਾਨਕ ਦੇ ਫਲਸਫੇ ਨੂੰ ਅੱਜ ਪੂਰਾ ਸਮਝਾਉਣਗੇ ਆਪਣੇ ਗੀਤਾਂ ਦੇ ਰਾਹੀਂ। 2 ਘੰਟੇ ਜਿਹੜਾ ਉਹ ਲੇਜ਼ਰ ਸ਼ੋਅ ਦੇ ਵਿੱਚ ਆਪਣਾ ਸ਼ੋਅ ਕਰਨਗੇ। ਸਰਤਾਜ ਸਾਹਿਬ ਵੀ ਆ ਰਹੇ, ਪਰ ਮੈਨੂੰ ਉਹਨਾਂ ਸ਼ੋਅ ਨਹੀਂ ਕਿ ਕਿਹੜੀ ਜਗ੍ਹਾ ਤੇ ਉਹ ਆ ਰਹੇ ਆ ਲੇਜ਼ਰ ਸ਼ੋਅ, ਮੁੱਖ ਪੰਡਾਲ ਦੇ ਕਿਤੇ ਸ਼ਾਇਦ ਲਾ ਕੇ ਸਕੇ, ਸਰਕਾਰ ਨੇ ਉਹਨਾਂ ਨੂੰ ਨਾ ਬੁਲਾਇਆ ਹੋਵੇ, ਹੋ ਸਕਦਾ ਕਿ ਸਰਕਾਰ ਕਹਿੰਦੀ ਉਹ ਸ਼ਾਇਦ ਸਾਡਾ ਮੁੱਖ ਪੰਡਾਲ ਭਰਿਆ ਰਹੇ ਵੀ ਜਿਹੜੇ ਸਾਨੂੰ ਨਹੀਂ ਸੁਣਨ ਵਾਲੇ ਉਹ ਸਰਤਾਜ ਨੂੰ ਸੁਣ ਲੈਣ, ਕਿਉਂਕਿ ਜਿੱਦਾਂ ਸ਼ੁਰੂਆਤ ਹੋਈ ਮੈਨੂੰ ਉਧਰ ਵੀ ਇਹ ਚੀਜ਼ ਫੀਲ ਹੋਈ। ਸਾਡੇ ਨਾਲ ਇੱਕ ਸਰੋਤੇ ਨੇ ਗੱਲ ਵੀ ਕੀਤੀ, ਸ਼ਾਇਦ ਤੁਸੀਂ ਉਹਦਾ ਧਿਆਨ ਨਹੀਂ ਦਿੱਤਾ ਕਿ ਜੇ ਅਰਸ਼ਦੀਪ ਦੀ ਜਗ੍ਹਾ ਤਾਂ ਲੜਕੀ ਨੇ, ਮੈਂ ਇਹ ਨਹੀਂ ਕਹਿੰਦਾ ਕਿ ਉਹ ਮਾੜਾ ਗਾ ਰਹੀ ਆ, ਜੋ ਇੱਕ ਪਾਸੇ ਸਹਿਜ ਪਾਠ ਦੀ ਆਰੰਭਤਾ ਕਰਨੀ ਸੀ ਉਸ ਤੋਂ ਪਹਿਲਾਂ ਇੱਕ ਘੰਟਾ ਇਹਨਾਂ ਨੇ ਅਰਸ਼ਦੀਪ ਦੇ ਕੋਲੋਂ ਲਵਾਇਆ, ਜੋ ਗਾਉਣ ਵਾਲੀ ਦੀ ਜਗ੍ਹਾ ਕਿਸੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਾਂ ਕਿਸੇ ਵਿਦਵਾਨ ਤੋਂ ਲਵਾਇਆ ਹੁੰਦਾ ਤੇ ਸ਼ਾਇਦ ਸਾਡੇ ਬੱਚਿਆਂ ਨੂੰ ਸੋਝੀ ਕੁਛ ਹੋਰ ਹੁੰਦੀ। ਜਦੋਂ ਅਰਸ਼ਦੀਪ ਦੇ ਉਹਨਾਂ ਨੇ ਭਰਵੱਟੇ ਮੁੰਨੇ ਦੇਖਣੇ ਆ ਤਾਂ ਉਹਨਾਂ ਨੇ ਕਹਿਣਾ ਜੇ ਉਹ ਬਾਬੇ ਨਾਨਕ ਨੂੰ ਗਾ ਸਕਦੀ ਆ ਤਾਂ ਅਸੀਂ ਵੀ ਮੁੰਨ ਕੇ ਗਾ ਸਕਦੇ ਹਾਂ। ਇਹ ਚੀਜ਼ ਦਾ ਜਿਹੜਾ ਫਰਕ ਜ਼ਰੂਰ ਲੱਗਿਆ। ਸਰਤਾਜ ਸਾਹਿਬ ਬੜੇ ਸ਼ਲਾਘਾਯੋਗ ਨੇ, ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਨੇ, ਮੈਂ ਉਹਨਾਂ ਨੂੰ ਨਿੱਜੀ ਤੌਰ ਤੇ ਜਾਣਦਾ। ਜਾਂਦਾ ਆ। ਆਸਟ੍ਰੇਲੀਆ ਮੇਰੇ ਕੋਲ ਕਾਫੀ ਦੇਰ ਆਉਂਦੇ ਜਾਂਦੇ ਵੀ ਰਹੇ ਆ, ਬੜਾ ਪਿਆਰ ਆ ਉਹ ਜਰੂਰ ਇੱਕ ਚੰਗੇ ਆ, ਪਰ ਉਹਨਾਂ ਨੂੰ ਇੱਕ ਜਿੱਧਰ ਹਰਭਜਨ ਮਾਨ ਲਾਇਆ, ਲੇਜ਼ਰ ਸ਼ੋਅ ਲਾਇਆ, ਜੇ ਕਿਤੇ ਇੱਧਰ ਲਾਇਆ ਹੁੰਦਾ ਤਾਂ ਇੱਕ ਵੱਖਰੀ ਗੱਲ ਸੀ। ਮੁੱਖ ਪੰਡਾਲ ਤੇ ਜਿੱਥੇ ਸਹਿਜ ਪਾਠ ਸਾਹਿਬ ਦਾ ਤੁਸੀਂ ਭੋਗ ਪਾਉਣਾ, ਉਸ ਤੋਂ ਬਾਅਦ ਵਿਦਵਾਨ ਲਾਣੇ, ਕੁਸ਼ਰੀ ਲਾਣੇ, ਮੈਂ ਸ਼ੋਰ ਨਹੀਂ ਹੈ ਕਿ ਉੱਥੇ ਲੱਗਣਾ, ਸਾਡੇ ਭਾਈ ਸਾਹਿਬ ਕਹਿ ਰਹੇ ਨੇ ਕਿ ਇੱਧਰ ਨੂੰ ਹੋ ਰਿਹਾ, ਪਰ ਜੇ ਉਹ ਲਾ ਲਾਇਆ ਤਾਂ ਉਹ ਇੱਕ ਚੰਗਾ ਗੱਲ ਨਹੀਂ ਹੈ। ਉੱਥੇ ਹਜ਼ੂਰੀ ਰਾਗੀ ਸਾਡੇ ਕੋਲ, ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਸਾਡੇ ਕੋਲ, ਬੜੇ ਉੱਚ ਕੋਟੀ ਦੇ ਰਾਗੀ ਨੇ, ਭਾਈ ਬਲਦੀਪ ਸਿੰਘ ਜੀ ਨੇ, ਬਹੁਤ ਸਾਰੇ ਕਥਾਵਾਚਕ ਨੇ, ਭਾਈ ਪਿੰਦਰਪਾਲ ਸਿੰਘ ਜੀ ਨੇ, ਉਹ ਇੱਦਾਂ ਦਿਆਂ ਨੂੰ ਲਾਇਆ ਹੁੰਦਾ ਤੇ ਸਾਡੇ ਜਿਹੜੇ ਬੱਚੇ ਸੀ ਉਹ ਬਾਬੇ ਨਾਨਕ ਜੀ ਉੱਥੇ ਗੱਲ ਕਰਦੇ, ਉਹਦੇ ਫਲਸਫੇ ਨੂੰ ਦੱਸਦੇ, ਉਹਨੂੰ ਗ੍ਰਹਿਣ ਕਰਦੇ। ਮੈਂ ਤਾਂ ਇਹ ਕਹਿੰਦਾ ਕਿ ਜਿੰਨੀ ਸੰਗਤ ਆਈ ਆ, ਜੇ 10 ਲੱਖ ਆ, ਜੇ 20 ਲੱਖ ਆ ਬੰਦਾ, ਵੈਸੇ ਸਰਕਾਰ ਦਾ ਟਾਰਗੇਟ 70 ਲੱਖ ਦਾ ਆ, ਜਿਹੜਾ ਰਹਿਣ ਦਾ ਪ੍ਰਬੰਧ ਸੀ, ਆਉਣ ਜਾਣ ਦਾ ਪ੍ਰਬੰਧ ਸੀ ਕਿ ਵੀ ਇੱਥੇ 60 ਤੋਂ 70 ਲੱਖ ਬੰਦਾ ਇਕੱਠਾ ਹੋਣਾ, ਜੇ ਇੱਕ ਇੱਕ ਫਲਸਫਾ ਵੀ ਬਾਬੇ ਨਾਨਕ ਦਾ ਲੈ ਜਾਣ ਤਾਂ ਪੂਰੀ ਦੁਨੀਆ ਦਾ ਕਾਇਆ ਕਲਪ ਹੋ ਜਾਏਗਾ।
ਵਾਕਿਆ ਕਹਿੰਦੇ ਕਿ ਜੇ ਫਲਸਫਾ ਇੱਥੋਂ ਅਸੀਂ ਲੈ ਕੇ ਜਾਂਦੇ ਹਾਂ, ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਉੱਜੜ ਜਾਓ ਵਸੋ ਨਾ, ਕਾਰਨ ਕੀ ਸੀ, ਚੰਗਾ ਸੰਦੇਸ਼ ਪੂਰੀ ਦੁਨੀਆ ਚ ਫੈਲੇ। ਮੈਨੂੰ ਲੱਗਦਾ ਕਿ ਇੱਥੇ ਜਿਹੜੇ ਵੱਖ ਵੱਖ ਦੁਨੀਆ ਤੋਂ ਹੀ ਆਏ ਆ, ਵੱਖ ਵੱਖ ਰਾਜਾਂ ਤੋਂ ਆਏ ਨੇ, ਉਹ ਜੇ ਇੱਥੋਂ ਇੱਕ ਫਲਸਫਾ ਲੈ ਕੇ ਜਾਂਦੇ ਆ ਤੇ ਵੱਖ ਵੱਖ ਘਰਾਂ ਤੱਕ, ਵੱਖ ਵੱਖ ਰਾਜਾਂ ਤੱਕ, ਵੱਖ ਵੱਖ ਪਰਿਵਾਰਾਂ ਦੇ ਕੇ ਫਲਸਫਾ ਪਹੁੰਚੂਗਾ। ਜੀ ਗੱਲ ਤੁਸੀਂ ਪਹਿਲਾਂ ਕੀਤੀ ਸੀ ਕਿ ਹਰਭਜਨ ਮਾਨ ਸਾਹਿਬ ਜਾਂ ਵੱਖ ਵੱਖ ਕਲਾਕਾਰ ਆਪਣੇ ਗੀਤ ਸੰਗੀਤ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਦੀ ਸਿੱਖਿਆ ਜਾਂ ਸੱਭਿਆਚਾਰ ਦੀ ਗੱਲ ਕਰਦੇ ਆ ਰਹੇ ਨੇ। ਖਾਸ ਤੌਰ ਤੇ ਅੱਜ ਸਾਡੇ ਨਾਲ ਬਲਵੀਰ ਸ਼ੇਰਪੁਰੀ ਸਾਹਿਬ ਵੀ ਸਾਡੇ ਨਾਲ ਜੁੜੇ ਹੋਏ ਨੇ, ਸੁਭਾਵੇ ਵੀ ਇੱਥੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਸੀ ਤੇ ਕੁਦਰਤੀ ਮੁਲਾਕਾਤ ਹੋ ਗਈ। ਤੇ ਸ਼ਾਇਦ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਦੇਖਿਆ ਹੋਊਗਾ ਬਲਵੀਰ ਸ਼ੇਰਪੁਰੀ ਨੇ ਜਿੰਨਾ ਵੀ ਗਾਇਆ ਉਹ ਇਨਵਾਇਰਮੈਂਟ ਨੂੰ ਲੈ ਕੇ, ਉਹਨਾਂ ਨੇ ਜਿਹੜੇ ਜਿਹੜੇ ਆਮ ਦੇਖ ਰਹੇ ਹਾਂ ਕਿ ਸਮਾਜ ਦੇ ਵਿੱਚ ਜੋ ਵੀ ਕਮੀਆਂ ਦਿਖ ਲਈਆਂ ਨੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕਿ ਇਹਨੂੰ ਠੀਕ ਕੀਤਾ ਜਾ ਸਕੇ। ਇਹਨਾਂ ਨੇ ਹਾਲ ਹੀ ਦੇ ਵਿੱਚ ਇਹਨਾਂ ਦਾ ਜਿਹੜਾ ਗੀਤ ਆ, ਧਾਰਮਿਕ ਗੀਤ ਇਹਨਾਂ ਨੇ ਗਾਇਆ ਸੀ, ਕਿਉਂਕਿ ਸੁਲਤਾਨਪੁਰ ਲੋਧੀ ਦੇ ਵਿੱਚ ਖਾਸੀਅਤ ਆ ਕਿ ਇੱਥੇ ਪਵਿੱਤਰ ਕਾਲੀ ਬਈ ਜਿਹੜੀ ਆ ਲੰਘ ਰਹੀ ਆ, ਪਵਿੱਤਰ ਕਾਲੀ ਬਈ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਇਸ਼ਨਾਨ ਕਰਿਆ ਕਰਦੇ ਸਨ, ਬੈਠ ਕੇ ਨਾਮ ਜਪਿਆ ਕਰਦੇ ਸਨ, ਉਸ ਪਵਿੱਤਰ ਬਈ ਦੀ ਪਵਿੱਤਰਤਾ ਨੂੰ ਸਮਝਦੇ ਹੋਏ ਬਲਵੀਰ ਸ਼ੇਰਪੁਰੀ ਇੱਕ ਗੀਤ ਗਾਉਂਦੇ ਨੇ ਤੇ ਉਸ ਗੀਤ ਦੀ ਖਾਸੀਅਤ ਇਹ ਹੈ ਕਿ ਉਹ ਉਸ ਬਈ ਨੂੰ 19 ਸਾਲ ਦੀ ਮਿਹਨਤ ਦੇ ਨਾਲ ਬਾਬਾ ਸਿੱਚੇਵਾਲ ਜੀ ਨੇ ਉਹਨਾਂ ਨੂੰ ਸਾਫ਼ ਕੀਤਾ, ਉਹਦੇ ਬਾਰੇ ਉਹਨਾਂ ਦਾ ਇੱਕ ਗੀਤ ਆ ਬਹੁਤ ਹੀ ਪਿਆਰਾ, ਤਾਜਪੁਰੀ ਸਾਡੇ ਉਹਨਾਂ ਦਾ ਲਿਖਿਆ ਹੋਇਆ, ਨਰਵੈਰ ਸਿੰਘ ਤਾਜਪੁਰੀ ਸਾਹਿਬ ਉਹਨਾਂ ਦਾ ਲਿਖਿਆ ਹੋਇਆ ਗੀਤ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਕਿਵੇਂ ਹੋਦਾ ਜੀ। ਸਭ ਤੋਂ ਪਹਿਲਾਂ ਬਹੁਤ ਬਹੁਤ ਜੀ ਆਨ ਸ਼ੇਰਪੁਰੀ ਸਾਹਿਬ।
ਸਤਿ ਸ੍ਰੀ ਅਕਾਲ ਜੀ, ਮੈਂ ਆਪ ਸਭ ਸਮੂਹ ਸੰਗਤ ਦਾ ਔਰ ਆਪਣੇ ਚੈਨਲ ਦਾ ਬਹੁਤ ਧੰਨਵਾਦ ਕਰਦਾ ਜੀ, ਜਿਹੜੇ ਗੁਰੂ ਘਰ ਨੂੰ ਇਹ ਸੰਗਤਾਂ ਦੇ ਰੂਬਰੂ ਕਰ ਰਿਹਾ ਔਰ ਗੁਰਬਾਣੀ ਦੇ ਨਾਲ ਜੋੜ ਰਿਹਾ, ਮੈਂ ਬਹੁਤ ਜ਼ਿਆਦਾ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਜੀ। ਸੋ ਮੇਰਾ ਜਿਹੜਾ ਧਾਰਮਿਕ ਸ਼ਬਦ ਇਸ ਟਾਈਮ ਚੱਲ ਰਿਹਾ ਸੀ ਪਵਿੱਤਰ ਕਾਲੀ ਬਈ, ਸੋ ਮੈਂ ਤਹਿ ਦਿਲੋਂ ਸ਼ੁਕਰ ਗੁਜ਼ਾਰ ਹਾਂ ਸੰਤ ਬਲਵੀਰ ਸਿੰਘ ਜੀ ਸਿੱਚੇਵਾਲ ਜਿਨ੍ਹਾਂ ਦੇ ਆਸ਼ੀਰਵਾਦ ਸਦਕਾ, ਔਰ ਮੇਰਾ ਵੀਰ ਸਾਬੀ ਚੀਨੀਆਂ ਜੋ ਇਟਲੀ ਵਿੱਚ ਵਿਦੇਸ਼ੀ ਪੱਤਰਕਾਰ ਜਗਬਾਣੀ ਦੇ, ਉਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ, ਔਰ ਇਹ ਜੋ ਸੌਂਗ ਪਵਿੱਤਰ ਕਾਲੀ ਬਈ ਮੈਂ ਲੈ ਕੇ ਰੂਬਰੂ ਕੀਤਾ, ਇਹਦੇ ਵਿੱਚ ਸਿੱਚੇਵਾਲ ਟਾਈਮਸ ਦਾ ਬਹੁਤ ਵੱਡਾ ਯੋਗਦਾਨ ਹੈ ਜੀ। ਸੋ ਮੈਂ ਇਹ ਜਿਹੜਾ ਪਵਿੱਤਰ ਕਾਲੀ ਬਈ 19 ਸਾਲ ਦੀ ਜੋ ਸੇਵਾ ਸੀ ਉਹਨੂੰ ਦਾਸ ਨੇ ਇੱਕ 4 ਮਿੰਟ ਦੇ ਸ਼ਬਦ ਦੇ ਵਿੱਚ, ਵੀਡੀਓ ਦੇ ਵਿੱਚ ਔਰ ਲਫਜ਼ਾਂ ਦੇ ਰਾਹੀਂ ਜੋ ਸੇਵਾ ਨਿਭਾਈ ਹੈ ਉਸਨੂੰ ਬਹੁਤ ਜ਼ਿਆਦਾ ਮਾਣ ਮਿਲ ਰਿਹਾ, ਔਰ ਮੈਂ ਤਹਿ ਦਿਲੋਂ ਸ਼ੁਕਰ ਗੁਜ਼ਾਰ ਹਾਂ ਇਸ ਗੀਤ ਦੇ ਜੋ ਰਾਈਟਰ ਮੇਰੇ ਵੀਰ ਨਰਵੈਰ ਸਿੰਘ ਢਿੱਲੋਂ ਸਾਹਿਬ ਤਾਜਪੁਰੀ ਜੀ ਜਿਨ੍ਹਾਂ ਨੇ ਇਸ ਨੂੰ ਕਲਮਬੰਦ ਕੀਤਾ, ਔਰ ਹਰੀਅਮ ਜੀ ਮਿਊਜ਼ਿਕ ਡਾਇਰੈਕਟਰ ਜਿਨ੍ਹਾਂ ਨੇ ਇਹਨਾਂ ਨੂੰ ਧੁਨਾਂ ਦੇ ਨਾਲ ਸ਼ਿੰਗਾਰਿਆ,
ਤੇ ਇਹਦੇ 2 ਬੋਲ ਫਿਰ ਹੋ ਜਾਣਗੇ, ਜਿਹੜੇ ਨਹੀਂ ਵੀ ਦੇਸ਼ਾਂ ਪ੍ਰਦੇਸ਼ਾਂ ਤੋਂ ਇਹਨਾਂ ਨੇ ਸੁਣਿਆ ਉਹ ਵੀ ਸੁਣ ਲੈਣ।
ਪਵਿੱਤਰ ਕਾਲੀ ਬਈ ਸਜਾ ਲਈ ਜੀ ਸੰਤਾਂ ਸੀਚੇ ਵਾਲਿਆਂ ਨੇ, ਪਵਿੱਤਰ ਕਾਲੀ ਬਈ ਸਜਾ ਲਈ ਜੀ ਸੰਤਾਂ ਸੀਚੇ ਵਾਲਿਆਂ ਨੇ, ਗੁਰੂ ਨਾਨਕ ਦੀ ਯਾਦ ਸੰਭਾਲੀ ਜੀ ਸੰਤਾਂ ਸੀਚੇ ਵਾਲਿਆਂ ਨੇ, ਗੁਰੂ ਨਾਨਕ ਦੀ ਕਿਰਪਾ ਪਾਲੀ ਜੀ ਸੰਤਾਂ ਸੀਚੇ ਵਾਲਿਆਂ ਨੇ, ਨਰਸਰੀ ਪੁੱਤਰਾਂ ਵਾਂਗੂ ਪਾਲੀ ਕਰਕੇ ਰੁੱਖਾਂ ਦੀ ਰਖਵਾਲੀ, ਧਰਤੀ ਕਰ ਦਿੱਤੀ ਹਰਿਆਲੀ ਜੀ ਸੰਤਾਂ ਸੀਚੇ ਵਾਲਿਆਂ ਨੇ, ਪਵਿੱਤਰ ਕਾਲੀ ਬਈ ਸਜਾ ਲਈ ਜੀ ਸੰਤਾਂ ਸੀਚੇ ਵਾਲਿਆਂ ਨੇ, ਪਵਿੱਤਰ ਕਾਲੀ ਬਈ ਸਜਾ ਲਈ ਜੀ ਸੰਤਾਂ ਸੀਚੇ ਵਾਲਿਆਂ ਨੇ।
ਬਾਤ ਹੈ ਜੀ, ਕਿਆ ਬਾਤ
ਜੀ। ਮਨਦੀਪ ਜੀ, ਤੁਸੀਂ ਗੱਲ ਸ਼ੁਰੂ ਕੀਤੀ ਸੀ ਕਿ ਵੀ ਬਾਬੇ ਨਾਨਕ ਨੇ ਇੱਕ ਗੱਲ ਕਹੀ ਸੀ ਕਿ ਜਿੱਥੇ ਚੰਗੇ ਲੋਕ ਸੀ ਉਹਨਾਂ ਨੂੰ ਕਿਹਾ ਸੀ ਉੱਜੜ ਜਾਓ, ਤੇ ਜਿਹੜੇ ਮਾੜੇ ਲੋਕ ਸੀ ਉਹਨਾਂ ਨੂੰ ਕਿਹਾ ਵਸਦੇ ਰਹੋ। ਮੈਂ ਤੁਹਾਨੂੰ ਇੱਕ ਸ਼ਾਇਦ ਤੁਹਾਨੂੰ ਨੌਲੇਜ ਵੀ ਹੋਵੇ, ਜਾਣਕਾਰੀ ਚ ਵਾਧਾ ਕਰਦੇ ਆ। 7 ਵਾਰ ਸੁਲਤਾਨਪੁਰ ਸ਼ਹਿਰ ਗੜਕਿਆ, 7 ਵਾਰ ਉੱਜੜਿਆ। ਇਹਦਾ ਪਹਿਲਾਂ ਨਾਮ ਵੀ ਸਰਬਮਾਨਪੁਰ ਸੀਗਾ, ਸਰਬਮਾਨ ਤੋਂ ਹੁਣ ਸੁਲਤਾਨਪੁਰ ਬਣਿਆ। ਅੱਜ ਮੈਂ ਜਦੋਂ ਸੁਲਤਾਨਪੁਰ ਨੂੰ ਆ ਰਿਹਾ ਸੀਗਾ ਗਲੀ ਵਿਚ ਦੀ, ਤੇ ਮੈਂ ਇੱਕ ਘਰ ਦੇ ਵਿਚ ਰੁਕਿਆ ਸਪੈਸ਼ਲ, ਜਿੱਥੇ ਨਿੱਕੀਆਂ ਇੱਟਾਂ ਦੀ ਉਹ ਸਾਰੀ ਚੱਲ ਸੀ। ਜਦੋਂ ਮੈਂ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹ ਕਹਿੰਦੇ ਵੀ 300 ਸਾਲ ਪੁਰਾਣਾ ਸਾਡਾ ਇਹ ਘਰ ਆ।
ਅੱਛਾ,
ਤੇ ਮੈਂ ਕਿਹਾ ਵੀ ਇੰਨੀਆਂ ਨਿੱਕੀ, ਉਹ ਕਹਿੰਦੇ ਜਿੱਥੋਂ ਪੁੱਟਦੇ ਆ ਸੁਲਤਾਨਪੁਰ ਚ ਕੁਛ ਨਾ ਕੁਛ ਨਿਕਲਦਾ ਆਉਂਦਾ। ਮੈਂ ਪੁੱਛਿਆ ਵੀ ਇਹਦਾ ਕਾਰਨ, ਉਹ ਕਹਿੰਦੇ ਕਿ 7 ਵਾਰ ਇਹ ਜਿਹੜਾ ਸ਼ਹਿਰ ਆ ਉੱਜੜਿਆ, 7 ਵਾਰ ਇਹ ਸ਼ਹਿਰ ਦੁਬਾਰਾ ਵਸਿਆ, 8ਵੀਂ ਵਾਰ ਜਦੋਂ ਇਹ ਸ਼ਹਿਰ ਵਸਿਆ ਤੇ ਇਹਦਾ ਨਾਂ ਸੁਲਤਾਨਪੁਰ ਬਣਿਆ। ਇਸ ਤੋਂ ਪਹਿਲਾਂ ਇਹਦਾ ਨਾਂ ਜਿਹੜਾ ਸਰਬਮਾਨਪੁਰ ਸੀਗਾ। ਤੇ ਜਦੋਂ ਇਹ ਗੱਲ ਦੇਖਦੇ ਆਏ ਰਹੇ ਹਾਂ ਤੇ ਚੰਗੇ ਲੋਕਾਂ ਦੀ, ਜਿੱਥੇ ਬਾਬਾ ਨਾਨਕ ਨੇ ਆਪਣੀ ਜ਼ਿੰਦਗੀ ਇੰਨੀ ਗੁਜ਼ਾਰੀ, ਔਰ ਖਾਸ ਕਰਕੇ ਇੱਥੋਂ ਦੇ ਮੁਸਲਮਾਨ ਰਾਜੇ ਔਰੰਗਜ਼ੇਬ ਜਹਾਂਗੀਰ ਵਰਗੇ ਇੱਥੇ ਪੜ੍ਹੇ ਨੇ, ਇੱਥੇ ਯੂਨੀਵਰਸਿਟੀਆਂ ਰਹੀਆਂ, ਯੂਨੀਵਰਸਿਟੀ ਬੜੀ ਵੱਡੀ ਇੱਥੇ ਹੁੰਦੀ ਸੀਗੀ। ਔਰ ਜਦੋਂ ਆਪਾਂ ਗੱਲ ਕਰਦੇ 122 ਫੁੱਟ ਚੌੜੀ ਬੇਈ ਜਿਹੜੀ ਅੱਜ ਸੁੰਗੜ ਕੇ 10-15 ਫੁੱਟ ਦੀ ਰਹਿ ਗਈ, ਜਦੋਂ ਤੁਸੀਂ ਕਿਤੇ ਇਤਿਹਾਸ ਦੇਖੋ 222-223 ਫੁੱਟ ਦੀ ਬੇਈ ਹਜੇ ਵੀ ਉਹਦੀ ਪੁਲ ਦੀ ਨਿਸ਼ਾਨੀ, ਜਿਹੜੀ 400 ਸਾਲ ਪੁਰਾਣੀ 300 ਸਾਲ ਪੁਰਾਣੀ ਉਹ ਪੁਲ ਦੀ ਨਿਸ਼ਾਨੀ ਵੀ ਹਜੇ ਪਈ ਆ। ਜਦੋਂ ਅਸੀਂ ਗਰਕਣ ਦੇ ਤਾਂ ਖੁਦ ਅਸੀਂ ਲੋਕ ਆ ਗਏ, ਚੀਜ਼ਾਂ ਦੇਖ ਕੇ ਅਸੀਂ ਕਬਜ਼ੇ ਕਰਨੇ ਸ਼ੁਰੂ ਕਰ ਲਏ, ਫ੍ਰੀ ਵਾਲੀਆਂ ਚੀਜ਼ਾਂ ਨੂੰ ਅਸੀਂ ਵਰਤਣਾ ਸ਼ੁਰੂ ਕਰ ਲਿਆ, ਤੇ ਬਾਬੇ ਨਾਨਕ ਦਾ ਫਲਸਫਾ ਜਿਹੜਾ ਨਹੀਂ ਹੈ। ਪਰ ਅਸੀਂ ਧੰਨਵਾਦੀ ਆ ਇੰਨੀ ਸੰਗਤ ਦੇ ਜਿਹਨਾਂ ਨੇ ਆਪਣਾ ਇੰਨਾ ਕੀਮਤੀ ਸਮਾਂ ਕੱਢਿਆ ਕਣ ਕਣ। ਅੱਛਾ, ਕੱਲ ਦੀ ਗੱਲ ਇੱਕ ਹੋਰ, ਮੈਨੂੰ ਇੱਕ ਬੇਬੇ ਮਿਲੀ ਕੋਈ 70 ਸਾਲ ਦੀ, ਤੇ ਜਦੋਂ ਮਿਲੀ ਤੇ ਮੇਰੇ ਜਿਹੜੀ ਪ੍ਰੈਸ ਆ ਮੇਰੀ ਉਹਦੇ ਮੂਹਰੇ ਆਈ ਤੇ ਵੇ ਪੁੱਤਾ ਕਹਿੰਦੀ ਮੈਨੂੰ ਪਾਣੀ ਪਿਲਾ। ਮੈਂ ਪਾਣੀ ਪਿਲਾਇਆ ਤੇ ਉਹਨੇ ਵੱਡੀ ਸਾਰੀ ਇੱਕ ਗਾਲ ਕੱਢੀ ਆਟੋ ਵਾਲਿਆਂ ਨੂੰ, ਤੇ ਮੈਂ ਕਿਹਾ ਬੇਬੇ ਕਿਉਂ ਵੀ ਮੇਰੇ ਕੋਲ ਆ ਸਰਕਾਰ ਦੀ ਲਿਸਟ ਪਈ ਆ, ਮੇਰੇ ਕੋਲ ਸਰਕਾਰ ਦੀ ਇੱਕ ਖਬਰ ਆਈ ਆ ਜਿਹਦੇ ਵਿੱਚ ਸਰਕਾਰ ਨੇ ਇਹ ਕਿਹਾ ਸੀ ਪਹਿਲੀ ਚ ਕਿ 800 ਰਿਕਸ਼ਾ ਚੱਲੂ, ਦੂਜੀ ਚ ਉਹਨਾਂ ਨੇ ਕਿਹਾ 350 ਰਿਕਸ਼ਾ, 350 ਬੱਸ ਚੱਲੂ, ਤਾਂ ਫੇਰ ਕਿਉਂ? ਉਹ ਕਹਿੰਦੀ ਇਹਨਾਂ ਗੱਲਾਂ ਨੇ ਤਾਂ ਮੇਰਾ ਪੁੱਤ ਪਟਿਆ। ਕਹਿੰਦੀ ਉਹ ਕੈਨੇਡਾ ਬੈਠਾ ਮੈਨੂੰ ਕਹਿ ਰਿਹਾ ਬੀਬੀ ਇੰਨਾ ਸਰਕਾਰ ਦਾ ਪ੍ਰਬੰਧ, ਇੰਨਾ ਸਾਰਾ ਕੁਛ, ਤੂੰ ਇੱਕ ਵਾਰ ਜਰੂਰ 550 ਸਾਲ ਤੇ ਜਾ ਕੇ ਦਰਸ਼ਨ ਕਰਕੇ ਆ, ਵੀ ਮੈਂ ਤਾਂ ਬਹੁਤ ਦੂਰ ਬੈਠਾ, ਮੈਂ ਨਹੀਂ ਆ ਸਕਦਾ, ਆਪ ਵੀ ਹਾਜ਼ਰੀ ਲਵਾ ਤਾਂ ਆਪਦੇ ਪੁੱਤ ਦੀ ਹਾਜ਼ਰੀ ਵੀ ਲਵਾ, ਪੁੱਤ ਮੈਂ ਉਹਦਾ ਕਰਕੇ ਆਈ ਸੀ, ਪਰ ਇਹਨਾਂ ਦੇ ਪ੍ਰਬੰਧ ਤੋਂ ਮੈਨੂੰ ਕਿਤੇ ਨਾ ਕਿਤੇ ਜਿਹੜਾ ਆ ਉਹ ਜਿਹੜਾ ਗਲਤ ਮੈਸੇਜ ਜਾ ਰਿਹਾ।
ਅੱਛਾ, ਇੱਕ ਗੱਲ ਤੁਹਾਡੀ ਮੈਂ ਗੱਲ ਮਾਫੀ ਕਹਿਣਾ ਟੋਕਦਾ, ਗੱ�ਲ ਤੁਸੀਂ ਕੀਤੀ ਆ ਕਿ ਬੱਸਾਂ ਦੀ ਤੇ ਆਟੋ ਰਿਕਸ਼ਾ ਦੀ, ਬੱਸਾਂ ਆਪਾਂ ਦੇਖ ਰਹੇ ਹਾਂ ਕਿ ਬਾਰ ਬਾਰ ਬੱਸਾਂ ਦੀ ਜਿਹੜੀ ਆ ਉਹ ਆਮਦ ਹੋ ਰਹੀ ਆ, ਬੱਸਾਂ ਆਉਂਦੀਆਂ ਸੰਗਤਾਂ ਨੂੰ ਲੈ ਕੇ ਜਾਂਦੀਆਂ, ਉਹ ਮੈਂ ਕਹਿੰਦਾ ਸਭ ਤੋਂ ਵਧੀਆ ਜਿਹੜਾ ਪ੍ਰਬੰਧ ਜਿਹੜਾ ਲੱਗਾ ਸੀ ਨਹੀਂ ਹੋ ਪਾਉਣਾ ਉਹ ਟ੍ਰੈਫਿਕ ਨੂੰ ਕੰਟਰੋਲ ਦਾ, ਇਹਨਾਂ ਨੇ ਬਹੁਤ ਵਧੀਆ ਉਸ ਨੂੰ ਮੇਨਟੇਨ ਰੱਖਿਆ। ਖਾਸ ਤੌਰ ਤੇ ਦਿੱਕਤਾਂ ਵੀ ਬਹੁਤ ਆਈਆਂ, ਹਰ ਇੱਕ ਨੂੰ ਆਈਆਂ, ਕਿਉਂਕਿ ਬਹੁਤ ਸਾਰੇ ਕੁਝ ਐਸੇ ਹੁੰਦੇ ਅਫਸਰ ਥੋੜੇ ਜਿਹਾ ਹੋਰ ਤਰੀਕੇ ਨਾਲ ਚੱਲਦੇ ਨੇ ਕੋਈ, ਪਰ ਕਾਫੀ ਹੱਦ ਤੱਕ ਉਹਨੂੰ ਉਹਨਾਂ ਨੇ ਕੰਟਰੋਲ ਕੀਤਾ। ਪਰ ਇੱਕ ਚੀਜ਼ ਜਿਹੜੀ ਮੈਨੂੰ ਲੱਗੀ ਖਾਸ, ਆਟੋ ਰਿਕਸ਼ਾ ਦੀ ਗੱਲ ਕੀਤੀ, ਈ ਰਿਕਸ਼ਾ ਦੀ, ਤੁਸੀਂ ਦੇਖ ਸਕੋਗੇ ਇੱਥੇ 3 ਨੰਬਰ ਜਿਹੜਾ ਟੈਂਟ ਸਿਟੀ ਆ ਉੱਥੇ ਆਟੋ ਰਿਕਸ਼ਾ ਐ ਖੜੇ ਆ ਜੀ, ਸਾਡੀ ਬੈਟਰੀਆਂ ਡੈਡ ਹੋਈਆਂ ਨੇ, ਅਸੀਂ ਲਿਜਾ ਨਹੀਂ ਸਕਦੇ। ਉਹ ਜਿਹੜੇ ਉੱਥੋਂ ਦੇ ਜਿਹੜੇ ਸ਼ਰਧਾਲੂ ਉਹਨਾਂ ਨਾਲ ਗੱਲ ਕੀਤੀ, ਉਹ ਕਹਿੰਦੇ ਜੇ ਇਹ ਕੰਮ ਪੰਜਾਬ ਸਰਕਾਰ ਕਿਸੇ ਸੰਸਥਾ ਨੂੰ ਦਿੱਤੇ ਹੁੰਦੇ ਜਿਹੜੀ ਸੇਵਾ ਦੇ ਵਿੱਚ ਲੱਗੀ ਆ, ਉਹਨਾਂ ਨੂੰ ਕਹਿੰਦੇ ਵੀ ਭਾਈ ਆਹ ਤੁਹਾਡੀ ਜ਼ਿੰਮੇਵਾਰੀ ਆ, ਤੁਸੀਂ ਇਹਨਾਂ ਦਾ ਮੇਨਟੇਨ, ਇਹਨਾਂ ਦਾ ਨਿਗਰਾਨੀ ਰੱਖਣੀ ਆ, ਰਿਕਸ਼ਾ ਤੁਹਾਨੂੰ ਦੇ ਦਿੰਦੇ ਆ। ਉਹਨਾਂ ਨੇ ਐਜ਼ ਅ ਸੇਵਾ ਦੇ ਤੌਰ ਤੇ ਹੀ ਇਹਨਾਂ ਨੂੰ ਨਾਲ ਲਿਆ ਲਿਆ ਕੇ ਸੰਗਤਾਂ ਦੀ ਸੇਵਾ ਚ ਲਾ ਦੇਣਾ ਸੀ, ਜਿਹੜੇ ਉਹ ਚੁੱਪ ਕਰਕੇ ਬੈਠੇ ਨੇ।
ਅੱਛਾ ਮਨਦੀਪ ਜੀ, ਗੱਲ ਫਿਰ ਉੱਥੇ ਆਉਂਦੀ ਆ ਚੌਧਰ ਦੀ ਵੀ ਮੇਰੀ ਬੱਲੇ ਬੱਲੇ ਹੋ ਜਾਏ, ਮੇਰੀ ਬੱਲੇ ਬੱਲੇ ਹੋ ਜਾਏ। ਗੱਲ ਆਟੋ ਰਿਕਸ਼ੇ ਦੀ ਨੀ, ਸਰਕਾਰ ਨੇ ਪ੍ਰਬੰਧ ਕਰਤਾ 2200 ਰੁਪਇਆ ਪਰ ਆਟੋ ਨੂੰ ਮਿਲਦਾ ਇੱਕ ਦਿਨ ਦਾ, ਜਿਹੜੇ ਈ ਰਿਕਸ਼ਾ ਚੱਲਦੇ ਆ ਇਹ, ਚਾਹੇ 200 ਆ ਚਾਹੇ 300 ਆ, 2200 ਰੁਪਇਆ ਪਰ ਡੇਲੀ ਦਾ ਡੇ ਦਾ ਲੈਂਦੇ ਆ। ਪਰ ਇਹ ਸਵਾਰੀ ਨੂੰ ਬਿਠਾ ਨੀ ਰਹੇ, ਸਾਡੀ ਬੈਟਰੀ ਹੈ ਨੀ, ਸਾਡਾ ਉਹ ਹੈ ਨੀ, ਪਹਿਲਾਂ ਉੱਥੇ ਲਿਖਾ,
ਪਹਿਲੀ ਤਾਂ ਗੱਲ ਲੱਭਦੇ ਹੀ ਨਹੀਂ, ਪਹਿਲੀ ਤਾਂ ਗੱਲ ਲੱਭਦੇ ਹੀ ਨਹੀਂ।
ਉਹਦਾ ਕਾਰਨ ਇਹ ਹੈ ਕਿ ਇਹਨਾਂ ਨੇ ਆਟੋ ਰਿਕਸ਼ੇ ਘੱਟ ਮੰਗਾਏ ਜਿੱਥੋਂ ਤੱਕ ਮੈਨੂੰ ਲੱਗ ਰਿਹਾ, ਮੈਂ ਸਰਚ ਕਰ ਰਿਹਾ ਜਿੰਨੀ ਕੁ। ਦੂਸਰਾ ਕਾਰਨ ਇਹ ਹੈ ਕਿ ਸੰਗਤ ਜ਼ਿਆਦਾ, ਚਾਰੇ ਪਾਸੇ ਸ਼ਹਿਰ ਤੋਂ ਸੰਗਤ ਆ ਰਹੀ ਹੈ। ਤੀਸਰੀ ਗੱਲ ਇਹਨਾਂ ਨੇ ਇਹ ਕਰਤੀ, ਬੱਸਾਂ ਤਾਂ ਲਾ ਦਿੱਤੀਆਂ ਪਰ ਹੁਣ ਬੱਸ ਲਾਉਂਦੀ ਮੰਡੀ ਚ, ਮੰਡੀ ਤੋਂ ਗੁਰਦੁਆਰਾ ਸਾਹਿਬ ਦੀ ਦੂਰੀ 2 ਕਿਲੋਮੀਟਰ,
80 ਸਾਲ
ਦੀ ਮਾਤਾ, ਲੱਖ ਬੰਦੇ ਚ 2 ਕਿਲੋਮੀਟਰ ਚੱਲ ਕੇ ਕਿੱਦਾਂ ਜਾਊਗੀ? ਇਹਨਾਂ ਨੂੰ ਇੱਕ ਪਹਿਲਾਂ ਪ੍ਰੀ ਪਲਾਨ, ਜਦੋਂ ਇੱਕ ਮੀਟਿੰਗ ਹੋਈ ਸੀ, ਅਸੀਂ ਮੈਨੂੰ ਤਾਂ ਉਸ ਮੀਟਿੰਗ ਦੇ ਵਿੱਚ ਜਾਣ ਦਾ ਮੌਕਾ ਨਹੀਂ ਮਿਲਿਆ, ਮੈਂ ਕਿਤੇ ਬਿਜ਼ੀ ਸੀ। ਮੇਰੇ ਸਤਿਕਾਰਯੋਗ ਨਰਿੰਦਰ ਸਿੰਘ ਸੋਨੀਆ ਜੀ ਉਸ ਮੀਟਿੰਗ ਦੇ ਵਿੱਚ ਗਏ ਸੀ, ਇਹਨਾਂ ਨੇ ਇਹ ਕਿਹਾ ਸੀ ਕਿ ਇੱਕ ਸ਼ਹਿਰ ਚ ਰੋਡ ਬਣਾਓ, ਚਾਹੇ ਇੱਕ ਗਲੀ ਚੁਣ ਲਓ ਜਿਹੜੀ ਗਲੀ ਦੇ ਵਿੱਚ ਦੀ ਕੱਲੇ ਆਟੋ ਜਾਣ ਔਰ ਉਹ ਆਟੋ ਗੁਰਦੁਆਰਾ ਬੇਰ ਸਾਹਿਬ ਦੇ ਦਰਵਾਜੇ ਤੱਕ ਜਾਣ, ਉਹਨੂੰ ਤੁਸੀਂ ਮੈਨ ਕਰਨਾ, ਚਾਹੇ ਜੈਲੋ ਲਾਈਨ ਲਾ ਦਿਓ, ਚਾਹੇ ਉੱਥੇ ਰੈਡ ਲਾਈਨ ਲਾ ਦਿਓ, ਚਾਹੇ ਤੁਸੀਂ ਗਲੀ ਏਦਾਂ ਦੀ ਚੁਣ ਲਓ ਕਿ ਕੱਲੀ ਦੀ ਕੱਲੀ ਹੋ ਜਾਵੇ। ਹੁਣ ਜਿੱਥੋਂ ਦੀ ਇਹਨਾਂ ਨੇ ਆਟੋ ਚੁਣੇ ਉੱਥੋਂ ਦੀ ਜਿਹੜੀਆਂ
ਸੰਗਤ
ਬੜੀ ਤੁਰ ਕੇ ਆ ਰਹੀ ਆ, ਔਰ ਦੂਸਰੀ ਗੱਲ ਉੱਥੋਂ ਦੀ ਸ਼ਹਿਰ ਨਿਵਾਸੀ ਆ ਰਹੇ ਆ, ਉਹਨਾਂ ਨੂੰ ਇਹਨਾਂ ਨੇ ਪਾਸ ਦੇ ਦਿੱਤੇ, ਰੈਜੀਡੈਂਸੀ ਪਾਸ ਕਰ ਦਿੱਤੇ। ਤੀਸਰੀ ਗੱਲ, ਜਿੱਥੇ ਜਿੱਥੇ ਇਹਨਾਂ 9-9 ਕਿਲੋਮੀਟਰ ਦੇ ਨਾਕੇ ਲਾਏ ਆ, ਇਹਨਾਂ ਨੂੰ ਚਾਹੀਦਾ ਸੀ ਕਿ ਜਿਹੜੇ ਇੱਥੋਂ ਦੁਕਾਨਦਾਰ ਆ ਜਾਂ ਇੱਥੋਂ ਦੇ ਬਿਜ਼ਨਸਮੈਨ ਆ, ਜਾਂ ਤਾਂ ਉਹਨਾਂ ਨੂੰ ਬਣਦਾ ਉਹਨਾਂ ਦਾ ਹੱਕ ਦਿੱਤਾ ਜਾਂਦਾ ਉਹ ਆਪਣੀਆਂ ਦੁਕਾਨਾਂ ਤੇ ਨਾ ਆਉਂਦੇ, ਜਾਂ ਉਹਨਾਂ ਨੂੰ ਕੋਈ ਇਹੋ ਜਿਹੀ ਇੱਕ ਰੋਡ ਤਿਆਰ ਕੀਤੀ ਜਾਂਦੀ ਵੀ ਭਾਈ ਤੁਸੀਂ ਫਲਾਨੇ ਰੋਡ ਤਾਂ ਨਹੀਂ ਜਾਣਾ, ਉਹ ਕੱਲਾ ਤੁਹਾਡਿਆਂ ਦਾ ਰੋਡ ਆ, ਤੁਸੀਂ ਜਾ ਕੇ ਆਪਣਾ ਉੱਥੇ ਆਪਣਾ ਦੁਕਾਨਦਾਰ ਕਰੋ, ਆਪਣਾ ਕਿੱਤਾ ਕਰੋ। ਉਹ ਬੜੇ ਖੱਜਲ ਖੁਆਰ ਹੋ ਰਹੇ ਆ, ਤੁਸੀਂ ਵੀ ਇੱਕ ਦਿਨ ਬੜਾ ਖੱਜਲ ਖੁਆਰ ਹੋ ਕੇ ਆਏ, ਮੈਂ ਵੀ ਇੱਕ ਦਿਨ ਕਾਫੀ ਫਸ ਕੇ ਆਇਆ ਇਹਨਾਂ ਦੇ ਨਾਲ, ਖੱਜਲ ਖਰਾਬ ਹੋ ਕੇ ਆਇਆ, ਤੁਹਾਨੂੰ ਆਉਣ ਨੂੰ ਵੀ ਪਰੇਸ਼ਾਨੀ ਆਈ, ਮੈਨੂੰ ਆਉਣ ਨੂੰ ਵੀ ਪਰੇਸ਼ਾਨੀ ਆਈ, ਆਪਾਂ ਮੀਡੀਆ ਦੇ ਪਾਸ ਆਪਣੇ ਕੋਲ, ਰੈਜੀਡੈਂਸੀ ਦੇ ਪਾਸ ਆਪਣੇ ਕੋਲ, ਤਾਂ ਆਮ ਬੰਦੇ ਨੂੰ ਕਿੰਨੀ ਪਰੇਸ਼ਾਨੀ ਆਉਂਦੀ। ਪ੍ਰਬੰਧ ਵਧੀਆ, ਸਰਕਾਰ ਦੀ ਪਿੱਠ ਸੁਣਦੀ ਆ, ਪਰ ਇਹਨਾਂ ਨੂੰ ਕਿਤੇ ਨਾ ਕਿਤੇ ਇਹ ਕਮੀ ਜਿਹੜੀ ਸੀਗੀ ਇਹਨਾਂ ਦੀ, ਨਹੀਂ ਮੈਨੇਜਮੈਂਟ ਜਿਹੜੀ ਥੱਲੇ ਵਾਲੀ ਮੈਨੇਜਮੈਂਟ ਸੀ, ਸਰਕਾਰ ਦਾ ਕੰਮ ਹੈ ਹੁਕਮ ਦੇਣਾ, ਡਿਊਟੀਆਂ ਲਾਣਾ, ਥੱਲੇ ਵਾਲੀ ਮੈਨੇਜਮੈਂਟ ਜਿਹੜੀ ਸੀ ਇਹਨਾਂ ਦੀ, ਉਹ ਕਾਮਯਾਬ।
ਨਾਲੇ ਇੱਕ ਹੋਰ ਚੀਜ਼ ਵੀ ਦੇਖੀ, ਆਟੋ ਰਿਕਸ਼ਾ ਦੀ ਗੱਲ ਜ਼ਿਆਦਾ ਤਾਂ ਆਉਂਦੀ ਆ ਕਿ ਉਹ ਸੁਵਿਧਾ ਸੀ ਬਜ਼ੁਰਗਾਂ ਦੇ ਲਈ, ਖਾਸ ਤੌਰ ਤੇ ਜਿਹੜੇ ਨਹੀਂ ਤੁਰ ਫਿਰ ਸਕਦੇ, ਆਪਣੇ ਵਰਗੇ ਠੀਕ ਆ 2-3 ਕਿਲੋਮੀਟਰ ਤੁਰ ਸਕਦੇ ਨੇ, ਜਿਹੜੇ 80 ਸਾਲ ਦੇ ਜਿਵੇਂ ਤੁਸੀਂ ਗੱਲ ਕੀਤੀ ਆ, ਉਹਨਾਂ ਦਾ ਤੁਰਨਾ ਬਹੁਤ ਔਖਾ। ਉੱਥੇ ਫਿਰ ਇਹ ਵੀ ਜ਼ਿਆਦਾ ਨਹੀਂ ਪ੍ਰਚਾਰ ਕੀਤਾ ਗਿਆ ਕਿ ਕਿੱਥੇ
ਮਿਲਣਗੇ,
ਕਿੱਥੇ ਸੰਗਤ ਪਹਿਲਾਂ ਜਾਵੇ ਜਿੱਥੋਂ ਈ ਰਿਕਸ਼ਾ ਲੈ ਕੇ ਉਹ ਉੱਥੇ ਪਹੁੰਚ ਸਕਣ।
ਅਸਲ ਚ ਇਹਦਾ ਵੀ ਇੱਕ ਵੱਡਾ ਕਾਰਨ ਇਹ ਰਿਹਾ ਕਿ ਸੰਗਤਾਂ ਲਈ ਇਹਨਾਂ ਨੂੰ ਜਦੋਂ ਮੀਟਿੰਗ ਚੱਲੀ ਸੀ, ਉਸ ਮੀਟਿੰਗ ਦੇ ਵਿੱਚ ਮੈਂ ਵੀ ਸੀਗਾ, ਡੀਸੀ ਸਾਹਿਬ ਵੀ ਬੈਠੇ ਸੀਗੇ, ਬਾਕੀ ਸਾਰੇ ਵੀ ਬੈਠੇ ਸੀਗੇ। ਜਦੋਂ ਉਸ ਮੀਟਿੰਗ ਦੇ ਵਿੱਚ ਸ਼ੁਰੂਆਤ ਹੋਈ, ਅਸੀਂ ਇਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਜਿੱਥੇ ਜਿੱਥੇ ਵੀ ਤੁਸੀਂ ਕਾਰ ਪਾਰਕਿੰਗ ਬਣਾਉਂਦੇ ਆ, ਉੱਥੇ ਉੱਥੇ ਆਟੋ ਜਾਂ ਬੱਸ ਸਟੈਂਡ ਦੇ ਜਿਹੜੇ ਆ ਬਣਾ ਕੇ ਉਹਨਾਂ ਨੂੰ ਗਾਈਡ, ਸੰਗਤਾਂ ਨੂੰ ਗਾਈਡ ਕਰਨ ਵਾਲੇ ਸਪੀਕਰ ਲਾ ਦਿਓ ਵੀ ਭਾਈ ਜਿਹਨੇ ਬੇਰ ਸਾਹਿਬ ਜਾਣਾ ਇਸ ਪਾਸੇ ਵਾਲੇ ਆਟੋ ਚਲੇ ਜਾਓ, ਜਿਹਨੇ ਫਲਾਨੇ ਲੰਗਰ ਜਾਣਾ ਇਸ ਪਾਸੇ ਵਾਲੇ। ਪੁਲਿਸ ਦਾ ਕਸੂਰ ਨਹੀਂ ਹੈ, ਪੁਲਿਸ ਨੂੰ ਸਖ਼ਤ ਕੀਤਾ ਗਿਆ ਅਫਸਰਾਂ ਵੱਲੋਂ, ਅਫਸਰ ਕਹਿੰਦੇ ਤੁਸੀਂ ਏਦਾਂ ਨਹੀਂ ਕਰਨੀ, ਏਦਾਂ ਨਹੀਂ ਕਰਨੀ, ਪਰ ਪੁਲਿਸ ਕਰੇਗੀ। ਸਿਪਾਹੀ ਜਾਂ ਇੱਕ ਹੌਲਦਾਰ ਜਾਂ ਇੱਕ ASI ਦੇ ਤਾਂ ਵੱਸ ਦੀ ਗੱਲ ਨਹੀਂ ਹੈ, ਇਹਨਾਂ ਨੂੰ ਮੈਨੇਜ ਕਰਨ ਦੇ ਵਿੱਚ ਕਮੀ ਆਈ ਆ, ਇਹ ਪ੍ਰਸ਼ਾਸਨ ਦੀ ਮੈਂ ਕਹੂੰਗਾ ਵੀ ਕਿਤੇ ਨਾ ਕਿਤੇ ਕਮੀ ਰਹੀ, ਪਰ ਸੰਗਤਾਂ ਵੱਲੋਂ ਕੋਈ ਕਮੀ ਨਹੀਂ ਰਹੀ, ਪ੍ਰਬੰਧਾਂ ਵੱਲੋਂ ਕੋਈ ਕਮੀ ਨਹੀਂ ਰਹੀ, ਪ੍ਰਬੰਧ ਬੜੇ ਵਧੀਆ, ਸਾਰਾ ਕੁਝ ਬੜਾ ਵਧੀਆ ਹੈ, ਕਿਸੇ ਕਮੀ ਨਹੀਂ। ਔਰ ਸਭ ਤੋਂ ਵੱਡੀ ਗੱਲ, ਖਾਣ ਪੀਣ ਵਾਸਤੇ, ਸੰਗਤਾਂ ਦੇ ਰਹਿਣ ਵਾਸਤੇ ਸਹੂਲਤਾਂ ਜਿਹੜੀਆਂ ਉਹ ਬਹੁਤ ਵਧੀਆ, ਔਰ ਪੂਰੇ ਸ਼ਹਿਰ ਨੇ, ਪੂਰੇ ਸ਼ਹਿਰ ਦੇ ਨਾਲ ਲੱਗਦੇ ਏਰੀਏ ਨੇ, ਖਾਸ ਕਰਕੇ ਨਾਲ ਨਾਲ ਦੇ 10 ਕਿਲੋਮੀਟਰ ਦੇ ਏਰੀਆ ਲੋਕਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਸੰਗਤਾਂ ਵਾਲੀ ਵਾਸਤੇ ਖੋਲੇ ਆ। ਆਪਾਂ ਸ਼ੇਰਪੁਰ ਦੋਨਾਂ ਦੀ ਗੱਲ ਕਰ ਲਈਏ, ਤਲਵੰਡੀ ਮਾਧੋ ਦੀ ਗੱਲ ਕਰ ਲਈਏ, ਇਸ ਟਾਈਮ ਸੰਤ ਬਲਵੀਰ ਸਿੰਘ ਸੀਚੇਵਾਲ ਦੀ ਜਿਹੜੀ ਵੈਬਸਾਈਟ ਆ, ਉਹ ਵੈਬਸਾਈਟ ਤੋਂ ਤਕਰੀਬਨ 5-7 ਹਜ਼ਾਰ ਬੰਦੇ ਨੇ ਘਰ ਬੁੱਕ ਕਰਵਾਇਆ। ਉਹ ਲੋਕ ਜਿਹੜੇ ਆ ਜਿੱਥੇ ਵੀ ਰਹਿੰਦੇ ਆ ਉੱਥੇ ਉਹਨਾਂ ਨੂੰ ਬੱਸਾਂ ਛੱਡ ਕੇ ਆਉਂਦੀਆਂ, ਬੱਸਾਂ ਲੈ ਕੇ ਆਉਂਦੀਆਂ, ਏਦਾਂ ਦੇ ਜਿਹੜੇ
ਪ੍ਰਬੰਧ, ਬਹੁਤ ਵਧੀਆ ਪ੍ਰਬੰਧ, ਕਿਉਂਕਿ ਜਿਹੜੇ NRI ਨੇ ਕਈ ਵਾਰ ਉਹ ਟੈਂਟ ਸਿਟੀ ਦੇ ਵਿੱਚ ਉਹ ਰਜਿਸਟ੍ਰੇਸ਼ਨ ਦੇ ਲਈ ਉਹ ਭੀੜ ਭੜੱਕੇ ਚ ਨਹੀਂ ਜਾਣਾ ਚਾਹੁੰਦੇ, ਜਾਂ ਉਹਨਾਂ ਨੂੰ ਘਰ ਦੇ ਵਿੱਚ ਰਹਿਣਾ ਜ਼ਿਆਦਾ ਵਧੀਆ ਲੱਗਦਾ। ਜ਼ਿਆਦਾਤਰ NRI ਉਹ ਉਸ ਵੈਬਸਾਈਟ ਨੂੰ ਚੁਣ ਕੇ ਪ੍ਰਕਾਸ਼ ਪੂਰਵ 550.in ਤੇ ਜਾ ਕੇ ਉਹਨਾਂ ਨੇ ਆਪਣੇ ਘਰ ਚੂਜ਼ ਕੀਤੇ ਜਿਹੜੇ ਕਿ ਲਗਾਤਾਰ ਸੇਵਾਦਾਰ ਸੇਵਾ ਕਰਦੇ ਆ ਰਹੇ ਸਨ ਕਿ ਸੰਗਤਾਂ ਨੂੰ ਕੋਈ ਸਮੱਸਿਆ ਨਾ ਆਵੇ। ਇਹ ਇੱਕ ਬਿਹਤਰੀਨ ਆ, ਪਰ ਲੱਗਦਾ ਸੀ ਜਿੰਨੀ ਸੰਗਤ ਆਊਗੀ, ਪੰਜਾਬ ਸਰਕਾਰ ਨੇ ਵੀ ਸੋਚਿਆ, ਬਾਬਾ ਜੀ ਸੀਚੇ ਵਾਲਿਆਂ ਨੇ ਵੀ ਸੋਚਿਆ ਕਿ ਜੇ ਬਹੁਤ ਵੱਧੂਗੀ ਸਾਡੇ ਕੋਲ ਪ੍ਰਬੰਧ ਨੇ, ਲੱਗਦਾ ਕਿ 19 ਸੰਗਤ ਦੀ ਆਮਦ ਹੈ।
ਨਹੀਂ ਮਨਦੀਪ ਜੀ, ਸੰਗਤ ਬਹੁਤ ਆ ਰਹੀ ਆ, ਸੰਗਤ ਵੰਡੀ ਗਈ, ਕੁਛ ਸੰਗਤ ਡੇਰਾ ਬਾਬਾ ਨਾਨਕ ਚਲੇਗੀ, ਕੁਛ ਸੰਗਤ ਇੱਥੇ ਆ ਗਈ, ਕਿਉਂਕਿ ਸੰਗਤਾਂ ਦੇ ਵਿੱਚ ਉਧਰ ਨੂੰ ਬੜਾ ਉਤਸ਼ਾਹ ਸੀਗਾ ਕਿ ਵੀ ਪਹਿਲੀ ਵਾਰ ਲਾਂਘਾ ਖੁੱਲਿਆ, ਚਲੋ ਜੇ ਉੱਥੇ ਨਹੀਂ ਪਹੁੰਚ ਸਕਦੇ ਡੇਰਾ ਬਾਬਾ ਨਾਨਕ ਜਾ ਕੇ, ਕਿਉਂਕਿ ਸਰਕਾਰ ਵੱਲੋਂ ਡੇਰਾ ਬਾਬਾ ਨਾਨਕ ਵੀ ਇਸੇ ਤਰ੍ਹਾਂ ਦਾ ਟੈਂਟ ਸਿਟੀ ਲਾਇਆ ਗਿਆ, ਡੇਰਾ ਬਾਬਾ ਨਾਨਕ ਇਸੇ ਤਰ੍ਹਾਂ ਦਾ ਲੇਜਰ ਸ਼ੋਅ ਹੋਇਆ, ਡੇਰਾ ਬਾਬਾ ਨਾਨਕ ਇਸੇ ਤਰ੍ਹਾਂ ਦੀ ਸਟੇਜ ਲੱਗੀ, ਹਰੇਕ ਪ੍ਰਬੰਧ ਜਿੱਦਾਂ ਦਾ ਇੱਥੇ ਕੀਤਾ ਗਿਆ ਇੱਦਾਂ ਦਾ ਹੀ ਉੱਥੇ ਕੀਤਾ ਗਿਆ। ਅਸੀਂ ਉਹੀ ਗੱਲ ਕਰਦੇ ਕਿ ਬੱਲੇ ਬੱਲੇ ਵਾਲੀ, ਜੇ ਇਹੀ ਇੱਕ ਜਗ੍ਹਾ, ਅਸਲ ਤਾਂ ਸਾਡੇ ਕੋਲ ਤਾਂ ਇਹੀ ਮੱਕਾ ਆ, ਸਾਡਾ ਤਾਂ ਇਹੀ ਨਨਕਾਣਾ ਸੀ, ਜਦੋਂ ਸਾਡੇ ਉੱਥੇ ਪਾਸਪੋਰਟ ਲੈ ਕੇ ਜਾਣਾ ਪੈਂਦਾ ਤਾਂ ਸਾਡੇ ਲਈ ਸੁਲਤਾਨਪੁਰ ਮੇਨ ਸੀ, ਪਰ ਇਹਨਾਂ ਨੇ ਆਪਣੇ ਪ੍ਰਬੰਧਾਂ ਨੂੰ ਇਸ ਤਰ੍ਹਾਂ ਵੰਡ ਲਿਆ। ਚਲੋ ਇੱਕ ਉਹ ਵੀ ਵਧੀਆ ਕਿ ਉੱਥੇ ਵੀ ਸੰਗਤਾਂ ਦਰਸ਼ਨ ਕਰ ਰਹੀਆਂ, ਇੱਥੇ ਵੀ ਕਰ
ਰਹੀਆਂ, ਬਹੁਤ ਵੱਡਾ
70 ਲੱਖ ਦਾ ਇਹਨਾਂ ਨੇ ਟਾਰਗੇਟ ਰੱਖਿਆ ਸੀ, ਉਹ ਕਿਤੇ ਨਾ ਕਿਤੇ ਜਿਹੜਾ ਕਾਮਯਾਬ ਹੁੰਦਾ ਨਹੀਂ ਦਿਸਦਾ, ਸੰਗਤ ਦੇ ਵੰਡੇ ਜਾਣ ਦਾ, ਸੰਗਤ ਦੇ ਬਾਕੀ ਸੰਗਤਾਂ ਜਿਹੜੀਆਂ ਲੋਕਲ ਸੀ ਉਹਨਾਂ ਨੇ ਸੋਚ ਲਿਆ ਕਿ ਮੱਥਾ ਟੇਕਣਾ, ਬਾਬਾ ਜੀ ਦੇ ਦਰਸ਼ਨ ਕਰਨੇ ਆ। ਹੁਣ ਆਪਾਂ 20 ਅਕਤੂਬਰ ਅਕਤੂਬਰ ਤੋਂ ਲੈ ਲਈਏ, ਮੈਂ ਤੇ ਡੇਲੀ ਇੱਥੋਂ ਦੇਖਦਾ ਪਿਆ, 20 ਅਕਤੂਬਰ ਤੋਂ ਤਕਰੀਬਨ ਲੱਖ ਬੰਦਾ ਰੋਜ਼ ਦਾ ਇੱਥੇ ਜਿਹੜਾ ਦਰਸ਼ਨ ਕਰ ਰਿਹਾ, ਉਦੋਂ ਤੋਂ ਲੰਗਰ ਲੱਗੇ ਨੇ, ਉਦੋਂ ਤੋਂ ਸੰਗਤਾਂ ਆ ਰਹੀਆਂ ਨੇ, ਹਰ ਐਤਵਾਰ ਕੋਈ 3 ਲੱਖ 2.5 ਲੱਖ 3 ਲੱਖ ਬੰਦਾ ਜਿਹੜਾ ਰੈਲੀ ਇੱਥੇ ਆਉਂਦਾ, ਹਜੇ 1 ਮਹੀਨਾ ਹੋਰ ਇੱਦਾਂ ਹੀ ਆਉਂਦਾ ਰਹੂਗਾ। ਸੰਗਤਾਂ ਪੰਜਾਬ ਦਾ ਹੋਣ ਕਰਕੇ, ਲੋਕਲ ਹੋਣ ਕਰਕੇ, ਜਿੱਦਾਂ ਪਟਨਾ ਸਾਹਿਬ ਦੀ ਗੱਲ ਕਰ ਲਈ, ਇਹਨਾਂ ਨੇ ਉਹਨੂੰ ਤਰਜਮਾਨ ਤੇ ਸਾਰਾ ਇਹ ਕੀਤਾ। ਇਹ ਜਿਹੜੀ ਕੰਪਨੀ ਨੇ ਟੈਂਟ ਸਿਟੀ ਲਾਇਆ, ਜਿਹੜਾ ਇਹ ਮੁੱਖ ਪੰਡਾਲ ਬਣਾਇਆ, ਜਿਹੜੀਆਂ ਸਟੇਜਾਂ ਬਣਾਈਆਂ, ਇੱਕ ਇੰਦੌਰ ਦੀ ਕੰਪਨੀ ਆ, DLS ਕੰਪਨੀ, ਠੀਕ ਆ,
ਗਰਧਾਰੀ ਲਾਲ ਸੰਸ,
ਹਾਂਜੀ ਗਰਧਾਰੀ ਲਾਲ ਸੰਸ ਜਿਹੜੀ ਕੰਪਨੀ ਆ, ਇਹ ਇੰਦੌਰ ਦੀ ਕੰਪਨੀ ਨੇ ਦੱਸਿਆ ਸੀ ਕਿ ਪਟਨਾ ਸਾਹਿਬ ਇੰਨੀ ਸੰਗਤ ਆ, ਇਹਨਾਂ ਨੇ ਜਦੋਂ ਸਰਕਾਰ ਨੇ ਉਹਦੇ ਕੋਲੋਂ ਪਟਨਾ ਸਾਹਿਬ ਦੀ ਸਾਰੀ ਡਿਟੇਲ ਲਈ, ਇਹਨਾਂ ਨੇ ਉਸ ਹਿਸਾਬ ਨਾਲ ਪ੍ਰਬੰਧ ਕਰਤਾ ਕਿ ਇੱਥੇ ਦੁੱਗਣੀ ਹੋ ਜਾਣੀ ਆ, ਪਰ ਸੰਗਤ ਦੁੱਗਣੀ ਨਹੀਂ ਹੋਈ, ਕਿਉਂਕਿ ਲੋਕ ਲੋਕਲ ਸੀਗੇ, ਉੱਥੇ ਟ੍ਰੇਨਾਂ ਚ ਗਏ ਕਰਕੇ ਬਾਸਟੀ ਦਾ ਔਖਾ ਸੀ, ਇੱਥੇ ਲੋਕ ਜੇ
ਮੁੜ ਜਾਂਦੇ ਨੇ
100 ਕਿਲੋਮੀਟਰ ਤੋਂ ਵੀ ਆਏ, 50 ਕਿਲੋਮੀਟਰ ਤੋਂ ਵੀ ਆਏ, ਹੁਣ ਦੇਖੋ ਉਹ ਵਾਪਸ ਚਲੇ ਜਾਂਦੇ ਸੀ।
ਅੱਛਾ ਤਰੀਆਲ ਸਾਹਿਬ, ਇੱਕ ਗੱਲ ਸਾਹਮਣੇ ਆਈ ਸੀ, ਵੈਸੇ ਤੇ ਵਾਤਾਵਰਨ ਤੇ ਕੁਦਰਤ ਦੇ ਵਿੱਚ ਕਿਸੇ ਦਾ ਜ਼ੋਰ ਨਹੀਂ ਹੈ, ਆਪਾਂ ਦੇਖਦੇ ਹਾਂ ਕਿ ਕੁਦਰਤ ਨੇ ਥੋੜਾ ਜਿਹਾ ਕਹਿਰ ਮੈਨੂੰ ਲੱਗਦਾ ਸ਼ਾਇਦ ਕਹਿਰ ਇਸ ਕਰਕੇ ਕਿਉਂਕਿ ਉਹ ਥੋੜੀ ਜਿਹੀ ਸਮੱਸਿਆ ਆਈ ਸੀ, ਮੈਨੂੰ ਲੱਗਦਾ ਕਿ ਬਾਬਾ ਜੀ ਨੇ ਉਦੋਂ ਥੋੜਾ ਜਿਹਾ ਮੌਸਮ ਨੂੰ ਠੀਕ ਕਰ ਲਿਆ, ਕਿਉਂਕਿ ਜਿਸ ਤਰੀਕੇ ਦੇ ਨਾਲ ਅੱਖਾਂ 'ਚ ਖਾਰਿਸ਼ ਸੀ,
ਇਹਨੂੰ ਕੁਦਰਤ ਦਾ ਕਹਿਰ ਨਹੀਂ, ਮੈਂ ਕਹਿਰ ਨਹੀਂ ਮੰਨਦਾ,
ਮੈਨੂੰ ਲੱਗਦਾ ਕਿ
ਮੈਂ ਦੱਸਦਾ ਇਹਦੀ ਗੱਲ, ਅਸਲ 'ਚ ਬਾਬੇ ਨਾਨਕ ਨੇ ਕੁਦਰਤ ਦਾ ਮੈਸੇਜ ਦਿੱਤਾ ਸੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦੀ ਗੱਲ ਕੀਤੀ ਸੀ, ਜਦੋਂ ਬਾਬੇ ਨਾਨਕ ਨੇ ਕਿਹਾ ਕਿ ਮੈਂ ਇੰਨੀ ਗੰਦੀ ਹਵਾ ਨਹੀਂ ਸੀ ਕੀਤੀ ਜਿੰਨੀ ਤੁਸੀਂ ਕੀਤੀ, ਸੰਗਤਾਂ ਨੂੰ ਸਮੱਸਿਆ ਆ ਰਹੀ ਸੀ ਇੱਥੇ ਆਉਣ ਦੇ ਵਿੱਚ, ਉਹਨਾਂ ਦੀ ਅੱਖਾਂ 'ਚ ਧੂੰਆਂ ਪੈ ਰਿਹਾ ਸੀ, ਪਰਾਲੀ ਨੂੰ ਅੱਗ ਲੱਗੀ ਹੋਈ ਸੀ, ਫਿਰ ਬਾਬੇ ਨਾਨਕ ਨੇ ਕਿਹਾ ਕਿ ਮੈਨੂੰ ਅੰਮ੍ਰਿਤ ਦੀ ਵਰਖਾ ਜਿਹੜੀ ਉਹ ਕਰਨੀ ਪੈਣੀ ਆ, ਇਸ ਕਰਕੇ ਮੀਂਹ ਪਿਆ, ਜਿਹੜੀ ਸਟੇਜ ਦੇ ਆਪਾਂ ਸਾਹਮਣੇ ਖੜੇ ਆ ਪਾਣੀ 'ਚ ਜ਼ਰੂਰ ਡੁੱਬੀ, ਪਰ ਫਿਰ ਵੀ ਸ਼ਲਾਘਾ ਕਰਦਾ ਮੈਂ ਪੰਜਾਬ ਸਰਕਾਰ ਦੀ, ਜਿਨ੍ਹਾਂ ਦੇ ਵਿੱਚ ਰਾਤੋਂ ਰਾਤ ਉਹਨਾਂ ਨੇ ਇੱਥੋਂ ਪਾਣੀ ਕੱਢਿਆ, ਮਸ਼ੀਨਾਂ ਲਾਈਆਂ, ਟੋਏ ਪੁੱਟ ਪੁੱਟ ਕੇ ਜਿਹੜਾ ਦੁਬਾਰਾ ਸੈੱਟ ਕੀਤਾ, ਆਹ ਜਿਹੜਾ ਆਪਾਂ ਇਸ ਟਾਈਮ ਦੇਖ ਰਹੇ ਹਾਂ ਕੰਧ ਸਾਰੀ, ਇਹ ਸਾਰੀ ਦੀ ਸਾਰੀ ਕੰਧ ਹਵਾ ਨਾਲ ਟੁੱਟ ਗਈ ਸੀ,
ਨੁਕਸਾਨ
ਹੋ ਗਿਆ,
ਮੈਨੂੰ ਲੱਗਦਾ ਕਿ ਜ਼ਖਮੀ ਵੀ ਹੋਏ ਸਨ ਮੁਲਾਜ਼ਮ,
ਬਹੁਤ ਸਾਰੇ ਜ਼ਖਮੀ ਹੋਏ।
ਇੱਕ ਗੱਲ ਮੇਰਾ ਜਿਹੜਾ ਕਹਿਣਾ ਸੀ, ਮੇਨ ਮਕਸਦ ਕਿ ਟੈਂਟ ਸਿਟੀ ਦੀ ਗੱਲ ਤੁਸੀਂ ਕਰ ਰਹੇ, 3 ਟੈਂਟ ਸਿਟੀ ਜਿਸ ਦੇ ਵਿੱਚ ਹਜ਼ਾਰਾਂ ਲੱਖਾਂ ਜਿਹੜਾ ਸੰਗਤਾਂ ਦੇ ਰਹਿਣ ਦਾ ਪ੍ਰਬੰਧ ਸੀ, ਉਹਦੇ ਵਿੱਚ ਬਾਰਿਸ਼ ਦੇ ਨੂੰ ਜਿੱਥੇ ਲਾਇਆ ਗਿਆ ਕਹਿੰਦੇ ਕਿ ਉਹ ਇੱਕ ਨੀਵਾਂ ਸੀ, ਪਲੱਸ ਬਾਰਿਸ਼ ਨੂੰ ਰੋਕਣ ਵਾਲੇ ਟੈਂਟ ਸਨ ਕਿਉਂਕਿ ਅੰਦਰ ਦੇ ਵਿੱਚ ਸਲਾਬ ਗਿੱਲਾਪਨ ਜਾਂ ਉਹਦੇ ਲਈ ਕਿੰਨਾ ਕੁ ਲੱਗਦਾ ਕਿ ਉਹ ਮੌਸਮ ਨੂੰ ਕੰਟਰੋਲ ਕਰਨ ਵਾਲੀ ਸ਼ਮਤਾ ਸੀ।
ਨਹੀਂ ਨਹੀਂ ਮਨਦੀਪ ਜੀ, ਦੇਖੋ ਸਰਕਾਰ ਨੇ ਜਗ੍ਹਾ ਲੱਭਣੀ ਹੁੰਦੀ ਆ ਖਾਲੀ, ਸੁਲਤਾਨਪੁਰ ਦੇ ਜਿਹੜਾ ਗੁਰਦੁਆਰਾ ਸਾਹਿਬ ਸੀ ਉਹਦੇ ਨਾਲ ਖਾਲੀ ਜਗ੍ਹਾ ਜੇ ਲੱਭਦੇ ਤਾਂ ਲੋਕਾਂ ਦੇ ਖੇਤ ਹੀ ਲੱਭਣੇ ਸੀ, ਇਹਦੇ ਵਿੱਚ ਮੈਂ ਸਰਕਾਰ ਦਾ ਕਸੂਰਵਾਰ ਨਹੀਂ ਕਹਿੰਦਾ, ਸਰਕਾਰ ਨਾ ਤਾਂ ਕਿਸੇ ਦੇ ਖੇਤ 'ਚ ਭਰਤੀ ਪਾ ਸਕਦੀ ਸੀ, ਨਾ ਸਰਕਾਰ ਕਿਸੇ ਦੇ ਖੇਤ 'ਚ ਟੋਇਆ ਭਰ ਸਕਦੀ ਸੀ, ਸਰਕਾਰ ਨੇ ਟੈਂਟ ਸਿਟੀ ਲਾਇਆ, ਰੈਂਟ ਤੇ ਜ਼ਮੀਨ ਲੈ ਲਈ, ਜ਼ਮੀਨ ਲੈ ਕੇ ਉਹਦੇ ਵਿੱਚ ਟੈਂਟ ਸਿਟੀ ਲਾ ਦਿੱਤਾ। ਸੁਲਤਾਨਪੁਰ ਦੀ ਧਰਤੀ ਜਿਹੜੀ ਹੈ ਨਾ, ਇਹਨੂੰ ਕਲਰ ਧਰਤੀ ਕਿਹਾ ਜਾਂਦਾ, ਪਹਿਲਾਂ ਤੋਂ ਸੇਮ ਵਾਲੀ ਧਰਤੀ ਇਹਨੂੰ ਕਹਿੰਦੇ ਹੁੰਦੇ ਸੀ, ਇਹਦੇ ਕੋਲ ਦੀ ਪਾਣੀ ਲੰਘਦਾ ਸੀ, ਇੱਥੇ ਸਭ ਤੋਂ ਜ਼ਿਆਦਾ ਪਹਿਲਾਂ ਸੰਘਾੜਾ ਜਿਹੜਾ ਇੱਦਾਂ ਦੀਆਂ ਚੀਜ਼ਾਂ
ਹੁੰਦੀਆਂ,
ਚੀਕਣੀ ਵੀ ਕਹਿ
ਦਿੰਦੀ,
ਹੁਣ ਜਿੱਦਣ ਹਜ਼ੂਰ ਸਾਹਿਬ ਵਾਲਿਆਂ ਦਾ ਜਿੱਥੇ ਲੰਗਰ ਲੱਗਿਆ, ਜਿੱਦਣ ਮੀਂਹ ਪਿਆ, ਤੁਸੀਂ ਮੇਰੇ ਨਾਲ ਸੀ, ਆਪਾਂ ਉਦੋਂ ਗੱਲ ਕਰਦੇ ਘੁਮਾਰ ਇੱਥੋਂ ਭਾਂਡੇ ਬਣਵਾ ਸਕਦੇ ਸੀ, ਜਿੱਦਾਂ ਦੀ ਇਹ ਮਿੱਟੀ ਬਣ ਗਈ,
ਚੀਕਣੀ ਜੀ ਬਣ ਗਈ,
ਹੁਣ ਸਰਕਾਰ ਦਾ ਮੈਂ ਨਹੀਂ ਕਹਿੰਦਾ ਕਿ
ਉਹ ਨਹੀਂ ਕਹਿ ਰਿਹਾ, ਜਿਹੜਾ ਟੈਂਟ ਆ, ਟੈਂਟ ਦੇ ਵਿੱਚ ਪਾਣੀ ਥੱਲੇ ਨਾ ਜਾਵੇ ਟੈਂਟ, ਕਿਉਂਕਿ ਟੈਂਟ ਵੀ ਤੇ ਰੇਨ ਪਰੂਫ ਹੋ ਸਕਦੇ ਨੇ, ਹਾਂ ਉਹੀ ਗੱਲ ਕਰ ਰਿਹਾ, ਉਹਨਾਂ ਦੇ ਵਿੱਚੋਂ ਸਮੱਸਿਆ
ਨਹੀਂ, ਜਿੱਦਾਂ ਹੁਣ ਆਪਾਂ ਇਹ ਗੱਲ ਕਰਦੇ ਸੀ ਕੰਧ ਡਿੱਗੀ, ਇਹਦੇ ਵਿੱਚ ਪਾਣੀ ਚਲਾ ਗਿਆ ਜਾਂ ਬਾਹਰੋਂ ਪਾਣੀ ਚਲਾ ਗਿਆ, ਜਿਹੜਾ ਟੈਂਟ ਉੱਪਰੋਂ ਸੀ ਉਹ ਜਿੰਨਾ ਵੀ ਸਾਰਾ ਰੇਨ ਪਰੂਫ ਸੀਗਾ, ਬਹੁਤ
ਕਿਉਂਕਿ ਬਹੁਤ ਸਾਰੇ ਜਿਹੜੀ ਸੰਗਤਾਂ ਇਸ ਗੱਲ ਨੂੰ ਸ਼ਾਇਦ ਸਮਝ ਨਹੀਂ ਪਾਈਆਂ ਕਿ ਉਹ ਰੇਨ ਪਰੂਫ ਹੈ ਸੀ ਕਿ ਨਹੀਂ,
ਸਾਰਾ ਰੇਨ ਪਰੂਫ ਸੀ, ਜਿਹੜਾ ਟੈਂਟਾਂ 'ਚ ਪਾਣੀ ਵੜਿਆ ਨਾ ਉਹ ਬਾਹਰ ਦੀ ਪਾਣੀ ਵੜਿਆ, ਕਿਉਂਕਿ ਖੇਤ ਨੀਵੇਂ ਸੀ ਜਿਹਦੇ ਕਰਕੇ ਕੁਛ ਟੈਂਟ ਡਿੱਗ ਗਏ ਤੇ ਨੁਕਸਾਨ ਹੋਇਆ ਜ਼ਿਆਦਾ ਕਾਰ ਪਾਰਕਿੰਗ ਦਾ, ਕਾਰ ਪਾਰਕਿੰਗ ਦੇ ਵਿੱਚ
ਗੱਡੀਆਂ ਕੱਢਣੀਆਂ ਬਹੁਤ
ਪਈਆਂ, ਬਹੁਤ ਸਾਰੇ ਲੋਕਾਂ ਨੇ 500-500 ਰੁਪਇਆ ਵੀ ਲੈ ਲਿਆ, ਵਾਇਰਲ ਹੋਈ ਆ, ਤੇ ਮੈਂ ਉੱਥੇ ਮੈਂ ਨੀ ਕਹਿ ਰਿਹਾ ਕਿ ਉਹ ਵੀਡੀਓ ਸੱਚੀ ਆ ਕਿ ਝੂਠੀ ਆ, ਪਰ ਜੋ
ਕਹਿੰਦੇ ਉਹ ਡੇਰਾ ਬਾਬਾ ਨਾਨਕ ਦੀ ਵੀਡੀਓ
ਜੀ, ਡੇਰਾ ਬਾਬਾ ਨਾਨਕ ਦੀ ਸ਼ਾਇਦ ਹੋ ਸਕਦੀ ਆ, ਕਿਉਂਕਿ ਉੱਥੇ ਵੀ ਸਰਕਾਰ ਦਾ ਇੱਦਾਂ ਦਾ ਪ੍ਰਬੰਧ ਆ, ਜਿੰਨਾ ਮੇਲਾ ਅੱਜ ਇੱਥੇ ਆ ਇੰਨਾ ਮੇਲਾ ਜਿਹੜਾ ਅੱਜ ਡੇਰਾ ਬਾਬਾ ਨਾਨਕ।
ਅੱਛਾ ਆਪਾਂ ਸਾਰੀਆਂ ਗੱਲਾਂ ਕੀਤੀਆਂ, ਗੱਲ ਆਉਂਦੀ ਮੁੜਕੜ ਖਾਣ ਪੀਣ ਦੇ, ਕਿਉਂਕਿ ਪੇਟ ਨਾ ਪਾਈਆਂ ਰੋਟੀਆਂ ਤੇ ਸਭ ਗੱਲਾਂ ਗੋਟੀਆਂ, ਕਿਉਂਕਿ ਗੁਰੂਆਂ ਨੇ ਵੀ ਇਹ ਗੱਲ ਕਹੀ ਸੀ, ਲੰਗਰ ਦੀ ਪ੍ਰਥਾ ਸ਼ੁਰੂ ਇਸ ਤੋਂ ਹੋਈ ਸੀ ਕਿ ਜੇ ਸਾਡਾ ਧਿਆਨ ਢੈਡਲ ਰਹੂਗਾ ਅਸੀਂ ਭੁੱਖੇ ਹਾਂ, ਅਸੀਂ ਨਾਮ ਵਾਲੇ ਪਾਸੇ ਨੂੰ ਨਹੀਂ ਜਾ ਸਕਾਂਗੇ, ਸਾਡਾ ਮਨ ਕਿਵੇਂ ਖੁਸ਼ ਹੋ ਸਕਦਾ ਜੇ ਅਸੀਂ ਢੈਡਾ ਲਈ ਧਿਆਨ ਆ। ਗੁਰੂ ਸਾਹਿਬ ਨੇ ਧਿਆਨ ਦੀ ਗੱਲ ਕੀਤੀ, ਧਿਆਨ ਜਿੱਥੇ ਤੁਹਾਡਾ ਉਹ ਬੜਾ ਮਕਸਦ ਆ ਮੇਨ। ਖਾਣ ਪੀਣ ਦੀ ਗੱਲ ਕੀਤੀ ਆ ਕਿ ਬਹੁਤਾ ਧਿਆਨ ਪਹਿਲਾਂ ਪੀਜ਼ੇ ਬਰਗਰ ਵੱਲ ਨੂੰ ਜਾਂਦਾ ਸਾਰਿਆਂ ਦਾ। ਆਪਾਂ ਗੱਲ ਵੀ ਕੀਤੀ ਸੀ ਜਿਹੜੇ ਇੱਥੇ ਸੰਗਤਾਂ ਆਈਆਂ ਉਹ ਕਹਿੰਦੇ ਜੀ ਵਟਸਐਪ ਤੇ ਪੀਜ਼ੇ ਬਰਗਰ ਦੇ ਲੰਗਰ ਦੇਖੇ ਫੇਰ ਅਸੀਂ ਆਏ
ਉਹਨਾਂ ਨੇ ਅੱਜ ਨੇ ਇਹੀ ਗੱਲ ਸ਼ੇਅਰ ਕੀਤੀ ਕਿ ਅਸੀਂ ਵਟਸਐਪ ਤੇ ਸਟੋਰੀਆਂ ਦੇਖੀਆਂ ਪੀਜ਼ੇ ਬਰਗਰ ਦੀਆਂ ਤੇ ਅਸੀਂ ਇੱਥੇ ਆ ਗਏ, ਪਰ ਨਹੀਂ ਜੇ ਕਿਤੇ ਉਹ ਸ਼ਰਧਾ ਚਾਹੁੰਦੇ ਤੇ ਗੱਲ ਹੋਰ ਹੁੰਦੀ, ਪੀਜ਼ਾ ਬਰਗਰ ਤੇ ਕਿਤੇ ਵੀ ਲੈ ਕੇ ਖਾ ਸਕਦੇ ਸੀ। ਪਰ ਬਾਬੇ ਨਾਨਕ ਨੇ 20 ਰੁਪਏ ਵਾਲਾ ਭੋਜਨ ਇਹ ਨਹੀਂ ਸੀ ਚਲਾਇਆ, ਬਾਬੇ ਨਾਨਕ ਨੇ ਇਹ ਨਹੀਂ ਕਿਹਾ ਸੀ ਵੀ ਜੇ ਇੱਥੇ ਅੱਜ ਪੀਜ਼ੇ। ਚਲੋ ਸਮੇਂ ਦੇ ਨਾਲ ਬੱਚਿਆਂ ਦੀ ਮੰਗ ਹੋ ਗਈ ਆ, ਅਸੀਂ ਪੱਛਮੀ ਸਭਿਅਤਾ ਅਪਣਾਉਣੀ ਸ਼ੁਰੂ ਕਰ ਦਿੱਤੀ ਆ, ਅਸੀਂ ਉਦਾਂ ਦਾ ਖਾਣਾ ਪੀਣਾ ਸ਼ੁਰੂ ਕਰ ਲਿਆ। ਜੇ ਅਸੀਂ ਘਿਓ ਤਾਂ ਹੀ ਖਾ ਸਕਦੇ ਜੇ ਅਸੀਂ ਕਈ ਵਾਹੁੰਦੇ, ਅੱਜ ਕੱਲ ਅਸੀਂ ਕਈ ਵਾਹੁਣੋ ਹਟ ਗਏ, ਦੁੱਧ ਰੜਕਣੋ ਮੁਟਿਆਰ ਹਟ ਗਈ, ਫਿਰ ਇੱਦਾਂ ਦੇ ਕੰਮ ਹੀ ਹੋਣੇ ਸੀਗੇ ਤੇ ਇੱਦਾਂ ਦੇ ਪੀਜ਼ੇ ਬਰਗਰ ਹੀ ਮਿਲਣੇ ਸਾਨੂੰ, ਹੋਰ ਤਾਂ ਕੁਛ ਮਿਲ ਨਹੀਂ ਸਕਦਾ।
ਅੱਛਾ, ਸਾਡੇ ਬਜ਼ੁਰਗ ਵੀ ਨਾਲ ਨਾਲ ਇਸ 550 ਦਾ ਆਨੰਦ ਲੈ ਰਹੇ ਨੇ, ਗੁਰੂ ਮਹਾਰਾਜ ਦੇ ਦਰਸ਼ਨ ਲਈ ਆਏ ਨੇ। ਸਤਿ ਸ਼੍ਰੀ ਅਕਾਲ ਬਾਬਾ ਜੀ। ਕੀ ਨਾਮ ਜੀ ਤੁਹਾਡਾ?
ਵਿਚਾਰਨ।
ਹਾਂਜੀ,
ਵਿਚਾਰਨ।
ਕਿਹੜੇ ਪਿੰਡ ਆਏ ਜੀ?
ਅਸੀਂ ਫਤਿਹਗੜ੍ਹ ਆਏ।
ਫਤਿਹਗੜ੍ਹ ਤੋਂ 500 ਸਾਲਾਂ ਵੀ ਤੁਸੀਂ ਦੇਖਿਆ ਕਿ ਜਾਂ ਨਹੀਂ ਦੇਖਿਆ?
ਨਹੀਂ ਦੇਖਿਆ ਹੀ ਆ। ਵੇਖੀ
ਦੇਖਿਆ, ਕਿੱਦਾਂ ਦਾ ਲੱਗਾ ਇੱਥੇ ਆਣ ਕੇ? ਸਾਰਾ ਵਧੀਆ ਲੱਗਾ।
ਵਧੀਆ।
ਸੰਗਤਾਂ ਦਾ ਜੋ ਇੱਥੇ ਸ਼ਰਧਾ ਉਹਨੂੰ ਕਿਵੇਂ ਦੇਖਦੇ ਹੋ? ਸਾਰੀ
ਠੀਕ ਠਾਕ ਆ
ਜੀ। ਚਲੋ ਬਹੁਤ ਵਧੀਆ ਜੀ। ਕਿ ਸਤਿ ਸ਼੍ਰੀ ਅਕਾਲ ਜੀ। ਕਿਹੜੇ ਪਿੰਡ ਤੋਂ ਆਏ ਜੀ ਤੁਸੀਂ?
ਸੁਲਤਾਨਪੁਰ ਲੋਧੀ ਤੋਂ।
ਇਹ ਖਾਸ ਸੁਲਤਾਨਪੁਰ ਲੋਧੀ ਦਰਸ਼ਨ ਕਰ ਰਹੇ ਆ ਗੁਰੂ ਨਾਨਕ ਪਾਤਸ਼ਾਹ ਦੀਆਂ ਸਿੱਖਿਆਵਾਂ ਨੂੰ ਲੈ ਕੇ? ਲੰਗਰ ਵੀ ਛਕਿਆ? ਕਿਹੜਾ ਖਾਦਾ? ਪੀਜ਼ੇ ਵਾਲਾ, ਬਰਗਰ ਵਾਲਾ ਜਾਂ ਦੂਸਰਾ?
ਰੋਟੀ ਵਾਲਾ।
ਰੋਟੀ ਵਾਲਾ, ਵਧੀਆ ਗੱਲ ਆ। ਸਤਿ ਸ਼੍ਰੀ ਅਕਾਲ ਭੈਣ ਜੀ। ਰੋਟੀ ਵਾਲਾ ਬੱਚਿਆਂ ਨੇ ਗੱਲ ਕੀਤੀ, ਖਾਸ ਤੌਰ ਤੇ ਬੱਚੇ ਪੀਜ਼ੇ ਬਰਗਰ ਦੇ ਬਾਹਲਾ ਸ਼ੌਕੀਨ ਲੈ ਕੇ ਜਾਂਦੇ ਨੇ ਜੀ, ਮੰਮੀ ਉਧਰ ਜਾਣਾ। ਕੀ ਲੱਗਦਾ ਕਿ ਲੰਗਰ ਜਿਹੜਾ ਦਾਲ ਫੁਲਕੇ ਦਾ ਹੋਣਾ ਚਾਹੀਦਾ ਕਿ ਪੀਜ਼ੇ ਬਰਗਰ ਦਾ ਵੀ? ਠੀਕ ਆ ਕਿਤੇ
ਦਾਲ ਫੁਲਕੇ ਦਾ
ਜੀ,
ਬੱਚੇ ਖੁਸ਼ ਹੋਆ ਪੀਜ਼ੇ ਦਾ ਕਰਕੇ, ਪਰ ਰਸ਼ ਬਹੁਤ ਹੋਇਆ ਇਸ ਕਰਕੇ ਬੱਚਿਆਂ ਨੂੰ ਲੈ ਕੇ ਨਹੀਂ ਗਏ ਉਧਰ।
ਵੈਸੇ ਵੀ ਕਹਿੰਦੇ ਨੇ ਵੀ ਛਕਣਾ ਜ਼ਰੂਰ ਆ।
ਹਾਂਜੀ ਕਹਿੰਦੇ ਤਾਂ, ਪਰ ਨਹੀਂ ਭੀੜ ਚ ਨਹੀਂ ਜਾਣਾ, ਔਖਾ ਬੱਚੇ ਦੇ ਨਾਲ।
ਬਹੁਤ ਸ਼ੁਕਰੀਆ ਜੀ। ਗੱਲ ਇਹ ਕਿ ਬੱਚਿਆਂ ਦਾ ਵਾਕਿਆ ਹੀ, ਧਾਰੀਵਾਲ ਸਾਹਿਬ, ਜਿੱਥੇ ਪੀਜ਼ੇ ਬਰਗਰ ਆ ਉੱਥੇ ਆਪਾਂ ਦੇਖਦੇ ਵਾਕਿਆ ਹੀ ਭੀੜ ਬਹੁਤ ਆ, ਖਾਸ ਤੌਰ ਤੇ ਗੱਲ ਇਹ ਆ ਕਿ ਇੱਥੋਂ ਸ਼ੁਰੂਆਤ ਹੋ ਜਾਂਦੀ ਨਾ, ਇੱਥੋਂ ਸ਼ੁਰੂਆਤ ਆ, ਇੱਥੋਂ ਐਂਟਰੀ ਦੇ ਵਿੱਚ ਇੰਨੀ ਸੰਗਤ ਆ ਜਿੱਥੇ ਲੈਣਾ ਲੱਗੀਆਂ ਨੇ। ਭਾਵੇਂ ਕਿ ਮੈਂ ਇਸ ਗੱਲ ਦੀ ਸ਼ਲਾਘਾ ਵੀ ਕਰਦਾ ਕਿ ਉਹਨਾਂ ਦੇ ਜਿਹੜੇ ਸੇਵਾਦਾਰ ਨੇ ਕਿਸੇ ਚੀਜ਼ ਨੂੰ ਖਤਮ ਨਹੀਂ ਹੋਣ ਦਿੰਦੇ, ਨਾਲੋ ਨਾਲ ਤਿਆਰੀ ਉੱਥੇ ਤੈਅ ਵੀ ਆਈ ਜਾਂਦੀ ਆ। ਲੱਗਦਾ ਜਿੰਨੀ ਸੰਗਤ ਆ ਵੀ ਸ਼ਾਇਦ ਉਹਨੂੰ ਮੇਨਟੇਨ ਕਰਨਾ ਬੜਾ ਔਖਾ, ਪਰ ਉਹ ਪੂਰੇ ਪ੍ਰਬੰਧ ਕੀਤੇ ਗਏ ਨੇ। ਹਾਂ, ਬਹੁਤ ਸਾਰੇ ਜਿਹੜੀਆਂ ਸੰਗਤਾਂ ਵੀ ਕਹਿੰਦੀਆਂ ਨੇ ਕਿਤੇ ਕਿਤੇ ਛਕ ਲੈਣਾ ਚਾਹੀਦਾ ਜੀ, ਜਿਹੜਾ ਰੋਜ਼ ਖਾਈਏ ਉਹ ਮਾੜਾ।
ਨਹੀਂ ਮਨਦੀਪ ਜੀ, ਸਾਰਾ ਕੁਛ ਹੀ ਠੀਕ ਆ, ਜਿੱਦਾਂ ਦੀ ਲੋਕਾਂ ਦੀ ਮੰਗ ਆ
ਉਹਦੇ
ਅਨੁਸਾਰ ਹੀ ਇਹ ਸਾਰਾ ਕੁਛ ਹੋ ਰਿਹਾ। ਮੈਂ ਨੀ ਕਹਿੰਦਾ ਕਿ ਨਹੀਂ,
ਖੁਸ਼ੀ ਵਿੱਚ ਜੋ ਮਰਜ਼ੀ ਦੇ ਖਾ, ਹੁਣ ਮਠਿਆਈ ਵੀ ਮਾੜੀ ਆ, ਆਪਾਂ ਤਾਂ ਖੁਸ਼ੀ ਚ ਮਠਿਆਈ ਵੀ ਵੰਡਦੇ ਆ।
ਨਾ ਤਾਂ ਪੀਜ਼ਾ ਬਰਗਰ, ਮੈਂ ਇਹਦਾ ਮੈਂ ਕੋਈ ਇਹ ਨਹੀਂ ਕਹਿ ਰਿਹਾ ਕਿ ਪੀਜ਼ਾ ਬਰਗਰ ਕਿਉਂ ਲਾਇਆ ਗਿਆ, ਮੈਂ ਇਹ ਰਹਿ ਰਿਹਾ ਕਿ ਇਹਦਾ ਪ੍ਰਬੰਧ ਜਿਹੜਾ ਆ ਉਹ ਜਿਹੜਾ ਆਪਾਂ ਪ੍ਰੋਪਰ ਇਹਨਾਂ ਨੇ ਨਹੀਂ ਕਰ ਸਕੇ। ਅਸਲ ਚ ਸੰਗਤ ਤੇ ਪੰਗਤ ਦੀ ਗੁਰੂ ਜੀ ਨੇ ਗੱਲ ਕੀਤੀ ਸੀ, ਜਿਹੜੀ ਸੰਗਤ ਤੇ ਪੰਗਤ ਆ ਨਾ ਉਹ ਜ਼ਰੂਰੀ ਸੀ, ਪਰ ਪੀਜ਼ੇ ਬਰਗਰ ਚ ਸੰਗਤ ਤੇ ਪੰਗਤ ਕਿਤੇ ਵੀ ਦੇਖਣ ਨੂੰ ਨਹੀਂ ਮਿਲੀ, ਜਿਹਦੇ ਨਾਲ ਧੱਕੇ ਜ਼ਿਆਦਾ ਮਿਲੇ। ਜੇ ਕਿਤੇ ਸੰਗਤ ਤੇ ਪੰਗਤ ਦੀ ਗੱਲ ਕੀਤੀ ਜਾਂਦੀ, ਪ੍ਰਸ਼ਾਦਾ ਜ਼ਰੂਰ ਛਕਦੇ, ਭਾਵੇਂ ਪੀਜ਼ੇ ਦਾ ਛਕਦੇ, ਭਾਵੇਂ ਬਰਗਰ ਛਕਦੇ, ਪਰ ਸੰਗਤ ਤੇ ਪੰਗਤ ਦੇ ਵਿੱਚ ਗੱਲ ਕਰਦੇ ਤੇ ਜ਼ਿਆਦਾ ਵਧੀਆ। ਫਿਰ ਆਹ ਤੁਹਾਨੂੰ ਧੱਕੇ ਨਹੀਂ ਸੀ ਪੈਣੇ, ਇੱਕ ਸੰਗਤ ਪਿਆਰ ਨਾਲ ਲੰਘਣੀ ਸੀ, ਇੱਕ ਸੌਖਾ। ਹੁਣ ਨਾ ਤਾਂ ਵਿਚਾਰੇ ਸਿਕਿਉਰਿਟੀ ਵਾਲੇ ਕੁਛ ਕਰ ਸਕਦੇ ਆ, ਨਾ ਬਾਕੀ ਸਾਰੇ ਸਿਸਟਮ ਕਰ ਸਕਦੇ ਆ, ਇਹਦੇ ਲਈ ਸੰਗਤ ਤੇ ਪੰਗਤ ਦਾ ਹੋਣਾ ਬੜਾ ਜ਼ਰੂਰੀ ਸੀਗਾ। ਲੰਗਰ ਜਿਹਦਾ ਮਰਜ਼ੀ ਲਾ ਲੈਂਦੇ, ਕਿਸੇ ਨੂੰ ਕੋਈ ਇਤਰਾਜ਼ ਨਹੀਂ।
ਵਾਕਿਆ ਜੀ, ਥੋੜਾ ਜਿਹਾ ਕਿਉਂਕਿ ਰਾਸਤਾ ਇੰਨਾ ਖੁੱਲਾ ਨਹੀਂ ਆ, ਸੰਗਤ ਜਿਹੜੀ ਆ ਰਹੀ ਆ, ਸੰਗਤ ਜਿਹੜੀ ਜਾ ਰਹੀ ਆ, ਉਹਨਾਂ ਦੇ ਲੰਘਣ ਦੇ ਵਿੱਚ ਥੋੜੀ ਜੀ ਸਮੱਸਿਆ ਤੇ ਆ ਰਹੀ ਆ, ਕਿਉਂਕਿ ਥੋੜਾ
ਪੈ ਰਿਹਾ ਪੀਜ਼ੇ।
ਹਾਂ,
ਜਗ੍ਹਾ ਦੇਖੋ, ਵਾਟਰ ਲਾ ਕੇ ਇਹਨਾਂ ਨੂੰ ਰੋਕਣਾ ਪੈ ਰਿਹਾ। ਇਹਦਾ ਕਾਰਨ ਵੀ ਇਹੀ ਆ ਕਿ ਲੋਕ ਧੱਕੇ ਮਾਰ ਮਾਰ ਉਸ ਲੰਗਰ ਨੂੰ ਜਾਂਦੇ ਆ, ਜਿਹਦਾ ਕਰਕੇ ਮੁੱਖ ਪੰਡਾਲਾ ਦੇਖੋ ਸੀਟੀ ਮਾਰ ਮਾਰ ਮੋੜਦਾ ਵੀ ਇੱਧਰ ਨਹੀਂ ਮੋੜਨਾ, ਲੰਗਰ ਤੋਂ ਅੱਗੇ ਲੰਘੋ, ਹਨਾ। ਤੇ ਸੰਗਤ
ਲਗਾਤਾਰ ਜਿਹੜੇ ਖਬਰਾਂ ਚੱਲ ਰਹੀਆਂ ਨੇ, ਜ਼ਿਆਦਾ ਮੁੱਖ ਆਕਰਸ਼ਣ ਦਾ ਕੇਂਦਰ ਹੀ ਬਣਾ ਦਿੱਤਾ ਗਿਆ। ਠੀਕ ਆ, ਖਾਣਾ ਸਾਡੀ ਜ਼ਰੂਰਤ ਆ, ਹੁਣ ਸ਼ੌਂਕੀ ਤੌਰ ਤੇ ਬਹੁਤ ਕੁਝ ਅਸੀਂ ਖਾਣ ਲੱਗ ਗਏ ਨੇ, ਜਿਹੜਾ 500 ਸਾਲਾਂ ਦੇ ਵਿੱਚ ਮੈਨੂੰ ਲੱਗਦਾ ਕਿ ਦਾਲ ਫੁਲਕੇ ਤੋਂ ਬਗੈਰ ਕੁਝ ਹੈ ਹੀ ਨਹੀਂ ਸੀ। ਮਠਿਆਈਆਂ ਵੀ ਮਠਿਆਈਆਂ ਵੀ ਲਿਮਿਟਡ ਹੀ
ਹੋਣੀਆਂ ਨੀ। ਜਲੇਬੀ ਜਲੇਬੀ ਲੱਡੂ ਹੋਊਗਾ ਤੋਂ ਵੱਧ ਹੋਊ ਜਦੋਂ ਇਹ 500 ਸਾਲੇ ਵਾਲੇ ਲੰਗਰ ਨਾਲੋਂ। ਮੇਰੇ ਕੋਲ ਬਹੁਤ ਸਾਰੇ ਬਾਪੂ ਜੀ ਮਿਲੇ, ਬਜ਼ੁਰਗ ਮਿਲੇ। ਉਹ ਅਸਲ ਚ 500 ਸਾਲਾਂ ਮਨਾਇਆ ਉਦੋਂ ਇੰਟਰਨੈਟ ਦੀ ਜਮਾਨਾ ਨਹੀਂ ਸੀ, ਆ ਫੋਟੋ ਵਾਲਾ ਜਮਾਨਾ ਨਹੀਂ ਸੀ। ਅੱਜ ਕੱਲ ਹਰੇਕ ਫੋਨ ਚ ਜਿਹੜੀ ਆ ਟੀਵੀ ਹਰੇਕ ਦੇ ਫੋਨ ਚ ਵਾਲਾ, ਉਦੋਂ ਤੇ ਅਖਬਾਰ ਵੀ ਹੱਥ ਨਾਲ ਛਪਣ ਵਾਲੀ ਗੱਲ ਸੀ। ਪੁਰਾਣਾ
ਗੱਡੀਆਂ ਕਾਰਾਂ ਹੈ ਹੀ ਨਹੀਂ ਸੀ,
ਗੱਡੀਆਂ
ਕਾਰਾਂ ਪਾਸ ਦੀ ਲੋੜ ਪਈ,
ਬੋਲਦਾ ਤੇ ਗੱਡੀਆਂ ਦੇ
ਪਾਸ ਵੀ ਨਹੀਂ ਸੀ,
ਬੰਦਿਆਂ ਦੇ ਪਾਸ ਨਹੀਂ ਸੀ, ਐਂਟਰੀ ਪਾਸ ਨਹੀਂ ਸੀ। ਜਦੋਂ 500 ਸਾਲਾਂ ਮਨਾਇਆ ਬੋਲਦ ਤੇ ਗੱਡਾ ਜੋੜ ਕੇ ਸਾਰਾ ਪਿੰਡ ਉਸ ਗੱਡੇ ਤੇ ਬੈਠ ਕੇ ਇੱਥੇ ਫੁਲਕਾਰੀਆਂ ਕੁੜੀਆਂ ਚੁਰ ਸਰਤੇ ਲੈ ਕੇ ਦਮਾਲੇ ਵਾਲੀਆਂ ਪੱਗਾਂ ਬੰਨ ਕੇ ਚਾਦਰੇ ਲਾ ਕੇ ਜਿਹੜੇ ਲੋਕ ਆਏ ਸੀ, ਹੁਣ ਉਹਦੇ ਨਾਲੋਂ ਟੋਟਲ ਡਿਫਰੈਂਟ ਆ। ਆਉਣ ਵਾਲਾ ਸਮਾਂ ਜਦੋਂ 600 ਸਾਲਾਂ ਮਨਾਉਣਾ ਉਦੋਂ ਬਾਬੇ ਨਾਨਕ ਨੇ ਆਪਣੇ ਤਰੀਕੇ ਨਾਲ ਮਨਾ ਲੈਣਾ,
ਕਿਹੜੇ ਜਹਾਜ਼ ਆਉਣੇ ਜਾਂ ਕੀ
ਆਉਣਾ,
ਕਿਉਂਕਿ ਸਮਾਂ ਤੁਸੀਂ ਦੇਖੋ 50 ਸਾਲਾਂ ਚ ਇੰਨਾ ਪਰਿਵਰਤਨ ਆ
ਜੀ।
ਮੋਬਾਈਲ ਫੋਨ ਹੁਣ ਦੁਨੀਆਂ ਤੱਕ ਗੱਲ ਪਹੁੰਚਾ ਰਿਹਾ, ਪਹਿਲਾਂ ਗੱਲ ਸੁਣਾ ਰਿਹਾ ਸੀ ਹੁਣ ਪਹੁੰਚਾ ਰਿਹਾ,
ਸੈਟੇਲਾਈਟ ਰਾਹੀਂ ਹੁਣ ਲਾਈਵ ਸਾਰਾ ਕੁਝ ਚੱਲ ਰਿਹਾ,
ਕੁਝ ਚੱਲ ਰਿਹਾ। ਹੁਣ ਜਿਹੜੀ ਸੰਗਤ ਨਹੀਂ ਪਹੁੰਚ ਰਹੀ ਉਹ ਸਾਡੇ ਰੇਡੀਓ ਦੇ ਮਾਰਫਤ ਜਾਂ ਟੈਲੀਵਿਜ਼ਨ ਦੇ ਮਾਰਫਤ ਉਹ ਦਰਸ਼ਨ ਕਰਦੀ ਆ ਰਹੀ ਆ।
ਦੇਖੋ ਸਿਆਣੇ ਬਜ਼ੁਰਗ ਬਹੁਤ ਸਾਰਿਆਂ ਨੂੰ ਮੈਂ ਮਿਲਿਆ ਪਿੰਡ ਦੇ ਵਿੱਚ ਵੀ, ਉਹਨਾਂ ਨੂੰ ਮੈਂ ਕਿਹਾ ਚਲੋ ਵੀ ਤੁਹਾਨੂੰ ਦਰਸ਼ਨ ਕਰਾਈਏ, ਉਹ ਕਹਿੰਦੇ ਜੀ ਟੀਵੀ ਤੇ ਸਿੱਧਾ ਚੱਲਦਾ, ਉੱਥੇ ਧੱਕੇ ਇੱਥੇ ਆਰਾਮ, ਦਰਸ਼ਨ ਬਾਬੇ ਨਾਨਕ ਦੇ ਮੱਥਾ ਅੱਗੇ ਟੇਕਿਆ ਆ, ਪ੍ਰੋਗਰਾਮ ਤੋਂ ਬਾਅਦ ਟੇਕ ਆਵਾਂਗੇ, ਹੁਣ ਸੰਗਤ ਦੇ ਦਰਸ਼ਨ ਕਰਨੇ ਆ ਉਹ ਟੀਵੀ ਰਾਹੀਂ ਹੋ ਜਾਂਦੇ ਆ। ਹੁਣ ਵੀ ਇੱਦਾਂ ਵੀ ਬਹੁਤ ਸਾਰਾ ਮਸਲਾ ਰਿਹਾ, ਇਸ ਕਰਕੇ ਵੀ ਰਸ਼ ਜਿਹੜਾ ਘੱਟ ਪਿਆ, ਔਰ ਦੂਸਰਾ ਥੋੜਾ ਜਿਹਾ ਮੀਂਹ ਕਾਰਨ ਵੀ ਸੰਗਤ ਡਰ ਗਈ। ਜਿਹਨਾਂ ਨੇ ਟੈਂਟ ਸਿਟੀ ਚ ਰਹਿਣਾ ਸੀਗਾ ਆਸੇ ਪਾਸੇ ਰਹਿਣਾ, ਸ਼ਾਇਦ ਉੱਥੇ ਖੜਿਆ ਕਿੱਦਾਂ ਹੋਣੀ ਆ, ਉਹਦਾ ਕਰਕੇ ਵੀ ਸੰਗਤ ਨੂੰ ਥੋੜਾ ਜਿਹਾ ਹੋ ਗਿਆ।
ਅੱਛਾ, ਜਾਂਦੇ ਜਾਂਦੇ ਧਾਰੀਵਾਲ ਸਾਹਿਬ ਸਮੇਟਦੇ ਹੋਏ ਪ੍ਰੋਗਰਾਮ ਨੂੰ ਜਾਨਣਾ ਚਾਹਾਂਗੇ ਕਿ ਅੱਜ ਦਾ ਦਿਨ ਜੋ ਤੁਸੀਂ ਦੇਖ ਰਹੇ ਹੋ ਬੜੀ ਸੰਗਤ ਆਈ ਹੈ, ਕਿਉਂਕਿ ਰੇਡੀਓ ਵਾਲੇ ਦੇਖ ਨਹੀਂ ਸਕਦੇ, ਅਸੀਂ ਆਪਣੀ ਅੱਖਾਂ ਨਾਲ ਉਹਨਾਂ ਨੂੰ ਦੱਸਣਾ ਕਿ ਬਹੁਤ ਸਾਰੀ ਸੰਗਤ ਪਹੁੰਚੀ ਹੋਈ ਆ। ਖਾਸ ਤੌਰ ਤੇ ਮੁੱਖ ਦੀਵਾਨ ਜਿਹੜਾ ਪੰਜਾਬ ਸਰਕਾਰ ਦਾ ਲੱਗਾ ਉਹਦੇ ਬਿਲਕੁਲ ਸਾਹਮਣੇ ਆ, ਤੇ ਉਹਦੇ ਸਾਹਮਣੇ ਹੀ ਉਹਦੇ ਅਪੋਜ਼ਿਟ ਹੀ ਲੰਗਰ ਵਾ ਜਿਹੜਾ ਪੀਜ਼ੇ ਬਰਗਰਾਂ ਦਾ। ਖਾਸ ਤੌਰ ਤੇ ਇੱਥੇ ਰਸ਼ ਜ਼ਿਆਦਾ, ਸੰਗਤ ਜ਼ਿਆਦੀ ਆ। ਕੀ ਲੱਗਦਾ ਕਿ ਅਗਲੇ ਦਿਨਾਂ ਦੇ ਵਿੱਚ, ਕਿਹਾ ਜਾਂਦਾ ਕਿ ਸਾਲ ਤੱਕ ਹੀ ਚੱਲੂ, ਮਹੀਨਾ ਤਾਂ ਪੂਰੇ ਜੋ ਬੰਦੇ ਚੱਲੂ, ਕੀ ਲੱਗਦਾ ਕਿ ਇੱਦਾਂ ਹੀ ਚੱਲੂਗਾ ਜਾਂ ਹੌਲੀ 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 ਸੰਗਤ ਇਕਦਮ ਹੀ ਜਾਂ ਘਟਣ ਵਾਲੀ ਆ?
ਨਹੀਂ ਮਨਦੀਪ ਜੀ, ਇੱਦਾਂ ਆ ਕਿ 15 ਤਰੀਕ ਤੱਕ ਜਿਹੜਾ ਮੁੱਖ ਪੰਡਾਲ ਚੱਲਣਾ, 15 ਤਰੀਕ ਤੱਕ ਜਿਹੜੇ ਇਹ ਪੀਜੇ ਵਾਲੇ ਲੰਗਰ ਬੋਧਾ ਹੋਏ ਕਹਿੰਦੇ ਅਸੀਂ ਵਧਾਵਾਂਗੇ ਹੋਰ ਰੱਖਾਂਗੇ, ਮਤਲਬ ਮੇਨ ਸਮਾਗਮ ਜਿਹੜੇ ਆ ਉਹ 15 ਤਰੀਕ ਤੱਕ ਜ਼ਿਆਦਾ ਆ। ਉਸ ਤੋਂ ਬਾਅਦ ਸੰਗਤ ਤੇ ਪੂਰਾ ਸਾਲ ਰਹੂਗੀ, ਤੁਸੀਂ ਕਿਤੇ ਪਟਨਾ ਸਾਹਿਬ ਨੂੰ ਲਾਈਵ ਦੇਖਿਓ ਸ਼ਾਮ ਨੂੰ ਚੱਲਦਾ ਹੁੰਦਾ, ਹਜੇ ਸੰਗਤ ਬਹੁਤ ਜਾਂਦੀ ਆ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਸੁਲਤਾਨਪੁਰ ਲੋਧੀ ਕਿੱਥੇ ਆ, ਉਹ ਹੁਣ ਅਖਬਾਰਾਂ ਰਾਹੀਂ ਰੇਡੀਓ ਰਾਹੀਂ ਟੀਵੀ ਰਾਹੀਂ ਅਪਡੇਟ ਹੋਏ ਕਿ ਵੀ ਇੱਥੇ ਸੰਗਤ ਆ ਰਹੀ ਆ, ਇੱਥੇ ਬਾਬੇ ਨਾਨਕ ਨੇ ਆਪਣੀ ਜ਼ਿੰਦਗੀ 'ਚ 13-13 ਤੋਲੇ ਆ, ਇੱਥੇ ਬਾਬੇ ਨਾਨਕ ਨੇ ਮੂਲ ਮੰਤਰ ਉਚਾਰਿਆ ਆ, ਬਾਬੇ ਨਾਨਕ ਦੀਆਂ ਸਿੱਖਿਆਵਾਂ ਉਹਨਾਂ ਤੱਕ ਪਹੁੰਚਿਆ, ਚਾਹੇ ਆਪਾਂ ਕੁਛ ਬੋਲਿਆ ਕੁਛ ਕਿਸੇ ਹੋਰ ਚੈਨਲ ਨੇ ਬੋਲਿਆ, ਇੱਕ ਇੱਕ ਸ਼ਬਦ ਵੀ ਕਿਸੇ, ਫਿਰ ਅਗਲਾ ਕਹਿੰਦਾ ਚਲੋ ਦੇਖੀਏ ਜਾ ਕੇ। ਹੁਣ ਬਾਬੇ ਨਾਨਕ ਦੀ ਬੇਰੀ ਦੀ ਗੱਲ ਕੀਤੀ ਜਾ ਰਹੀ ਆ, ਹੁਣ ਆਪਾਂ ਬੇਬੇ ਨਾਨਕੀ ਦੇ ਬੋਰਡ ਦੀ ਗੱਲ ਕੀਤੀ ਜਾ ਰਹੀ ਆ, ਜਿਹੜਾ ਬੇਬੇ ਨਾਨਕੀ ਦੇ ਸਮੇਂ ਦਾ ਆਪਣੇ ਹੱਥੀ ਉਹਨੂੰ ਪਾਣੀ ਪਦਰ ਹੈ। ਇੱਕ ਸਮਾਂ ਇਹ ਸੀ ਜਦੋਂ 1924-25 ਮੈਂ ਪੂਰਾ ਮਾਫ ਕਰਨਾ, ਮੈਂ ਸੰਨ ਤਾਂ ਨਹੀਂ ਯਾਦ, ਮੈਂ ਵਿਸਰ ਗਿਆ, ਜਦੋਂ ਉਹ ਬੋਰਡ ਦੇ ਥੱਲੇ ਦੀ ਇੱਕ ਜਨਾਜ਼ਾ ਲੈ ਕੇ ਜਾ ਰਹੇ ਸੀ, ਕੋਈ ਜਨਾਜ਼ਾ ਤੇ ਨਹੀਂ ਕਹਿੰਦੇ ਉਹਨੂੰ, ਕੁਛ ਹੋਰ ਸ਼ਬਦ ਬੋਲਦੇ ਆ, ਜਦੋਂ ਕਿਸੇ ਦੀ ਡੈਥ ਹੋ ਜਾਂਦੀ ਸੀ ਮੁਸਲਮਾਨਾਂ ਦੀ, ਉਹਦੇ ਬਾਅਦ ਉਹਦੇ ਇੱਕ ਜਲੂਸ ਦੀ ਤਰ੍ਹਾਂ ਕੱਢਿਆ ਜਾਂਦਾ ਸੀਗਾ, ਉਹ ਲੈ ਕੇ ਆ ਰਹੇ ਸੀ ਮੁਸਲਮਾਨ ਵੀਰ, ਲਾਹੌਰ ਤੋਂ ਲੰਘ ਰਿਹਾ ਸੀ, ਉਹ ਜਿਹੜਾ ਬੋਰਡ ਦਾ ਡਾਣਾ ਸੀ ਉਹਦੇ ਵਿੱਚ ਲੱਗ ਗਿਆ, ਉਹ ਜਦੋਂ ਉਹਨੂੰ ਵੱਢਣ ਲੱਗੇ ਤੇ ਜਿਹੜੇ ਸਿੱਖ ਉਹਨੂੰ ਸਿੱਖਾਂ ਮਹੱਲਾ ਕਹਿੰਦੇ ਆ, ਜਿਹੜੇ ਸਿੱਖ ਭਾਈਚਾਰੇ ਸੀਗੇ ਉਹ ਕਹਿੰਦੇ ਵੀ ਇਹਨੂੰ ਵੱਢਣ ਨਹੀਂ ਦੇਣਾ, ਇਹ ਬੇਬੇ ਨਾਨਕੀ ਦੇ ਹੱਥਾਂ ਦਾ ਬੋਹੜ ਆ, ਅਸੀਂ ਇਹਨੂੰ ਨਹੀਂ ਸੰਗ ਦੇਣਾ। ਉੱਥੇ ਇੱਕ ਭਾਰੀ ਲੜਾਈ ਹੋਈ ਜਿਹਦੇ ਵਿੱਚ 100 ਦੇ ਕਰੀਬ ਮੁਸਲਮਾਨ ਸਿੱਖ ਵੀ ਮਾਰੇ ਗਏ, ਅੰਗਰੇਜ਼ਾਂ ਨੇ ਗੋਲੀ ਚਲਾ ਦਿੱਤੀ, ਗੋਲੀ ਚਲੀ ਤਾਂ ਅੱਜ ਮੇਰੀਆਂ ਅੱਖਾਂ ਰੋ ਪਈਆਂ ਜਦੋਂ ਮੈਂ ਉਸ ਬੋਰਡ ਨੂੰ ਦੇਖਿਆ, ਹਰੇਕ ਘਰ ਵਾਲੇ ਨੇ ਆਪਣੇ ਪਾਸੇ ਛਾਂਗਿਆ ਹੋਇਆ ਉਹ ਬੋਰਡ ਆ, ਜਿੱਥੇ ਇੱਕ ਜਾਨਾਂ ਹਜ਼ਾਰਾਂ ਗਈਆਂ, ਹੁਣ ਅੱਜ ਉਹ ਬੋਰਡ ਨੂੰ ਅਸੀਂ ਛਾਂਗ ਕੇ ਰੱਖ ਦਿੱਤਾ, ਸਮੇਂ ਦੇ ਨਾਲ ਤਬਦੀਲੀ ਜਿਹੜੀ ਆ ਉਹ ਆਉਂਦੀ ਆ, ਔਰ ਇਹ ਸੰਗਤ ਜਿਹੜੀ ਆ ਮੈਨੂੰ ਲੱਗਦਾ ਤਕਰੀਬਨ 1 ਸਾਲ ਤੱਕ ਤੇ ਇਸੇ ਤਰ੍ਹਾਂ ਹੀ ਰਹੂਗੀ, ਪਰ ਇੰਨਾ ਰਸ਼ ਤਾਂ ਨਹੀਂ ਰਹੂਗਾ ਜਿੰਨਾ ਅੱਜ ਆ, ਪਰ ਸਮੇਂ ਦੇ ਨਾਲ ਨਾਲ ਸੰਗਤ ਜਿਹੜੀ ਆ ਹਜ਼ਾਰਾਂ ਦੀ ਗਿਣਤੀ ਚ ਰੋਜ਼ ਉਹ ਜ਼ਰੂਰ ਆਵੇਗੀ।
ਕਹਿਣ ਦਾ ਭਾਵ ਆ ਕਿ ਜਿਹੜਾ ਤੁਸੀਂ ਗੱਲ ਕੀਤੀ ਕਿ ਨੈਸ਼ਨਲ ਟੈਲੀਵਿਜ਼ਨ ਤੇ ਜਦੋਂ ਪੀਐਮ ਮੋਦੀ ਸਾਹਿਬ ਵੀ ਆਏ ਸੀ ਉਦੋਂ ਵੀ ਗੱਲ ਬਹੁਤ ਦੂਰ ਤੱਕ ਪਛਾਈ, ਕਿਉਂਕਿ ਬਾਬੇ ਨਾਨਕ ਮੈਨੂੰ ਲੱਗਦਾ ਉਸ ਤੋਂ ਵੱਡਾ ਕੋਈ ਹੈ ਨਹੀਂ। ਜੇ ਆਪਾਂ ਉਹਨਾਂ ਨੂੰ ਦੇਖੀ ਜਾਈਏ, ਆਪਾਂ ਜੇ ਕਹੀਏ ਵੀ ਜੇ ਇੱਥੋਂ ਅਮਰੀਕਾ ਦਾ ਰਾਸ਼ਟਰਪਤੀ ਆਇਆ, ਕੈਨੇਡਾ ਦਾ ਰਾਸ਼ਟਰਪਤੀ
ਆਇਆ,
ਸਿਰ ਚੁਕਾਉਣ ਆਏ ਆ, ਉੱਥੋਂ ਕੋਈ ਸਿੱਖਿਆ ਲੈਣ ਆਏ ਆ।
ਦੇਖੋ ਜੇ ਅੱਜ ਦਲਾਈ ਲਾਮਾ ਆਇਆ, ਅੱਜ ਇੰਡੀਆ ਦਾ ਰਾਸ਼ਟਰਪਤੀ ਆਇਆ, ਇੱਥੇ ਪ੍ਰਧਾਨ ਮੰਤਰੀ ਆਇਆ ਜਾਂ ਸੀਐਮ ਆਇਆ, ਸਿਰਫ ਬਾਬੇ ਨਾਨਕ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰਨ, ਆਪਣੇ ਸਿਰ ਚੁਕਾਉਣ, ਉਹਨਾਂ ਨੂੰ ਨਮਸਕਾਰ ਕਰਨ, ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਣ ਲਈ ਆਇਆ, ਨਾ ਕਿ ਉਹ ਆਪਣੇ ਆਪ ਨੂੰ ਇਹ ਦੱਸਣ ਕਿ ਮੈਂ ਪ੍ਰਧਾਨ ਮੰਤਰੀ।
ਅਸੀਂ ਵੱਡੇ ਆ ਸ਼ਾਇਦ ਅਸੀਂ
ਨਾ, ਨਾ ਜਿੱਥੇ ਬਾਕੀ ਸੰਗਤ ਆ ਉੱਥੇ ਹੀ ਉਹ ਪ੍ਰਸ਼ਾਦਾ ਛਕ ਰਿਹਾ, ਜਿੱਥੇ ਬਾਕੀ ਸੰਗਤ ਸਿਰ ਝੁਕਾ ਰਹੀ ਆ ਉੱਥੇ ਚਾਹੇ ਪੀਐਮ ਸੀ, ਚਾਹੇ ਰਾਸ਼ਟਰਪਤੀ ਸੀ, ਚਾਹੇ ਦਲਾਈ ਲਾਮਾ ਸੀ, ਉੱਥੇ ਉਹਨਾਂ ਨੇ ਸਿਰ ਝੁਕਾਇਆ।
ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਕੀ ਕਹਿਣਾ ਚਾਹੋਗੇ ਕਿ ਜੇ ਅੱਜ ਨਹੀਂ ਦਰਸ਼ਨ ਹੋ ਰਹੇ ਤੇ ਤੁਸੀਂ ਫਿਰ ਵੀ ਆ ਸਕਦੇ ਹੋ, ਲਗਾਤਾਰ ਇਹ ਚੱਲਦੇ, ਕਿਉਂਕਿ ਇਹ ਨਹੀਂ ਕਿ ਗੁਰੂ ਸਾਹਿਬਾਨ ਅੱਜ ਬੈਠੇ ਨੇ ਕੱਲ ਚਲੇ ਜਾਣਗੇ।
ਬਾਬੇ ਨਾਨਕ ਦੀ ਨਗਰੀ ਹਮੇਸ਼ਾ ਖੁੱਲੀ ਆ, 24 ਘੰਟੇ ਇੱਥੇ ਪ੍ਰਸ਼ਾਦਾ ਲੰਗਰ ਚੱਲਦਾ, ਔਰ ਖਾਸ ਕਰਕੇ ਇਹ ਜਿਹੜਾ ਤਕਰੀਬਨ ਮੈਨੂੰ ਲੱਗਦਾ ਵੀ ਇੱਕ ਸਾਲ ਤੱਕ ਤਾਂ ਮੇਲਾ ਹੀ ਆ, ਜਿਹੜਾ ਸਰਕਾਰ ਨੇ ਐਲਾਨ ਹੀ ਕਰ ਦਿੱਤਾ, ਪੰਜਾਬ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਇੱਕ ਸਾਲ ਤੱਕ ਇਸੇ ਤਰ੍ਹਾਂ ਸਮਾਗਮ ਰਹਿਣਗੇ। ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਨੇ ਵੀ ਐਲਾਨ ਕੀਤਾ ਕਿ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਬਾਬੇ ਨਾਨਕ ਦੇ ਫਲਸਫੇ ਨੂੰ ਪਹੁੰਚਾਇਆ ਜਾਊਗਾ, ਇੱਕ ਸਾਲ ਤੱਕ ਪਿੰਡਾਂ ਦੇ ਵਿੱਚ ਸੰਤ ਸਮਾਗਮ ਕਰਵਾਏ ਜਾਣਗੇ, ਕੀਰਤਨ ਦਰਬਾਰ ਕਰਵਾਏ ਜਾਣਗੇ, ਔਰ ਸਰਕਾਰੀ ਸਮਾਗਮ ਸੁਲਤਾਨਪੁਰ ਚ ਇੱਕ ਸਾਲ ਜਿਹੜੇ ਆ ਉਹ ਇਸੇ ਤਰ੍ਹਾਂ ਚੱਲਦੇ ਰਹਿਣਗੇ। ਹਜੇ ਜਿਹੜਾ ਅੰਦਰ ਕਿਲਾ ਬਣਿਆ ਹੋਇਆ ਜਿੱਥੇ ਹੁਣ ਪੁਲਿਸ ਸਟੇਸ਼ਨ ਆ, ਉਹਨੂੰ ਅਪਡੇਟ ਕਰਨਾ, ਇੱਥੋਂ ਦੀਆਂ ਬਾਕੀ ਸਿੱਖਿਆਵਾਂ ਨੂੰ ਅਪਡੇਟ ਕਰਨਾ, ਹਦੀਰੇ ਨੂੰ ਇਹਨਾਂ ਨੇ ਅਪਡੇਟ ਕਰ ਦਿੱਤਾ ਆ, ਹੋਰ ਵੀ ਜਿਹੜੇ ਇੱਥੋਂ ਦੇ ਕੰਮ ਆ, ਅਧੂਰੇ ਕੰਮ ਆ, ਉਹ ਪੂਰੇ ਕਰਨੇ ਜਾਏਗੇ। ਸੰਗਤ ਇਸੇ ਤਰ੍ਹਾਂ ਆਉਂਦੀ ਰਹੂਗੀ, ਕੀਰਤਨ ਦਰਬਾਰ ਇਸੇ ਤਰ੍ਹਾਂ ਚੱਲਦਾ ਰਹੂਗਾ, ਸੰਗਤ ਜਿਹੜੀ ਆ ਵੇਈ ਨਦੀ ਚ ਇਸ਼ਨਾਨ ਕਰਦੀ ਰਹੂਗੀ। ਉਮੀਦ ਕਰਦੇ ਆ ਕਿ ਛੇਤੀ ਇਹ ਵੇਈ ਜਿੱਥੇ ਗੰਦਾ ਪਾਣੀ ਪੈਂਦਾ ਇਹਨੂੰ ਜਲਦੀ ਪਵਿੱਤਰ ਹੋਜੂਗਾ। ਜਦੋਂ ਬਾਬੇ ਨਾਨਕ ਨੇ ਉਚਾਰਿਆ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਤ, ਉਹਦੇ ਤੇ ਬੂਰ ਜ਼ਰੂਰ ਪਵੇਗਾ। ਇਸੇ ਵੇਈ ਤੋਂ ਜਿਹੜਾ ਇੱਕ ਓਂਕਾਰ ਦਾ ਬਾਬੇ ਨਾਨਕ ਨੇ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਸੀ, ਮੂਲ ਮੰਤਰ ਉਚਾਰਿਆ ਸੀ, ਸੰਗਤ ਜ਼ਰੂਰ ਉਸ ਮੂਲ ਮੰਤਰ ਨੂੰ ਗ੍ਰਹਿਣ ਕਰਕੇ ਆਪਣੇ ਹਿਰਦੇ ਚ ਵਸਾਵੇਗੀ ਤੇ ਆਪਣੇ ਜਿਹੜਾ ਜੀਵਨ ਆ ਉਹ ਸਫਲਾ ਕਰੇਗੀ, ਬਾਬੇ ਨਾਨਕ ਦੇ ਫਲਸਫੇ ਚੱਲੇਗੀ, 13-13 ਵਾਲੀ ਗੱਲ ਚੱਲੇਗੀ। ਬੜੇ ਵਧੀਆ ਕਿਸੇ ਨੇ ਕਿਹਾ ਸੀਗਾ ਕਿ ਜਦੋਂ ਅਸੀਂ ਕਿਸੇ ਦੀ ਮਦਦ ਕਰਨ ਲੱਗ ਪਈਏ ਸਮਝੀਏ ਕਿ ਬਾਬੇ ਨਾਨਕ ਦੀ ਸਾਡੇ ਤੇ ਕਿਰਪਾ ਹੋ ਗਈ ਆ, ਕਿਉਂਕਿ ਉਹਨਾਂ ਨੇ ਵੀ 13-13 ਕਰਕੇ ਗਰੀਬ ਲੋਕਾਂ ਦੀ ਮਦਦ ਕੀਤੀ, 20 ਰੁਪਏ ਦਾ ਭੁੱਖੇ ਸਾਧੂਆਂ ਨੂੰ ਭੋਜਨ ਸਿਖਾ ਕੇ ਮਦਦ ਕੀਤੀ। ਜਦੋਂ ਅਸੀਂ ਇੰਨਾ ਕੁ ਕਰਨ ਲੱਗ ਗਏ ਸਾਡਾ ਦਿਲ ਆਪਣੇ ਆਪ ਦੇ ਵਿੱਚ ਇੱਕ ਮਾਣ ਮਹਿਸੂਸ ਕਰਦਾ ਕਿ ਬਾਬਾ ਨਾਨਕ ਤੇਰੀ ਸਾਡੇ ਤੇ ਕਿਰਪਾ ਆ, ਸਾਡੇ ਘਰ ਪਰਿਵਾਰ ਤੇ ਕਿਰਪਾ ਆ, ਸਿਹਤ ਬਾਜੀ ਇੱਦਾਂ ਚ ਕਾਇਮ ਰੱਖੀ ਅਸੀਂ ਕਿਸੇ ਗਰੀਬ ਦੇ ਨਾਲ ਕਿਸੇ ਭਲੇ ਪੁਰਸ਼ ਦੀ ਜਿਹੜੀ ਆ ਮਦਦ ਕਰ ਸਕੀਏ। ਮੈਂ ਤਾਂ ਚਾਹੂੰਗਾ ਕਿ ਸਾਰੀਆਂ ਸੰਗਤਾਂ ਨੂੰ ਇੱਕ ਵਾਰੀ ਅੱਜ ਫਿਰ ਲੱਖ ਲੱਖ ਵਧਾਈ ਇਸ ਪ੍ਰਕਾਸ਼ ਪੁਰਬ ਦੀ। 550 ਸਾਲ ਅੱਜ ਹੀ ਨਹੀਂ ਪੂਰਾ ਸਾਲ ਚੱਲਣਾ ਆ, ਪੂਰੇ ਸਾਲ ਦੇ ਵਿੱਚ ਤੁਸੀਂ ਆਓ, ਵੱਧ ਚੜ ਕੇ ਆਓ। ਜੇ ਅੱਜ ਨਹੀਂ ਆ ਸਕਦੇ ਜਿਹੜੇ ਜ਼ਿਆਦਾ ਭੀੜ ਮਹਿਸੂਸ ਕਰਦੇ ਆ, ਕੱਲ ਆ ਜਾਓ, ਪਰਸੋਂ ਆ ਜਾਓ, ਪੂਰਾ ਸਾਲ ਇੱਥੇ ਖੁੱਲੇ ਦਰਬਾਰ ਆ। ਠੀਕ ਆ, ਕੁਛ ਮੁੱਖ ਪੰਡਾਲ ਬੰਦ ਹੋ ਜਾਣੇ ਆ ਕਿਉਂਕਿ ਕਿਸੇ ਦੀ ਨਿੱਜੀ ਜ਼ਮੀਨ ਆ, ਅਗਲਿਆਂ ਨੇ ਆਪਣਾ ਕਣਕ ਪੱਠਾ ਬੀਜਣਾ, ਸਰਕਾਰ ਨੇ ਕਿਰਾਏ ਤੇ ਲਈ ਹੋਈ ਆ, ਇਹ ਜਿਹੜਾ ਟੈਂਟ ਸਿਟੀ ਲੱਗਿਆ ਇਹ ਚੱਕਿਆ ਜਾਊਗਾ, ਪਰ ਰਿਹਾਇਸ਼ ਦੇ ਹੋਰ ਬਹੁਤ ਪ੍ਰਬੰਧ ਆ। ਸੰਤ ਸੀਚੇਵਾਲ ਦੀ ਬੜੀ ਵੱਡੀ ਕੁਟੀਆ ਆ, ਉੱਥੇ ਵੀ ਆਓ, ਪਵਿੱਤਰਤਾ ਲਓ, ਬੂਟਿਆਂ ਦਾ ਪ੍ਰਸ਼ਾਦ ਲਓ, ਆਪਣੀ ਜ਼ਿੰਦਗੀ ਦਾ ਇੱਕ ਬੂਟਾ ਲਾਓ 550 ਸਾਲ ਤੇ, ਆਪਣੇ ਬੱਚਿਆਂ ਨੂੰ ਜ਼ਰੂਰ ਦੱਸੋ ਕਿ ਇਹ ਬੂਟਾ ਉਦੋਂ ਲਾਇਆ ਜਦੋਂ ਬਾਬੇ ਨਾਨਕ ਦਾ 550 ਸਾਲ ਮਨਾਇਆ। ਜਦੋਂ ਮੇਰੇ ਬੱਚੇ ਮੈਨੂੰ ਪੁੱਛਣਗੇ ਮੈਂ ਜ਼ਰੂਰ ਦੱਸੂਗਾ ਕਿ ਉਦੋਂ ਸਾਡਾ ਇੱਕ ਰੇਡੀਓ ਚੱਲਦਾ ਸੀ ਪੁੱਤ, ਮੈਂ ਉਹਦੇ ਤੇ ਕੰਮ ਕਰਦਾ ਸੀ, ਮੇਰੇ ਨਾਲ ਮਨਦੀਪ ਢਿੱਲੋਂ ਹੁੰਦਾ ਸੀ, ਅਸੀਂ ਉੱਥੇ ਜਾ ਕੇ ਕੰਮ ਕੀਤਾ, ਇੱਕ ਯਾਦਾਂ ਬਾਬੇ ਨਾਨਕ ਦੀਆਂ ਜਿਹੜੀਆਂ ਸਿੱਖਿਆਵਾਂ ਲੈ ਕੇ ਜਾਵਾਂਗੇ।
ਬਹੁਤ ਸ਼ੁਕਰੀਆ ਤਾਰੀਆ ਸਾਹਿਬ ਸਾਥ ਦੇਣ ਦੇ ਲਈ। ਮੈਨੂੰ ਉਮੀਦ ਆ ਕਿ ਜਿਹੜੇ ਸਾਡੇ ਸਰੋਤੇ ਜਿਨ੍ਹਾਂ ਨੇ ਸੁਣਿਆ, ਜਿਹੜੇ ਨਹੀਂ ਪਹੁੰਚ ਸਕੇ ਉਹਨਾਂ ਨੇ ਹਰ ਗੱਲ ਤੇ ਕੋਸ਼ਿਸ਼ ਕੀਤੀ ਆ ਕਿ ਤੁਹਾਨੂੰ ਅਸੀਂ ਚਾਨਣਾ ਪਾ ਸਕੀਏ। ਕੋਈ ਗੱਲ ਮਾੜੀ ਵੀ ਲੱਗੀ ਹੋਵੇ ਉਹਦੇ ਲਈ ਅਸੀਂ ਮਾਫ਼ੀ ਵੀ ਚਾਹਾਂਗੇ, ਸਾਡੇ ਨਿੱਜੀ ਵਿਚਾਰ ਨੇ, ਪਰ ਇੰਨੀ ਕੁ ਜਿਹੜੀ ਹਾਜ਼ਰੀ ਸਾਡੀ ਕਬੂਲ ਕਰਿਓ ਤਾਂ ਤੁਸੀਂ ਲਗਾਤਾਰ ਰੇਡੀਓ ਦੇ ਨਾਲ ਜੁੜੇ ਰਹੋ। ਪਿਆਰ ਭਰੀ ਹਾਂ, ਸਤਿ ਸ਼੍ਰੀ ਅਕਾਲ ਜੀ।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ, ਸੁਣਦੇ ਰਹੋ ਹਰਮਨ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾ ਪੰਜਾਬੀ।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆਂ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰਸੀਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ, ਮੈਂ ਸਰਬਜੀਤ ਸਿੰਘ।
ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ, ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਜੇ ਅਸੀਂ ਕਿਹਾ ਕਿ ਮਿਲਾਂਗੇ ਜ਼ਰੂਰ ਤਾਂ ਵਿਸ਼ਵਾਸ ਰੱਖਣਾ ਦੋਸਤੋ, ਮਿਲਦਿਆਂ ਬ੍ਰੇਕ ਤੋਂ ਬਾਅਦ। ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ। ਕੋਈ ਵੀ ਜਾਣਕਾਰੀ ਸਾਡੇ ਨਾਲ ਸਾਂਝਾ ਕਰਨ ਲਈ ਭੇਜੋ ਸਾਨੂੰ ਸੰਦੇਸ਼ info@harmanradio.com ਤੇ।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880909001। ਵੈਬਸਾਈਟ ਵਿਜ਼ਿਟ ਕਰੋ kularhospital.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਓਹੋ, ਅਬ ਯੇ ਵਿਸ਼ ਕਹਾਂ ਸੇ ਪੂਰੀ ਕਰੂੰ, ਯਹਾਂ ਪੇ ਕਹਾਂ ਮਿਲੇਂਗੇ ਕਿਡਸ ਫੈਸ਼ਨ ਕਲੋਥਿੰਗ?
ਬਸ ਇੰਨੀ ਜੀ ਵਿਸ਼, ਚਲੋ ਫਿਰ ਚੱਲਦੇ ਹੈਂ HK Kids,
huge range of kids traditional and western wear, ਵਧੀਆ ਕੁਆਲਿਟੀ ਤੇ ਕਿਫਾਇਤੀ ਦਾਮਾਂ ਵਿੱਚ, ਕਿਸੇ ਵੀ ਸਾਈਜ਼ ਦੇ, ਕਿਸੇ ਵੀ ਡਿਜ਼ਾਈਨ ਦੇ, ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ। ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫੋਲੋ ਵੀ ਕਰ ਸਕਦੇ ਹੋ, HK Kids,
ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜਿਵੇਲਰੀ ਵਿੱਚ ਵੀ, ਫਾਰ ਐਨੀ ਓਕੇਜ਼ਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ, ਜਾਂ 451-909-0005 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ, ਵਾਲਟ, 3750, ਮੈਲਬਨ। ਤਾਂ ਫਿਰ ਨਾਮ ਯਾਦ ਰੱਖਿਓ,
HK Kids।
You are listening Harmon Radio Australia, truly yours. For more information, visit our website harmanradio.com.
Tusi sun rahe ho apna Harmon Radio, 24 ghante 7 din Australia da pehla Punjabi radio. Harmon Radio, 24 ghante 7 din।
ਉਦੋਂ ਮੇਰੀ ਉਮਰ 8 ਸਾਲ ਦੀ ਸੀ ਜਦੋਂ ਮੇਰੇ ਬਾਪੂ ਨੇ ਪਹਿਲੀ ਵਾਰ ਨਵਾਂ ਸਾਈਕਲ ਲਿਆ ਸੀ। ਸਾਈਕਲ ਦਾ ਚਾਅ ਇੰਨਾ ਸੀ ਜਿਵੇਂ ਹਵਾਈ ਜਹਾਜ਼ ਖਰੀਦ ਲਿਆ ਹੋਵੇ। ਬਾਪੂ ਬੇਬੇ ਨੂੰ ਕਹਿਣ ਲੱਗਾ, ਚੱਲ ਫਿਰ ਪਹਿਲਾ ਹੂਟਾ ਤੈਨੂੰ ਤੇਰੇ ਪੇਕਿਆਂ ਦਾ ਦਵਾ ਕੇ ਲਿਆਵਾਂ। ਬੇਬੇ ਖੁਸ਼ ਹੋ ਗਈ ਤੇ ਨਾਨਕੇ ਜਾਣ ਦਾ ਸੁਣ ਕੇ ਮੈਂ ਵੀ ਖੁਸ਼ ਹੋ ਗਿਆ। ਬਾਪੂ ਨੇ ਸਾਈਕਲ ਦੇ ਡੰਡੇ ਉੱਤੇ ਪਰਨਾ ਲਵੇਟ ਕੇ ਮੈਨੂੰ ਬਿਠਾ ਲਿਆ ਤੇ ਬੇਬੇ ਪਿੱਛੇ ਕੈਰੀਅਰ ਤੇ ਬੈਠ ਗਈ। ਸਾਨੂੰ ਸਾਰਿਆਂ ਨੂੰ ਆਪਣੇ ਉਸ ਨਵੇਂ ਸਾਈਕਲ ਦਾ ਅੱਜ ਦੀ ਕਿਸੇ ਵੀ ਵੱਡੀ ਤੋਂ ਵੱਡੀ ਤੇ ਮਹਿੰਗੀ ਤੋਂ ਮਹਿੰਗੀ ਗੱਡੀ ਨਾਲੋਂ ਵੀ ਕਿਤੇ ਵੱਧ ਚਾਅ ਸੀ ਤੇ ਸਾਈਕਲ ਦੇ ਹੈਂਡਲ ਨਾਲ ਟੰਗਿਆ ਬੇਬੇ ਦੇ ਹੱਥਾਂ ਦਾ ਕੱਢਿਆ ਹੋਇਆ ਝੋਲਾ ਕਿਸੇ ਗੁਸ਼ੀ ਜਾਂ ਅਰਮਾਨੀ ਦੇ ਬੈਗ ਨਾਲੋਂ ਘੱਟ ਨਹੀਂ ਸੀ। ਨਵੇਂ ਸਾਈਕਲ ਦੇ ਚਾਅ ਵਿੱਚ 40 ਮੀਲ ਲੰਬਾ ਫਾਸਲਾ ਕਦੋਂ ਤੈਅ ਹੋ ਗਿਆ ਪਤਾ ਹੀ ਨਹੀਂ ਲੱਗਾ। ਨਾਨਕੇ ਪਿੰਡ ਪਹੁੰਚੇ ਤਾਂ ਨਾਨਾ ਨਾਨੀ ਮਾਮਾ ਮਾਮੀ ਤੇ ਉਹਨਾਂ ਦੇ ਬੱਚੇ ਦਾ ਖੁਸ਼ ਹੋਏ ਹੀ ਉਹਨਾਂ ਦਾ ਆਂਢ ਗਵਾਂਢ ਵੀ ਸਾਡਾ ਸਾਈਕਲ ਵੇਖਣ ਆਇਆ। ਵਿਹੜੇ ਵਿੱਚ ਲੱਗੇ ਤੂਤਾਂ ਦੇ ਥੱਲੇ ਵਾਣ ਵਾਲੇ ਮੰਜੇ ਡੱਟ ਗਏ ਤੇ ਉੱਤੇ ਵਿਛ ਗਈਆਂ ਹੱਥ ਦੀਆਂ ਕੱਢੀਆਂ ਹੋਈਆਂ ਚਾਦਰਾਂ। ਦੁੱਧ ਵਿੱਚ ਗੋਲੀ ਵਾਲੀ ਬੋਤਲ ਵਿੱਚੋਂ ਸੋਡਾ ਪਾ ਕੇ ਗੁਲਾਬੀ ਰੰਗ ਦਾ ਦੁੱਧ ਸੋਡਾ ਬਣਾਇਆ ਗਿਆ। ਆਹ ਕਿਆ ਨਜ਼ਾਰਾ ਸੀ, ਕਿੰਨਾ ਸਵਾਦ ਸੀ ਉਹ ਤੇ ਕਿੰਨਾ ਚਾਹ ਸੀ ਸਾਰਿਆਂ ਨੂੰ। ਦੁਪਹਿਰ ਦੇ ਖਾਣੇ 'ਚ ਮਕਈ ਦੀ ਰੋਟੀ, ਸਰੋਂ ਦਾ ਸਾਗ ਵਿੱਚ ਲੱਪ ਭਰ ਮੱਖਣੀ, ਅੱਜ ਵੀ ਸੋਚਦਾ ਹਾਂ ਤੇ ਜ਼ੁਬਾਨ ਸਵਾਦ ਸਵਾਦ ਹੋ ਜਾਂਦੀ ਹੈ। ਦਿਲ ਵਿੱਚ ਰਿਸ਼ਤਿਆਂ ਦੀ ਉਹ ਮਿਠਾਸ ਅੱਜ ਵੀ ਘੁਲ ਜਾਂਦੀ ਹੈ। ਅੱਜ ਮੈਂ ਨਵੀਂ ਪਜੈਰੋ ਕਢਾਈ ਤੇ ਸੋਚਾਂ 'ਚ ਪੈ ਗਿਆ ਕਿ ਕਿੰਨੋਂ ਵਿਖਾ ਕੇ ਲਿਆਵਾਂ, ਕਿਹੜੇ ਨਾਨਕੇ ਜਾਵਾਂ ਤੇ ਅਖੀਰ ਸੋਚ ਸੋਚ ਕੇ ਪਜੈਰੋ ਦੀ ਇੱਕ ਫੋਟੋ ਖਿੱਚ ਕੇ ਫੇਸਬੁੱਕ ਉੱਤੇ ਪਾ ਦਿੱਤੀ ਹੈ। ਹੁਣ ਬੈਠਾ ਝੂਠੇ ਸੱਚੇ ਲਾਈਕ ਗਿਣ ਰਿਹਾ ਤੇ ਦਿਲ ਦੀਆਂ ਡੂੰਘੀਆਂ ਭਾਵਨਾਵਾਂ ਤੋਂ ਸੱਖਣੇ ਵਧਾਈਆਂ ਦੇ ਮੈਸੇਜ ਪੜ੍ਹ ਰਿਹਾ। ਰਚਨਾ ਜਬਰ ਜੰਗ ਸਿੰਘ, ਆਵਾਜ਼ ਸਰਬਜੀਤ ਸਿੰਘ।
ਛੇਤੀ ਪਾਸਾ ਵੱਟ ਜਾਵੇ, ਨਖਰੇ ਕਰੰਟ ਮਾਰਦੇ
ਵੱਡੇ ਵੱਡੇ ਵਹਿਲੀਆਂ ਦਾ ਤੋੜ ਰੱਖਿਆ, ਬਿੱਲੋ ਸੀਨੇ ਵਿੱਚ ਐਮੋ ਪੂਰਾ ਲੋੜ ਰੱਖਿਆ। ਹੋਲੀ ਮੈਂ ਵੱਡੇ ਵੱਡੇ ਵਹਿਲੀਆਂ ਦਾ ਤੋੜ ਰੱਖਿਆ, ਸੀਨੇ ਵਿੱਚ ਐਮੋ ਪੂਰਾ ਲੋੜ। ਜਿਹੜੇ ਨਵੇਂ ਨਵੇਂ ਕੰਮ ਮੁੰਡੇ ਛੇੜਦੇ, ਨਵੇਂ ਨਵੇਂ ਕੰਮ ਮੁੰਡੇ ਛੇੜਦੇ, ਮੈਂ ਕੀਤੇ ਹੋਇਆ ਅੰਤ ਵੱਲੀਏ। ਕੇਰਾਂ ਲੱਗਦਾ ਸਹੀ ਤੂੰ ਸੀਨੇ ਜੱਟ ਦੇ, ਮੈਂ ਚੱਲ ਨੂੰ ਕਰੰਟ ਵੱਲੀਏ। ਜੱਟ ਚੋ ਫਰੈਗਰੈਂਸ ਤੋਪ ਦੀ, ਜੱਟ ਚੋ ਫਰੈਗਰੈਂਸ ਤੋਪ ਦੀ,
ਤੁਰੰਤ ਕਰ ਦੇ ਜੱਟਾ ਬੱਚ ਜਾ ਤੂੰ ਛੇਤੀ ਪਾਸਾ ਵੱਟ ਜਾ।
ਤੇਰਾ ਟਹਿਮ ਬਿੱਲੋ ਚੱਕ ਜੂ,
ਓਏ ਛੇਤੀ ਛੇਤੀ ਬਹਿਮੀਏ ਕੱਟ ਤੂੰ।
ਮਾਰਾ ਮੁੰਡਾ ਤੇਰਾ ਟਹਿਮ ਬਿੱਲੋ ਚੱਕ ਜੂ,
ਛੇਤੀ ਛੇਤੀ ਬਹਿਮੀਏ ਕੱਟ ਤੂੰ।
ਜਿਹੜੀ ਆਖਦਾ ਉਹ ਲੋਹੇ ਤੇ ਲਕੀਰਿਆ, ਆਖਦਾ ਉਹ ਲੋਹੇ ਤੇ ਲਕੀਰਿਆ, ਇਹ ਗੱਲ ਨਹੀਂ ਚਲੰਦ ਵੱਲੀਏ। ਕੇਰਾਂ ਲੱਗਦਾ ਸਹੀ ਤੂੰ ਸੀਨੇ ਜੱਟ ਦੇ, ਮੈਂ ਚੱਲ ਨੂੰ ਕਰੰਟ ਵੱਲੀਏ।
ਸਵੇਰ ਦੀ ਸ਼ੁਰੂਆਤ ਸਾਡੀ ਆਪਣੀ ਖਬਰ
ਸਾਡਾ ਪੰਜਾਬੀ ਹੋਣ ਦਾ ਸੰਕਲਪ, ਅਸੀਂ ਲੋਕ, ਅਸੀਂ ਸਮੂਹ, ਪੰਜਾਬ ਪੰਜਾਬੀ ਪੰਜਾਬੀਅਤ, ਖਬਰ, ਵਿਰਾਸਤ, ਸੱਭਿਆਚਾਰ, ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ, ਉਸੇ ਸਮੁੰਦਰ ਦੀਆਂ ਲਹਿਰਾਂ। ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਮਿੰਟੂ ਬਰਾੜ, ਅਮਰਦੀਪ ਕੌਰ, ਬੋਬੀ ਸਿੱਧੂ, ਦਲਜੀਤ ਸਿੰਘ, ਸਰਬਜੀਤ ਸਿੰਘ, ਅਮਨਦੀਪ ਸਿੰਘ ਸਿੱਧੂ ਹੋਣਾ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਬੱਲੇ ਓਏ ਸ਼ੇਰ ਜਵਾਨਾ, ਤੇਰੇ ਤੋਂ ਸਦਕੇ ਜਾਨਾ, ਤੇਰੇ ਤੋਂ ਸਦਕੇ ਜਾਨਾ। ਬੱਲੇ ਓਏ ਸ਼ੇਰ ਜਵਾਨਾ, ਤੇਰੇ ਤੋਂ ਸਦਕੇ ਜਾਨਾ। ਪੰਜਾਬ ਦਿਆ ਕਿਰਸਾਨਾ, ਤੂੰ ਸ਼ਿਫਟਾਂ ਨਾਲ ਮੱਥਾ ਲਾ ਲਿਆ, ਰੱਬ ਮੇਰ ਤੇਰੇ ਤੇ ਰੱਖੇ, ਰੱਬ ਮੇਰ ਤੇਰੇ ਤੇ ਰੱਖੇ। ਤੇਰੀ ਟੈਕਸੀ ਮੇਲੇ ਰੋਡਾਂ ਤੇ ਤੁਰਿਆ ਰਹਿ ਲੰਮਿਆਂ ਲੋਡਾਂ ਤੇ, ਤੁਰਿਆ ਰਹਿ ਲੰਮਿਆਂ ਲੋਡਾਂ ਤੇ। ਹੁਣ ਫਿਰਨ ਟਰੱਕ ਟਰੇਲਰ ਤੇ, ਜੋ ਫਿਰੇ ਮਹਿੰਦਰੇ ਫੋਟਾਂ ਤੇ, ਟਰੇਲਰ ਤੇ ਜੋ ਫਿਰੇ ਮਹਿੰਦਰੇ ਫੋਟਾਂ ਤੇ। ਹੁਣ ਗੋਰੇ ਜੈਲਸ ਕਰਦੇ ਨੇ, ਤੂੰ ਟੌਪ ਤੇ ਬਿਜ਼ਨਸ ਲਾ ਲਿਆ, ਰੱਬ ਮੇਰ ਤੇਰੇ ਤੇ ਰੱਖੇ, ਰੱਬ ਮੇਰ ਤੇਰੇ ਤੇ ਰੱਖੇ। ਜੇ ਬੰਦਾ ਨੀ ਤੋਂ ਕਰਮ ਕਰੇ, ਕੁਝ ਮਾਲਕ ਨੇ ਵੀ ਟੱਕਿਆ ਨਹੀਂ। ਜੇ ਬੰਦਾ ਨੀ ਤੋਂ ਕਰਮ ਕਰੇ, ਕੁਝ ਮਾਲਕ ਨੇ ਵੀ ਟੱਕਿਆ ਨਹੀਂ। ਤੂੰ ਵੈਰੋ ਵਾਲੀ ਆ ਚੱਕਿਆ ਨਹੀਂ, ਹਰ ਪੰਡ ਹੇਠਾਂ ਸਿਰ ਡਾਲਿਆ, ਰੱਬ ਮੇਰ ਤੇਰੇ ਤੇ ਰੱਖੇ, ਰੱਬ ਮੇਰ ਤੇਰੇ ਤੇ ਰੱਖੇ। ਹਾਈਵੇ ਤੇ ਟਾਪਾ ਯਾਰਾਂ ਦਾ, ਤੂੰ ਟੌਪ ਮਕੈਨਿਕ ਕਾਰਾਂ ਦਾ, ਟੌਪ ਮਕੈਨਿਕ ਕਾਰਾਂ ਦਾ। ਤੂੰ ਕਰਦਾ ਖੜੀ ਇਮਾਰਤ ਵੀ, ਹੁਣ ਸੰਸਦ ਵਿੱਚ ਵਿਚਾਰਤ ਵੀ, ਕਰਦਾ ਖੜੀ ਇਮਾਰਤ ਵੀ, ਹੁਣ ਸੰਸਦ ਵਿੱਚ ਵਿਚਾਰਤ ਵੀ। ਨਾ ਚੜਦੇ ਦਾ ਨਾ ਲੈਂਦੇ ਦਾ, ਤੂੰ ਨਵਾਂ ਪੰਜਾਬ ਵਸਾ ਲਿਆ, ਰੱਬ ਮੇਰ ਤੇਰੇ ਤੇ ਰੱਖੇ, ਰੱਬ ਮੇਰ ਤੇਰੇ ਤੇ ਰੱਖੇ।
ਅਕਲਮੰਦ ਤੇ ਬੇਅਕਲ, ਅਕਲਮੰਦ ਦੀ ਜੀਭ ਉਸ ਦੇ ਦਿਲ ਦੇ ਪਿੱਛੇ ਹੁੰਦੀ ਹੈ। ਉਸ ਦੀ ਜੀਭ ਬੋਲਣਾ ਚਾਹੁੰਦੀ ਹੈ ਤਾਂ ਪਹਿਲਾਂ ਦਿਲ ਦੇ ਵੱਲ ਦੇਖਦੀ ਹੈ ਕਿ ਇਸ ਵਿੱਚੋਂ ਨਿਕਲੇ ਬੋਲ ਲਾਹੇਵੰਦ ਹੋਣਗੇ ਤੇ ਕੋਈ ਪੁਆੜਾ ਤਾਂ ਨਹੀਂ ਪਾ ਦੇਣਗੇ। ਜੇ ਲਾਹੇਵੰਦ ਹੋਣਗੇ ਤਾਂ ਬੋਲਦੀ ਹੈ, ਨਹੀਂ ਤਾਂ ਰੁਕ ਜਾਂਦੀ ਹੈ। ਬੇਅਕਲ ਤੇ ਅਗਿਆਨੀ ਦਾ ਦਿਲ ਉਸ ਦੀ ਜੀਭ ਦੀ ਨੋਕ ਉੱਤੇ ਹੁੰਦਾ ਤੇ ਬਿਨਾਂ ਸੋਚੇ ਬੋਲ ਕੇ ਪੁਆੜਾ ਪਾ ਦਿੰਦਾ। ਵਿਚਾਰ ਹਸਨ ਬਸਰੀ, ਅਜਿਹੇ ਖੂਬਸੂਰਤ ਵਿਚਾਰਾਂ ਲਈ ਜੁੜੇ।
ਸੂਟ ਸੋਹਣੀ ਏ ਸਵਾਲੇ ਦੀ ਚੈਨ ਦੇ, ਲੈਣ ਲੱਗ ਗਈ ਪਿਓਰ ਦੀਆਂ ਚੁੰਨੀਆਂ।
ਜੀ ਜੀ ਜੀ
ਸੂਟ ਸੋਹਣੀ ਏ ਸਵਾਲੇ ਦੀ ਚੈਨ ਦੇ, ਲੈਣ ਲੱਗ ਗਈ ਪਿਓਰ ਦੀਆਂ ਚੁੰਨੀਆਂ। ਹਰ ਵੰਗ ਚ ਪਿਆਰ ਮੇਰਾ ਬੋਲਦਾ, ਹੁਣ ਬਾਹ ਕਿੱਥੋਂ ਰਹਿਣੀਆਂ ਨੇ ਸੁਣੀਆਂ। ਕਹਿੰਦੀ ਰੜ ਚੰਨਣਾ ਚ ਸੁਣ ਯਾਰ ਦੀ ਤਿਆਰ ਦੀ ਉਹਦੀ
चीनी कहावत अनुसार सोहनिया औरतां दी किस्मत अक्सर खराब हुंदी है अते स्याणे मर्द सोहणे कट ही हुंदे हन। चंगे विचारां लई जुड़े रहो हरमन रेडियो दे नाल।
ਜੀ ਪਿਆਰੋ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਕਰਦੇ ਜੀ। ਰੇਡੀਓ ਹਰਮਨ ਦੇ ਨਾਲ ਤੁਸੀਂ ਜੁੜੇ ਹੋਏ ਜੀ ਤੇ ਇੱਕ ਵਾਰੀ ਫਿਰ ਤੋਂ ਅਸੀਂ ਆ ਗਏ ਹਾਂ ਪ੍ਰੋਗਰਾਮ ਲੈ ਕੇ। ਉਮੀਦ ਹੈ ਕਿ ਤੁਸੀਂ ਜਿਹੜਾ ਖੇਡੇ ਹਾਲ ਆ ਸ੍ਰੀ ਸੁਲਤਾਨਪੁਰ ਲੋਧੀ ਤੋਂ ਜਿਹੜਾ ਤੁਸੀਂ ਸੁਣਿਆ ਉਹਦਾ ਪੂਰਾ ਪੂਰਾ ਆਨੰਦ ਲਿਆ ਹੋਏਗਾ ਜੀ। ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਗਏ ਇੱਕ ਵਾਰੀ ਫਿਰ ਤੋਂ ਤਾਇਆ ਜੀ ਦੇ ਵੱਲੋਂ ਵੀ ਆਪਾਂ ਗੱਲਾਂ ਬਾਤਾਂ ਸੁਣੀਆਂ ਨੇ, ਬਹੁਤ ਸਾਰੀਆਂ ਗੱਲਾਂ ਤਾਇਆ ਜੀ ਨੇ ਵੀ ਦੱਸਣੀਆਂ ਨੇ। ਉਹ ਤਾਏ ਨੇ ਕੀ ਦੱਸਣਾ ਪੁੱਤ, ਤਾਇਆ ਦੇ ਸੁਣਨਾ ਦੱਸਣਾ ਤਾਏ ਨੇ ਕੀ ਆ ਪੁੱਤ, ਜਾਣਨਾ ਚਾਹੁੰਦਾ ਦਾਤ ਕੀ ਜਾਣਨਾ ਚਾਹੁੰਦਾ ਕੱਖ ਵੀ ਨਹੀਂ। ਆ ਤੁਹਾਡੀਆਂ ਗੱਲਾਂ ਬਾਤਾਂ, ਤੁਹਾਡੇ ਪਿਆਰ ਮੁਹੱਬਤ ਦੇ ਸਨੇਹ, ਜਿਹੜੀ ਚੀਜ਼ ਵੀ ਘੁੰਮਾ ਤੇ ਹਰ ਚੀਜ਼ ਜਾਣਨਾ ਚਾਹੁੰਦਾ ਹੋਵੇ ਪਿਆਰ ਮੁਹੱਬਤ ਵਾਲੀ। ਪਿਆਰ ਮੁਹੱਬਤ ਜਾਣਨਾ ਚਾਹੁੰਦਾ ਵੀ ਆਪਣੇ ਸੁਣਨ ਵਾਲੇ ਸਰੋਤੇ ਕਿੰਨਾ ਕਰਦੇ ਨੇ। ਤਾਇਆ ਜੀ ਬਹੁਤ ਜ਼ਿਆਦਾ ਕਰਦੇ ਨੇ। ਪਹਿਲੇ ਸਰੋਤੇ ਪ੍ਰੋਗਰਾਮ ਦੇ ਵਿੱਚ ਆਪਣੇ ਪਹੁੰਚ ਚੁੱਕੇ ਨੇ ਪਾਲਾ ਬੈਂਸ ਭਾਜੀ।
ਉਹ ਪਾਲਿਆ ਤੇਰਾ ਪਾਲਿਆ ਪਾਲਿਆ ਤੇ
ਬਾਕੀ ਕਹਿੰਦੇ ਤਾਇਆ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਪੁੱਤ, ਸਤਿ ਸ੍ਰੀ ਅਕਾਲ ਪਾਲੇ, ਬਹੁਤ ਬਹੁਤ ਜੀ ਆਇਆਂ ਨੂੰ ਪਾਲੇ ਦਾ ਪਾਲਾ ਆ ਗਿਆ ਪੁੱਤ
ਜੀ। ਤਾਇਆ ਜੀ
ਆ ਗਿਆ ਤਾਂ ਬਹੁਤ ਚੰਗੀ ਗੱਲ ਆ, ਮੈਂ ਸਗੋਂ ਕਹਿੰਦਾ ਸੀ ਵੀ ਪਾਲੇ ਖਰੇ ਆਉਣਾ ਵੀ ਆ ਕਿ ਨਹੀਂ। ਤਾਇਆ ਜੀ ਆਉਣਾ ਕਿਉਂ ਨੀ? ਉਹਨਾਂ ਪਿਆ ਕਿ ਸਾਡੇ ਸਰੋਤੇ ਸਾਡੇ ਪਿਆਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ, ਗੱਲਾਂ ਬਾਤਾਂ ਉਹਨਾਂ ਦੀਆਂ ਸਾਂਝੀਆਂ ਹੋਣ ਤੇ ਉਹਨਾਂ ਦਾ ਪਿਆਰ ਮੁਹੱਬਤ ਸਾਡੇ ਤੱਕ ਪਹੁੰਚੇ। ਇਹ ਤੇ ਆਪਾਂ ਕਦੋਂ ਤੋਂ ਮੰਗਦੇ ਆ ਰਹੇ,
ਉਹ
ਹੈ ਵੀ ਇੱਦਾਂ ਉਹ ਉਡੀਕਦੇ ਵੀ ਆਪਾਂ ਨੂੰ ਚਿਰ ਤੋਂ ਹੀ ਹੁਣੇ ਆ, ਅਗਲਿਆਂ ਦੇ ਹੁਣੇ ਵੀ ਆਏ ਤੇ ਇਹ ਊਂ ਨੇ ਬਾਬਾ ਚਿਰ ਤੋਂ ਇਹਨਾਂ ਨੂੰ ਉਡੀਕਦੇ ਡੁਗਦੇ ਰਹਿ ਰਹੇ ਹਾਂ ਤੇ ਇਹ ਦਫ਼ਾ ਹੁਣੇ ਆਏ ਨੇ। ਪਰ ਬਾਬੇ ਨਾਨਕ ਦਾ 550ਵਾਂ ਜਿਹੜਾ ਗੁਰਪੁਰਬ ਜਿਹੜਾ ਅਸੀਂ ਮਨਾ ਰਹੇ ਸੀ, ਅਸੀਂ ਉੱਦਾਂ ਨਹੀਂ ਛੁੱਟੀ ਕੀਤੀ।
ਤਾਇਆ ਜੀ ਤੁਸੀਂ ਤਾਂ ਛੁੱਟੀ ਕੀਤੀ ਪਰ ਮੈਂ ਕੋਸ਼ਿਸ਼ ਕੀਤੀ ਆ ਕਿ ਪ੍ਰੋਗਰਾਮ ਸਾਡੇ ਸਰੋਤਿਆਂ ਤੱਕ ਪਹੁੰਚਦਾ ਰਹੇ, ਇਸ ਕਰਕੇ ਆਪਾਂ ਪ੍ਰੋਗਰਾਮ ਦੇ ਵਿੱਚ ਆਉਂਦੇ ਰਹੇ, ਰਿਕਾਰਡ ਕਰਕੇ ਭੇਜਦੇ ਰਹੇ।
ਅੱਛਾ ਅੱਛਾ,
ਉਹ ਤਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ ਨਹੀਂ ਕੋਈ ਆਇਆ ਜੋ ਤੁਸੀਂ ਕਹਿੰਦੇ ਸੀ ਵੀ ਸੁਖਪ੍ਰੀਤ ਤਾਈ ਨਾਲ ਪ੍ਰੋਗਰਾਮ ਕਰਨਾ?
ਉਹ ਸਰ ਜੀ ਨਾ ਵਿਧੀ ਵਿਧਾਨ ਹੀ ਨਹੀਂ ਬਣਿਆ, ਜਿੰਨਾ ਚੱਕ ਉਹ ਵਿਧੀ ਵਿਧਾਨ ਨਾਲ ਨਾ ਬਣੇ ਉਹਨਾਂ ਚੱਕ ਨਾ ਉਹ ਪ੍ਰੋਗਰਾਮ ਕਰ ਹੀ ਸਕਦਾ ਤੇ ਨਾ ਪ੍ਰੋਗਰਾਮ ਕੋਈ ਹੋਣਾ ਹੀ ਆ। ਜਿੱਥੋਂ ਤੱਕ ਮੈਨੂੰ ਲੱਗਦਾ, ਮੈਂ ਜ਼ਿਆਦਾਤਰ ਕੋਸ਼ਿਸ਼ ਤੇ ਕੀਤੀ ਵੀ ਉਹਦੇ ਨਾਲ ਸੰਪਰਕ ਹੋ ਜਾ, ਉਹ ਸੇਵਾ ਸੂਬਾ ਚ ਸੇਵਾ ਚ ਸੀ, ਸੇਵਾ ਚ ਸੀ, ਸੂਬਾ ਮੇਰੇ ਮੂੰਹ ਨੇੜੇ ਮਾਫ਼ੀ ਚੋ ਨਾ, ਸੇਵਾ ਚ ਸੀ। ਉਹ ਆਂਦੀ ਵੀ ਮੈਂ ਇਧਰ ਸੇਵਾ ਆਈ ਆ। ਮੈਂ ਕਿਹਾ ਵੀ ਠੀਕ ਹੈ, ਤੂੰ ਸੇਵਾ ਕਰ, ਸੇਵਾ ਤੇ ਕਰਮ ਵਾਲਿਆਂ ਨੂੰ ਮਿਲ ਲਈ। ਫਿਰ ਉਹਨੇ ਉਦਾਂ ਵਾਹਵਾ ਸੇਵਾ ਕੀਤੀ ਤੇ ਮੈਂ ਬੜਾ ਖੁਸ਼ ਹੋਇਆ ਵੀ ਠੀਕ, ਪਿੰਡ ਦੀ ਸਰਪੰਚ ਜਿਹੜੀ ਫਿਰ ਉਹਨੇ ਆਪਣੇ ਪਿੰਡ ਚ ਲੰਗਰ ਲਾਇਆ ਜਗਜੀਤ ਦੇ ਹਟੋਰ ਕੋਲਡ ਕਿਹਾ।
ਕਿੱਥੇ?
ਉਹ ਕੋਲਡ ਹਟੋਰ ਕੀ ਉਹਦਾ ਨਾਂ?
ਕੋਲਡ ਸਟੋਰ।
ਹਾਂ, ਉੱਥੇ ਪੀਜੇ ਵਰਗਰ। ਮੈਂ ਕਿਹਾ ਵੀ ਉਹ ਖਬਰੀ ਤੂੰ ਟਰੈਡੀਸ਼ਨ ਦਾ ਤੂੰ ਲੰਗਰ ਲਾ ਬਹੁਤ ਚੰਗਾ। ਮੈਂ ਕਿਹਾ ਉਧਰ ਸੰਗਤ ਪੀਜੇ ਬਰਗਰ ਨੂੰ ਬਾਲ ਆਈ ਜਾਂਦੀ ਆਂਦੀ ਆਪਾਂ ਬਰਗਰਾਂ ਦੇ ਨਾ ਲਾ ਦੀਏ। ਮੈਂ ਕਿਹਾ ਬਰਗਰਾਂ ਦੇ ਲਾ ਦੇ ਇੱਥੇ ਬਹੁਤ ਸੰਗਤ ਆਨੰਦ ਲਓ। ਉਹਨੇ ਬਰਗਰਾਂ ਦੇ ਲਾ ਤਾ, ਲਓ ਜੀ ਖਾਣ ਵਾਲੇ ਤੇ ਬਣਾਉਣ ਵਾਲੇ ਦੋਨੋਂ ਪਿੰਡ ਵਾਲੇ ਤੇ ਬਾਕੀ ਵੀ ਸੰਗਤ ਤਾਂ ਆਈ ਮੁੜ ਇੱਦਾਂ ਦੀ ਗੱਲ ਨਹੀਂ, ਪਰ ਸਾਡੇ ਪਿੰਡ ਦੇ ਨਿਆਣਿਆਂ ਨੇ ਪੂਰਾ 550 ਸਾਲਾਂ ਦਾ ਲਾਹਾ ਲਿਆ ਤੇ ਕਿਆ ਇਹਦਾ ਵੀ ਲੈਣਾ।
ਇਹ ਤਾਂ ਹੈ। ਕਹਿੰਦੇ ਮਨਦੀਪ ਭਾਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਭਾਜੀ, ਪਾਲਾ ਭਾਜੀ ਸਤਿ ਸ੍ਰੀ ਅਕਾਲ। ਕਹਿੰਦੇ ਭਾਜੀ ਤੁਸੀਂ ਬਹੁਤ ਹਾਰਡ ਵਰਕ ਕੀਤਾ ਜੀ, ਥੈਂਕ ਯੂ ਭਾਜੀ, ਥੈਂਕ ਯੂ ਵੈਰੀ ਮੱਚ, ਤੁਹਾਡਾ ਪਿਆਰ ਚਾਹੀਦਾ। ਭਾਜੀ ਹੋਰ ਸਿੱਧੀਆਂ ਤੇ ਸੱਚੀਆਂ ਗੱਲਾਂ ਕਰ ਰਹੇ ਨੇ ਜੀ, ਥੈਂਕ ਯੂ ਭਾਜੀ। ਤਾਇਆ ਜੀ ਸਿੱਧੀਆਂ ਤੇ ਸੱਚੀਆਂ ਗੱਲਾਂ ਕਹਿੰਦੇ ਕਰ ਰਿਹਾ ਭਾਜੀ, ਜੋ ਅਸੀਂ ਦੇਖਿਆ ਸੀ ਤੇ ਉਹ ਬਿਆਨ ਕੀਤਾ ਪ੍ਰੋਗਰਾਮ ਦੇ ਵਿੱਚ। ਮੈਨੂੰ ਉਮੀਦ ਆ ਕਿ ਸਾਰਾ ਪਸੰਦ ਕੀਤਾ ਹੋਊਗਾ ਤੁਸੀਂ ਪ੍ਰੋਗਰਾਮ। ਉਹ ਸਾਰਾ ਹੀ ਕੀਤਾ ਹੋਣਾ ਪ੍ਰੋਗਰਾਮ, ਅੱਧਾ ਥੋੜਾ ਕਹਿਣ ਪਸੰਦ ਕਰਨਾ। ਬਾਕੀ ਸਤਿੰਦਰ ਸਰਤਾਜ ਵੀ ਰਾਤ ਆਇਆ ਥਾ ਜੀ ਪ੍ਰੋਗਰਾਮ ਦੇ ਵਿੱਚ, ਤੇ ਨਾਲ ਹਰਭਜਨ ਮਾਨ ਵੀ ਆਇਆ। ਲਾਈਟ ਐਂਡ ਸਾਊਂਡ ਸ਼ੋਅ ਵੀ ਦੇਖਿਆ, ਸਾਰਾ ਪ੍ਰੋਗਰਾਮ ਬੜਾ ਬਿਹਤਰੀਨ ਸੀ, ਵਧੀਆ ਸੀ। ਮੈਨੂੰ ਤੇ ਬਹੁਤ ਜ਼ਿਆਦਾ ਪਸੰਦ ਆਇਆ, ਬਹੁਤ ਜ਼ਿਆਦਾ। ਚਲੋ ਬਹੁਤ ਜ਼ਿਆਦਾ ਆਇਆ ਤੇ ਬਹੁਤ ਜ਼ਿਆਦਾ ਹੀ ਚੰਗਾ ਮੇਰਾ ਪੁੱਤਰਾ। ਮੈਂ ਤੁਹਾਨੂੰ ਕਹਾਂਗਾ ਕਿ ਠੀਕ ਆ ਭਾਈ, ਜੇ ਵਧੀਆ ਪਸੰਦ ਆਵੇ ਸਰੋਤਿਆਂ ਨੂੰ, ਇਸ ਤੋਂ ਵੱਧ ਕੇ ਕੋਈ ਚੀਜ਼ ਹੁੰਦੀ ਨਹੀਂ। ਪਸੰਦ ਆਉਣਾ ਚਾਹੀਦਾ, ਗੱਲ ਪਸੰਦ ਦੀ ਆ ਬਹੁਤ। ਸਹੀ ਗੱਲ ਤਾਂ ਹੈ ਜੀ, ਸਾਰੀ ਗੱਲ ਪਸੰਦ ਤੇ ਆ ਨਿਬੜਦੀ,
ਨਿਬੜਦੀ ਪਸੰਦ ਤੇ ਆ, ਮੈਨੂੰ ਪਸੰਦ ਕੋਈ ਚੀਜ਼ ਹੁੰਦੀ ਵੀ ਨਹੀਂ। ਆ ਹੁਣ ਤੁਸੀਂ ਵੀ ਖਰੇ ਅਜੇ ਇੰਟਰਵਿਊ ਕੀਤੀ
ਕਾਹਦੀ,
ਉਹ ਪੀਜੇ ਬਰਗਰ। ਮੈਂ ਕਿਹਾ ਸੀ ਮੈਂ ਇਕਲੌਤਾ ਹੀ ਹੋਊਂ ਜਿਹੜਾ ਕਹਿੰਦਾ ਹੋਊਂ ਵੀ ਕੋਈ ਨਹੀਂ ਭਾਈ, ਇਹ ਸ਼ਰਧਾ ਅਗਲਿਆਂ ਦੀ, ਸ਼ਰਧਾ ਵਾਲਿਆਂ ਨੂੰ ਜਿਹੜੀ ਚੀਜ਼ ਖਾਣ ਵਾਲੀ ਹੋਣੀ ਚਾਹੀਦੀ ਆ। ਸਿਹਤ ਨੂੰ ਪੱਖ ਜੀ ਰੱਖ ਕੇ ਹੀ ਲੰਗਰ ਲਾਇਆ ਜਾਂਦਾ, ਸਿਹਤ ਐ ਨਹੀਂ ਵੀ ਉਹ ਖਾਂਦੇ ਸਾਰੇ ਬੰਦੇ ਦੇ ਢਿੱਡ ਖਰਾਬ ਪੇਟ ਖਰਾਬ। ਦੁਨੀਆਂ ਆਮ ਵੀ ਖਾਈ ਜਾਂਦੀ ਆ, ਕੋਲਡ ਡਰਿੰਕਾਂ ਪੀ ਜਾਂਦੀ ਆ, ਤੇ ਜੇ ਉਹਨਾਂ ਦਾ ਸ਼ੌਂਕ ਆ ਤੇ ਉਹਨਾਂ ਨੂੰ, ਜੇ ਉਹਨਾਂ ਦੀ ਚਾਹਨਾ ਉਹਨਾਂ ਦੀ ਮਨਸ਼ਾ ਤੇ ਉਹਨਾਂ ਨੂੰ ਸ਼ਿਕਾ ਦੇਣਾ ਚਾਹੀਦਾ, ਕੋਈ ਵੱਡੀ ਗੱਲ ਨਹੀਂ। ਹੱਦ ਜਿਹੜੇ ਬੋਲਦੇ ਨਾ ਨਹੀਂ ਹੋਣਾ ਚਾਹੀਦਾ, ਵੱਧ ਪਹਿਲਾਂ ਲੈਣ ਚੋਂ ਖੜੋਤੇ ਹੁੰਦੇ ਪੀਜੇ ਬਰਗਰ ਵਾਲੀ, ਇਸੇ ਰੇਡੂਏ ਤੇ ਟੈਲੀਵਿਜ਼ਨ ਚ ਕਹਿੰਦੇ ਨਹੀਂ ਜੀ ਨਹੀਂ ਹੋਣਾ ਚਾਹੀਦਾ, ਲੰਗਰ ਦਾਲ ਫੁਲਕੇ ਦਾ ਹੀ ਚੰਗਾ। ਉਹ ਬਾਅਦ ਦੇ ਵਿੱਚ ਉਹਨਾਂ ਨੂੰ ਵੇਖੀਦਾ ਤੇ ਲੈਣ ਚ ਸਭ ਤੋਂ ਉਹ ਮੋਹਰੇ ਖੜੇ ਹੁੰਦੇ, ਕਹਿੰਦੇ ਨਹੀਂ ਜੀ ਉਹ ਤਾਂ ਕਹਿਣ ਵਾਲੀਆਂ ਗੱਲਾਂ, ਸਵਾਦ ਨਹੀਂ ਵੀ ਬਹੁਤ ਲੱਗਦਾ। ਕਹਿੰਦੇ ਜੀ ਧਾਰੀਵਾਲ ਸਾਹਿਬ ਵੀ ਬਹੁਤ ਵਧੀਆ ਗੱਲਾਂ ਕਰ ਰਹੇ ਸੀ। ਹਾਂਜੀ ਭਾਜੀ ਇਹ ਤਾਂ ਹੈ ਹੀ ਹੈ ਜੀ, ਹੰਡਿਆ ਵਰਤਿਆ ਬੰਦਾ ਉਹ ਹੁਣ ਲੱਗ ਦੇ, ਉਹ ਤਾਂ ਮੁਗਲਾਂ ਦੇ ਜ਼ਮਾਨੇ ਦਾ ਹੈਗਾ, ਉਹਨੂੰ ਹਲੇ ਨੀ ਪਤਾ ਲੱਗਣਾ ਤੂੰ ਉਹਨੇ ਹੁਣ ਨੀ ਚੰਗੀਆਂ ਕਰਨੀਆਂ ਤੇ ਕਰਨੀਆਂ ਕਦੋਂ। ਸਹੀ ਗੱਲ, ਹੁਣੇ ਕਰਨੀ। ਬਾਕੀ ਭਾਜੀ ਜਿੰਨੇ ਵੀ ਸਾਡੇ ਸਰੋਤੇ ਆ ਹੁਣ ਆ ਜਾਓ ਜੀ, ਅਸੀਂ ਲਗਾਤਾਰ ਮਹਿਫਲਾ ਲਾਇਆ ਕਰਾਂਗੇ ਹਰਮਨ ਸਟੂਡੀਓ ਦੇ ਵਿੱਚ, ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਾਂਗੇ, ਕਿਉਂਕਿ 550 ਸਾਲਾਂ ਦਾ ਜਿਹੜਾ ਪ੍ਰੋਗਰਾਮ ਆ ਉਹ ਅਸੀਂ ਆਨੰਦ ਲੈ ਲਿਆ, ਉਹ ਬੀਤ ਚੁੱਕਿਆ, ਤੇ ਵੈਸੇ ਗੁਰੂ ਨਾਨਕ ਪਾਤਸ਼ਾਹ ਦੀਆਂ ਯਾਦਾਂ ਸਦਾ ਅਸੀਂ ਦਿਲ ਦੇ ਵਿੱਚ ਸਮਾਈਆਂ ਹੋਈਆਂ ਨੇ, ਕੋਸ਼ਿਸ਼ ਕਰਾਂਗੇ ਉਹਨਾਂ ਦੇ ਰਾਹਾਂ ਤੇ ਚੱਲਣ ਦੀ। ਨਾਮ ਜਪੋ ਜਿਹੜਾ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ, ਉਹਦਾ ਉਪਦੇਸ਼ ਜਿਹੜਾ ਉਹਨਾਂ ਨੇ ਦਿੱਤਾ, ਕੋਸ਼ਿਸ਼ ਕਰਾਂਗੇ ਆਪਾਂ। ਜੋ ਮਰਜ਼ੀ ਕਰੀ ਜਾਈਏ ਤਬਦੀਲੀਆਂ ਆਉਣੀਆਂ ਬਹੁਤ ਜ਼ਿਆਦਾ ਮੁਸ਼ਕਲ ਨੇ। ਲਓ ਫਿਰ ਤਾਇਆ ਜੀ ਆਪਾਂ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਵੀ ਰੱਖਣਾ। ਉਹ ਲਾ ਪਹਿਲਾਂ ਪੁੱਤ ਬਾਬੇ ਨਾਨਕ ਦਾ ਕੋਈ ਲਾ ਦੇ ਮੇਰਾ ਪੌਦਾ, ਬਾਬਾ ਨਾਨਕ ਬਹੁਤ ਉਹ ਲਾ ਮੇਰਾ ਪੌਦਾ, ਉਹਦਾ ਨਾਂ ਜਿਹੜਾ ਬੜਾ ਪੜਾ ਗਿਆ ਸੀ, ਲੰਬੂ ਦੀ ਫਿਲਮ ਚ ਸੀਗਾ ਉਹ ਗੀਤ, ਆ ਲੰਬੂ ਦੀ ਕਿਹੜੀ, ਅਮਿਤਾਭ ਬੱਚਨ ਦੇ, ਆਹੋ ਤੇ ਲੰਬੂ ਹੋਰ ਕੇ ਇਹਨੂੰ ਕਹਿੰਦੇ ਆਪਣੇ ਦਾਦਾ ਮੁੰਡੇ ਨੂੰ, ਦਾਦਾ ਲੰਬੂ ਦੀ ਫਿਲਮ ਦੇ ਵਿੱਚ ਸੀਗਾ ਗੀਤ, ਬਾਬਾ ਨਾਨਕ ਦੁਖੀਆਂ ਨਾਥਾਂ ਦਾ ਨਾਲ, ਜਿਹੜੇ ਦੁਖੀਆਂ ਦਾ ਉਹ ਵਲੀ ਪੀਰ, ਰੱਬ ਦੁਖੀਆਂ ਨੂੰ ਦੁੱਖਾਂ ਨੂੰ ਤਾਰਨਾ, ਉਹ ਗੀਤ ਮੈਨੂੰ ਲਾ ਦੇਣਾ ਕਿਤੇ ਧਾਰਮਿਕ, ਉਹ ਮੈਨੂੰ ਬੜਾ ਪਿਆਰਾ ਲੱਗਦਾ ਜੀ। ਲਓ ਤਾਇਆ ਜੀ
ਫਿਰ ਆਪਾਂ ਓਹੋ ਹੀ ਸੁਣਦੇ ਆ। ਬਾਬਾ ਨਾਨਕ ਦੁਖੀਆਂ ਦੇ ਨਾਥ ਵੇ, ਹਾਂ ਉਹ ਮੈਨੂੰ ਪਤਾ ਨਹੀਂ ਸੀ ਆਉਂਦੇ ਕੀ ਸੀ ਨਾਮ, ਪਰ ਮੈਨੂੰ ਯਾਦ ਜਰੂਰ ਸੀ ਵੀ ਲੰਬੂ ਦੀ ਫਿਲਮ ਚ ਸੀ। ਤਾਂ ਬਿਲਕੁਲ ਤਾਜ ਸਹੀ ਤੁਸੀਂ ਪਹਿਚਾਣਿਆ, ਅਮਿਤਾਭ ਬੱਚਨ ਦੀ ਹੀ ਫਿਲਮ ਕੋਹਰਾਮ ਦੇ ਵਿੱਚੋਂ ਲਿਆ ਗਿਆ। ਇਹ ਆਪਾਂ ਸੁਣਾਵਾਂਗੇ ਧਾਰਮਿਕ ਗੀਤ, ਆਓ ਫਿਰ ਸੁਣਦੇ ਆ ਲਾ ਦੇ ਮੇਰਾ ਬਹੁਤ ਪ੍ਰੋਗਰਾਮ ਨੂੰ ਵੀ ਉਹਨਾਂ ਤੱਕ ਪਹੁੰਚਾਉਣ ਦੀ ਆਪਾਂ ਕੋਸ਼ਿਸ਼ ਜ਼ਰੂਰ ਕਰਾਂਗੇ। ਮੈਂ ਠੀਕ ਕਰਨ ਦੀ ਕੋਸ਼ਿਸ਼ ਕਰਦਾ ਤਾ ਜੀ, ਕਰੋ ਤੂੰ ਮੇਰਾ ਬਹੁਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਓ ਜੀ ਆਨੰਦਪੁਰ ਵਜਿਆ ਤੇ ਬਾਬੇ ਨਾਨਕ ਦੀ ਸੋਭਾ ਉਪਮਾ ਜਾਂ ਉਹਨੇ ਮਾਨ ਸਨਮਾਨ ਕਿ ਆਪਾਂ ਸਾਰੀ ਉਮਰ ਵੀ ਜੇ ਬੋਲਦੇ ਰਹੀਏ ਨਾ ਤੇ ਤਾਂ ਵੀ ਅਧੂਰੇ ਰਹਿ ਜਾਣੇ, ਕਿਉਂਕਿ ਉਹਨਾਂ ਨੂੰ ਸ਼ਬਦਾਂ ਦੇ ਵਿੱਚ ਨਾ ਬੰਨਣਾ ਬੜਾ ਔਖਾ। ਉਹ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜੋ ਸਾਡੇ ਲਈ ਸਿਧਾਂਤ ਦਿੱਤੇ ਅਸੀਂ ਮੰਨ ਨਹੀਂ ਸਕੇ। ਇੱਕ ਬੜੇ ਵੜਾ ਵਿਦਵਾਨ ਨੇ ਗੱਲ ਕਹੀ, ਉਹ ਆਂਦਾ ਵੀ ਜਦੋਂ ਦੁਨੀਆ ਖਤਮ ਹੋ ਗਈ ਨਾ ਪ੍ਰਦੂਸ਼ਣ ਨਾ ਜਾਂ ਸਾਹ ਲੈਣਾ ਔਖਾ ਹੋ ਗਿਆ, ਦੁਨੀਆ 'ਚ ਬਿਮਾਰੀਆਂ ਬਹੁਤ ਵੱਧ ਗਈਆਂ ਤੇ ਉਹਦੇ ਲਈ ਸਾਰੀ ਦੁਨੀਆ ਦੇ ਵਿੱਚ ਦੁੱਖ ਜਿਹੜਾ ਪ੍ਰਗਟ ਹੋਣਾ ਉਹ ਸਾਡੇ ਪੰਜਾਬੀਆਂ ਲਈ ਹੋਣਾ, ਸਾਡੇ ਸਿੱਖਾਂ ਲਈ ਹੋਣਾ, ਸਾਡੇ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਣ ਵਾਲੇ ਪਿਆਰਿਆਂ ਲਈ ਹੋਣਾ। ਕਾਰਨ ਉਹਨਾਂ ਕਹਿਣਾ ਵੀ ਬਾਕੀ ਦੁਨੀਆ ਦਾ ਤਾਂ ਠੀਕ ਆ, ਉਹਨਾਂ ਨੂੰ ਸਮਝ ਨਹੀਂ ਸੀ, ਅਕਲ ਨਹੀਂ ਸੀ, ਪਤਾ ਨਹੀਂ ਸੀ, ਪਰ ਗੁਰੂ ਨਾਨਕ ਪਾਤਸ਼ਾਹ ਨੇ ਸਿੱਖਾਂ ਨੂੰ, ਪੰਜਾਬੀਆਂ ਨੂੰ ਜਾਂ ਜਿਹੜੇ ਉਹਨਾਂ ਨੂੰ ਮੰਨਣ ਵਾਲੇ ਆ ਉਹਨਾਂ ਨੂੰ ਤਾਂ ਉਪਦੇਸ਼ ਦਿੱਤਾ ਸੀ ਨਾ, ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ। ਇਹਨਾਂ ਨੂੰ ਪਤਾ ਸੀ ਸਿਧਾਂਤ ਵੀ ਜੇ ਇਹਨਾਂ ਚੀਜ਼ਾਂ ਦੀ ਰੱਖਿਆ ਨਾ ਕੀਤੀ, ਪਾਣੀ ਦੀ, ਪਵਨ ਦੀ, ਧਰਤੀ ਮਾਤਾ ਦੀ, ਤੇ ਦੁਨੀਆ ਖਤਮ ਹੋ ਜੂਗੀ। ਉਹਨਾਂ ਨੇ ਕਹਿਣਾ ਇਹਨਾਂ ਨੂੰ ਪਤਾ ਸੀ, ਇਹਨਾਂ ਨੇ ਦੁਨੀਆ ਨੂੰ ਨਹੀਂ ਦੱਸਿਆ, ਇਸ ਕਰਕੇ ਜ਼ਿੰਮੇਵਾਰੀ ਬਾਅਦ ਆਪਣੇ 'ਤੇ ਆ ਜਾਣੀ ਆ, ਸਾਰਾ ਹੀ ਆਪਣੇ 'ਤੇ ਮਤਲਬ ਗੱਲ ਆ ਢੁਕਣੀ ਆ ਵੀ ਬਾਕੀਆਂ ਦਾ ਤਾਂ ਠੀਕ, ਚਲੋ ਉਹਨਾਂ ਨੂੰ ਤਾਂ ਪਤਾ ਨਹੀਂ ਸੀ, ਪਰ ਇਹਨਾਂ ਨੂੰ ਤਾਂ ਪਤਾ ਸੀ ਨਾ, ਇਹਨਾਂ ਦੇ ਤਾਂ ਗੁਰੂ ਨੇ ਇਹਨਾਂ ਨੂੰ ਦੱਸਤਾ ਸੀ ਵੀ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਸਾਂਭੋਗੇ ਤਾਂ ਦੁਨੀਆ ਦਾ ਅੰਤ ਆਊ ਜਾਊ ਆ ਹੀ ਜਾਣਾ। ਮੈਂ ਉਹਦੀ ਗੱਲ ਤੋਂ ਬੜਾ ਪ੍ਰਭਾਵਿਤ ਹਾਂ, ਗੱਲ ਤੇਰੀ ਠੀਕ ਆ, ਇਹਦੇ 'ਚ ਦੋ ਰਾਏ ਵਾਲੀ ਗੱਲ ਨਹੀਂ ਵੀ ਸਾਨੂੰ ਪਤਾ ਸੀ ਅਸੀਂ ਦੁਨੀਆ ਨੂੰ ਦੱਸ ਨਹੀਂ ਪਾਏ, ਅਸੀਂ ਆਪਣੀਆਂ ਹੀ ਲੜਾਈਆਂ ਝਗੜੀਆਂ 'ਚ ਪਾਏ ਹਾਂ, ਆਪਣੇ ਹੀ ਨਹੀਂ ਆਪਾਂ ਆਪਣੀਆਂ ਗੱਲਾਂ ਤੋਂ ਨਹੀਂ ਸਮਝਦੇ, ਅਤੇ ਜੇ ਆਪਾਂ ਆਪਣੀਆਂ ਤੋਂ ਨਹੀਂ ਸਮਝਣਾ ਤਾਂ ਅਸੀਂ ਬਗਾਨਿਆਂ ਨੂੰ ਕੀ ਸਮਝਾ ਲੈਣਾ, ਆਪਦੇ ਹੀ ਨਹੀਂ ਜੇ ਸਮਝੇ ਤਾਂ ਇਹ ਫਿਰ ਨਫ਼ਰਤਾਂ, ਪਾਪ, ਝੂਠ, ਦਾਰੂ ਸਿੱਕਾ ਜਾਂ ਇੱਦਾਂ ਦੀਆਂ 100 ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਆਮ ਦੁਨੀਆ ਹੁਣ ਵਰਤੀ ਜਾਂਦੀ ਆ, ਇਹਦਾ ਮਤਲਬ ਵੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਤੰਗੀ ਪਰੇਸ਼ਾਨੀ ਆਊਗੀ। ਉਹ ਕੋਈ ਜਿਹਨੇ ਆਪਣਾ ਆਪ ਹੀ ਨਾ ਸਾਂਭਿਆ ਤਾਂ ਉਹਨੇ ਦੁਨੀਆ ਨੂੰ ਕੋਈ ਸਾਂਭ ਲੈਣਾ, ਜਾਂ ਆਪਦੇ ਆਪ ਲਈ ਨਹੀਂ ਉਹ ਪ੍ਰੇਰਨਾ ਸਰੋਤ ਦੁਨੀਆ ਲਈ ਉਹ ਪ੍ਰੇਰਨਾ ਸਵਾਦ ਘਟਾ ਹੋਣਾ, ਸਵਾਹ ਹੋਣਾ, ਸਦਾ ਹੀ ਉਹਨੇ ਸਹੀ ਗੱਲ ਇਹ ਕਰ ਸੀ। ਆਪਾਂ ਡਾਵਾਂ ਡੋਲ ਹੁੰਦੇ 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 ਡਾਵਾਂ ਡੋਲ ਹੀ ਹੋ ਗਏ ਆ, ਜਿਹੜਾ ਸਾਨੂੰ ਉਪਦੇਸ਼ ਗੁਰੂ ਨਾਨਕ ਪਾਤਸ਼ਾਹ ਦੇ ਗਿਆ ਉਹ ਗਾਂ ਅਸੀਂ ਵਾਂਡੇ ਨਹੀਂ ਪਾਏ। ਵੰਡਣ ਦੀ ਗੱਲ ਹੀ ਉਹਨਾਂ ਨੇ ਕੀਤੀ ਸੀ, ਵੰਡ ਕੇ ਛਕੋ ਜ਼ਰੂਰ, ਵੰਡਣਾ ਬਹੁਤ ਜ਼ਰੂਰੀ। ਜਦੋਂ ਕੋਈ ਚੀਜ਼ ਵੰਡਦੇ ਹਾਂ ਤਾਂ ਉਹ ਵੱਧਦੀ ਆ, ਕਦੇ ਕਰਦੀ ਨਹੀਂ, ਇਹ ਤਜਰਬਾ ਵੀ ਭਾਵੇਂ ਕਰਕੇ ਦੇ। ਸਹੀ ਗੱਲ ਤਾਂ ਜੀ, ਇੱਕ ਰੁਪਈਆ ਤੁਸੀਂ ਵੰਡੋਗੇ ਤੁਹਾਨੂੰ 100 ਆਊ, ਅਤੇ ਕਈ ਵਾਰ ਮਲਕੀ ਕਰਕੇ ਕਹਿੰਦੇ ਵੀ ਤੂੰ ਬਾਬੇ ਤੋਂ ਸਿੱਧਾ ਹੀ 100 ਲੈ ਲਾ ਤੇ 50-50 ਅੱਧੇ ਅੱਧੇ ਕਰ ਲਾਂਗੇ, ਸ਼ਾਬਾਸ਼ ਤੁਹਾਡੇ ਹਟੈਲ ਦੇ। ਮੈਂ ਦਾਨ ਕੋਈ ਪਹਿਲੀ ਗੱਲ ਦਾਨ ਮੰਗਣਾ ਨਹੀਂ ਚਾਹੀਦਾ, ਦਾਨ ਦੇਣ ਵਾਲੇ ਨੇ ਆਪੇ ਦੇ ਦੇਣੇ, ਜਦੋਂ ਮੰਗਣ ਹੀ ਲੱਗ ਪੈਂਦੇ ਉਹ ਫਿਰ ਦਾਨ ਨਹੀਂ ਹੁੰਦਾ, ਮੰਗਣ ਵਾਲੇ ਹੋਰ ਚੀਜ਼ ਹੋ ਜਾਂਦੀ, ਉਹ ਜਾਣਦੇ ਜਾਂ ਕਹਿਣਾ ਤਾਂ ਨਹੀਂ ਚਾਹੀਦਾ, ਮੰਗਣਾ ਜਿਹੜਾ ਮਾੜਾ, ਦਾਨ ਤਾਂ ਦਿੱਤਾ ਜਾਏਗਾ ਜਿਹੜਾ ਕੋਈ ਸ਼ਰਧਾ ਨਾ ਦੇ ਜਾਏ, ਅਤੇ ਆਪਾਂ ਵਾਰ ਵਾਰ ਕਹਿ ਕੇ ਨਹੀਂ ਮੰਗ ਸਕਦੇ ਵੀ ਸਾਨੂੰ ਦਾਨ ਦਿਓ, ਸਾਨੂੰ ਲੋੜ ਆ, ਸਾਨੂੰ ਦਾਨ ਦਿਓ, ਨਹੀਂ, ਜ਼ਰੂਰਤਮੰਦ ਨੂੰ ਦੇ ਦੇਣਾ। ਠੀਕ ਹੈ, ਜ਼ਰੂਰਤਮੰਦ ਜੇ ਪ੍ਰਸ਼ਾਦਾ ਮੰਗਦਾ ਤਾਂ ਉਹਦੀ ਜ਼ਰੂਰਤ ਆ, ਬੇਜ਼ਰੂਰਤ ਦੀ ਆਪਾਂ ਚੀਜ਼ਾਂ ਮੰਗ ਅਤੇ ਆਪਾਂ ਆਪਦੇ ਘਰ ਭਰ ਲਈਏ ਤਾਂ ਇਹ ਵੀ ਕੋਈ ਚੰਗੀ ਚੀਜ਼ ਨਹੀਂ, ਕਿਉਂਕਿ ਲੇਖਾ ਜਦੋਂ ਆਉਣਾ ਨਾ, ਲੇਖਾ ਜੋਖਾ ਜਦੋਂ ਧਰਮਰਾਜ ਨੇ ਮੰਗਣਾ ਤੇ ਉਦੋਂ ਆਪਣੇ ਮੂੰਹ ਇਹਦਾ ਅੱਡੇ ਹੋਣੇ, ਜਿੱਦਾਂ ਡੱਡੂ ਮੀਂਹ ਮੰਗਦੇ ਹੁੰਦੇ ਨਾ ਮਲਕੀਤ ਦਾ, ਓਦਾਂ ਆਪਣੇ ਮੂੰਹ ਕੀਤੇ ਹੋਣੇ ਤੇ ਧਰਮ ਰਾਜ ਨੇ ਕਹਿਣਾ ਸਿੱਟੋ ਇਹਨੂੰ ਤੱਤੇ ਕਢਾਈ ਕਿਉਂ ਇਹਦਾ ਫਿਰ ਟੁਕੜੇ ਟੁਕੜੇ ਕਰਕੇ ਤੇ ਖਵਾਓ ਜਿਹੜੇ ਉਹ ਯਮਦੂਤ ਬੈਠੇ ਆ ਇਧਰ ਨਰਕਾਂ ਚ ਫਿਰ ਮਲਕੀ ਦਰਗੇ ਦੇ ਪੱਟ ਦੀ ਲੈਗ ਪੀਸ ਆ ਗਿਆ ਨਾ ਕਿਸੇ ਯਮਦੂਤ ਨੂੰ ਕਹਿਣਾ ਸਹੁਰਾ ਇਹ ਕੋਈ ਖਾਂਦਾ ਹੀ ਨਹੀਂ ਰਿਹਾ ਇਸੇ ਤਰ੍ਹਾਂ ਤੋਂ ਕੱਚਿਆ ਉਹ ਨਾਲ ਲੈਂਗਣਾ ਇਹਦੀ ਬਹੁਤੀ ਕਬੀ ਹੋਣੀ ਤਾਂ ਇਹਦਾ ਹਲੇ ਲੈਗ ਬੂਹ ਬਣਿਆ ਹੀ ਨਹੀਂ ਵੀ ਇਹਦਾ ਫਿਕਰਾਂ ਨੇ ਇਹਨੂੰ ਮਾਰਿਆ ਬਹੁਤੀ ਕਬੀ ਹੋਣੀ ਮੁੜ ਦੌੜ ਉੱਪਰ ਵੀ ਜਾ ਕੇ ਮਰ ਕੇ ਵੀ ਇਹਦੀ ਬਹੁਤੀ ਦੇ ਚਰਚੇ ਹੋਣੇ ਚਾਚੀ ਨੂੰ ਜਦੋਂ ਇਹਨੂੰ ਖਾਣ ਨੂੰ ਕੁਛ ਨੀ ਦਿੰਦੀ ਸੀ ਜਾਂ ਇਹਦੀ ਖਾਂਦੀ ਰਹਿੰਦੀ ਤੇ ਉਹ ਹੁਣ ਕੀ ਦੱਸੇ ਕਹਿੰਦਾ ਸੂਟ ਮੰਗਦੀ ਸੀ ਵੀ 550 ਸਾਲਾਂ ਦੇ ਪਾਉਣਾ ਉਹ ਮੈਂ ਕਿਹਾ ਸੂਟ ਨਵਾਂ ਹੈ ਨਵਾਂ ਮੈਂ ਕਿਹਾ ਤੂੰ ਹਰਸਿਮਰਤ ਕੌਰ ਬਾਦਲ ਦੇ ਨਾਲ ਬਣੀ ਆ ਉਹਦੇ ਨਾਲ ਤਾਂ ਅੱਗੇ ਬੀਬੀ ਜਗੀਰ ਕੌਰ ਬੈਠੀ ਸੀ ਹੁਣ ਤੀਜੀ ਤੈਨੂੰ ਕੋਈ ਸੰਭਾਲ ਨਹੀਂ ਦੋਸਤੋ ਨਰਿੰਦਰ ਮੋਦੀ ਆਣ ਬੈਠਾ ਹੁਣ ਦੱਸੋ ਇਹ ਉਹਨੂੰ ਕਿੱਥੇ ਸੰਭਾਲ ਹੀ ਨਹੀਂ ਅਗਲੇ ਕਹਿੰਦੇ ਤਾਂ ਸੂਟ ਤੋਂ ਪੁਰਾਣਾ ਵੀ ਚੱਲ ਜਾਣਾ ਸੀ ਉਦੋਂ ਕਿਹੜਾ ਇਹਨੂੰ ਪੁੱਛਣਾ ਸੀ ਪੁੱਛਿਆ ਤਾਂ ਉਹਨਾਂ ਨੇ ਇੱਥੇ ਕੈਪਟਨ ਅਮਰਿੰਦਰ ਨੂੰ ਵੀ ਨਹੀਂ ਇਹਨੂੰ ਕੁਛ ਪੁੱਛ ਲੈਣਾ
ਬਤਾਇਆ ਸਿਆਸੀ ਗੱਲਾਂ ਨਾ ਕੱਢ
ਉਹ ਮੈਨੂੰ ਡਰ ਨੀ ਮਾਰਿਆ ਕਿਸੇ ਦਾ ਜਿਹਨੇ ਮੈਨੂੰ ਆਣ ਕੇ ਫੜਨਾ ਫੜ ਲਵੇ ਆਪਣੇ ਪੱਤਰਕਾਰਾਂ ਦੀ ਗੱਲ ਸੁਣੋ ਜਾਂ ਜਿਹਨੇ ਕਹਿੰਦਾ ਸ਼ਿਕਾਇਤ ਲਾਉਣੀ ਲਾ ਦੋ ਜਿਹੜੇ ਲਾਉਣੀ ਆ ਜਾਂ ਸਾਨੂੰ ਫੜਾ ਦੋ ਫਾਂਸੀ ਦੇ ਦੋ ਫਿਰ ਫਾਂਸੀ ਦੇ ਉਹ ਪੰਨੂ ਸਾਹਿਬ ਠੀਕ ਹੀ ਕਹਿੰਦੇ ਸੀ ਉਹ ਇੱਦਾਂ ਹੀ ਫਸਣਾ ਹੀ ਚਾਹੀਦਾ ਬੰਦੇ ਫਿਰ ਬੜੇ ਰੈਲੇ ਚੱਲਦੇ ਜੇ ਪਿਆਰ ਪਿਆਰ ਜੀ ਜੀ ਕਰੋ ਤਾਂ ਫਿਰ ਛੇਤਰ ਮਾਰਦਾ ਕਿ ਜਾਂਦੀ ਦੁਨੀਆਂ ਚੱਲ ਹੀ ਦਊਕੇ ਨਾ ਉਹਦਾ ਲੀਡਰ ਵੀ ਦਊਕੇ ਨਾ ਚਲਾਈ ਚੁਲੂ ਵੀ ਫਿਰਦੇ ਆ
ਸਹੀ ਗੱਲ ਤਾਂ ਇਹ ਤਾਂ ਗੱਲ ਤੁਹਾਡੀ ਮੰਨਣ ਵਾਲੀ ਹੈ ਪਰ ਡਰਨਾ ਜਿਹੜਾ ਵਾ ਨਾ ਉਹ ਬਹੁਤ ਮਾੜਾ ਡਰ ਕੇ ਜੇ ਜੀਵਾਂਗੇ ਤੇ ਸਾਡੇ ਆਉਣ ਵਾਲੇ ਭਵਿੱਖ ਦਾ ਬਣੂਗਾ ਕੀ ਬਣਨਾ ਕੀ ਉਹ ਤਾਂ ਮੈਂ ਤੁਹਾਨੂੰ ਦੱਸੀ ਜਾਂਦਾ ਵੀ ਕੰਮ ਹੋਰ ਆਈ ਆ ਮਈ ਨਦੀ ਨੂੰ ਸਾਫ਼ ਸੁਥਰੇ ਦੀ ਗੱਲ ਹੋ ਕੇ ਤੇ ਵਿੱਚੇ ਉਹਦੀ ਗੰਦਗੀ ਹਲੇ ਵੀ ਪਾਈ ਜਾਂਦੀ ਆ ਤੇ ਸਾਫ਼ ਸਫਾਈਆਂ ਜੇ ਬਾਬੇ ਦੀ ਨਗਰੀ ਦੀ ਨਦੀ ਨਹੀਂ ਛੱਡੀ ਪਈ ਜੇ ਤੂੰ ਇਸ਼ਨਾਨ ਕਰਦੇ ਰਹੇ ਤਾਂ ਪਰ ਦੂਸਰੇ ਤੀਸਰੇ ਜਿਹੜੀਆਂ ਨਦੀਆਂ ਨਾਲਿਆਂ ਦਾ ਉਹਦਾ ਤਾਂ ਹਾਲ ਮੰਦਾ ਹੀ ਕਰਨਗੇ ਉਹ ਪਤਾ ਹੀ ਆ ਫਿਰ ਜੇ ਇਹਦਾ ਹੀ ਨਹੀਂ ਉਹਨਾਂ ਨੂੰ ਪਤਾ ਤਾਂ ਦੂਸਰੀਆਂ ਨਦੀਆਂ ਨਹਿਰਾਂ ਉਹਨਾਂ ਦਾ ਕੀ ਲੈਣਾ ਇਹਨਾਂ ਦਾ ਸਾਨੂੰ ਤੇ ਵਹਾਵੇ ਜੇ ਰੁਪਈਆ ਚਾਹੀਦਾ ਉਹ ਭਾਵੇਂ ਕੋਈ ਵੀ ਹੋਵੇ ਉਹਦਾ ਰੁਪਈਏ ਦੇ ਯਾਰ ਆ ਕੋਈ ਉੱਥੇ ਕੋਈ ਬਾਬੇ ਨਾਨਕ ਦਾ ਕੋਈ ਦੋਸਤ ਮਿੱਤਰ ਹੈ ਹੀ ਨਹੀਂ ਨਾ ਉਹਨੂੰ ਮੰਨਣ ਵਾਲੇ ਆ ਨਾ ਉਹਨੂੰ ਸੁਣਨ ਵਾਲੇ ਆ ਬਸ ਐਂ ਮਿਲਕੀ ਦਾ ਕਿ ਮੱਥਾ ਜ਼ਰੂਰ ਟੇਕ ਦਿੰਦੇ ਆ ਅਤੇ ਬਾਕੀ ਇਹ ਆ ਵੀ ਉਹ ਤੋਂ ਬਾਅਦ ਆ ਉਹ ਚੱਲ ਸੋਚਿਆ ਲਈ ਕੰਮ ਸਹੀ ਗੱਲ ਤਾਂ ਜੀ ਸੁੱਤੀਆਂ ਸਰਕਾਰਾਂ ਨੂੰ ਜਗਾਉਣਾ ਹੈ ਤੇ ਉਹਦਾ ਔਖਾ ਜਿਹਾ ਜਾਗਿਆ ਕੁਝ ਜਗਾ ਸਕਦਾ ਸੁੱਤਿਆਂ ਨੂੰ ਸੁੱਤਿਆਂ ਨੇ ਕਹਿੰਦੇ ਜਗਾ ਲੈਣਾ ਸੁੱਤੇ ਸੁੱਤਿਆਂ ਨੂੰ ਕਿੱਥੋਂ ਜਗਾ ਲੈਣਗੇ ਸਹੀ ਗੱਲ ਲਓ ਤਾਂ ਜੀ ਫਿਰ ਆਪਾਂ ਅਗਲਾ ਗੀਤ ਵੀ ਸੁਣੀਏ ਕੋਈ ਅਗਲਾ ਗੀਤ ਸੁਰੋਜ ਨੂੰ ਕੋਈ ਫਰਮਾਇਸ਼ ਕੀਤੀ ਨੀ ਜੀ ਉਹ ਮਲਕੀਰ ਦਾ ਉਹ ਪੁੱਤ ਏਦਾਂ ਨਾ ਕਰੋ ਸਤਿਗੁਰੂ ਨਾਨਕ ਤੇਰੀ ਲੀਲਾ ਨੇ ਆ ਜੀ ਉਹ ਲਾ ਨਹੀਂ ਉਹ ਲਾ ਸਤਿਗੁਰੂ ਨਾਨਕ ਆ ਜਾ ਦੁਨੀਆਂ ਪਾਈ ਬਗਾਰ ਹੱਸ ਨੂੰ ਉਹ
ਸਤਿਗੁਰੂ ਨਾਨਕ ਆ ਜਾ ਸਤਿਗੁਰੂ ਨਾਨਕ ਆ ਜਾ ਸੰਗਤ ਪਈ ਪੁਕਾਰ ਜੀ ਕਰ ਹੱਥ ਵਿੱਚ ਚਾਬੀ ਉਹ ਦਾਤਾ ਸਾਰੇ ਸੰਸਾਰ ਦੀ ਸਾਰੇ ਸੰਸਾਰ ਦੀ ਜੇਲਾਂ ਵਿੱਚ ਜਾ ਕੇ ਦੁਖੀਆਂ ਦਾ ਤੂੰ ਦੁੱਖ ਨਿਵਾਰਿਆ ਦੁੱਖ ਨਿਵਾਰਿਆ ਤੂੰ ਕਰਮ ਕਮਾਇਆ ਲਿਆ ਸਾ ਡੁੱਬਿਆ ਨੂੰ ਤਾਰਿਆ ਆਕੜ ਪੰਨੀ ਦਾਤਾ ਤੂੰ ਆਕੜ ਪੰਨੀ ਦਾਤਾ ਬਾਬਰ ਸਰਦਾਰ ਜੀ ਸਰ ਹੱਥ ਵਿੱਚ ਚਾਬੀ ਉਹ ਦਾਤਾ ਸਾਰੇ ਸੰਸਾਰ ਦੀ ਸਾਰੇ ਸੰਸਾਰ ਦੀ ਪਰਬਤ ਨੂੰ ਪੰਜਾ ਲਾ ਕੇ ਤੂੰ ਜਿਗਦਾ ਲਟਕਾ ਲਿਆ ਜਿਗਦਾ ਲਟਕਾ ਲਿਆ ਗਲੀਆਂ ਦੇ ਵੱਲ ਗੱਲ ਕੱਢ ਕੇ ਤੂੰ ਰਾਹੇ ਪਾਲਿਆ ਰਾਹੇ ਪਾਲਿਆ ਤੇਰੀ ਬਾਣੀ ਦੇ ਵਿੱਚ ਬਾਬਾ ਬਾਣੀ ਦੇ ਵਿੱਚ ਬਾਬਾ ਹਰ ਬਾਤ ਵਚਾਰ ਦੀ ਤੇਰੇ ਹੱਥ ਵਿੱਚ ਚਾਬੀ ਉਹ ਦਾਤਾ ਸਾਰੇ ਸੰਸਾਰ ਦੀ ਸਾਰੇ ਸੰਸਾਰ ਦੀ ਉਹ ਪੰਜਾ ਤੇ ਨਨਕਾਣਾ ਨਜ਼ਰਾਂ ਤੋਂ ਦੂਰ ਨੇ ਨਜ਼ਰਾਂ ਤੋਂ ਦੂਰ ਨੇ ਉਹ ਪੰਜਾ ਤੇ ਨਨਕਾਣਾ ਨਜ਼ਰਾਂ ਤੋਂ ਦੂਰ ਨੇ ਨਜ਼ਰਾਂ ਤੋਂ ਦੂਰ ਨੇ ਤੇਰੀ ਦੀਦ ਦੀ ਖਾਤਰ ਬਾਬਾ ਅੱਖੀਆਂ ਮਜਬੂਰ ਨੇ ਅੱਖੀਆਂ ਮਜਬੂਰ ਨੇ ਜਮਲੇ ਜੱਟ ਦੀ ਤੁੰਬੀ ਜਮਲੇ ਜੱਟ ਦੀ ਤੁੰਬੀ ਤੈਨੂੰ ਵਾਜਾ ਮਾਲ ਦੀ ਤੇਰੇ ਹੱਥ ਵਿੱਚ ਚਾਬੀ ਉਹ ਦਾਤਾ ਸਾਰੇ ਸੰਸਾਰ ਦੀ ਸਾਰੇ ਸੰਸਾਰ ਦੀ ਸਤਿਗੁਰ ਨਾਨਕ ਰਾਜਾ ਦੁਨੀਆਂ ਨੂੰ ਦੇ ਦਤਖਾ ਸੰਗਤ ਪਈ ਪੁਕਾਰ ਦੀ ਤੇਰੇ ਹੱਥ ਵਿੱਚ ਚਾਬੀ ਉਹ ਦਾਤਾ ਸਾਰੇ ਸੰਸਾਰ ਦੀ
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਜੀ ਪਿਆਰੋ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀਆਂ ਨੂੰ ਕਰਦੇ ਜੀ ਰੇਡੀਓ ਹਰਮਨ ਦੇ ਨਾਲ ਤੁਸੀਂ ਜੁੜੇ ਹੋਏ ਹੋ ਬੜਾ ਖੂਬਸੂਰਤ ਪ੍ਰੋਗਰਾਮ ਜਿਹੜਾ ਕਿ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਦਾ ਰੋਜ਼ ਹੀ ਤੇ ਅੱਜ ਫਿਰ ਤੋਂ ਆ ਗਿਆ ਜੀ ਇੱਕ ਵਾਰੀ ਫਿਰ ਤੋਂ ਟਰੈਕ ਤੋਂ ਮੈਨੂੰ ਪਤਾ ਕਿ ਥੋੜਾ ਜਿਹਾ ਸਮਾਂ ਤੁਹਾਡੇ ਤੋਂ ਅਸੀਂ ਦੂਰ ਜ਼ਰੂਰ ਰਹੇ ਹਾਂ ਪਰ ਉਹ ਇਸੇ ਕੋਸ਼ਿਸ਼ ਦੇ ਵਿੱਚ ਕਿ ਤੁਹਾਨੂੰ ਐਂਟਰਟੇਨ ਦੇ ਨਾਲ ਨਾਲ ਤੁਹਾਨੂੰ ਜਾਣਕਾਰੀ ਵੀ ਦੇ ਸਕੀਏ ਇਸ ਕਰਕੇ ਥੋੜਾ ਜਿਹਾ ਦੂਰ ਰਹੇ ਤੇ ਅੱਜ ਫਿਰ ਆ ਗਏ ਜੀ ਲਗਾਤਾਰ ਤੁਹਾਡੇ ਨਾਲ ਹੁਣ ਜੁੜੇ ਰਹਾਂਗੇ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਦੇ ਰਹਾਂਗੇ ਜਿਹੜੇ ਸਾਡੇ ਸਰੋਤੇ ਸੁਣਦੇ ਪਏ ਨੇ ਇਸ ਵੇਲੇ ਆਪਣੀਆਂ ਫਰਮਾਇਸ਼ਾਂ ਕੋਈ ਵੀ ਗੀਤ ਤੁਸੀਂ ਸੁਣ ਸਕਦੇ ਹੋ ਜਿਹੜਾ ਵੀ ਤੁਹਾਡੇ ਮਨ ਦੇ ਵਿੱਚ ਆਉਂਦਾ ਗੀਤ ਸੁਣਨ ਦੇ ਲਈ ਤੁਸੀਂ ਸਾਨੂੰ ਈਮੇਲ ਕਰਨੀ ਹੈ request@harmanradio.com ਤੇ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਸਾਨੂੰ ਸੁਨੇਹਾ ਭੇਜਿਆ ਜਾ ਸਕਦਾ ਇਹ ਦੋ ਮਾਧਿਅਮ ਹੈ ਜਿਸ ਦੇ ਨਾਲ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਤੇ ਤਾਇਆ ਜੀ ਅਗਲੀ ਜਿਹੜੀ ਗੱਲਬਾਤ ਕਰਨਗੇ ਤੇ ਤਾਇਆ ਜੀ ਬਰਗਰਾਂ ਦਾ ਲੰਗਰ ਤੁਸੀਂ ਲਾਇਆ ਅਸੀਂ ਨੀ ਲਾਇਆ ਸਰਪੰਚਣੀ ਨੇ ਲਵਾਤਾ ਤੇ ਸਰਪੰਚਣੀ ਦੀ ਬਲੇ ਬਲੇ ਪਿੰਡ ਦੇ ਵਿੱਚੋਂ ਹੁਣ ਪੂਰੀ ਆ ਕੌਰ ਜਿਹੜਾ ਨਹੀਂ ਬਣਿਆ ਕਦੇ ਉਹ ਬਣ ਗਿਆ ਤੇ ਬਾਬੇ ਨਾਨਕ ਦੀ ਕਿਰਪਾ ਨਾਲ ਹੁਣ ਪਿੰਡ ਦੀ ਸਰਪੰਚਣੀ ਪਿੰਡ ਦੇ ਵਿੱਚ ਹੀ ਨਹੀਂ ਦੁਨੀਆਂ ਬਾਲਡ ਕੇ ਦੋ ਚਾਰ ਪੱਤਰਕਾਰ ਆਏ ਉੱਥੇ ਮਿਲਕੀ ਕਰਕੇ ਹੋਰ ਸਕਦੇ ਉਹਨਾਂ ਨੇ ਇੰਟਰਵਿਊ ਵੀ ਕੀਤੀ ਉਹ ਕਹਿੰਦੀ ਬਈ ਇਹਨਾਂ ਪੁੱਛਿਆ ਵੀ ਤੁਹਾਨੂੰ ਪ੍ਰੇਰਨਾ ਕਿੱਥੋਂ ਆਈ ਕਾਹਦੀ ਆ ਲੰਗਰ ਦੀ ਉਹ ਕਹਿੰਦੀ ਵੀ ਇਹ ਕੋਈ ਪੁੱਛਣ ਵਾਲਾ ਸਵਾਲ ਆ ਪੱਤਰਕਾਰ ਮੈਂ ਵੀ ਕਿਹਾ ਵੀ ਸ਼ਦਾਈ ਉਹਨੇ ਮੂੰਹ ਤੇ ਤਾਂ ਨਹੀਂ ਕਿਹਾ ਉਹ ਵੀ ਕਵੇ ਕਹਿੰਦੀ ਤੁਹਾਨੂੰ ਪਤਾ ਹੀ ਨਹੀਂ ਇੰਨੀ ਗੱਲ ਦਾ ਸਾਨੂੰ ਪ੍ਰੇਰਨਾ ਜਿਹੜੀ ਵੀ ਆਈ ਉਹ ਸਤਿਗੁਰੂ ਨਾਨਕ ਤੋਂ ਹੀ ਆਈ ਕਿਉਂਕਿ ਉਹਨਾਂ ਨੇ 20 ਰੁਪਈਆਂ ਦਾ ਭੋਜਨ ਜਿਹੜਾ ਛਕਾਇਆ ਉਸੇ ਪ੍ਰੇਰਨਾ ਦੇ ਸਦਕਾ ਹੀ ਹੁਣ ਦੁਨੀਆ ਭਰ ਦੇ ਵਿੱਚ ਇਹ ਨਹੀਂ ਕਿ ਪੰਜਾਬ ਚ ਇਕੱਲੇ ਵਰਲਡ ਲੈਵਲ ਦੇ ਉੱਤੇ ਉਹ ਪ੍ਰਸ਼ਾਦਾ ਚੱਲ ਰਿਹਾ ਜਿਹਦੇ ਵਿੱਚੋਂ ਸੀਰੀਆ ਇਰਾਕ ਇਰਾਨ ਲਵਲਾਨ ਜਾਂ ਕਿਸੇ ਕਿਸੇ ਜਿਸੇ ਜਿਸੇ ਲੜਾਈਆਂ ਵੀ ਲੱਗੀਆਂ ਉੱਥੇ ਉੱਥੇ ਲੜਾਈਆਂ ਚ ਵੀ ਸਾਡੇ ਆਪਣੇ ਸਿੰਘ ਪ੍ਰਸ਼ਾਦਾ ਪਹੁੰਚਦਾ ਕਰ ਰਹੇ ਨੇ ਮੈਂ ਕਿਹਾ ਵੀ ਸਦਕੇ ਜਾਵਾਂ ਉਹਦੇ ਜਵਾਬ ਤੋਂ ਪੱਤਰਕਾਰ ਦਾ ਮੂੰਹ ਜੰਡਿਆ ਰਹਿ ਗਿਆ ਮੈਂ ਕਿਹਾ ਵੀ ਅਗਲਾ ਸਵਾਲ ਇਹ ਊਂ ਨਹੀਂ ਇਹਦੇ ਯੋਗਾ ਕਰ ਸਕਦਾ ਹੀ ਨਹੀਂ ਹੁਣ
ਅੱਛਾ ਬੜੀ ਤਾਜੀ ਕਮਾਲ ਦੀ ਸੋਚ ਉਹਦੀ
ਸੋਚ ਨੂੰ ਵੇਖ ਕੇ ਤੇ ਵੇਖੀ ਮੈਨੂੰ ਕਹਿੰਦਾ ਜੀ ਸਰਪੰਚ ਨੇ ਬਣਾਈ ਗਏ ਨੇ ਮੈਂ ਕਿਹਾ ਜੀ ਆਹ ਦਾਸ ਨੇ ਬਣਾਈ
ਦਾਸ ਨੇ
ਮੈਂ ਕਿਹਾ ਆਹ ਦਾਸ ਨੇ ਬਣਾਈ ਆ ਉਹ ਕਰਮੀ ਕੇ ਦਾਸ ਨੇ ਨੀ ਬਣਾਈ ਇਹ ਦਾਸ ਦੀ ਬਣਾਈ ਮੈਂ ਕਿਹਾ ਦਾਸ ਨੇ ਕਾਹਦੀ ਬਣਾਈ ਐਵੇਂ ਬਾਬੇ ਨਾਨਕ ਨੇ ਜਿਹੜਾ ਸਾਨੂੰ ਸਿਧਾਂਤ ਦਿੱਤਾ ਵੀ ਮੈਂ ਕਰਨ ਦੀ ਲੋੜ ਕੋਈ ਨੀ ਤੇਰਾ ਹੀ ਤੇਰਾ ਹੀ ਉਹਦਾ ਹੀ ਉਹਦਾ ਕਹੀਏ ਮੈਂ ਕਿਹਾ ਵੀ ਸਾਡਾ ਨਹੀਂ ਇਹ ਜਿੰਨੇ ਸਾਡੇ ਪਿੰਡ ਨਿਵਾਸੀ ਉਹਨਾਂ ਦੇ ਮਿਲੇ ਜੁਲੇ ਸਹਿਯੋਗ ਤੋਂ ਜਿਹਨਾਂ ਸਾਨੂੰ ਵੋਟਾਂ ਪਾਈ ਜਿਹਨਾਂ ਨਹੀਂ ਪਾਇਆ ਉਹਨਾਂ ਦਾ ਕਾਹਦਾ ਸਹਿਯੋਗ ਤੇ ਨਾ ਹੀ ਉਹਨਾਂ ਦੇ ਵਿੱਚ ਨਾਂ ਲੈਣਾ ਹੀ ਆ ਉਹਨਾਂ ਦੇ ਸਹਿਯੋਗ ਤੋਂ ਬਗੈਰ ਬਣੀ ਆ ਜਿਹਨਾਂ ਵੋਟਾਂ ਪਾਈਆਂ ਉਹਨਾਂ ਦੇ ਸਹਿਯੋਗ ਨਾਲ ਬਣੀ ਆ ਤੇ ਮੈਨੂੰ ਕਹਿੰਦਾ ਤੂੰ ਵੀ ਇੰਟਰਵਿਊ ਕੁਝ ਦਿੱਤੇ ਮੈਂ ਕਿਹਾ ਨਹੀਂ ਨਾ
ਕੁਝ ਲੋਕ ਪੜਦੇ ਤੇ ਪਿੱਛੇ ਹੀ ਚੰਗੇ ਲੱਗਦੇ ਆ, ਪੜਦੇ ਜੀ ਰਹਿਣੀ ਗੱਲ ਚੰਗੀ ਹੁੰਦੀ, ਮੈਂ ਨਹੀਂ ਦਿਸਦੇ ਜਿਹੜੇ ਪੜਦੇ ਜੀ। ਮੈਂ ਮਹਿਤ ਕਹਿੰਦੇ ਫੋਟੋ ਨੀ ਲਵਾਈ ਤੇ ਇੰਟਰਵਿਊ ਤੈਨੂੰ ਮੈਂ ਕਿੱਥੋਂ ਦੇ ਦਾਂ ਜਦੋਂ ਮੇਰੇ ਕੋਲ ਹੈ ਹੀ ਨਹੀਂ ਕੀ ਆ ਇੰਟਰਵਿਊ ਜਿਹੜੀ ਉਹ ਕਹਿੰਦਾ। ਮੈਂ ਕਿਹਾ ਵੀ ਮੈਂ ਨਹੀਂ ਦੇ ਸਕਦਾ। ਪਹਿਲਾਂ ਮੈਨੂੰ ਲੱਗਦਾ ਇੰਟਰਵਿਊ ਜੇ ਕੋਈ ਖਾਣ ਵਾਲੀ ਚੀਜ਼ ਆ, ਪਾਉਣ ਵਾਲੀ ਚੀਜ਼ ਆ ਤੇ ਚੱਕਣ ਵਾਲੀ ਚੀਜ਼, ਫਿਰ ਮੈਨੂੰ ਬਾਅਦ ਚ ਪਤਾ ਲੱਗਦਾ ਇੰਟਰਵਿਊ ਕਹਿੰਦੇ ਮੁਲਾਕਾਤ ਨੂੰ। ਮੈਂ ਥੋੜਾ ਸਿਆਣਾ ਹੋ ਗਿਆ, ਸਿਆਣਾ ਚੰਟ ਹੋ ਗਿਆ, ਚੰਟ ਤਾਂ ਮੈਂ ਹੈ ਹੀ ਸੀ, ਮੈਨੂੰ ਪਤਾ ਹੀ ਆ। ਤੇ ਪਾਲਾ ਕਹਿੰਦਾ ਤਾਇਆ ਜੀ ਬੂਟੀ ਨੇ ਵੀ ਛਕੇ ਬਰਗਰ? ਬੂਟੀ ਤਾਂ ਪੈ ਗਿਆ, ਮੈਂ ਕਹਿੰਦਾ ਟੁੱਟ ਗਏ ਬੂਟੀ ਦੀ ਜੇ ਤਾਂ, ਮੈਂ ਕਹਿੰਦਾ ਜੀ ਪੂਰਾ। ਪਹਿਲਾਂ ਮੈਨੂੰ ਲੱਗਿਆ ਬੂਟੀ ਨੇ ਨੀ ਖਾਣੇ, ਪਹਿਲਾਂ ਕਹਿੰਦਾ ਮੈਂ ਲੰਗਰ ਛਕ ਕੇ ਜਾਓ ਵਾਹਿਗੁਰੂ ਜੀ, ਬੂਟੀ ਸੀ ਆ ਭੁੰਡੀ ਜੀ ਤੇ ਆ। ਕਹਿੰਦਾ ਜੀ ਬਾਬਾ ਜੀ ਵਾਹਿਗੁਰੂ ਜੀ ਖਾ ਕੇ ਆਏ ਜੀ, ਵਾਹਿਗੁਰੂ ਜੀ ਛਕ ਕੇ ਆਏ ਜੀ। ਇਹਦਾ ਇਹਨੇ ਆ ਕੀ ਮਾਰੀ ਦਾ ਇਗਨੋਰ ਜਿਹਾ ਮਾਰੇ,
ਇਗਨੋਰ
ਮਾਂ ਫਿਰ ਠੀਕ ਹੀ ਕਿਹਾ, ਇਗਨੋਰ ਜਿਹਾ ਮਾਰੇ। ਕਹਿੰਦਾ ਛਕ, ਵਾਹਿਗੁਰੂ ਜੀ ਅਸੀਂ ਛਕ ਕੇ ਆਏ ਮਹਾਰਾਜ ਜੀ, ਅਸੀਂ ਬਹੁਤ ਪ੍ਰਸ਼ਾਦਾ ਘੂਰੀ ਵਾਲੇ ਸੰਤਾਂ ਨੂੰ ਛਕ ਕੇ ਆਏ ਵਾਹਿਗੁਰੂ ਜੀ। ਤੇ ਮੈਂ ਕਿਹਾ ਜੀ ਆਪਣੇ ਪ੍ਰਸ਼ਾਦਾ ਤੋਂ ਛਕ ਲਿਆ ਤੇ ਕੋਈ ਨਹੀਂ, ਇੱਕ ਇੱਕ ਬਰਗਰ ਛਕ ਲਓ ਨਿਆਣਿਆਂ ਨੂੰ। ਤਾਂ ਬੂਟੀ ਨਾ ਹਲੇ ਕਹਿਣੀ ਨੀ ਤਾਂ ਹਾਂ ਹਲੇ ਕਹਿਣੀ, ਨਿਆਣੇ ਉਹ ਸਕੂਟਰੀ ਜੀ ਤੋਂ ਉਤਰ ਕੇ ਤੇ ਬਰਗਰ ਉਹਨੇ ਦੋ ਦੋ ਫੜ ਵੀ ਲੈ। ਮੈਂ ਕਿਹਾ ਬੂਟਾ ਸਾਹਿਬ ਤੁਸੀਂ ਵੀ ਛਕ ਲਓ, ਨਿਆਣਿਆਂ ਦੀ ਨੀ ਸਮਝੀ ਸੀ ਤੇ ਆਪਦੀ ਦਿਲ ਦੀ ਮੰਨ ਲਓ। ਭੁੰਡੀ ਜੀ ਲਾ ਕੇ ਤੇ ਦੋ ਖਾਧੇ ਮੇਰੇ ਸਾਹਮਣੇ ਵੇਚਦੇ ਵੇਚਦੇ। ਮੈਂ ਕਿਹਾ ਹੁਣ ਤਾਂ ਪੋਜੀਸ਼ਨ ਵੀ ਕਲਾਵੇ ਚ ਆ ਗਈ ਆ, ਹੁਣ ਕੀ ਰਹੇਗੀ
ਭੂਰੀ ਵਾਲੇ ਸੰਤਾਂ ਨੂੰ।
ਉਹਨੇ ਬੂਟੇ ਕਹਿੰਦਾ ਮੈਂ ਥੋੜਾ ਕਹਿੰਦਾ ਤਾਂ ਭੂਰੀ ਵਾਲੇ ਸੰਤਾਂ ਤੋਂ ਖਾ ਕੇ ਆਇਆ। ਮੈਂ ਕਿਹਾ ਵੀ ਤੂੰ ਖਾਧੇ ਹੋਣਗੇ? ਮੈਂ ਕਿਹਾ ਤੂੰ ਕਹਿੰਦਾ ਵੀ ਨਹੀਂ ਖਾ ਗਿਆ, ਖਾਧੇ ਹੋਣਗੇ। ਪਰ ਜਿਹੜੀ ਮੈਂ ਤੈਨੂੰ ਗੱਲ ਕਹਿੰਦਾ ਵੀ ਉਹ ਫਿਰ ਕਹਿੰਦਾ ਵੀ ਭਰਾਵਾ ਉੱਥੇ ਬਾਅਦ ਚ ਕਰੇ ਨਿਆਣਿਆਂ ਨੂੰ। ਨਿਆਣੇ ਕਹਿੰਦੇ ਪਾਪਾ ਦੇਖਿਆ ਆਪਣੇ ਪਿੰਡ ਦੇ ਆ ਗਏ ਨੀ ਕੰਮ ਤੇ ਤੂੰ ਐਵੇਂ ਉਹਨਾਂ ਨਾਲ ਵਿਗੜਾ ਆ ਰਹੀ ਨਾ। ਕਹਿੰਦਾ ਵੀ ਆਪਾਂ ਉੱਥੇ ਜਿਹੜੇ ਬਰਗਰਾਂ ਵਾਲੇ ਲੰਗਰ ਗਏ ਸੀ, ਬੀਜਿਆਂ ਵਾਲੇ ਲੰਗਰ, ਉੱਥੇ ਲੈਣਾ ਵਿੱਚ ਆਪਣੇ ਕੋਲ ਲੱਗ ਕੇ ਨੀ ਗਿਆ ਹੋਇਆ। ਆਹ ਦੇਖ ਬਾਬੇ ਨੇ ਆਪਣੀ ਮਨਸ਼ਾ ਪੂਰੀ ਕੀਤੀ ਆ, ਬਾਬਾ ਕਿਸੇ ਦੀਆਂ ਉਮੀਦਾਂ ਦੇ ਪਾਣੀ ਨੀ ਫੇਰਦਾ, ਬਾਬਾ ਸਭ ਦੇ ਹੀ ਸੁਪਨੇ ਪੂਰੇ ਕਰਦਾ। ਕਹਿੰਦਾ ਵੀ ਦੇਖੋ ਉਹ ਕਹਿੰਦਾ ਵਾਹ 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 ਵਾਹ, ਉਹਦੇ ਮੂੰਹ ਚ ਪਹਿਲੀ ਵਾਰ ਕਿਤੇ ਸੁਣਿਆ ਜ਼ਿੰਦਗੀ ਤੁਹਾਨੂੰ ਗੁਰੂ ਨਾਨਕ ਨਿਕਲਿਆ। ਮੈਂ ਕਿਹਾ ਬਾਬਾ ਵਾਹ ਵਾਹ ਵਾਹ, ਕਈ ਮਲਕੀਦਾਰ ਕੇ ਕ੍ਰਿਤਕਣਾਂ ਨੂੰ ਵੀ ਤੂੰ ਮਾਫ ਕਰਨਾ, ਬੜਾ ਉਹ ਤ੍ਰਿਪਤ ਹੋਇਆ ਬਹੁਤ ਹੀ ਜ਼ਿਆਦਾ। ਕਿਆ ਬਾਤਾਂ ਤਾਇਆ ਜੀ! ਫਿਰ ਤੇ ਇਸ ਪ੍ਰੋਗਰਾਮ ਦੇ ਵਿੱਚ ਤੇ ਫਿਰ ਦੁਸ਼ਮਣ ਵੀ ਦੋਸਤ, ਉਹਦੇ ਦੁਸ਼ਮਣ ਅਸੀਂ ਤਾਂ ਸਮਝਦੇ ਕਿ ਬੰਦੇ ਦੇ ਦੁਸ਼ਮਣ ਪੰਜ ਆ, ਸਾਰਿਆਂ ਦੇ ਹੀ, ਸਾਰਿਆਂ ਦੇ ਹੀ, ਹੋਰ ਇਕੱਲੇ ਮੇਰੇ ਹੀ, ਤਾਇਆ ਕਈਆਂ ਦੇ ਨਹੀਂ ਵੀ ਹੁੰਦੇ। ਉਹ ਬਾਬਾ ਹੋਣੇ ਆ ਪੰਜ ਦੁਸ਼ਮਣ ਸਾਰਿਆਂ ਦੇ, ਕਾਮ ਕ੍ਰੋਧ ਮੋਹ ਲੋਭ ਹੰਕਾਰ। ਇਹਨਾਂ ਦੁਸ਼ਮਣੀਆਂ ਨੂੰ ਆਪਾਂ ਮਾਰ ਮੁਕਾਉਣਾ, ਜੇ ਮੁਕਾਉਣਾ ਵਾ ਤਾਂ ਦੂਸਰੇ ਦੁਸ਼ਮਣਾਂ ਦੀ ਲੋੜ ਹੀ ਨਹੀਂ, ਜੇ ਇਹ ਹੀ ਆਪਣਾ ਜੜਾਂ ਵੱਢੀ ਜਾਂਦੇ, ਕਿਸੇ ਦੂਸਰੇ ਦੀ ਕੀ ਲੋੜ ਆ? ਕਿਸੇ ਦੂਸਰੇ ਦੀ ਲੋੜ ਹੈ? ਦੁਸ਼ਮਣ ਤੇ ਹੀ ਨੀ ਪੰਜ ਚੱਕਣੇ, ਉਪਰੋਂ ਨਵਾਂ ਦੁਸ਼ਮਣ ਬਣਾ ਲਓ। ਇਹ ਕਰਕੇ ਸਾਨੂੰ ਕਿਸੇ ਦੁਸ਼ਮਣ ਦੀ ਲੋੜ ਨਹੀਂ, ਸਾਨੂੰ ਮਿੱਤਰਾਂ ਦੀ ਲੋੜ ਆ। ਦੁਸ਼ਮਣ ਸਾਡੇ ਜਿਹੜੇ ਆ ਉਹ ਕਹਿੰਦੇ, ਇਹ ਕਰਕੇ ਦੋਸਤ ਸਾਨੂੰ ਚਾਹੀਦਾ। ਦੋਸਤ ਵੀ ਬੜਾ ਪਿਆਰਾ ਹੋਵੇ, ਔਖੇ ਵੇਲੇ ਕੰਮ ਆਉਣ ਵਾਲਾ ਹੋਵੇ ਤੇ ਸੌਖੇ ਵੇਲੇ ਖੁਸ਼ ਰੱਖਣ ਵਾਲਾ ਹੋਵੇ ਤੇ ਸੋਹਣਾ ਵੀ ਹੋਵੇ। ਹਾਂ ਸੋਹਣਾ ਵੀ, ਸਾਡਾ ਦੋਸਤ ਲੱਭ ਦਿਆਂ ਕਿ ਰਿਸ਼ਤਾ ਲੱਭਣਾ ਆ? ਮਾਰੂ ਹਲੇ ਦੇ ਚਪੇੜ ਬਾਂਦਰ ਆਗਾ ਮੂੰਹ ਕਰਕੇ ਤੇ ਪੁੱਠੇ ਹੀ ਕਾਸੇ ਨੂੰ ਲੈ ਜਾਂਦਾ ਗੱਲ। ਮੈਂ ਕਿੱਧਰ ਦੀ ਗੱਲ ਕਰਦਾ, ਉਹ ਕਿੱਧਰ ਨੂੰ ਲੈ ਦੇ? ਸੋਹਣਾ ਵੀ ਹੋਵੇ, ਰੰਗ ਵੀ ਪੁੱਛ ਲਈ ਰੰਗ। ਮੈਂ ਕਿਹਾ ਪੁੱਛਾਂ ਤਾਇਆ, ਪਹਿਲੇ ਸੋਹਣੇ ਤੇ ਤੂੰ ਤਾਂ ਗੱਲ ਨਿਬੇੜ ਦਿੱਤੀ, ਫੜਿਆ ਮੂੰਹ ਜਿਹਾ ਮਾਰਿਆ। ਮੈਂ ਦੋਸਤ ਲੱਭਣ ਡਿਆ, ਕੋਈ ਆਪਣੇ ਵਿਆਹ ਦੇ ਲਈ ਰਿਸ਼ਤਾ ਨਹੀਂ ਲੱਭਦਾ। ਨਹੀਂ ਆ ਜਿਹੜੀਆਂ ਤਰੀਫਾਂ ਦੱਸੀਆਂ, ਆ ਵੀ ਹੋਵੇ ਚੰਗਾ ਵੀ ਹੋਵੇ ਫਲਾਨਾ ਤੇ ਦੋਸਤ ਦਾ ਤਾਂ ਲੱਗਦਾ ਨੀ, ਇਹ ਤੇ ਰਿਸ਼ਤੇ ਵਾਲੀਆਂ ਹੀ ਲੱਗਦੀਆਂ। ਫਿਰ ਮੈਂ ਡਿਮਾਂਡ ਆਈਆਂ, ਮੈਂ ਤੇਰੇ ਚਪੇੜਾ ਜੜ ਲੈਣਾ ਹੀ ਹੋ ਤੇ ਗੱਲ ਤੇ ਤੇਰੇ ਨੀਲ 2000 ਦੇ 2000 ਕਾ ਨੂੰ 600 ਸਾਲਾਂ ਤੱਕ ਰਹਿਣਾ ਹੀ ਉਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ, ਇੱਦਾਂ ਮੈਂ ਮਾਰੂੰਗੀ ਪੇੜ। ਚਲੋ ਤਾਇਆ ਮਾਰ ਦਿਓ, ਘੱਟ ਤੋਂ ਘੱਟ 50 ਸਾਲ ਤੱਕ ਜਿੰਦਾ ਤੇ ਮੈਂ ਰਹੂੰਗਾ ਨਾ, ਇਹ ਮੈਨੂੰ ਦਵਾ ਹੀ ਦੇਤੀ ਨਾ ਲੰਮੀ ਉਮਰ ਦੀ। ਇੱਥੋਂ ਦੇਖ ਲਾ ਪਾਜ਼ਿਟਿਵ ਚੀਜ਼ ਲੱਗ ਲੈਂਦਾ, ਜਿਹੜੀ ਮੈਂ ਪਾਜ਼ਿਟਿਵ ਕਹਿੰਦਾ ਉਹਦੇ ਚੋਂ ਨੈਗੇਟਿਵ ਲੱਭ ਲੈਂਦਾ, ਤੇਰਾ ਮੈਨੂੰ ਕੋਈ ਪਤਾ ਹੀ ਨਹੀਂ ਲੱਗਦਾ ਕੀ ਹਟੈਂਡ ਆ।
ਮੈਂ ਤਾਂ ਅੱਜ ਦੱਸਿਆ ਤੁਹਾਨੂੰ ਕਿਉਂਕਿ ਚੰਗੀ ਚੀਜ਼ ਲੱਭਣੀ ਚਾਹੀਦੀ। ਅੱਗੇ ਤੂੰ ਚੰਗੀ ਲੱਭੀ, ਚੰਗੀ ਲੱਭੀ, ਮੈਂ ਕਿਹਾ ਸੋਹਣਾ ਹੋਣਾ ਚਾਹੀਦਾ, ਸੋਹਣਾ ਯਾਰ ਸੋਹਣਾ ਨੀ ਹੋਣਾ ਚਾਹੀਦਾ ਆਪਣਾ, ਜਾਂ ਤੇਰਾ ਹੋਣਾ ਚਾਹੀਦਾ, ਸਾਡਾ ਤਾਂ ਭਾਵਾਂ ਕੋਹ ਨੀ ਹੋਵੇ ਤਾਂ ਵੀ ਚੱਲ ਜਾਊ। ਪਾਲਾ ਭਾਜੀ ਕਹਿੰਦੇ ਤਾਇਆ ਜੀ, ਭਾਜੀ ਤਾਇਆ ਜੀ ਭਾਜੀ ਸੁਖਪ੍ਰੀਤ ਦੀ ਗੱਲ ਕਰਦੇ ਆ। ਲੈ ਤਾਇਆ ਉਹਨੇ ਆਤੀ ਕਰਾਤੀ ਬਾਅਦ ਤੂੰ ਤਾਂ ਗਿਆ ਵੀ ਤੂੰ 1,25,000 ਸਰੋਤਾਂ ਇਸ ਟਾਈਮ ਸੁਣਦਾ, ਤੇ ਜੇ ਸਾਨੂੰ 5-7 ਸੁਣਦੇ ਹੁੰਦੇ ਨਾ ਤੇ ਤੈਨੂੰ 10 ਪਤਾ ਦਿੰਦਾ ਵੀ ਤੂੰ ਗੱਲ ਕਿਹੜੀ ਕਹੀ। ਸਵਾਲ ਬਚ ਗਿਆ ਈ, ਬਚ ਗਿਆ ਤੂੰ ਕਲੋਤਾ ਸਰੋਤਾ ਸਾਡਾ ਕਰਕੇ ਬਚ ਗਿਆ ਤੂੰ ਇਸ ਟਾਈਮ, ਤੈਨੂੰ ਮੈਂ ਛੱਡਣਾ ਨਹੀਂ ਤੈਨੂੰ। ਤਾਇਆ ਇੱਕ ਆ ਗਿਆ ਸਰੋਤਾ, 2,00,000 ਹੋ ਗਿਆ ਸਰੋਤੇ, ਜਦੋਂ ਹੋਗਾ ਨਾ 3,00,000 ਸਰੋਤੇ, ਨੀ 5,00,000, 3 ਤਾਂ ਹੋਏ ਪੈ, ਜਦੋਂ 5,00,000 ਸਰੋਤਾ ਹੋ ਗਿਆ ਫਿਰ ਤੈਨੂੰ ਇਹ ਗੱਲ ਜਵਾਬ ਦਊਂਗਾ ਮੈਂ ਜ਼ਰੂਰ। ਲਓ ਜੀ 2,00,000 ਦੇ ਹੋ ਗਏ ਨਾ, 2,00,000 ਦੇ ਵਿੱਚ ਮੈਂ ਸੋਚ ਸਕਦਾ ਵੀ ਕੀ ਇਹਨੂੰ ਕਹਾਂ, 3,00,000 ਦੇ ਵਿੱਚ ਲਿਖ ਕੇ ਰੱਖ ਲੈਣਾ, 5,00,000 ਚ ਇਹਨੂੰ ਫਿਰ ਮੈਂ ਸੁਣਾਊ ਖਰੀਆਂ ਖਰੀਆਂ, ਏੜ ਕੇ ਮੇਰੇ ਚੜ ਗਿਆ, ਹੁਣ ਮੇਰੀ ਲਹਿਟ ਜੀ ਆ ਗਿਆ, ਲਹਿਟ ਚ ਆ ਗਿਆ। ਦੱਸਿਆ ਬਚੇ ਜਾਂਦਾ ਇਹ ਦੁਖੋ, ਇਹ ਸਮਝਦਾ ਏਕਾ ਅਧਿਕਾਰ ਚ ਗੱਡੀ ਲਈ ਫਿਰਦਾ ਇਹ, ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਅੱਜ ਤੂੰ ਕਹਿ ਸਕਦਾ ਜੋ ਕਹਿਣਾ, ਅੱਜ ਤੇਰੀਆਂ ਸੁਣੀਆਂ ਵੀ ਜਾਣਗੀਆਂ ਤੇ ਅੱਜ ਤੇਰੀਆਂ ਮੰਨੀਆਂ ਵੀ ਜਾਣਗੀਆਂ, ਜਦੋਂ ਪਈਆਂ ਦੋ ਉੱਪਰ ਸਰੋਤਾ ਕੋ ਹੋ ਗਿਆ ਤੇ ਫਿਰ ਤੈਨੂੰ ਮੈਂ ਫਿਰ ਦੱਸੂਗਾ ਜੀ ਕਿਹੜੀ ਗੱਲ। ਅੱਲਾ ਤਾਇਆ ਵਿਕਰਮ ਭਾਜੀ ਨਾਲ ਕਰੀਏ ਗੱਲ, ਆ ਜੀ ਵਿਕਰਮ ਸਾਹਿਬ ਕਹਿੰਦੇ ਤਾਇਆ ਜੀ ਆ ਜਾਓ, ਦੇਵ ਤੂੰ ਤੇ ਡੀਕੇ ਨੀ ਕਿਹਾ ਖਰੇ ਪਾਲਾ ਤੇ ਮੈਂ ਆ ਤੇ ਮੈਂ ਤੇ ਪਾਲਾ, ਮੈਂ ਤੈਨੂੰ ਕਿਹਾ ਸੀ ਮੈਂ ਕਿਹਾ ਚੁੱਪ ਕਰਕੇ ਰੇਡੂਆ ਬੰਦ ਕਰਕੇ ਪਾਲੇ ਨੂੰ ਓਦਾਂ ਹੀ ਟੈਲੀਫੋਨ ਕਰਕੇ ਗੱਲਾਂ ਦੋ ਸੁਣਾ ਦਿੰਦੇ ਆ ਵੀ ਰੇਡੂਏ ਚ ਬੋਲਣ ਦੀ ਕੀ ਲੋੜ ਜੇ ਕੱਲਾ ਸੁਣਦਾ ਪਾਲਾ। ਤਾਇਆ ਜੀ ਸੁਣ ਰਹੇ ਨੇ ਸਰੋਤੇ, ਹੌਲੀ ਹੌਲੀ ਦੇਣਗੇ ਜਵਾਬ, ਨਹੀਂ ਪਹਿਲਾਂ ਤਾਂ ਪਾਲੇ ਨੂੰ ਮੈਂ ਦਊ, ਕੋਈ ਗੱਲ ਨੀ ਹਰੇ ਰੋਕ ਗਿਆ। ਕਹਿੰਦੇ ਜੀ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ, ਮਤਲਬ ਕਹਿਣ ਦਾ ਭਾਵ ਤੂੰ ਪਾਲੇ ਦੀ ਗੱਲ ਕਰਦਾ, ਮੈਂ ਲੈ ਪਾਲੇ ਤੈਨੂੰ ਵੀ ਜੀਆ ਨੂੰ ਕਹਿੰਦਾ ਜੀ। ਬਾਕੀ ਕਹਿੰਦੇ ਤਾਇਆ ਜੀ ਮਨਦੀਪ ਵੀਰ ਜੀ ਹਾਲ ਚੀ ਕਿਵੇਂ ਨੇ ਜੀ? ਹਾਲ ਚਾਲ ਬਹੁਤ ਵਧੀਆ। ਕਹਿੰਦੇ ਜੀ ਮਨਦੀਪ ਵੀਰ ਜੀ ਆਈ ਲਿਸਨ ਯੂਅਰ ਇੰਟਰਵਿਊ ਐਂਡ ਇਨਫੋਰਮੇਸ਼ਨ ਯੂ ਆਰ ਗਿਵਿੰਗ ਔਨ ਗੁਰਪੁਰਬ, ਗ੍ਰੇਟ ਜੋਬ, ਕੀਪ ਇਟ ਅਪ। ਥੈਂਕ ਯੂ ਭਾਜੀ, ਥੈਂਕ ਯੂ ਵੈਰੀ ਮਚ। ਹਾਂ ਕੀ ਆ ਗਿਆ ਕਹਿੰਦਾ, ਕਹਿੰਦਾ ਤਾਇਆ ਜੀ ਤੁਸੀਂ ਜਿਹੜੀ ਮੈਂ ਇੱਕ ਮੁਲਾਕਾਤ ਵੀ ਲਈ ਸੀ ਪ੍ਰੋਗਰਾਮ ਦੇ ਵਿੱਚ, ਤੇ ਬਾਕੀ ਉਹਨਾਂ ਨੇ ਕਿਹਾ ਵੀ ਗੁਰਪੁਰਬ ਦੀ ਜਿਹੜੀ ਅਪਡੇਸ਼ਨ ਦਿੱਤੀ ਉਹ ਵੀ ਸਾਨੂੰ ਵਧੀਆ ਲੱਗੀ। ਇਹ ਤਾਂ ਤੁਹਾਡਾ ਵਿਹਲਾ ਹੀ ਸੀ ਯਾਰ, ਤੁਹਾਡਾ ਤੇ ਮਿੱਤਰ ਤੁਹਾਡਾ ਐਂ ਥੋੜੇ ਅੱਬੀ ਜੀ ਤੇ ਤਾਇਆ ਜੀ ਸੁਰੋ ਤੇ ਤਰਸਦੇ ਰਹਿ ਤੁਹਾਡੀ ਤੇ ਸੁਖਪ੍ਰੀਤ ਦੀ ਗੱਲਬਾਤ ਲਈ। ਕੋਈ ਨੀ ਗੱਲਬਾਤ ਲਈ ਤਾਂ ਮਤਲਬ ਕਰਾਉਣ ਲਈ, ਗੱਲਬਾਤ ਦੀ ਗੱਲ ਕਰਦਾ ਬੋਲਣ ਲਈ, ਗੱਲਬਾਤ ਆਇਆ ਜੀ ਉਹ ਕਰਾਉਣ ਵਾਲੀ ਨੀ, ਤੁਸੀਂ ਹੁਣ ਗੱਲਬਾਤ ਕਰਨੀ ਹੋ ਨਾ। ਉਹ ਭਰਾਵਾ ਤੁਹਾਡਾ ਯੇਨ ਗੰਦਾ ਤੁਹਾਡੇ ਦਿਮਾਗ ਚ ਗਲਤ ਭਰਿਆ, ਮੈਂ ਤਾਂ ਕਹਿੰਦਾ ਵੀ ਤੁਸੀਂ ਉਹ ਗੱਲਬਾਤ ਨਾ ਖੇਡੋ ਜਿਹੜੀ ਗੱਲਬਾਤ ਦੁਨੀਆ ਸਾਰੀ ਡਰਦੀ। ਇਹ ਸ਼ਬਦ ਬੜਾ ਭੈੜਾ, ਕਿਹੜਾ ਗੱਲਬਾਤ, ਫਲਾਣੇ ਦੀ ਫਲਾਣੇ ਨਾਲ ਗੱਲਬਾਤ ਆ, ਉਹ ਤੂੰ ਹੋਰ ਕੁਛ ਕਹਿ ਲਾ, ਗੱਲਬਾਤ ਨਾ ਕਹਿ ਗੱਲਬਾਤ। ਤਾਇਆ ਏਦਾਂ ਥੋੜਾ, ਮੈਂ ਕਿਹਾ ਗੱਲਬਾਤ ਉਹ ਸੁਣਨਾ ਚਾਹੁੰਦੇ ਨੇ ਏਦਾਂ ਬੋਲ ਕੇ, ਉਹ ਤੂੰ ਸ਼ਬਦ ਹੋਰ ਬਣ ਲਾ, ਟਾਕ ਕਰ ਲਾ, ਟਾਕ, ਹਾਂ ਟਾਕ ਕਰਨਾ ਚਾਹੁੰਦੇ ਨੇ। ਹਾਂ ਗੱਲਬਾਤ ਗਲਤ ਉਲਟ ਲੈ ਜਾਂਦੇ ਪਾਲੇ ਵਰਗਾ, ਫਿਰ ਦੰਦ ਬਹੁਤ ਕਰਦਾ ਹੀ ਕਰਕੇ, ਫਿਰ ਐਵੇਂ ਕਹੂਗਾ ਵੀ ਗੱਲਬਾਤ ਆਇਆ ਆਪ ਕਹਿਣ ਡਿਆ ਤੇ ਦੁਨੀਆਂ ਤੇ ਕਹਿਣੀ ਕਹਿਣੀ। ਸਹੀ ਗੱਲ ਆ, ਦੰਦੀਆਂ ਨਾ ਕਹਿਣ ਮਾਰ ਕੇ ਨਸਾਂ ਦੇ ਨਸਾਂ ਦੇ ਨੀੜ ਪਾਉਂਗੇ ਤੂੰ, ਮੈਂ ਹੱਸਣ ਵੀ ਨਹੀਂ ਦੇਣਾ। ਉਹਨੇ ਪੁੱਤ ਆਈ ਤੇ ਆ ਗਿਆ ਤੇ ਮੈਂ ਰੋਣ ਨੂੰ ਨੀ ਦੇਣਾ, ਤੂੰ ਹੱਸਣ ਨੂੰ ਰੋਈ ਜਾਂਦਾ, ਆਈ ਤੇ ਨੀ ਹਲੇ ਆਇਆ, ਆਈ ਤੇ ਕਦੋਂ ਆਉਣਾ, ਆਊਂਗਾ ਮੈਂ ਹੌਲੀ ਹੌਲੀ 5,00,000 ਸਰੋਤਿਆਂ ਤੋਂ ਬਾਅਦ। 5,00,000 ਤੂੰ ਤਾਂ ਆਇਆ ਦੂਸਰੇ ਵਾਂਗੂ ਨਾ, ਉਹ ਕੀ ਉਹਦਾ ਨਾਮ ਜਿਹੜਾ ਕਹਿੰਦਾ ਧੱਕ ਪਾਵਾਂਗੇ 1,000 ਹੋ ਗਿਆ, 1,000 ਹੋ ਗਿਆ ਫਿਰ ਆਪਾਂ ਧੱਕ ਪਾਵਾਂਗੇ, 1,000 ਹੋ ਲੈਣ ਦੇ, ਉਹ ਹੋ ਗਿਆ 800 ਹੋ ਗਏ 900, ਉਹ ਪਤਾ ਨੀ ਰੰਧਾਵਾ ਕਿਹੜਾ ਰੰਧਾਵਾ ਜੀ, ਉਹ ਰੰਧਾਵੇ ਤੇ ਲੱਭੇ ਹੀ ਨੀ ਮਗਰੋਂ। ਰੰਧਾਵਾ ਇੱਕ ਹੋਰ ਸੀਗਾ ਜਿਹੜਾ ਕਹਿੰਦਾ ਹੁੰਦਾ ਸੀ ਇੰਨੇ ਸੋਤੇ ਜਦੋਂ ਆਪਾਂ ਬੋਲਣਾ ਸ਼ੁਰੂ ਕਰਾਂ, ਤੁਸੀਂ ਵੀ ਉਹਨੇ ਉਹ ਨੀ ਕਰ ਰਿਹਾ ਮੁੰਡਾ, ਮੈਂ ਕਿਹਾ ਸੁਣ ਵਾਲਾ ਵੀ ਸੁਣ ਸਾਹਮਣੇ ਹੋਵੇ ਸੱਜਣੋ, ਸੁਣਨ ਵਾਲਾ ਆਊ ਬੋਲਣ ਵਾਲਾ ਆਊ ਬੋਲੂ, ਸੁਣਨ ਵਾਲਾ ਕੋਈ ਹੋਵੇ ਨਾ
ਉਹ ਜਿੱਦਾਂ ਡਿੰਪਾ ਦੇਣ ਡਿਆ ਸੀ ਵਚਨ, ਡਿੰਪਾ ਕੱਲਾ ਹੀ ਬੋਲੀ ਜਾਵੇ ਤੇ ਮੈਂ ਕੱਲਾ ਹੀ ਸੁਣਨ ਵਾਲਾ, ਤੇ ਮਗਰੋਂ ਕਹਿੰਦਾ ਜਿੰਨੇ ਵੀ ਸਾਡੇ ਭਰਾ ਆਏ ਆਇਆ ਕਹਿ ਮੈਂ ਕੱਲਾ ਇਹ ਕਰਕੇ ਆ, ਉਹ ਵੀ ਮੈਂ ਤੈਨੂੰ ਵੇਖਣ ਡਿਆ ਵਾ ਵੀ ਮੈਂ ਤੈਨੂੰ ਪੁੱਛਣਾ ਵਾ ਵੀ ਪਾਣੀ ਕਿੱਥੋਂ ਮਿਲਦਾ ਸਾਫ਼, ਤੇ ਮੈਂ ਉਹ ਪੁੱਛਣ ਦੇ ਖੋ ਹਟਾ, ਨਾ ਤੂੰ ਚੁੱਪ ਕਰੇ ਤੇ ਨਾ ਮੈਂ ਤੇਰੇ ਤੋਂ ਪਾਣੀ ਪੁੱਛਿਆ, ਇੱਧਰ ਨੂੰ ਸਿਕਿਉਰਿਟੀ ਵਾਲੇ ਨੀ ਆਉਣ ਦਿੰਦੇ, ਇੱਧਰ ਨੂੰ ਤੂੰ ਨੀ ਆਉਣਾ, ਆਪਾਂ ਤੈਨੂੰ ਕਦੋਂ ਪੁੱਛੇ। ਉਹ ਮੇਰੇ ਮੂੰਹ ਵੱਲ ਵੇਖੇ ਕਹਿੰਦਾ ਯਾਰ ਤੂੰ ਵੀ ਚੱਲ ਜਾ ਜਿੱਥੇ ਉਧਰ ਨੂੰ ਦੁਨੀਆਂ ਗਈ। ਮੈਂ ਕਿਹਾ ਫਿਰ ਮੈਂ ਚੱਲਿਆ, ਉਹ ਮੈਂ ਤੇਰਾ ਸੋਨਾ ਐਡਾ ਤੂੰ ਬਹੁਤ ਬੀਰੇ ਆ ਜਾ ਹਟੇਲੀਆ ਤੂੰ ਆਇਆ, ਮੈਂ ਤੁਰ ਪਿਆ ਜੀ। ਅੱਛਾ ਤੂੰ ਡਿੰਪੇ ਦੀ ਗੱਲ ਸੁਣੀ ਨੀ? ਡਿੰਪਾ ਮੇਰੀ ਨੀ ਸੁਣਦਾ, ਮੈਂ ਉਹਦੀ ਨੀ ਸੁਣਦਾ। ਲਓ ਬਤਾਇਆ ਜੀ, ਹੁਣ ਆਪਾਂ ਪ੍ਰੋਗਰਾਮ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਆਪਾਂ ਸਰੋਤਿਆਂ ਦੀ ਸੁਣਾਂਗੇ, ਸਰੋਤੇ ਆਪਣੀ ਸੁਣਨਗੇ। ਵਹਿਮ ਦਿਲ ਚੋਂ ਕੱਢ ਦੇਈਦਾ ਹੁੰਦਾ, ਇਹ ਨੀ ਚੰਗਾ ਹੁੰਦਾ। ਕੀ ਮਤਲਬ ਆਉਣੇ ਨੀ ਸਰੋਤੇ? ਉਹਨੇ ਤੈਨੂੰ ਕਹਿੰਦਾ ਵੀ ਆਪਾਂ ਆਪਣੀ ਸਰੋਤੇ ਸੁਣਗੇ ਤੇ ਮੈਨੂੰ ਪਤਾ ਆਪਾਂ ਸਰੋਤਿਆਂ ਨੂੰ ਸੁਣਾਂਗੇ, ਤਾਂ ਵੀ ਹੋ ਸਕਦਾ ਜੇ ਉਹ ਸਾਨੂੰ ਈ ਮੇਲ ਕਰ ਦੇਣ। ਇਹ ਕਰਕੇ ਕਹਿੰਦਾ ਮੈਂ ਈ ਮੇਲ ਉਹਨਾਂ ਕਰਨੀ ਨੀ ਤੇ ਗੱਲ ਆਪਾਂ ਨੂੰ ਸੁਣਨੀ, ਆਪਾਂ ਨੂੰ ਬੋਲ ਦੇਣ। ਲਓ ਜੀ, ਤਾਇਆ ਜੀ ਦੀ ਗੱਲ ਸੁਣ ਲਈ ਜਾਵੇ ਤੇ ਈਮੇਲ ਕਰ ਦਿੱਤੀ ਜਾਵੇ request@harmanradio.com ਤੇ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਸਾਨੂੰ ਸੁਨੇਹਾ ਭੇਜਿਆ ਜਾ ਸਕਦਾ ਹੈ। ਤਾਂ ਫਿਰ ਤਾਇਆ ਜੀ ਆਪਾਂ ਦੇਖੀਏ, ਅੱਜ ਵੀ ਲੰਗਰ ਲੱਗਾ ਹੋਊ ਤੇਰਾ ਧਿਆਨ ਤੇ ਮੈਂ ਨਾ 5-7 ਦਿਨ ਹੋ ਗਿਆ ਹੋਇਆ ਹੀ ਲੰਗਰ ਚ, ਤੈਨੂੰ 550 ਸਾਲਾਂ ਦੇ ਵਿੱਚੋਂ ਦਿਖਿਆ ਨਾ ਕਿ ਕੁਛ ਆਮ ਉਹਦੇ ਮਲਕੀਤ ਦੀ ਗੱਲ ਸੁਣੋ, ਉਹ ਦਿਖਿਆ ਤੈਨੂੰ ਪੀਜੇ ਤੇ ਬਰਗਰਾਂ ਦਾ ਲੰਗਰ ਜੀ, ਇੱਕ ਤੇਰੇਗਾ ਉਸ ਫਾਇਦਾ ਸੀ। ਮੈਂ ਕਿਹਾ ਤੈਨੂੰ ਕਹਿੰਦਾ ਸ਼ਾਇਦ ਵਿਜੇ ਦਾ, ਕਹਿੰਦਾ ਅਸੀਂ ਤੇ ਵਟਸਐਪ ਤੇ ਦੇਖ ਦੇਖ ਕੇ ਤੇ ਉਹਦੇ ਤੋਂ ਹੀ ਆਏ ਆ, ਅਸੀਂ ਤੇ ਆਏ ਇਸ ਕਰਕੇ। ਮੈਂ ਕਿਹਾ ਸ਼ਾਬਾਸ਼ ਪੁੱਤਰੋ, ਬਾਬੇ ਦੀ ਨਾ ਮੰਨਿਓ ਤੇ ਬਾਬੇ ਦੇ ਲੰਗਰ ਜਿਹੜੇ ਆ ਉਹ ਜ਼ਰੂਰ ਛਕ ਛਕ ਕੇ ਜਾਇਓ, ਕਦੇ ਤੁਸੀਂ ਕਿਤੇ ਜਾਣਾ ਕਦੇ ਤੁਸੀਂ ਕਿਤੇ। ਹੈਂ ਜੀ, ਕਦੇ ਕਹਿੰਦਾ ਭੂਰੀ ਵਾਲੇ ਸੰਤਾਂ ਨੇ ਖਾਣੇ, ਕਹਿੰਦਾ ਨਾ ਤੈਨੂੰ ਧੂਮੇ ਵਾਲਾ ਲੰਗਰ ਜ਼ਰੂਰ ਖਾ ਕੇ ਜਾਣਾ।
ਅੱਛਾ,
ਮੈਂ ਕਿਹਾ ਵੀ ਛਕ ਕੇ ਜਾਓ ਭਾਈ, ਉਹਦੇ ਲੰਗਰ ਸਾਰੇ ਹੀ ਛਕਣ ਛਕਾਉਣ ਵਾਲੇ ਹੀ ਆ।
ਸਹੀ ਗੱਲ।
ਚੱਲ ਲੈ ਲਾ ਬ੍ਰੇਕ ਛੋਟੀ ਜਿਹੀ ਮਿਲਕੀ ਦਾ।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ, ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾ ਪੰਜਾਬੀ। ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ। For more information, send us message on info@harmanradio.com.
Harman Radio, ek baar fir leke aa raha hai program Migration Matters. With Visa Aid Immigration and Education Services, jis vich migration sambandhi kise vi tarah de sawal da jawab tusi le sakoge. So sunna na bhulna har mangalwar Amardeep Kaur naal sham 7 baje ton 8 baje tak program Migration Matters.
The Migration Show tusi sunde ho har veerwar mere naal yani Ranveer Singh naal
te Rohit Mohan de naal. ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਬੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਵਧੇਰੀ ਜਾਣਕਾਰੀ ਲਈ ਜਾਓ ਸਾਡੇ ਫੇਸਬੁੱਕ ਪੇਜ ਤੇ facebook.com ਤੇ ਹਰਮਨ ਰੇਡੀਓ ਆਸਟ੍ਰੇਲੀਆ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ।
24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਲੋੜ ਤੇਰੀ ਤੂੰ ਕਰ ਲੈ ਸ਼ਿੰਗਾਰ ਗੋਰੀਏ ਨੀ ਆ ਗਿਆ ਜਿੰਨੋ ਦੀ ਲੋੜ ਤੇਰੀ ਚੜੀ ਦੀ ਜਵਾਨੀ ਤੇਰੀ ਨੀ ਕਦੀ ਸਾ ਤੂੰ ਬਾਹਰ ਚੋਰੀਏ ਨੀ ਆ ਗਿਆ ਜਿੰਨੋ ਕੀ ਲੋੜ ਤੇਰੀ ਰੱਬ ਸੱਚੇ ਨੇ ਮੇਲ ਮਿਲਾਇਆ ਸਭ ਤੋਂ ਸੋਹਣਾ ਤੂੰ ਵਰਪਾ ਰੱਬ ਸੱਚੇ ਨੇ ਮੇਲ ਮਿਲਾਇਆ ਸਭ ਤੋਂ ਸੋਹਣਾ ਤੂੰ ਵਰਪਾਇਆ ਰੱਬ ਆਸ ਪਜਾਈ ਤੇਰੀ ਓ ਰੱਬ ਆਸ ਪਜਾਈ ਤੇਰੀ ਨੀ ਨਵੀਂ ਹੈ ਨਵੀਂ ਕੋਰੀਏ ਨੀ ਆ ਗਿਆ ਜਿੰਨੋ ਦੀ ਲੋੜ ਤੇਰੀ ਅਸੀਂ ਸ਼ਗਨ ਮਨਾ ਕੇ ਤੇਰੇ ਨੀ ਚਾਹੀ ਚਾਹੀ ਆਪ ਤੋਰੀਏ ਨੀ ਆ ਗਿਆ ਜਿੰਨੋ ਦੀ ਲੋੜ ਤੇਰੀ ਉਸ ਘਰ ਜਾ ਕੇ ਚੋ ਪਾਪਾ ਵੀ ਮਾਂ ਦੀ ਭੁੱਖ ਨੂੰ ਲਾਜ ਨਾ ਲਾ ਉਹਨੂੰ ਆਉਣਾ ਹਵਾਵਾਂ ਚੰਡੀਆਂ ਉਹਨੂੰ ਆਉਣਾ ਹਵਾਵਾਂ ਚੰਡੀ ਨੀ ਜਿੰਨੇ ਪਾਲੀ ਨਾਲ ਬੋਲੀਏ ਨੀ ਆ ਗਿਆ ਜਿੰਨੋ ਕੀ ਲੋੜ ਤੇਰੀ ਨੀ ਆ ਗਿਆ ਜਿੰਨੋ ਕੀ ਲੋੜ ਤੇਰੀ ਤੂੰ ਕਰ ਲੈ ਸ਼ਿੰਗਾਰ
ਲੈ ਉਹ ਆ ਗਿਆ ਜਿਹਨੂੰ ਸੀ ਲੋੜ ਤੇਰੀ ਜਿਹਨੂੰ ਤੇਰੀ ਲੋੜ ਸੀ ਉਹ ਆ ਗਿਆ ਤੇ ਸਾਨੂੰ ਸਰੋਤਿਆਂ ਦੀ ਸਰੋਤਿਆਂ ਦੀ ਸਾਨੂੰ ਲੋੜ ਸੀ ਲਓ ਤਾਂ ਜੀ ਲੋੜ ਤੇ ਵਾਕਿਆ ਸਰੋਤਿਆਂ ਦੀ ਸੀ ਤੇ ਅਗਲੇ ਸਰੋਤੇ ਜਿਹੜੇ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਨੇ ਉਹਨੇ ਜੀ ਰਾਜ ਚਾਲ ਹੋਰੀ ਉਹ ਰਾਜ ਚਾਲ ਮੇਰਾ ਬੁੱਤ ਜੀ ਆਇਆ ਨੂੰ ਉਹ ਤਾਂ ਜੀ ਇਹ ਕਹਿ ਰਹੇ ਸੀ ਅਸੀਂ ਵੀ ਆਉਣਾ ਸੁਲਤਾਨਪੁਰ ਲੋਧੀ ਤੇ ਆ ਜਾਣ ਬੁੱਤ ਜੀ ਸੜ ਕੇ ਸੁਲਤਾਨਪੁਰ ਲੋਧੀ ਨੂੰ ਕਿਹੜਾ ਪਾਸਪੋਰਟ ਲੱਗਦਾ ਮੇਰਾ ਪੁੱਤ ਜਦੋਂ ਮਰਜ਼ੀ ਆ ਜਾ ਮੇਰਾ ਪੋਤਾ ਕਹਿੰਦੇ ਤਾਂ ਜੀ ਹੋਪ ਆ ਤੁਸੀਂ ਠੀਕ ਹੋਵੋਗੇ ਤੇ ਅਸੀਂ ਇੰਜੋਏ ਕਰ ਰਹੇ ਜੀ ਪ੍ਰੋਗਰਾਮ ਅਸੀਂ ਬਿਲਕੁਲ ਪੁੱਤ 9x9 ਆਨੰਦ ਮੰਗਲ ਜੈ ਜੈਕਾਰ ਪੁੱਤ ਤਾਂ ਜੀ ਕਹਿੰਦੇ ਜੀ ਰਸ਼ ਘਟਿਆ ਜੇ ਉਨਾ ਹੀ ਹਲੇ ਰਸ਼ ਤੂੰ ਹੈ ਨੀ ਹੁਣ ਨਥਿੰਗ ਨਾਟ ਰਸ਼ ਨੈਵਰ ਬਾਡੀ ਰਸ਼ ਪੁੱਤ ਹੁਣ ਤੇ ਊ ਹੈ ਨੀ ਰਸ਼ ਜਿੰਨੀ ਸੰਗਤ ਨੇ ਆਉਣਾ ਸੀ ਉਹ ਲਗਭਗ ਆ ਚੁੱਕੀ ਆ ਆਲਰੇਡੀ ਹੈ ਤਾਂ ਜੀ ਰਸ਼ ਤੇ
ਵੈਸੇ ਰਾਤ ਪੂਰਾ ਹੀ ਘਟ ਗਿਆ ਸੀ ਤੇ ਹੁਣ ਤੇ ਵੈਸੇ ਹੀ ਬਹੁਤ ਸੰਗਤ ਘਟ ਗਈ ਹੈ। ਮੈਨੂੰ ਉਮੀਦ ਹੈ ਕਿ ਜਿੰਨੇ ਵੀ ਜਿਹੜੇ ਲੋਕਲ ਸਨ ਉਹਨਾਂ ਨੇ ਜੇ ਇਸ਼ਨਾਨ ਕਰਨਾ ਜਾਂ ਦਰਸ਼ਨ ਕਰਨੇ ਗੁਰੂ ਸਾਹਿਬਾਨ ਦੇ ਗੁਰਦੁਆਰਾ ਸਾਹਿਬਾਨ ਦੇ ਤੇ ਹੁਣ ਉਹ ਆ ਸਕਦੇ ਨੇ। ਪਲੀਜ਼ ਕਹਿੰਦੇ ਥੋੜੀ ਅਪਡੇਟ ਦੇ ਲਓ ਕਿੰਨੇ ਦਿਨ ਤੱਕ ਇਹ ਪ੍ਰੋਗਰਾਮ ਫਿਨਿਸ਼ ਹੋਣੇ ਨੇ, ਕਹਿੰਦੇ ਜੀ ਕਦੋਂ ਤੱਕ ਚੱਲਣਗੇ ਇਹ? ਪੁੱਤ 15 ਤਰੀਕ ਤੱਕ ਤਾਂ ਪੱਕੇ ਹੀ ਚੱਲਣੇ ਆ, 15 ਤੱਕ ਤੇ ਬਾਕੀ ਮਹੀਨਾ ਇੱਕ ਹੀ ਰਹਿਣਾ ਇੱਦਾਂ ਹੀ, ਆ ਇੱਕ ਮਹੀਨਾ ਹੀ ਇੱਦਾਂ ਹੀ ਰਹਿਣਾ, ਫਿਰ ਹੌਲੀ 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 ਕਰਨਾ ਉਦਾਂ 15 ਤਰੀਕ ਤੱਕ ਬਾਕੀ ਸਾਰੇ ਪ੍ਰੋਗਰਾਮ ਚੱਲਦੇ ਰਹਿਣੇ। ਜੋ ਵੀ ਆ ਜੋ ਵੀ ਸੁਵਿਧਾਵਾਂ ਇੱਥੇ 15 ਤੱਕ ਤਾਂ ਪੱਕੀਆਂ ਹੀ ਆ, ਗਾਂ 20 ਤੱਕ ਵੀ ਹੋ ਸਕਦੀਆਂ, ਪਰ ਮਹੀਨਾ ਆ ਮਹੀਨਾ ਤਾਂ ਹੁਣ ਪੱਕਾ ਚੱਲਦੇ ਰਹਿਣਾ। ਬਾਕੀ ਕਹਿੰਦੇ ਜੀ ਦੱਸਿਓ ਜ਼ਰੂਰ ਤੇ ਗਾਣਾ ਗੁਰਨਾਮ ਭੁੱਲਰ ਦਾ ਕੋਈ ਵੀ ਜੀ। ਦੇਖੋ ਜੀ ਗੁਰਨਾਮ ਭੁੱਲਰ ਲਈ ਅਸੀਂ ਮਾਫ਼ੀ ਉੱਦਾਂ ਮੰਗ ਲੈਂਦੇ, ਉਹਨੇ ਤਾਂ ਖਰੇ ਮੰਗੀ ਕਿ ਨਹੀਂ ਕਿਸੇ ਤੋਂ, ਅਸੀਂ ਮੰਗ ਲੈਂਦੇ ਪੁੱਤ ਗੁਰਨਾਮ ਭੁੱਲਰ ਦੇ ਜਿਹੜੇ ਤਵੇ ਨਾ ਉਹ ਅਸੀਂ ਉਹ ਕੂੜਾ ਚੱਕਣ ਵਾਲੀ ਨੂੰ ਚੁਕਾ ਤੇ, ਥੋੜੇ ਜਿਹਾ ਕੱਚ ਚੁਗਣ ਵਾਲੇ ਨੂੰ ਚੁਕਾ ਤੇ ਜਿਹੜਾ ਇਹ ਕਹਿੰਦੇ ਇਹਦੇ ਵਿੱਚੇ ਕੰਪਿਊਟਰ ਦੇ ਵਿੱਚ ਆ ਪੁੱਤ, ਉਹ ਅਸੀਂ ਕੁਹਾੜੀਏ ਨੂੰ ਚੁਕਾ ਤਾ, ਹੁਣ ਅਸੀਂ ਲਾਈਏ ਤੇ ਲਾਈਏ ਕਿੱਦਾਂ? ਜਾਂ ਗੁਰਨਾਮ ਬੰਦਾ ਜਿਹਦੇ ਪਿੱਛੇ ਭੁੱਲਰ ਨਾ ਲੱਗਦਾ ਹੋਵੇ ਉਹ ਸੁਣ ਲਾ ਮੇਰਾ ਪੁੱਤ, ਤੇ ਜਾਂ ਮੇਰਾ ਪੁੱਤ ਜਿਹਦਾ ਇਕੱਲਾ ਭੁੱਲਰ ਲੱਗਦਾ ਤੇ ਅੱਗੇ ਉਹਦੇ ਹੋਰ ਕੁਛ ਲੱਗਦਾ ਹੋਵੇ, ਜਿੱਦਾਂ ਕਿਹੜਾ ਸੁਰਜੀਤ ਭੁੱਲਰ, ਹਾਂ ਜਿੱਦਾਂ ਸੁਰਜੀਤ ਭੁੱਲਰ, ਜਿੱਦਾਂ ਬੱਬੂ ਭੁੱਲਰ, ਜਿੱਦਾਂ ਗੈਰੀ ਭੁੱਲਰ, ਜਿਵੇਂ ਗੁਰਜੰਡ ਭੁੱਲਰ, ਜਿਵੇਂ ਚਿਰਜੰਡ ਭੁੱਲਰ, ਗੁਰਜੰਡ ਭੁੱਲਰ ਵੀ ਹੈਗਾ ਹੋਊਗਾ ਕੋਈ, ਉਹ ਲੈ ਤਾਂ ਆਇਆ ਹੈਗਾ ਹੀ ਉਹ, ਨਾ ਹੁਣ ਉਹਦਾ ਸੁਣਾ ਨਾ ਦਈ, ਅੱਗੇ ਨੀ ਉਹਨੂੰ ਕਿਸੇ ਨੇ ਸੁਣਿਆ ਤਾਂ ਹੁਣ ਸੁਣਾ ਦੇ। ਤੇ ਮੇਰਾ ਪੁੱਤ ਅੱਗੇ ਕਿਹੜਾ ਕੋਈ ਜਤਿੰਦਰ ਭੁੱਲਰ, ਕੋਈ ਹੈਪੀ ਭੁੱਲਰ, ਉਹ ਕੋਈ ਹਰਿੰਦਰ ਭੁੱਲਰ, ਕੋਈ ਲਵ ਭੁੱਲਰ, ਆਪਦੇ ਕੋਲ ਨਾ ਬਣਾਈਆਂ ਚਪੇੜ ਜਾਂ ਉਹ ਹੈਗਾ ਤਾਂ ਹੈ ਲਵ ਭੁੱਲਰ ਵੀ, ਗਾਣਾ ਆਇਆ ਤਾਂ ਕਹਿ ਲਾ ਦਿੰਦੇ ਆ। ਨਹੀਂ 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 ਜਦੋਂ ਕਿਸੇ ਨੇ ਸੁਣਨਾ ਉਦੋਂ ਨੀ ਸੁਣਿਆ ਤੇ ਆਪਣਾ। ਨਿਸ਼ਾਨ ਭੁੱਲਰ, ਉਹ ਕੋਈ ਨਿਸ਼ਾਨ ਭੁੱਲਰ, ਇਹ ਕੌਣ ਆ ਨਵਾਂ ਭੁੱਲਰ? ਇਹ ਤਾਂ ਜੀ ਨਵਾਂ ਨੀ, ਬੜਾ ਪੁਰਾਣਾ ਭੁੱਲਰ। ਇਹ ਕਿਹੜਾ ਨਵਾਂ ਪੁਰਾਣਾ ਭੁੱਲਰ? ਮਲਕੀਤ, ਇਹ ਵੀ ਕੋਈ ਭੁੱਲਰ ਜੀ? ਚਲੋ ਇਹ ਵੀ ਭੁੱਲਰ ਭੁੱਲਿਆ ਜੀ ਆ ਗਿਆ। ਹੁਣ ਅਗਲਾ ਭੁੱਲਰ ਵੇਖੋ ਕਿਹੜਾ, ਅੱਗੇ ਤਾਂ ਜੀ ਸੁਰਜੀਤ ਭੁੱਲਰ, ਪ੍ਰੀਤੀ ਭੁੱਲਰ, ਪ੍ਰੀਤੀ ਨੀ ਉਹ ਜੀਤੀ ਹੋਣੀ ਆ, ਤਾਇਆ ਜੀ ਪ੍ਰੀਤੀ ਆ। ਤੂੰ ਐ ਕਰ ਜਿਹੜਾ ਭੁੱਲਰ ਸੁਣਿਆ ਸੁਣਾਇਆ ਉਹ ਲਾ, ਕਿਹੜਾ? ਸੁਰਜੀਤ ਭੁੱਲਰ ਲਓ ਤਾਇਆ ਜੀ। ਫਿਰ ਸੁਰਜੀਤ ਭੁੱਲਰ ਆਪਾਂ ਫਿਰ ਸੁਣਾ ਦਿੰਦੇ, ਉਹਨਾਂ ਦਾ ਗੀਤ ਕਿਹੜਾ ਸੁਣਨਾ? ਗੀਤ ਪੁੱਤ ਜਿਹੜਾ ਮਰਜ਼ੀ ਸੁਣਾਦੇ, ਜਿਹੜਾ ਤੈਨੂੰ ਚੰਗਾ ਲੱਗਦਾ ਉਹ ਲਾ ਦੇ ਮੇਰਾ ਬਹੁਤ। ਮਲਕੀਤ ਹੋਏ ਆਪਾਂ 2-4 ਛੁੱਟੀਆਂ ਮਾਰੀਆਂ, ਕੋਈ ਛੁੱਟੀਆਂ ਵਾਲਾ ਗੀਤ ਲਾ ਦੇ ਮੇਰਾ ਬਹੁਤ।
ਜਾਂ ਖੋਟੀਆਂ ਅੰਬਰਾਂ ਨੂੰ ਛੋਂਦੀਆਂ ਪਹਾੜ ਚੋਟੀਆਂ ਰੱਖੀ ਬੈਠੇ ਜਿੱਥੇ ਵੈਰੀ ਨੀਤਾਂ ਖੋਟੀਆਂ ਬੈਠ ਜਾਵੇ ਪੂੰਡ ਸੱਜਰੇ ਗੁਲਾਬ ਤੇ ਫੇਰ ਸਾਡਾ ਜੱਗ ਤੇ ਕੀ ਜਿਉਣਾ ਮਿੱਠੀਏ ਸਾਰੀਆਂ ਸੁਹਾਗਣਾਂ ਜੇ ਰੋਣ ਲੱਗੀਆਂ ਬਾਡਰਾਂ ਦੀ ਰਾਖੀ ਕਰੂ ਕੌਣ ਮਿੱਠੀਏ ਸਾਰੀਆਂ ਸੁਹਾਗਣਾਂ ਜੇ ਰੋਣ ਲੱਗੀਆਂ ਬਾਡਰਾਂ ਦੀ ਰਾਖੀ ਕਰੂ ਕੌਣ ਮਿੱਠੀਏ
ਜੀ ਪਿਆਰੋ ਬਹੁਤ ਹੀ ਖੂਬਸੂਰਤ ਗੀਤ ਤੁਸੀਂ ਸੁਣਿਆ ਜੀ
ਨਹੀਂ ਜੀ ਬਾਕੀਆਂ ਦਾ ਪਤਾ ਨੀ ਮੈਂ ਨੀ ਸੁਣਿਆ ਮੇਰਾ ਧਿਆਨ ਨੀ ਸੀ ਤੈਨੂੰ
ਕੀ ਗੱਲ ਹੋਈ
ਓਦਾਂ ਹੀ ਮੈਂ ਕਿਹਾ ਕਿਹੜਾ ਸੀ ਗੀਤ ਛੁੱਟੀਆਂ ਵਾਲਾ ਸੀ ਕੋਈ ਗੀਤ ਤੁਸੀਂ ਕਿਹਾ ਛੁੱਟੀਆਂ ਵਾਲਾ ਉੱਪਰ ਜਿਦਾ ਵੀ ਲਾ ਜਿਹੜਾ ਮਨ ਚ ਆਇਆ ਉਹ ਲਾ ਕੇ ਕਿਉਂ ਕੰਮ ਨੂੰ ਵੇੜਦੇ ਆ ਹਰੀ ਜੋ ਮੇਰਾ ਪੁੱਤ ਉਹ ਜਿਦਾਂ ਉਹ ਕਹਿੰਦੇ ਨਾ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਬੜਾ ਮਾੜਾ ਮੋਟਾ ਜਿਹਾ ਕਹਿਣਾ ਕਰਨ ਨੂੰ ਬਹੁਤ ਕੁਛ ਕਰਦੇ ਜੀ ਕਰਨਾ ਡਕਾ ਤੁਸੀਂ ਤੋੜਨਾ ਨੀ ਕਹਿਣਾ ਸਾਡਾ ਤੁਸੀਂ ਮੋੜਨਾ ਨੀ ਤੇ ਡਕਾ ਤੁਸੀਂ ਤੋੜਨਾ ਨੀ ਉਹ ਮੇਰੀ ਕੋਟੀ ਜੀ ਸਾਰੀ ਘਰੇ ਰਹਿ ਗਈ ਪਾਲਾ ਹੀ ਬੜਾ ਇਸੇ ਚ ਤਾਇਆ ਜੀ ਇੱਥੇ ਕੀ ਸਾਰੇ ਪੰਜਾਬ ਚ ਪਾਲਾ ਹੋ ਗਿਆ ਮੈਂ ਸੋਚਿਆ ਇੱਥੇ ਬਈ ਨਦੀ ਦੇ ਲਾਗੇ ਬੈਠੇ ਕਰੇ ਤਾਂ ਜ਼ਿਆਦਾ ਲੱਗਦਾ ਤੇ ਉਹ ਗਿਆ ਹੁਣ ਪਾਲਾ ਪਾਲਾ ਹੋ ਜੇ ਇੱਧਰ ਪਾਲਾ ਹੋ ਗਿਆ ਇਹਦਾ ਮਤਲਬ 100% ਪਾਲੇ ਹੋਣੇ ਤਾਂ ਹੁਣ ਖੇਲਾਂ ਵਾਂਗੂ ਪੁੱਛਦੇ ਹੋਣੇ ਉੱਧਰ ਕਿਦਾਂ ਮਤਲਬ ਮਤਲਬ ਪਾਲਾ ਸਮਝ ਗਿਆ ਨਾ ਪੈਤ ਹੋ ਗਏ ਹੋਣੀ ਢੂਈ ਤੇ ਮੈਨੂੰ ਲੱਗਦਾ ਵੀ ਜਿੰਨਾ ਜਗ੍ਹਾ ਆਪਣੀ ਠੰਡ ਆ ਗਈ ਹੈ ਤੇ ਉੱਧਰ ਗਰਮੀ ਆ ਗਈ ਹੋਣੀ ਬਹੁਤ ਜ਼ਿਆਦੀ ਹਾਂ ਇਹ ਤਾਂ ਮੈਂ ਸੋਚਿਆ ਹੀ ਨੀ ਸੋਚੋ ਫਿਰ ਪੁੱਤਾ ਸੋਚਣ ਤੋਂ ਬਗੈਰ ਤੋਂ ਹੋਰ ਕਰਨਾ ਵੀ ਕੀ ਕੋਈ ਕੰਮ ਤੂੰ ਕਰਨਾ ਹੀ ਨੀ ਤੁਸੀਂ ਸੋਚੀ ਜਾਣਾ ਕੱਲੇ ਸੋਚਣਾ ਵੀ ਕੱਖ ਨੀ ਹੋਣਾ ਸੋਚਣ ਤੋਂ ਬਾਅਦ ਇੱਕ ਸ਼ਨ ਵੀ ਜ਼ਰੂਰੀ ਮੰਨ ਲਓ ਤੁਸੀਂ ਸੋਚਦੇ ਵੀ ਘਰ ਬਣਾਉਣਾ ਇੱਟ ਕੋਈ ਸਟਾਈ ਨੀ ਸੇਵਾ ਮਸਤਰੀ ਤੁਸੀਂ ਉਹਨਾਂ ਨਾਲ ਗੱਲ ਨੀ ਕੀਤੀ ਸੇਵੇ ਤੋਂ ਹੀ ਬਣਵਾਉਣਾ ਵੀ ਨੀ ਤਾਂ ਫਿਰ ਪੁੱਤ ਘਰ ਬਣਨਾ ਵੀ ਨੀ ਜੇ ਸੇਵੇ ਤੋਂ ਨਹੀਂ ਬਣਾਉਣਾ ਸੇਵਾ ਹੀ ਬਣਾ ਸਕਦਾ ਸਾਰੇ ਪਿੰਡ ਦੇ ਨਸ਼ੇ ਨੂੰ ਪਤਾ ਕਿਹੜਾ ਕਿੱਦਾਂ ਦਾ ਘਰ ਜਿਆਦਾ ਫਿੱਟ ਬੈਠੂ ਤੇ ਸੈੱਟ ਬੈਠੂ ਨਾਲੇ ਵਾਹ ਤੂੰ ਹਾਸਤਰ ਦਾ 1.5 ਮਹੀਨੇ ਦਾ ਕੋਰਸ ਕਰਕੇ ਆਇਆ ਸੇਵਾ ਬੱਲੇ 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 ਪੰਡਤ ਦੀ ਵੀ ਨੀ ਲੋੜ ਮੈਂ ਕਿਹਾ ਜੀ ਕਹਿੰਦਾ ਜਦੋਂ ਕੰਮ ਨਾ ਹੋਵੇ ਤਾਂ ਪੱਤਰੀ ਖੋਲ ਕੇ ਲਿਆ ਕਹਿੰਦਾ ਮੈਂ ਕਿਹਾ ਉਹ ਕੰਮ ਨੀ ਠੀਕ ਹੈ ਤੇ ਮੈਂ ਕਿਹਾ ਚੋਰੀ ਵਾਲਾ ਕੰਮ ਰਹਿ ਗਿਆ ਉਹ ਵੀ ਕਰ ਲਾ ਪੱਤਰੀ ਨਾ ਖੁੱਲੀ ਕਿਸੇ ਦੀ ਮੱਝ ਖੋਲ ਲਿਆ ਕਰੀ ਕੰਮ ਤਾਂ ਕੋਈ ਨਾ ਕੋਈ ਆਪਾਂ ਛੱਡਣਾ ਥੋੜਾ ਕੋਈ ਇਹ ਤਾਂ ਗੱਲ ਤਾਂ ਹੈ ਜੀ ਤੁਹਾਡੀ ਠੀਕ ਹੈ ਮੈਂ ਕਹਿੰਦਾ ਵੀ ਛੱਡਣਾ ਚਾਹੀਦਾ ਵੀ ਕੋਈ ਕੰਮ ਨੀ ਹਾਂ ਮੈਂ ਕਹਿੰਦਾ ਵੀ ਤੈਨੂੰ ਵੀ ਨੀ ਛੱਡਣਾ ਚਾਹੀਦਾ ਬੰਦਾ ਲੰਮਿਆਂ ਪਾ ਕੇ ਤੇ ਡੰਡਾ ਢੂਈ ਤੇ ਸਿੱਟੇ ਧਾੜ ਓਲਾ ਤਾਂ ਜੀ ਰਾਜ ਚਾਲੋ ਰਾਨੂੰ ਨੀ ਪਸੰਦ ਆਇਆ ਤੁਹਾਡਾ ਗੀਤ ਜਿਹੜਾ ਸਾਡਾ ਮੈਂ ਤੇ ਹਲੇ ਗਾਇਆ ਕੋਈ ਨੀ ਨੀ ਤਾਂ ਪਸੰਦ ਉਹਨੂੰ ਕੀ ਉਹ ਤਾਇਆ ਜੀ ਜਿਹੜਾ ਤੁਸੀਂ ਭੁੱਲਰ ਦਾ ਲਾਇਆ ਉਹ ਮਾਂ ਦਾ ਪੁੱਤ ਸੁਣਿਆ ਨੀ ਖਰੇ ਕੀ ਨਾ ਲਾਤਾ ਉਹਦੇ ਕੋਲੋਂ ਹੀ ਟਾਈਮ ਟਪਾਉਣ ਦੇ ਲਈ ਇਹਨਾਂ ਦਾ ਕੋਈ ਹੈ ਤਬਾਰ ਟਾਈਮ ਟਪਾਉਣ ਦਾ ਕੀ ਮਤਲਬ ਉਹ ਪਤਾ ਹੀ ਆ ਉਹਨਾਂ ਨੂੰ ਅਗਰ ਟਾਈਮ ਜਾ ਨਗਾਉਂਦੇ ਕਦੋਂ ਕਹਿੰਦੇ ਵੀ 11:30 ਵਜਣ ਤੇ ਘਰਾਂ ਨੂੰ ਜਾਈਏ ਤੁਹਾਡਾ ਤਾਂ ਮੂੰਹ ਵੀ ਇੱਧਰ ਨੂੰ ਕੀਤਾ ਘਰ ਵਾਲੇ ਪਾਸੇ ਨੂੰ ਉਹ ਨਾ ਆਏ ਨੂੰ ਕਹੋ ਤਾਇਆ ਇਹਨੂੰ ਮੈਂ ਕਹਿਣਾ ਚਲੋ ਕੋਈ ਨੀ ਬਸ ਕੋਈ ਨੀ ਹੋਰ ਭੁੱਲਰ ਲਾ ਦੇਣੇ ਭੁੱਲਰ ਕਿਤੇ ਐਕਾ ਕਿਤੇ ਭੁੱਲਰ ਤੇ 100 ਭੁੱਲਰ ਹੀ ਆ ਅੱਧਾ ਅੱਧ ਗਾਉਣ ਵਾਲਿਆਂ ਚ ਭੁੱਲਰ ਇਕੱਠੇ ਹੋਏ ਆ ਬਹੁਤੇ ਤੇ
ਜੀ ਜੀ ਬਹੁਤੇ ਮਾਣ ਨੇ ਤਾਂ ਮਾਣ ਨੂੰ ਤੇ ਚਲੋ ਮਾਣ ਹੋਣਾ ਵੀ ਬਣਦਾ ਤਾਂ ਬਾਕੀ ਭੁੱਲਰ ਜਾਰੇ ਇਕੱਠੇ ਹੋ ਗਏ ਕਹਿੰਦੇ ਜੀ ਤਾਇਆ ਜੀ ਨੋ ਪ੍ਰੋਬਲਮ ਕਹਿੰਦੇ ਭੁੱਲਰ ਨੀ ਹੋਰ ਕੋਈ ਸੈਡ ਸੌਂਗ ਸੁਣਾ ਦਿਓ ਜੀ ਕਹਿੰਦੇ ਅਸੀਂ ਹੋਰ ਭੁੱਲਰ ਨੀ ਪਸੰਦ ਕਰਦੇ ਹਾਂਜੀ ਚਲੋ ਠੀਕ ਹੈ ਪੁੱਤ ਜਿਹੜਾ ਭੁੱਲਰ ਤੁਸੀਂ ਕਿਹਾ ਉਹਨੂੰ ਅਸੀਂ ਨੀ ਪਸੰਦ ਕਰਨਾ ਹੁਣ ਗੱਲ ਇੱਥੇ ਆ ਨਿਬੜੀ ਹੈ ਉਹਨਾਂ ਨੇ ਕਿਹਾ ਕੋਈ ਸੈਡ ਸੁਣਾ ਦਿਓ ਆਪਾਂ ਉਹ ਸੁਣਾਈਏ ਜਿਹੜਾ ਇਹਨਾਂ ਨੂੰ ਵੀ ਪਸੰਦ ਹੋਵੇ ਜਿਹੜਾ ਆਪਾਂ ਨੂੰ ਵੀ ਪਸੰਦ ਹੋਵੇ ਤਾਇਆ ਜੀ ਏਦਾਂ ਦਾ ਕਲਾਕਾਰ ਤਾਂ ਸਰਦੂਲ ਸਿਕੰਦਰ ਹੀ ਉਹਨੂੰ ਹੁਣ ਆਪਾਂ ਕੁਛ ਕਹਿ ਵੀ ਨਹੀਂ ਸਕਦੇ ਕਿਉਂ ਹੈ ਜੋ ਮੇਰੇ ਹਾਣ ਦਾ ਹੀ ਆ ਚਲੋ ਕੋਈ ਗੱਲ ਨੀ ਉਹਦਾ ਲਾ ਦਿੰਦੇ ਆ ਹਾਣ ਦਾ ਹੀ ਹੈ ਕਿ ਲੈ ਦਿਲਾਨੀਆਂ ਹੀ ਆਂਡਾ ਹੀ ਆ ਲੈ ਮਲਕੀਤ ਉਹਦਾ ਗੀਤ ਲਾ ਸੀ ਕੋ ਹੈਡ ਉਹਨੇ ਗਾਏ ਆ ਅਵਲ ਤੋਂ ਗਾਏ ਹੈਡ ਆ ਜੀ ਤੇ ਬਾਕੀ ਕਹਿੰਦੇ ਪਾਲਾ ਭਾਜੀ ਕਹਿੰਦੇ ਨਾ ਨਾ ਤਾਇਆ ਜੀ ਬਹੁਤ ਠੰਡ ਹੋਈ ਆ ਅਜੇ ਕੱਲ ਤਾਂ ਕਹਿੰਦੇ ਜੀ ਹੀਟਰ ਚੱਲਦੇ ਸੀ ਹੁਣ ਤੂੰ ਕੱਚਾ ਜਾ ਹੁਣ ਲਈ ਭਾਵਾਂ ਜੋ ਮਰਜ਼ੀ ਕਹਿ ਲਾ ਪਰ ਪਤਾ ਮੈਨੂੰ ਹੁਣ ਢੂਈ ਤੇ ਪੋਡਰ ਡਰਮੀ ਕੋਲ ਤੂੰ ਮਿਲਵਾਉਣਾ ਕਿਸੇ ਨੂੰ
ਸਾਰਾ ਹੀ ਟੂਈ ਤੇ ਪਾ ਦੇ, ਕੋਈ ਨੀ ਮੈਂ ਇੱਕ ਹੋਰ ਲੈ ਆਊਂਗਾ, ਕਿਉਂਕਿ ਪੈਰ ਤਾਂ ਖੁਰਕ ਆਉਂਦੀ ਬਹੁਤ ਆ, ਤਾਂ ਮਾਲਕ ਖੁਰਕ ਨੀ ਦਿੰਦੇ ਨੀ ਠੰਡ ਨੂੰ। ਤੂੰ ਮੈਨੂੰ ਪਤਾ ਜਿਹੜੇ ਤੂੰ ਡਾਰਲਿੰਗ ਚ ਰਹਿੰਦਾ, ਕਿਹੜਾ ਡਾਰਲਿੰਗ? ਡਾਰਵਿਨ ਤਾਂ ਆਇਆ। ਮੈਂ ਕਿਹਾ ਡਾਰਲਿੰਗ ਵੀ ਮੁੜ ਗਿਆ ਤੇ ਜਿੱਥੇ ਵੀ ਰਹਿੰਦਾ ਉਹ ਤਾਂ ਗਰਮ ਏਦੋਂ ਵੀ ਜ਼ਿਆਦਾ, ਫਿਰ ਕਿੱਥੇ ਬਰਫ ਪੈਂਦੀ ਉੱਤਰੀ ਧਰੁਵਾਂ ਚ? ਉੱਥੇ ਤਾਂ ਕੋਈ ਬੰਦਾ ਹੀ ਨੀ ਰਹਿੰਦਾ, ਉੱਥੇ ਪਾਲਾ ਪਾ ਦੇ। ਉਹ ਤਾਇਆ ਐਂ ਕਰਦੇ ਆਪਾਂ ਇੰਟਰਲਾਂਟਿੰਗ ਚ, ਇੰਟਰਲਾਂਟਿੰਗ ਚ ਕਹਿਣਾ ਪਹਿਲਾਂ ਸਿੱਖ, ਫਿਰ ਪਾਲੇ ਨੂੰ ਉੱਥੇ ਬਾਵਾਂਗੇ। ਕੋਈ ਹੋਰ ਮੁਲਕ ਦਾ ਤੇ ਹੋਰ ਆਪਾਂ ਮੁਲਕ ਹੈਗੇ ਨੇ, ਇੱਕ ਹੋਰ ਸੀਗਾ ਕਿਹੜਾ, ਉਹ ਤੂੰ ਰੋਈ ਹੈ ਨਾ, ਇਹਨੂੰ ਕੈਨੇਡਾ, ਕੈਨੇਡਾ ਤਾਂ ਬਾਉਣਾ ਆਪ, ਇਹਨੂੰ ਆਪ ਬੈਠਾ ਨੂੰ ਇਹਨੂੰ ਬਾਉਣੇ ਆ ਜਿੱਥੇ ਠੰਡ ਬਹੁਤ। ਤਾਇਆ ਮੈਂ ਕਹਿੰਦਾ ਚੁੱਪ ਕਰਕੇ ਡਬਈ ਚ ਬਾਈਏ, ਪਤਾ ਜਾ ਮੈਨੂੰ ਲੱਗ ਆਏ ਹੋਏ ਹੋਏ ਸੱਚੀ ਤੇਰਾ ਮੈਂ ਮੱਥਾ ਚੁੰਮ ਲੈਂਦਾ, ਬਾਅਦ ਚ ਮੈਨੂੰ ਸੁੱਕਣਾ ਹੀ ਪੈਂਦਾ। ਪਰ ਬਹੁਤ ਸੋਹਣੀ ਗੱਲ ਤੁਸੀਂ, ਠੰਡਾ ਜਿਹਨੂੰ ਨੀ ਬਾਉਣਾ ਚਾਹੀਦਾ ਇਹਨੂੰ ਬਾਉਣਾ ਚਾਹੀਦਾ। ਨਹੀਂ ਉਹ ਤਾਂ ਆਸਟ੍ਰੇਲੀਆ ਚ ਬੈਠਾ, ਉਹ ਤਾਂ ਗੱਲ ਲਗਭਗ ਇੱਕੋ ਹੀ ਆ, ਭਾਵਾਂ ਤੂੰ ਆਸਟ੍ਰੇਲੀਆ ਚ ਬਾਦ ਹੈ ਭਾਵਾਂ ਹੁਣ ਤੂੰ ਡੁਬਈ ਚ ਬਾਦ ਹੈ, ਗੱਲ ਹੀ ਕੀ ਆ ਹੁਣ ਠੰਡ ਵਾਲੀ ਗੱਲ ਕਰਦਾ ਵੀ ਜਿੱਦਾਂ ਇਹ ਵੀ ਠੰਡੇ ਮੁਲਕ ਚੋਂ ਬੋਲਦਾ ਹੁੰਦਾ। ਇਹ ਗੱਲ ਤਾਂ ਜੀ ਤੁਹਾਡੀ ਸਹੀ ਆ, ਜਾਣ ਜਾਣ ਕੇ ਕਰਦਾ ਤੇ ਉਹਨਾਂ ਦਾ 20 ਡਿਗਰੀ ਟੈਂਪਰੇਚਰ ਆ, 20 ਤਾਂ ਕੋਈ ਬਹੁਤਾ ਨੀ ਹੁੰਦਾ। ਨਿਕਲ ਜੂ ਪਰ ਗਰਮੀ ਪੈਣੀ ਹਲੇ ਬਹੁਤ, ਤਾਜ ਹਲੇ ਆਪਣੇ ਇੰਨੀ ਠੰਡ ਨੀ ਨਾ ਹੋਈ ਕੋਟੀਆਂ ਪਾਉਣ ਵਾਲੀ, ਉਹ ਤੁਸੀਂ ਤਾਂ ਪਾਉਣੀਆਂ ਹੀ ਨੀ। ਤੁਹਾਨੂੰ ਨਿਆਣ ਵਾਸਤੇ ਨੂੰ ਕੋਈ ਠੰਡ ਪਾਲਾ ਲੱਗਣਾ ਥੋੜਾ, ਤੁਹਾਨੂੰ ਨੰਗੇ ਪੈਰੀ ਓਦਾਂ ਹੀ ਤੁਰੇ ਫਿਰਦੀਆਂ, ਤੁਰਿਆ ਗਿਆ ਤਾਂ ਓਦਾਂ ਹੀ ਤੁਰੇ ਫਿਰਦੇ ਆ ਬੇਮਤਲਬ, ਤੋਂ ਨੰਗੇ ਪੈਰੀ ਉਹਨਾਂ ਨੂੰ ਪਾਲਾ ਨੀ ਲੱਗਦਾ। ਪਾਲਾ ਪਰ ਸਾਡੇ ਅੱਗੇ ਨੂੰ ਲੱਗਦਾ, ਜਿਹਨਾਂ ਬੇਚਾਰਿਆਂ ਨੇ ਮੰਨ ਲਾ ਉਹ ਗੋਡੇ ਵੀ ਦੁਖਣੇ ਆ, ਲੱਕ ਵੀ ਦੁਖਣਾ, ਤੇ ਇਹ ਦੋ ਚੀਜ਼ਾਂ ਦੀ ਤਕਲੀਫ ਸਦਾ ਹੀ ਰਹਿਣੀ ਹੈ। ਇਹ ਨੀ ਕੋ 5-7 ਮਿੰਟ ਦੀ ਆ, ਸਦਾ ਹੀ ਰਹਿਣੀ ਹੈ। ਲਓ ਬਤਾਇਆ ਜੀ ਅਗਲਾ ਗੀਤ, ਸੈਡ ਸੌਂਗ ਉਹਨਾਂ ਨੇ ਕਿਹਾ ਵਾ, ਹੈਡ ਹੋਂਗ ਕਿਹਾ ਵਾ ਤੇ ਸੁਣਾ ਦੇ ਮੇਰਾ ਪੁੱਤ ਕਿਹੜਾ ਸੈਡ ਸੌਂਗ ਤਾਂ ਜੀ ਮੈਂ ਸੁਣਾਉਂਦਾ ਵਾ। ਮੈਂ ਕਹਿੰਦਾ ਵੀ ਆਪਾਂ ਸਰਦੂਲ ਸਿਕੰਦਰ ਸਾਹਿਬ ਦਾ ਸੁਣਦੇ ਲਾ ਦੇ।
ਕਿੱਦਾਂ ਕੀ ਕਸੂਰ ਮੈਂ ਜਾਣਦਾ ਕੱਢਾਂ ਕੀ ਕਸੂਰ ਮੈਂ ਪੁਜਾਰੀ ਕੋਈ ਲੁੱਟ ਲਵੇ ਬੁੱਤ ਭਗਵਾਨ ਦਾ ਲੁੱਟ ਲਵੇ ਬੁੱਤ ਭਗਵਾਨ ਦਾ ਬੇਕਾ ਤੂੰ ਦੱਸ ਦੇਰੀਆਂ ਲਾਵੇ ਸਈਆਂ ਨਾ ਜਾਣ ਜੁਦਾ ਬੇਕਾ ਤੂੰ ਦੱਸ ਦੇਰੀਆਂ ਲਾਵੇ ਸਈਆਂ ਨਾ ਜਾਣ ਜੁਦਾ ਹਾਰ ਗਏ ਜਦਾਈਆਂ ਦਿਨ ਪਿਆਰ ਦੇ ਡੋਲਣਾ ਲੰਮੀਆਂ ਜਦਾਈਆਂ ਦਿਨ ਪਿਆਰ ਦੇ ਬਸ ਤੇਰੀਆਂ ਲੋੜਾਂ ਦੱਸਾਂ ਕੀ ਤੇਰੀਆਂ ਥੋੜਾਂ ਸਾਨੂੰ ਵੇ ਬਸ ਤੇਰੀਆਂ ਲੋੜਾਂ ਦੱਸਾਂ ਕੀ ਤੇਰੀਆਂ ਥੋੜਾਂ ਹਾਰ ਗਏ
सुन रहे हो प्रोग्राम हरमन स्टूडियो। सुनते रहो हरमन रेडियो ऑस्ट्रेलिया, दिल पंजाबी जज्बा पंजाबी।
हरमन रेडियो नो तुसी कई तरीकों दे नाल सुन सकते हो। एप्पल ऐप स्टोर तो तुसी आईफोन आईपैड अति आईपॉड टच ले हरमन रेडियो सर्च करो। एंड्रॉइड प्लेटफॉर्म ते तुसी गूगल प्ले स्टोर तो फ्री डाउनलोड करो। ब्लैकबेरी नोकिया अति विंडो मोबाइल ले तुसी ट्यून इन ऐप डाउनलोड करके हरमन रेडियो सर्च करो। harmanradio.com ते भी तुसी सुन सकते हो। कोई भी वाईफाई रेडियो सेट ते भी साडे चैनल उपलब्ध हन।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ। ਮੈਂ ਸਰਬਜੀਤ ਸਿੰਘ।
ਜੀ ਪਿਆਰੋ, ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਇਸ ਵੇਲੇ ਤੁਸੀਂ ਹਰਮਨ ਸਟੂਡੀਓ ਦੇ ਨਾਲ ਜੁੜੇ ਹੋਏ। ਸਟੂਡੀਓ ਦੇ ਵਿੱਚ ਅਸੀਂ ਬੈਠੇ ਹਾਂ ਸੁਲਤਾਨਪੁਰ ਲੋਧੀ ਦੇ ਸਟੂਡੀਓ ਦੇ ਵਿੱਚ, ਖਾਸ ਤੌਰ ਤੇ ਕਿਉਂਕਿ 550 ਸਾਲਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦਾ ਜਿਹੜਾ ਮਨਾਇਆ ਗਿਆ ਸੁਲਤਾਨਪੁਰ ਲੋਧੀ ਦੇ ਵਿੱਚ, ਉੱਥੋਂ ਦੀ ਅਪਡੇਸ਼ਨ ਦੇਣ ਦੇ ਲਈ ਤੇ ਬਾਕੀ ਉਸ ਤੋਂ ਬਾਅਦ ਦੇ ਕੀ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਨੇ, ਉਸ ਤੋਂ ਬਾਅਦ ਕਿੰਨੀ ਕੁ ਸੰਗਤ ਆਉਂਦੀ, ਉਹਦੀ ਅਪਡੇਸ਼ਨ ਵੀ ਅਸੀਂ ਕੱਲ੍ਹ ਨੂੰ ਤੁਹਾਡੇ ਲਈ ਲੈ ਕੇ ਆਵਾਂਗੇ, ਜ਼ਰੂਰ ਕੋਸ਼ਿਸ਼ ਕਰਾਂਗੇ। ਕਿਉਂਕਿ ਪ੍ਰੋਗਰਾਮ ਤੋਂ ਬਾਅਦ ਦਾ ਵੀ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈ ਵੀ ਕਿੱਦਾਂ ਦਾ ਪ੍ਰਬੰਧ ਹੈ ਜਾਂ ਕੀ ਸਾਰਾ ਓਵਰਆਲ ਕੀ ਰਿਹਾ, ਉਹਦੇ ਬਾਰੇ ਵੀ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਥੋੜ੍ਹੀ ਜਿਹੀ, ਜ਼ਿਆਦਾ ਨਹੀਂ, ਥੋੜ੍ਹੀ ਜਿਹੀ ਅਪਡੇਸ਼ਨ ਜ਼ਰੂਰ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਵੇ।
ਤੂੰ ਐਂ ਕਰ ਜੀ, ਤੂੰ ਐਂ ਕਰ ਬਾਈ, ਤੂੰ ਤੂੰ ਰਹਿਣ ਦੇ ਕਿ ਮੈਂ ਕਿਹਾ ਸੀ ਆਪਣੀ ਤਾਈ ਹੁਕਪ੍ਰੀਤ ਨੂੰ ਕਹਿ ਦੇ, ਉਹ ਇੱਕ ਪ੍ਰੋਗਰਾਮ ਦੇ ਤੇ ਨਾਲ ਕੌਣ ਨਾ ਯਾਰ, ਹੁਣ ਤੋਕ ਸਿੰਘ ਪੰਨੂ ਲਾ ਦੇ, ਮੈਂ ਨਹੀਂ ਕਰਨਾ ਪ੍ਰੋਗਰਾਮ। ਕਿਉਂ? ਉਹ ਨਹੀਂ ਯਾਰ, ਦੁਨੀਆ ਫਿਰ ਰੇੜੂਆ ਸੁਣਦੀ ਆ, ਕੋਈ ਗੱਲ ਕਰੀ ਨੇ ਕਹਿੰਦੇ ਕਹਿ ਜਾਣਾ ਉਹਦਾ ਜੀ, ਇਹ ਸੁਣ ਕੇ ਮੈਂ ਹਣ ਟੋਕ ਸਿੰਘ ਪੰਨੂ ਨਾ ਕਰ ਲਈ ਪ੍ਰੋਗਰਾਮ ਤੇ ਉਹ ਜਾਣਕਾਰੀਆਂ ਇੱਥੋਂ ਦੇ ਦੇਣੀ ਹੈ ਜੀ। ਬਾਕੀ ਉਹਦਾ ਪਤਾ ਕੋਈ ਨੀ ਵੀ ਕੱਲਾ ਹਨ ਤੋ ਹੈਂਗ ਪਾਨੂੰ ਜੀ, ਚਲੋ ਖੜੇ ਕੱਲੇ ਦਾ ਚਲੋ ਕੋਈ ਗੱਲ ਨੀ ਤਾਇਆ, ਪਰ ਗੱਲ ਇਹ ਆ ਕਿ ਆਪਾਂ ਕੋਸ਼ਿਸ਼ ਪੂਰੀ ਆ ਕਿ ਉਹਨਾਂ ਤੱਕ ਗੱਲ ਪਹੁੰਚਦੀ ਜ਼ਰੂਰ ਕੀਤੀ ਜਾਵੇ। ਜਿਵੇਂ ਤੁਸੀਂ ਗੱਲ ਕੀਤੀ, ਕਿਹੜੀ ਮੈਂ ਗੱਲ ਕੀਤੀ, ਨਾ ਤੇਰੀ ਮੈਨੂੰ ਗੱਲ ਸਮਝ ਆਈ ਆ ਤੇ ਨਾ ਮੇਰੇ ਪੱਲੇ ਪਈ ਆ, ਉੜਦੇ ਪਤਾਲ ਹੀ ਮਰ ਜਾਣਾ, ਉੜਦੇ ਪੰਛੀ ਫੜੀ ਜਾਣਾ, ਫੜਾ ਮੂੰਹ ਦਾ ਮਾਰਿਆ ਉਹਦੇ ਦੰਦੀਆਂ ਕੱਢਦਾ ਤੇਰੇ ਅਗਲ ਨੂੰ, ਉਹ ਤੇ ਓਦਾਂ ਹੀ ਕੱਢਦਾ ਰਹਿੰਦਾ ਦੰਦੀਆਂ, ਉਹਦੀ ਕੀ ਗੱਲ, ਉਹਦਾ ਦਿਮਾਗ ਹੈਗਾ ਪਤਾ ਨੀ ਤਾ ਜੀ, ਫੜਿਆ ਮੂੰਹ ਦਾ ਮਾਰਿਆ ਬਹੁਤ ਸੀ। ਲਓ ਬਤਾ ਜੀ, ਮੈਂ ਹੁਣ ਤੁਹਾਡਾ ਤੁਹਾਡੇ ਬਾਕੀ ਸਾਰੀਆਂ ਗੱਲਾਂ ਹੋਈਆਂ, ਤੁਹਾਡਾ ਕਿੱਦਾਂ ਦਾ ਤਜਰਬਾ ਰਿਹਾ?
ਬਹੁਤ ਚੰਗਾ।
ਪੀਜ਼ਾ ਖਾਧਾ?
ਖਾਧੇ 2 ਪੀਜ਼ਾ
ਤੇ ਬਰਗਰ,
ਇੱਕ ਇੱਕ ਪੀਸ ਬਰਗਰ ਦਾ ਵੀ ਖਾਧਾ
ਤੇ ਮਨਚੂਰੀਅਨ,
ਮਨਚੂਰੀਅਨ ਦਾ ਵੀ ਖਾਧਾ, ਨਿਊਡਲ, ਨਿਊਡਲ ਵੀ ਖਾਧੇ ਤੇ ਭੂਰੀ ਵਾਲੇ ਸੰਤਾਂ ਦਾ ਲੰਗਰ ਵੀ ਛੱਕ ਗਿਆ, ਉਹ ਵੀ ਬਹੁਤ ਸਵਾਦ ਸੀ।
ਅੱਛਾ, ਉਹ ਵੀ ਖਾਧਾ ਤੇ ਤੁਸੀਂ ਛੱਡਿਆ ਫਿਰ ਕੀਤਾ?
ਤੇਰਾ ਕਹਿਣ ਦਾ ਕੀ ਮਤਲਬ? ਮਤਲਬ ਮੈਂ ਕੁਛ ਛੱਡਿਆ ਹੀ ਨਹੀਂ, ਲੰਗਰ ਹੀ ਛਕਣ ਗਿਆ ਸੀ ਮੈਂ। ਮੈਂ ਸਰਕਾਰ ਵਾਲੀ ਸਟੇਜ ਤੇ ਵੀ ਗਿਆ, ਮੈਂ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਗਾਂ ਫੇਰ ਕਮੇਟੀ ਦੇ ਨਾਲ ਵੀ ਗਿਆ ਮੈਂ, ਉੱਥੇ ਵੀ ਮੈਂ ਹਰ ਥਾਂ ਗਿਆ, ਮੈਂ ਜਿੱਥੇ ਜਿੱਥੇ ਵੀ ਗਿਆ ਬੜੇ ਆਨੰਦ ਚ ਰਿਹਾ।
ਚਲੋ ਬਹੁਤ ਚੰਗੀ ਗੱਲ।
ਮੈਂ ਸਾਰਾ ਹੀ ਮੇਲਾ ਵੇਖਿਆ ਘੁੰਮ ਫਿਰ ਕੇ, ਜੋੜ ਮੇਲਾ
ਜੋੜ,
ਮੈਂ ਉਹ ਵੀ ਦੇਖੇ ਜਿਹੜੇ ਗੌਰਮੈਂਟ ਦੇ ਆਟੋ ਜਿਹਾ ਲਾਏ ਜਿਹਨਾਂ ਦੀਆਂ ਬੈਟਰੀਆਂ ਮੁੱਕੀਆਂ ਹੀ ਰਹੀਆਂ, ਜਿਹੜਿਆਂ ਨੇ ਵੀ ਸਾਡੀ ਬੈਟਰੀ ਮੁੱਕ ਗਈ ਤਾਂ ਉਤਰਿਆ, ਤੇ ਮੈਂ ਉਹਨੂੰ ਕਿਹਾ ਵੀ ਬੈਟਰੀ ਵੀ ਸਾਨੂੰ ਦੱਸ ਦਿੰਦੇ ਘਰੋਂ ਲੈ ਕੇ ਆਉਂਦੇ, ਮੈਂ ਉਹ ਵੀ ਦੇਖੇ ਮੈਂ ਬੱਸਾਂ ਵੀ ਦੇਖੀਆਂ, ਮੈਂ ਸਾਈਕਲ ਵੀ ਦੇਖਿਆ ਆਪਣੇ ਆਲਾ, ਜਿਥੋਂ ਮੁਫ਼ਤ ਮਿਲ ਜਾਏ ਜਦੋਂ ਤੂੰ ਕਹਿੰਦਾ
ਜੀ,
ਮੈਂ ਉਹ ਵੀ ਦੇਖੇ ਸਾਈਕਲ।
ਆਹੋ ਤੂੰ ਸਾਈਕਲ ਜਦੋਂ ਤੂੰ ਕਹਿੰਦਾ ਤਾਂ ਸਾਈਕਲ ਹੀ ਵੇਖਣੇ, ਹੋਰ ਮੈਂ ਵੇਖ ਲੈਣਾ।
ਮੈਂ ਸਾਈਕਲ ਵੀ ਦੇਖੇ, ਮੈਂ ਸਾਈਕਲ ਚਲਾਇਆ ਵੀ, ਮੈਂ ਸਾਈਕਲ ਚਲਾਇਆ ਕਿ ਸਾਈਕਲ ਉਡਾਇਆ ਵੀ, ਉੜ ਕੇ ਤਾਂ ਗਿਆ। ਪੁਲਿਸ ਵਾਲੇ ਕਹਿੰਦੇ ਇੱਥੋਂ ਗਾੜੀ ਜਾ ਨਹੀਂ ਸਕਦਾ। ਮੈਂ ਚੱਕੇ ਮੁੱਢ ਤੇ ਰੱਖ ਲਿਆ, ਉੜਿਆ ਹੀ ਹੋ ਗਿਆ ਜਦੋਂ ਜ਼ਮੀਨ ਤੋਂ ਹੀ ਤਾਂ ਚੱਕਿਆ ਗਿਆ। ਆਪਾਂ ਫੇਰ ਥੱਲੇ ਰੱਖ ਲਿਆ, ਆਪਾਂ ਫੇਰ ਕਦੇ ਸਾਈਕਲ ਮੇਰੇ ਮੋਢਿਆਂ ਤੇ, ਕਦੇ ਮੈਂ ਸਾਈਕਲ ਦੇ ਮੋਢਿਆਂ ਤੇ। ਮੈਂ ਉਹ ਵੀ ਦੇਖਿਆ
ਜੀ।
ਆ ਮੈਂ ਵਹੀਂ ਦੇ ਵਿੱਚ ਜਿਹੜਾ ਝੂਠ ਪਾ ਰਹੇ ਸੀ ਲੰਗਰਾਂ ਦੀ, ਮੈਂ ਉਹ ਵੀ ਵੇਖੀ। ਫਿਰ ਬੋਲੇ ਨੀ ਕੁਛ, ਬੋਲਣਾ ਕਹਿੰਦਾ ਸੀ ਕਿਹਨੂੰ, ਕਿਹਨੂੰ ਜਾ ਕੇ ਕਹਿੰਦਾ। ਮੈਂ ਉਹ ਵੀ ਕਿਹਾ ਨੀ ਕਿਸੇ ਨੂੰ, ਉਹ ਵੀ ਕਿਹਾ ਨੀ ਕਹਿੰਦਾ, ਨਹੀਂ ਕਿਹਾ ਤੇ ਨਹੀਂ ਕਹਿਣਾ। ਹੁਣ ਜਦੋਂ ਕਹਿ ਕਿਹਨੂੰ ਦਿੰਦੇ ਦੱਸੀ ਤੀ ਕਹਿੰਦਾ। ਮੈਂ ਅੱਛਾ, ਮੈਂ ਹਤਿੰਦਰ ਹਰਤਾਜ ਵੀ ਦੇਖਿਆ। ਕੌਣ? ਹਤਿੰਦਰ ਹਰਤਾਜ, ਉਹ ਵੀ ਬੈਠਾ ਸੀ ਉੱਥੇ ਕਿਉਂਕੜੀ ਮਾਰ ਕੇ। ਕਿੱਥੇ ਸੀ? ਆ ਇੱਥੇ ਸੀਗਾ ਸੁਲਤਾਨਪੁਰ ਚ, ਹੋਰ ਕਿੱਥੇ ਪੁੱਤ, ਧਰਮਕੋਟ ਜਾਣਾ ਉਹਨੇ। ਮੈਂ ਉਹ ਵੀ ਦੇਖਿਆ, ਮੈਂ ਉਹ ਵੀ ਦੇਖਿਆ ਦੂਸਰਾ ਆਪਣਾ 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 ਮਾਨ ਹਰਭਜਨ, ਹਰਭਜਨ ਸਿੰਘ ਮਾਨ ਤੇ ਦੂਸਰਾ ਗੁਰਸੇਵ ਸਿੰਘ ਮਾਨ ਨੀ ਮੈਂ ਦੇਖਿਆ। ਉਹ ਮੈਂ ਕੀ ਮੇਲਾ ਦਾ ਕਿਸੇ ਨੇ ਵੀ ਨੀ ਮਗਰੋਂ ਵੇਖਿਆ, ਇੱਕ ਦੋ ਗੀਤਾਂ ਤੋਂ ਬਾਅਦ। ਤੇ ਮੈਂ ਉਹ ਦੇਖਿਆ। ਕੌਣ? ਹਰਭਜਨ ਮਾਨ। ਅੱਛਾ, ਮੈਂ ਉਹ ਵੀ ਦੇਖਿਆ, ਮੈਂ ਉਹ ਵੀ ਦੇਖਿਆ ਆਪਣਾ ਜਿਹੜਾ ਲਾਈਟਾਂ ਦੇ ਨਾਲ ਬਣਾਉਂਦੇ ਪ੍ਰੋਗਰਾਮ, ਲਾਈਟ ਐਂਡ ਸਾਊਂਡ, ਮੈਂ ਉਹ ਵੀ ਵੇਖਿਆ। ਮੈਂ ਨਾਲੇ ਮੋਬਾਈਲ ਟੈਲੀਫੋਨ ਦੀ ਸਿਮ ਵੀ ਲਈ। ਕਾਹਤੋਂ? ਟੈਲੀਫੋਨ ਤੇ ਨਹੀਂ ਲਿਆ, ਸਿਮ ਹੀ ਲਈ। ਮੇਰਾ ਟੈਲੀਫੋਨ ਖੜਕਦਾ ਬਹੁਤ, ਖੜਕਦਾ ਮਤਲਬ ਡਹਿ ਪਿਆ ਸੀ। ਉਹ ਨਹੀਂ ਨਹੀਂ ਘੈਂਟੀ ਟਣੀ ਟਣੀ ਟਣੀ। ਉਹ ਭਾ ਅਸਲ ਜੀ ਜਿਹੜਾ ਵੀ ਕਹਿੰਦਾ ਸਰਪੰਚਣੀ ਦਾ ਨੰਬਰ ਦਿਓ, ਆ ਲੋਲੀ ਮੇਰਾ ਲਿਖਾ ਦਿੰਦਾ ਰਿਹਾ। ਉਹ ਮੈਨੂੰ ਕਹਿੰਦੇ ਹਾਂਜੀ ਤੁਹਾਡੀ ਆਵਾਜ਼ ਨੂੰ ਗੁਹਾ, ਤੁਹਾਡੀ ਆਵਾਜ਼ ਨੂੰ ਗੁਹਾ। ਇਹ ਸਰਪੰਚ ਜੀ ਨਾਲ ਗੱਲ ਕਰਾ ਦਿਓ, ਸਰਪੰਚ ਸਾਹਿਬ, ਸਰਪੰਚ ਸਾਹਿਬ, ਸਰਪੰਚ ਜੀ ਨੂੰ ਸੁਣ, ਮੈਨੂੰ ਤਾਂ ਉਹਨਾਂ ਨੇ ਬਣਾ ਛੱਡਿਆ ਉਹਦਾ ਪ੍ਰਾਹੁਣਾ। ਤੇ ਮੈਂ ਕਿਹਾ ਮੈਂ ਨੰਬਰ ਵੀ ਬਦਲਣਾ। ਮੈਂ ਉਹਨੂੰ ਕਿਹਾ ਕਾਕੇ ਨੂੰ ਕਿੰਨੇ ਕੁ ਪੈਸੇ ਲੱਗੂਗੇ? ਫਿਰ ਉਹ ਕਹਿੰਦਾ ਵੀ ਮੈਂ ਕਿੰਨੇ ਕਹਿੰਦਾ, ਉਹ ਕਹਿੰਦਾ 50 ਰੁਪਏ। ਮੈਂ ਕਿਹਾ ਵੀ ਲੈ ਆ ਚੱਕ ਨੰਬਰ ਬਦਲ ਦੇ। ਫਿਰ ਮੈਨੂੰ ਭਾਵੇਂ ਫਰਕ ਨੀ ਪਿਆ, ਸਾਡੇ ਟੈਲੀਫੋਨ ਫਿਰ ਉਹ ਨਹੀਂ ਆਈ ਜਾਂਦੇ। ਉਹ ਤਾਇਆ ਜੀ ਉਹਨੇ ਨੰਬਰ ਨਹੀਂ ਬਦਲਿਆ, ਉਹਨੇ ਸਿਮ ਬਦਲਤੀ। ਉਹਨੇ ਕਿਹੜਾ ਸੀ ਤੁਹਾਡੇ ਕੋਲ ਪਹਿਲਾਂ? ਮੇਰੇ ਤੋਂ ਪਹਿਲਾਂ ਏਅਰਟੈਲ ਸੀ, ਹੁਣ ਆਈਡੀਆ। ਮੈਂ ਆਇਆ ਮੈਨੂੰ ਆਈਡੀਆ ਲਿਆ। ਅੱਛਾ, ਉਹ ਆਈਡੀਆ ਵਾਲੇ ਨੇ ਮੈਨੂੰ ਗਲਤ ਆਈਡੀਆ ਦੇ ਦਿੱਤਾ, ਉਹ ਫਿਰ ਕਹਿ ਟੈਲੀਫੋਨ ਆਈ ਜਾਂਦੇ। ਉਹਨਾਂ ਨੇ ਤੁਹਾਨੂੰ ਪੋਰਟ ਕਰ ਦਿੱਤਾ, ਨੰਬਰ ਉਹਨਾਂ ਨੇ ਬਦਲ ਦਿੱਤਾ, ਹੋਰ ਕੋਈ ਗੱਲ ਨਹੀਂ ਸੀ। ਉਹਨੇ ਗੱਲ ਤਾਂ ਭਾਵਾਂ ਹੋਵੇ ਕਿ ਨਾ ਹੋਵੇ, ਮੈਨੂੰ ਤੇ ਇਹ ਨੀ ਸਮਝ ਨਹੀਂ ਆਉਂਦੇ ਵੀ ਇਹ ਕਿੱਦਾਂ ਚੱਕਰ ਬਣਿਆ। ਚੱਕਰ ਬਣਿਆ ਤਾਇਆ ਜੀ, ਚੱਕਰ ਬਣਿਆ ਹੋ ਤੇ ਬਣਿਆ ਹੋ ਜੀ। ਸਹੀ ਗੱਲ ਹੈ ਜੀ, ਇਹ ਗੱਲ ਤੁਹਾਡੀ ਸਹੀ ਆ। ਉਹ ਅਸਲ ਦੇ ਵਿੱਚ ਉਹਨਾਂ ਨੇ ਨੰਬਰ ਪੋਰਟ ਕਰਤਾ, ਇਸ ਕਰਕੇ ਤੁਹਾਡੇ ਜਿਹੜੇ ਗੱਲਾਂ ਬਾਤਾਂ ਜਿਹੜੀਆਂ ਸੀ, ਮਾਫੀ ਚਾਹੁੰਦਾ, ਜਿਹੜਾ ਤੁਹਾਡਾ ਟੈਲੀਫੋਨ ਨੰਬਰ ਉਹ ਹੀ ਰਿਹਾ, ਇਸ ਕਰਕੇ ਤੁਹਾਨੂੰ ਟੈਲੀਫੋਨ ਆ ਰਹੇ ਨੇ। ਮੈਂ ਉਹ ਵੀ ਜਿਹੜੇ ਤੇ ਅੱਛਾ ਤਾ ਜੀ, ਹਰਮੇਸ਼ ਕੌਰ ਦਾ ਜਿਹੜਾ ਉਹਨਾਂ ਨੇ ਪ੍ਰੋਗਰਾਮ ਵੀ ਕਹਿੰਦੇ ਸੁਣਿਆ ਸੀ, ਬਹੁਤ ਵਧੀਆ ਸੀ। ਇਹਨਾਂ ਕਿਦੋਂ ਸੁਣ ਲਿਆ, ਕਿਦੋਂ ਸੁਣਾਇਆ ਨੀ ਇਹਨੂੰ, ਇਹ ਤੇ ਬੜੇ ਭੇਰੀਆਂ ਨੇ ਜੀ। ਇਹਨਾਂ ਨੇ ਸੁਣਿਆ ਕਿਤੇ ਆਪਣੇ ਰੇਡੀਓ ਤੇ ਸੁਣਿਆ ਹੋਣਾ, ਮੈਨੂੰ ਲੱਗਦਾ। ਹਾਂ, ਪੇਜ ਤੇ ਆਪਣੇ ਤੇ ਦੇਖਿਆ ਹੋਣਾ। ਉਹ ਮੈਨੂੰ ਵੀ ਐ ਲੱਗਦਾ, ਐ ਹੀ ਆ ਬੁੱਧ ਕੋ ਜਾਣ ਕੇ ਹੀ, ਜਾਣ ਕੇ ਕਿਆ, ਉਹਨੂੰ ਜਾਣ ਕੇ ਨਹੀਂ ਸੁਣਿਆ। ਉਹ ਪਤਾ ਰਮੇਸ਼ ਹੋਰ ਆ, ਉਹ ਹੋਰ ਆ ਜਿਹੜਾ ਤੂੰ ਪੁੱਤ ਕਹਿੰਦਾ, ਜਿਹੜਾ ਅਸੀਂ ਕਹਿੰਦੇ ਨਾ ਪੁੱਤ, ਉਹ ਹੋਰ ਆ। ਹੋਰ ਹੋਰ ਦੇ ਵਿੱਚ ਫਰਕ ਪੈ ਜਾਂਦਾ। ਹਾਂਜੀ, ਉਹ ਹੋਰ ਆ ਤੇ ਹੋਰ ਆ ਜਿਹੜਾ ਅਸੀਂ ਕਹਿੰਦੇ, ਹੋਰ ਆ ਬੜਾ ਘੈਂਟ ਕਹਿੰਦਾ ਤਾ। ਮਲਵਈ ਜਾ ਮੈਨੂੰ ਕੱਲ ਟੱਕਰ ਗਿਆ, ਮੈਨੂੰ ਵਾਹ ਵਾਹ ਭਾਸ਼ਾ ਸੁਣਾ ਸਿਖਾ ਗਿਆ। ਮੈਂ ਉਹਨੂੰ ਸਗੋਂ ਦੁਆਬੇ ਵਾਲੀ ਸਿਖਾ ਸੀ, ਉਹਨੇ ਮੈਨੂੰ ਦਿੱਲੀ ਸੁਣਾ ਸੀ। ਬਾਕੀ ਕਹਿੰਦੇ ਪਾਲਾ ਭਾਜੀ ਕਹਿੰਦੇ ਤਾਇਆ ਜੀ ਸੁਖਪ੍ਰੀਤ ਲਈ ਲਿਆ ਸਿਮ, ਉਹ ਲੈ ਤਾਇਆ ਸੁਖਪ੍ਰੀਤ, ਆਹ ਦੇ ਲਾ ਗੱਲ ਨਵੀਂ ਕਰਦਾ ਚੱਕਮੀ ਜੀ। ਹਲੇ 5,000 ਰਹਿੰਦੇ ਸਰੋਤੇ ਦੀ, ਤੇ ਮੈਂ ਚੱਕਮੀ ਗੱਲ ਨੂੰ ਜਵਾਬ ਦਊ। ਹਲੇ ਮੈਂ ਚਾਹੁੰਦਾ ਕਿ ਮੈਂ ਨੇੜੇ ਹੈਗੇ ਆ, ਉਹ ਵੀ ਨਾ ਕਿਤੇ ਬੰਦ ਕਰਕੇ ਬਹਿ ਜਾਣਾ। ਕਿੰਨੇ ਹੋਏ ਸਰੋਤ? 3 3 ਲੱਖ ਸਰੋਤਾ ਵਾ ਤੇ 5 ਕਿਥੋਂ ਤੱਕ ਆਉਣਾ, ਇਹਨੇ ਅੱਜ ਬਚ ਹੀ ਜਾਣਾ ਮੈਨੂੰ ਲੱਗਦਾ, ਇਹਨੇ ਅੱਜ ਮੇਰੇ ਹੱਥੋਂ ਬਚਣਾ ਹੀ ਓ, ਤੇ ਜੇ ਕਿਤੇ ਹੋ ਗਿਆ ਤੇ ਪਤਾ ਕੁਛ ਨੀ, ਟਾਈਮ ਕਿੰਨਾ ਕੁ ਰਹਿ ਗਿਆ, ਟਾਈਮ ਤੇ 15-20 ਮਿੰਟ, 20 ਮਿੰਟਾਂ ਚ 3 ਸਰੋਤ, 3 ਹੋ 2, 20 ਚ 2 ਬਚਿਆ ਹੀ ਪਿਆ, ਮੈਨੂੰ ਲੱਗਦਾ 20 ਚ 2 ਆ ਜਾਣਗੇ। ਚਲੋ ਕੋਈ ਨੀ, ਜਿਹਨੇ ਆਉਣ ਨੂੰ ਤਾਂ 80 ਵੀ ਆ ਸਕਦੇ, ਪਰ ਜੇ ਹਿੰਮਤ ਕਰਨ ਦਾ ਤਾਂ ਉਹ ਪਾਲੇ ਦਾ ਭਲਾ ਸੋਚਦੇ ਆ, ਤਾਏ ਦਾ ਨਹੀਂ। ਬਚ ਲਿਆ, ਬਚ ਗਿਆ ਇੱਕ ਵਾਰ ਫੇਰ ਤੂੰ ਮੇਰੇ ਤੋਂ, ਉਹ ਵੀ ਤੈਨੂੰ ਦੱਸੀ ਨਾ ਵੀ ਲੈ ਮੈਂ ਟੈਡ ਹਰੋਤਿਆਂ ਦੀ ਬਦੌਲਤ ਬਚ ਗਿਆ, ਤੂੰ ਅੱਜ ਬਚਦਾ ਹੀ ਆ ਰਿਹਾ, ਤੇਰੀ ਕਮਾਈ ਚੰਗੀ ਆ ਤੇ ਸਾਡੀ ਮਾੜੀ ਥੋੜੀ ਜੀ, ਕੋਈ ਗੱਲ ਨੀ, ਕਹਿ ਲਾ ਤੂੰ ਜੋ ਕਹਿਣਾ। ਇਹਦੇ ਕਹਿਣ ਦਾ ਮਤਲਬ ਪਤਾ ਕੀ ਸੀ ਮੈਨੂੰ ਲੱਗਦਾ, ਇਹਨੇ ਸੋਚਿਆ ਵੀ ਸਹਿਮਤ ਆਏ ਨੇ ਤਾਂ ਲਈ ਵੀ ਇੱਕੋ ਨੰਬਰ ਰੱਖੂ ਵੱਖਰਾ, ਇੱਕ ਨੰਬਰ ਟੈਲੀਫੋਨ ਵੱਖਰਾ ਰੱਖੂ ਤੇ ਇੱਕ ਤਾਈ ਦੀ ਗੱਲਬਾਤ ਵੱਖਰੀ ਰੱਖੂ। ਮੈਂ ਜੁੱਤੀ ਵੱਖਰੀ ਨਾ ਤੇਰੇ ਸਿਰ ਚ ਫੇਰਦਾ ਜਿਹੜੀ ਮੇਰੇ ਕੋਲ ਪਈ ਆ, ਤੇ ਤੇਰਾ ਮੂੰਹ ਜਿਹੜਾ ਤੇਰੀ ਧੌਣ ਨਾਲ ਉਹਦਾ ਰੰਗ ਵੱਖਰਾ ਨਾ ਹੋ ਜਾ ਕਿਤੇ, ਇਧਰਲੀ ਗੱਲ ਦਾ ਇਧਰਲੀ ਗੱਲ ਦੇ ਨਾਲ ਥੋੜਾ ਜਿਹਾ ਵੱਖਰਾ ਬਣ ਨਾ, ਜਾਂ ਇਧਰੋਂ ਸੋਜ ਹੋ ਜਾ, ਇਧਰੋਂ ਥੋੜੀ ਜਿਹੀ ਨੀਵੀਂ ਰਹਿ ਜਾ, ਇਧਰੋਂ ਥੋੜੀ ਜਿਹੀ ਨੀਲੀ ਹੋ ਜਾਏ, ਇਧਰੋਂ ਥੋੜੀ ਜਿਹੀ ਲਾਲ ਹੋ ਜਾ, ਨੀ ਕੰਮ ਸੂਤ ਹਰ ਉਹ ਵੱਖਰਾ ਵੱਖਰਾ ਕਰਕੇ ਮੇਰਾ ਵੱਖਰਾ ਜੀ ਲੋਕ ਉਡਾਉਣ ਡਿਆ, ਤੇਰੇ ਮਾਈ ਚਪੇੜਾਂ ਹੀ ਆ ਜਾਣੀਆਂ ਤੇ ਤਾਇਆ ਉਹਦੇ ਵਾਲਾ ਗੁੱਸਾ ਮੇਰੇ ਤੇ ਕੱਢੀ ਜਾਂਦੇ ਆ, ਉਹਦੇ ਵੀ ਆ ਜਾਣੀ ਵਾਰੀ, ਹਲੇ ਸਰੋਤਾ ਕੋਈ ਹੈ ਨਹੀਂ ਤੇ ਕਰਕੇ ਮੈਂ ਉਹਨੂੰ ਬਖਸ਼ੀ ਆ ਨਾ। ਮੈਂ ਉਹਦੀ ਗੱਲ ਦੱਸਦਾ, ਉਹ ਕਹਿੰਦਾ ਵਾ ਕਿ ਤੁਸੀਂ ਇਸ ਕਰਕੇ ਵੱਖਰੀ ਸੀ, ਮਤਲਬ ਫੋਨ ਵੱਖਰਾ, ਉਹਨੂੰ ਕਿਹਾ ਵੀ ਟੈਲੀਫੋਨ ਤੇ ਜਿਹੜਾ ਹੈ ਉਹਨੂੰ ਹੀ ਨੀ ਕੰਮ ਸੂਤ ਆਉਣ ਲਿਆ, ਇਹਦੇ ਉੱਤੇ ਦੇ ਆ ਕੀ ਬਣਿਆ, ਇਹ ਕੀ ਹੋ ਗਿਆ, ਇਹ ਟੁੱਟ ਗਈ ਸਕਰੀਨ, ਇਹ ਕਿੱਦਾਂ ਉੱਤੇ ਸਾਡਾ ਹੈਪੀ ਬਹਿ ਗਿਆ ਟੈਲੀਫੋਨ ਦੇ। ਉਹ ਮੈਂ ਕਿਹਾ ਮਰਨਾ ਤੇ ਤੂੰ ਦਫਾ ਹੋ, ਇਹਨੂੰ ਕਿਤੇ ਇਹਦੇ ਤੇ ਬਹਿ, ਕੁਰਸੀ ਤੇ ਬਹਿ ਜਾ, ਤੂੰ ਬਹਿਣਾ ਵਾ ਜਾਂ ਕਿਤੇ ਤੂੰ ਇਹਦੇ ਤੇ ਸੋਫੇ ਤੇ ਬਹਿ ਜਾ, ਕਿਸੇ ਮੰਜੇ ਤੇ ਬਹਿ ਜਾ, ਬਹਿਣਾ ਜਿੱਥੇ ਬਹਿ ਜਾ। ਅਸੀਂ ਲਿਖਿਆ ਤੂੰ ਬਹਿ ਗਿਆ ਸਿੱਧਾ ਮੇਰੇ ਟੈਲੀਫੋਨ ਤੇ, ਉਹਦੀ ਸਕਰੀਨ ਜੀ ਨੂੰ ਤੇ ਰੇੜਾਂ ਪੈ ਗਈਆਂ। ਉਹ ਨਹੀਂ 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 ਨਹੀਂ, ਇਹਦਾ ਕੱਚ ਦਾ ਗਲਾਸ ਜਿਹਾ ਉਤੋਂ ਟੁੱਟਾ, ਕੱਚ ਦਾ ਗਲਾਸ ਹੀ ਨਹੀਂ ਨਾ ਛੇਤੀ ਪੈਣਾ, ਇਹ ਕਿਹੜਾ ਕੋਈ ਗਲਾਸ ਹੀ ਜਿਹੜੀ 10 ਰੁਪਈਆਂ ਦੀ ਹੈਗੀ, ਨਹੀਂ ਨਹੀਂ ਆਇਆ ਪੰਜਾਹ ਕਿ ਦਾ, ਆਇਓ ਰੱਬਾ ਇਹਦੀ ਮਾਹੌਲ ਲੱਤ ਭੰਨਣੀ, 50 ਰੁਪਈਏ ਲਵਾ ਕੇ। ਬਾਕੀ ਤਾਇਆ ਜੀ ਵੈਸੇ ਤੇ ਅੱਜ ਕੱਲ ਸਾਰਿਆਂ ਚ ਟ੍ਰੈਂਡ ਆ 2 ਟੈਲੀਫੋਨਾਂ ਦਾ, ਇੱਕ ਆਪਣਾ ਪਰਸਨਲ ਰੱਖਦੇ ਨੇ, ਇੱਕ ਥੋੜਾ ਜਿਹਾ ਸਰਵ ਜਨਕ ਕਰ ਦਿੰਦੇ ਨੇ, ਜਿਹੜੇ ਖਾਸ ਬੰਦੇ ਪਾਲਿਆ ਕੇ ਕਰ ਲੈਣ ਇੱਦਾਂ ਦੇ ਕੰਮ, ਜਿੱਦਾਂ ਕਿਸੇ ਨੂੰ ਕੋਈ ਨੰਬਰ ਦੇ ਤਾ, ਕਿਸੇ ਨੂੰ ਕੋਈ ਦੇ ਤਾ, ਵੀ ਇਹ ਕੰਮ ਬਾਹਲਾ ਹੀ ਚੱਲ ਆ। ਤਾਇਆ ਪਤਾ ਕੀ ਕਰਦੇ ਕਈ ਕਈ, ਇੱਕ ਜਿੱਦਾਂ ਮਤਲਬ ਵਿਆਹੇ ਆ ਜਿਹੜੇ, ਉਹਨਾਂ ਨੇ ਟੈਲੀਫੋਨ ਇੱਕ ਵੱਖਰਾ ਰੱਖ ਲੈਣਾ, ਇੱਕ ਚੋਰੀ ਰੱਖ ਲੈਣਾ, ਬਹੁਤੀ ਤੈਨੂੰ ਬੜਾ ਇਹ ਗੱਲਾਂ ਦਾ ਪਤਾ। ਮੈਂ ਦੱਸਦਾ ਨਾ ਕਈ ਏਦਾਂ ਕਰਦੇ ਨੇ, ਨਹੀਂ ਤੂੰ ਦੱਸਦਾ ਕਿ ਤੂੰ ਸਾਨੂੰ ਸਕੀਮਾਂ ਦੇਣਾ, ਸਕੀਮਾਂ ਕਿੱਦਾਂ, ਨਹੀਂ ਤੇਰਾ ਕੀ ਕਹਿਣ ਦਾ ਭਾਵ, ਸੁਣਨ ਵਾਲਾ ਸਰੋਤਾ ਏਦਾਂ ਕਰੇ ਮੈਂ ਉਹ ਖਾਵੇ ਬਹੁਤੀ, ਤੂੰ ਖੇਤਰ ਤੂੰ ਦੱਸਣਾ ਇਹਨੂੰ ਕਿਉਂ ਨਾ, ਮੈਂ ਤੇ ਕਿਸੇ ਨੂੰ, ਮੈਨੂੰ ਲੱਗਦਾ ਕਿੱਦਾਂ ਪਾਲੇ ਨੂੰ ਦੱਸਣ ਦਿਆਂ, ਤੇ ਪਾਲੇ ਨੇ ਕਹਿਣਾ ਜਿੱਦਾਂ ਤਾਏ ਨੂੰ ਦੱਸਣ ਦਿਆਂ, ਤਾਇਆ ਏਦਾਂ ਤੇ ਫਿਰ ਕਿਸੇ ਨੇ ਵੀ ਨੀ ਮੰਨਣਾ, ਤੂੰ ਬਾਜ ਆ ਜਾ, ਤੂੰ ਬਾਜ ਆ ਜਾ, ਮੁੜ ਤੁਰ ਸੂਈ ਮੇਰੇ ਤੇ ਲਾਈ ਤੁਰੇ, ਉਹਨਾਂ ਜੋ ਪੀਜੇ ਬਰਗਰ ਖਾ ਕੇ ਮੇਰੇ ਦੁਆਲੇ ਹੋ ਗਿਆ। ਮੈਂ ਤੁਹਾਨੂੰ ਕਹਿੰਦਾ ਇਹਨੇ ਤੁਹਾਡਾ ਹੀ ਨਾਂ ਲੈਣਾ, ਇਹਨੇ ਕਿਹੜਾ ਖਰਾ ਤਾਏ ਨੂੰ ਸਕੀਮਾਂ ਦੇਣ ਦਿਆਂ, ਨਹੀਂ ਭਰਾਵਾ ਆ ਰਿਹਾ ਮੈਨੂੰ ਨੀ ਚਾਹੀਦੀ ਕੋਈ ਸਕੀਮ, ਮੈਂ ਸਕੀਮਾਂ ਤੋਂ ਬਗੈਰ ਆ, ਤੇਰੇ ਕਾ ਸਕੀਮਾਂ ਦਿੰਦਾ ਹੁੰਦਾ ਫਰਿੱਜ ਨਾ ਟੈਲੀਵਿਜ਼ਨ ਫ੍ਰੀ, ਤੇ ਮਗਰੋਂ ਕਿਸ਼ਤਾਂ ਲਾਉਂਦੇ ਮਰ ਜਾਈਦਾ, ਨਾ ਟੈਲੀਵਿਜ਼ਨ ਫ੍ਰੀ ਹੁੰਦਾ, ਨਾ ਕੂਲਰ ਫ੍ਰੀ ਹੁੰਦਾ, ਕੂਲਰ ਦੇ ਲਹਿਦਾ ਪੈਸੇ ਲੈਂਦੇ, ਟੈਲੀਵਿਜ਼ਨ ਲਹਿਦਾ ਦੀ ਜਿਹੜੀ ਸਕੀਮ ਦਿੱਤੀ ਹੁੰਦੀ ਉਹਦੇ ਵੱਧ ਪੈਸੇ ਲੈ ਹੁੰਦੇ, ਵਧੇਰੇ ਭੂਏ ਚੜ੍ਹਨ ਨੂੰ, ਏਦਾਂ ਹੀ ਠੀਕ ਆ ਭਰਾਵਾ। ਇਹਨਾਂ ਨੇ ਦੂਸਰੇ ਰੇਡੀਓ ਤੋਂ ਸੁਣਿਆ ਸੀ, ਰਾਜਚਾਲ ਹੁਰਾਂ ਨੇ ਆਈ ਆ ਦੋਨੇ ਰੇਡੀਓ ਸੁਣ, ਉਹ ਵੈਰੀ ਗੁੱਡ ਮੇਰਾ ਪੁੱਤ, ਅੱਜ ਕੱਲ ਜੇ ਇੱਕ ਨੀ ਕੋਈ ਸੁਣਦਾ ਤਾਂ ਤੂੰ ਮੇਰਾ ਪੁੱਤ 2, ਬਹੁਤ ਹੀ ਸਾਡੇ ਲਈ ਮਾਣ ਵਾਲੀ ਗੱਲ ਆ, ਖੁਸ਼ੀ ਵਾਲੀ ਗੱਲ, ਨਾਲੇ ਬੇਇੱਜ਼ਤੀ ਕਰੀ ਜਾਣਾ ਇਹਦੀ, ਆਹ ਤਾਂ ਰੇਡੀਓ ਦੀ ਹੋਰ ਕਿਹਦੀ, ਉਹ ਜਾ ਭਰਾਵਾ ਜਿਹੜਾ ਰੋਟੀ ਦਿੰਦਾ ਉਹਦੀ ਕਹਿੰਦੀ ਬੇਇੱਜ਼ਤੀ, ਉਹਦੇ ਲਈ ਤੇ ਸਿਰ ਚੁਕਾਉਣੇ, ਉਹਦੇ ਲਈ ਤਾਂ ਮਰਨ ਨੂੰ ਵੀ ਧਿਆਨ ਆ, ਗੋਲੀ ਵੀ ਖਾ ਲਾਂਗੇ। ਤਾਂ ਪਾਲਾ ਭਾਜੀ ਕਹਿੰਦੇ ਤਾਇਆ ਜੀ ਇਹ ਦੋਨੋਂ ਫੋਨ ਵਾਲਾ ਆਈਡੀਆ ਤੁਹਾਡੇ ਕੋਲ ਲਿਆ ਜੀ, ਮੈਂ ਤੁਹਾਡੇ ਕੋਲੋਂ ਲਿਆ, ਕਹਿੰਦੇ ਜੀ ਉਹ ਲੈ, ਉਹ ਤਾਇਆ ਪਹਿਲਾਂ ਆਈਡੀਆ ਲਾ ਕੇ ਬੈਠਾ, ਤੇਰੀ ਆਈਡੀਆ ਦੀ ਸਿਮ ਕਢਾ ਕੇ ਤੇ ਟੈਲ ਦੀ ਨਾ ਪਵਾਈ, ਤਾਇਆ ਵੀ ਜਾਣੇਗਾ ਤੂੰ, ਜਿਹੜੇ ਆਈਡੀਏ ਤੂੰ ਲੈਂਦਾ ਫਿਰਦਾ ਨਾ, ਤੈਨੂੰ ਜੀਓ ਵਾਲੀਆਂ ਸਿਮਾਂ ਲੈ ਕੇ ਦੇਣਾ 2-3, ਤਾਇਆ ਜੀ ਤੂੰ ਰਹਿਣ ਦੇ ਗਾਂ ਇਹਨੂੰ, ਇਹਨੇ ਬਾਅਦ ਚ ਕਹਿਣਾ ਤਾਏ ਨੇ ਜੇ ਫੜਿਆ ਗਿਆ ਨਾ ਵਹੁਟੀ ਨੇ ਫੜ ਲਿਆ ਵੀ ਰਾਤ ਤੈਨੂੰ ਕਿਹਦਾ ਆਉਂਦਾ ਤੇ ਕਿਹੜਾ ਤੈਨੂੰ ਕਿਹਨੇ ਆਈਡੀਆ ਦਿੱਤਾ, ਤਾਂ ਉਹਨੇ ਕਹਿਣਾ ਤਾਏ ਨੇ ਦੱਸਿਆ ਜੀ। ਆਹ ਤਾਏ ਨੂੰ ਬਣਾ ਦੋ ਹੋਰ ਕੰਮਾਂ ਵਾਲਾ ਆਦਮੀ ਹੈ, ਉਹ ਤਾਇਆ ਪੁੱਤ ਪੁੱਠੇ ਕੰਮਾਂ ਤੋਂ ਹਟਾਉਂਦਾ, ਤੁਸੀਂ ਹੁਣ ਜਦੋਂ ਪੁੱਠੇ ਕੰਮਾਂ ਚ ਫੜ ਜਾਂਦੇ ਆ ਤਾਂ ਨਾ ਤਾਏ ਦਾ ਲੀਨੇ ਚੰਗਾ ਰਹਿਣਾ ਨਾ ਮੇਰਾ ਕੱਢਣ ਲੈ। ਮੈਂ ਤੁਹਾਨੂੰ ਉਹ ਗੱਲ ਲੱਗਦਾ ਬਾਜ ਲਓ, ਬਾਜ ਲਓ ਜੇ ਬਾਜ ਹੁੰਦਾ ਇਹ ਕੰਮਾਂ ਤੋਂ ਬਾਜ ਲਓ। ਵਿਆਹ ਕੇ ਜਿਹੜਾ ਕੋਈ ਆਇਆ ਹੁੰਦਾ ਨਾ ਸੰਗੀ ਸਾਥੀ, ਉਹ ਪਤਾ ਨੀ ਕਿੰਨੇ ਦੁੱਖਾਂ ਤਕਲੀਫਾਂ ਨੂੰ ਸਹਿੰਦਾ ਹੋਇਆ ਤੁਹਾਡੇ ਕੋਲ ਆਇਆ, ਤੇ ਕਿੰਨੇ ਦੁੱਖ ਤਕਲੀਫ ਸਹਿੰਦਾ ਹੋਊ ਜਿਹੜਾ ਤੁਹਾਡੇ ਚਿਹਰੇ ਤੇ ਉਹ ਦੁੱਖ ਨਹੀਂ ਦੇਖਣਾ ਚਾਹੁੰਦਾ, ਆਪ ਦੁਖੀ ਰਹਿ ਕੇ ਫਿਰ ਉਹਦੇ ਨਾਲ ਤੁਸੀਂ ਜੇ ਧੱਕਾ ਕਰੋ ਉਹਦਾ ਨਜਾਇਜ਼ ਕਰੋ, ਫਿਰ ਉਹਦੇ ਵਰਗਾ ਉਹ ਬੰਦਾ ਹੈ ਹੀ ਨਹੀਂ। ਮਾੜੀ ਗੱਲ ਥੋੜੀ ਨਹੀਂ, ਬਹੁਤ ਯਾਦ ਜੀ। ਬਾਕੀ ਭਾਈ ਛੋਟੀ ਜਿਹੀ ਗੱਲ ਹੀ ਸਮਝ ਆ ਗਈ ਤੇ ਜ਼ਿੰਦਗੀ ਕਦੇ ਖਰਾਬ ਕਿਸੇ ਦੀ ਹੋਣੀ ਨਹੀਂ। ਆਪਣਿਆਂ ਦੀ ਤਸਵੀਰ ਦੇਖਣੀ ਚਾਹੀਦੀ ਹੈ ਸਾਰਿਆਂ ਦੀ, ਸਾਰਿਆਂ ਦੇ ਵਿੱਚ ਆਪਣਿਆਂ ਦੀ ਨਹੀਂ ਦੇਖੀ ਦੀ, ਸਾਰਿਆਂ ਚ ਵੀ ਆਪਣਿਆਂ ਦੀ ਤਾਂ ਦੇਖੀ ਜਾ ਸਕਦੀ ਨਹੀਂ, ਉਦਾਂ ਤਾਂ ਦੇਖੀ ਜਾ ਸਕਦੀ ਜਿੱਦਾਂ ਤੂੰ ਆ ਨਾ, ਇੱਦਾਂ ਨਹੀਂ ਦੇਖੀ ਜਾ ਸਕਦੀ। ਉਦਾਂ ਤਾਂ ਸਾਰਿਆਂ ਚ ਉਸ ਪਰਮਾਤਮਾ ਦੀ ਤਸਵੀਰ ਆ, ਸਾਰਿਆਂ ਚ ਰੱਬ ਹੀ ਦਿਸਦਾ। ਮੈਂ ਜਿੰਨੀਆਂ ਉੱਥੇ ਸੰਗਤਾਂ ਮੈਂ ਸਾਰੀਆਂ ਨੂੰ ਬੜੇ ਧਿਆਨ ਨਾਲ ਦੇਖਿਆ, ਮੈਂ ਕਿਹਾ ਵੀ ਇਹ ਤਾਂ ਰੱਬ ਦੀਆਂ ਕਿਆ ਖੂਬਸੂਰਤ ਮੂਰਤਾਂ। ਹਾਂਜੀ ਤਾਇਆ ਜੇ ਕਿਸੇ ਨੇ ਦੇਖ ਲੈਣਾ ਤਾਂ ਮੂਰਤਾਂ ਤੈਨੂੰ ਦਿਖਾ ਦੇਣੀਆਂ ਕਿਸੇ ਨੇ। ਉਹ ਫੜਿਆ ਮੂੰਹ ਦਾ ਮਾਰਿਆ ਬੁੱਲੇ ਸ਼ਾਹ ਵਾਂਗੂ, ਇਹ ਤੇ ਤਸਬੀਹ ਦੇ ਦਾਣੇ ਆ, ਦੁਨੀਆਂ ਤੁਰੀ ਜਾਂਦੀ ਆ ਤੇ ਮਾਲਾ ਫਿਰੀ ਜਾਂਦੀ ਆ, ਤੇ ਬੁੱਲੇ ਸ਼ਾਹ ਗੱਲ ਮੈਂ ਕੀਤੀ। ਉਹ ਤਾਇਆ ਬੁੱਲੇ ਸ਼ਾਹ ਦੀ ਕਿਸੇ ਨੇ ਸਮਝਣੀ ਸੀ, ਉਹਨਾਂ ਕਹਿਣਾ ਖਰਿਆ ਬੁੜੀਆਂ ਵੇਖਦਾ, ਮਾਲ ਸਾੜੇ ਦੇ ਚਪੇੜ ਮਾਰ ਦੇਣੀ, ਸਿੱਧੀ ਗੱਲ ਛੜਾ ਦੇਣੀ, ਛੱਡ ਲੈਂਦਾ। ਮੈਂ ਤੈਨੂੰ ਕਹਿਣ ਦਿਆ ਬੰਦੇ ਵਿਕੇ ਸੀ, ਮੈਂ ਤਾਂ ਕਿਸੇ ਬੁਰੇ ਸਗੋਂ ਮਣ ਕੇ ਮੈਂ ਕਿਹਾ, ਮਣਕੀਆਂ ਨੀ ਕਿਹਾ, ਮੈਂ ਮਣ ਕੇ ਕਿਹਾ, ਮੈਂ ਕਿਹਾ ਮਾਲਾ ਦੇ ਮਣ ਕੇ ਦੇਵਾਂ। ਉਹ ਬੰਦੇ ਹੀ ਦੇਖੇ ਨੇ ਭਾਈ ਬੀਬੀਆਂ ਨੂੰ ਨੇ, ਆ ਬੀਬੀਆਂ ਵੀ ਉਦਾਂ ਤੇ ਰੱਬ ਦਾ ਰੂਪ ਹੀ ਨੇ, ਪਰ ਉਹ ਜਿੱਦਾਂ ਇਹ ਕਹਿੰਦਾ ਉਦਾਂ ਨੀ। ਮੈਂ ਤੇ ਕਿਹਾ ਵੀ ਮੈਂ ਇਹ ਦੇਖ ਰਿਹਾ ਸੀ ਵੀ ਕਿੰਨੀ ਦੁਨੀਆ ਲੱਖਾਂ ਹੀ ਹੋਊ, ਉਹਦੇ ਚੋਂ ਕਿਸੇ ਦੀ ਵੀ ਸ਼ਕਲ ਕਿਸੇ ਨਾਲ ਰਲਦੀ ਨਹੀਂ। ਮੈਂ ਇਸ ਗੱਲ ਤੋਂ ਵਾਰ ਵਾਰ ਕਹਿੰਦਾ ਬਲਿਆ ਰੱਬਾ ਹੈ ਕੋਈ ਤੇਰੇ ਹੈਗਾ ਐਡਾ ਪਰੰਪਾਰ, ਇੱਕ ਬੰਦੇ ਦੀ ਸ਼ਕਲ ਦੂਸਰੇ ਬੰਦੇ ਨਾਲ ਰਲਦੀ ਨਹੀਂ, ਲੱਖਾਂ ਹੀ ਦੁਨੀਆਂ ਤੇ ਲੱਖਾਂ ਹੀ ਵੱਖਰੀ ਵੱਖਰੀ, ਸੋਚ ਵੀ ਵੱਖਰੀ ਵੱਖਰੀ ਹੋਊ, ਇੱਕੋ ਜਿਹੀ ਤਾਂ ਹੋ ਨਹੀਂ ਸਕਦੀ, ਕੰਮ ਵੀ ਵੱਖਰੇ ਵੱਖਰੇ ਹੋਣਗੇ, ਇੱਕੋ ਜਿਹਾ ਤਾਂ ਹੋ ਨਹੀਂ ਸਕਦੇ, ਇੱਕੋ ਜਿਹਾ ਕਰਦੇ ਹੋਊਗੇ ਕੰਮ, ਜੇ ਮਤਲਬ ਰੇਡੂਏ ਚ ਕਰਨ ਵਾਲਾ ਰੇਡੂਏ ਚ ਕਰਦਾ ਦੂਸਰਾ ਵੀ, ਇਹਦਾ ਮਤਲਬ ਨਹੀਂ ਕੰਮ ਇੱਕੋ ਹੀ ਆ, ਢੰਗ ਉਹਦੇ ਵੱਖਰੇ ਵੱਖਰੇ ਹੋ ਸਕਦੇ ਨੇ, ਇਹ ਵੱਖਰੇ ਵਾ ਉਹ ਪਰਮਾਤਮਾ ਦਾ ਹੀ ਆ, ਦਿਲਾਂ ਚ ਵੱਖਰਾ ਪਾਣਾ ਉਹ ਦਿਲ ਇੱਕੋ ਜਿਹਾ ਲੱਗਾ ਮੈਨੂੰ, ਅੱਖਾਂ ਇੱਕੋ ਜਿਹੀਆਂ ਲੱਗੀਆਂ। ਬਾਕੀ ਜਿਹੜਾ ਸਰੀਰ ਸਾਰਾ ਬੰਦੇ ਦਾ ਜਾਂ ਔਰਤ ਦਾ, ਇਹ ਹਰ ਅੰਗ ਪੈਰ ਸਾਰੇ ਸਾਡੇ ਇੱਕੋ ਹੀ ਆ, ਖੂਨ ਵੀ ਇੱਕੋ ਹੀ ਆ, ਨਾੜਾਂ ਬਸ ਚਿਹਰੇ ਵੱਖਰੇ ਵੱਖਰੇ, ਤਕਦੀਰਾਂ ਵੱਖਰੀਆਂ ਵੱਖਰੀਆਂ, ਸੋਚ ਵੱਖਰੀ ਵੱਖਰੀ, ਤੇ ਗੱਲ ਕਰਨ ਦਾ ਢੰਗ ਵੱਖਰਾ ਵੱਖਰਾ, ਇਹ ਚੀਜ਼ਾਂ ਵੱਖਰਾ, ਪਰ ਬਾਕੀ ਜਿਹੜਾ ਇਹ ਜੀ ਇਨਸਾਨ ਇੱਕੋ ਹੀ, ਹਰ ਕੋਈ ਇੱਕੋ ਹੀ ਆ। ਬਗਾਨਾ ਨਹੀਂ ਇਹ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੱਸੀ, ਜਾਤ ਪਾਤ ਰੰਗ ਭੇਦ ਭਾਵ ਬੋਲੀਆਂ ਸਭ ਸਾਡੇ ਲੜਾਈਆਂ ਪਾਈਆਂ ਮੁਫਤ ਦੀਆਂ, ਬੱਲੇ ਬੱਲੇ ਜੀ ਸਰਦਾਰੀ ਦੇ ਚੱਕਰੀ ਜੀ, ਇਹਨਾਂ ਲੜਾਈਆਂ ਨੇ ਸਾਡਾ ਕੋ ਨਾ ਸਵਾਰਿਆ ਤੇ ਨਾ ਕੋ ਸਵਾਰਨਾ ਹੀ ਆ, ਲੜਾਈ ਕਦੇ ਵੀ ਕੋਈ ਸਵਾਰਦੀ ਨਹੀਂ ਬਾਬਾ ਜੀ, ਤੇ ਪਿਆਰ ਕਦੇ ਕਿਸੇ ਦਾ ਕੁਛ ਵਿਗਾੜਦਾ ਨਹੀਂ ਜੇ ਸੱਚਾ ਹੋਵੇ, ਪਿਆਰ ਵੀ ਜੇ ਲਾਲਚ ਨੂੰ ਹੋਵੇ ਤੇ ਉਹ ਵੀ ਤਖਤੀ ਪਲਟ ਕੇ ਰੱਖ ਦਿੰਦਾ, ਉਹ ਵੀ ਜ਼ਿੰਦਗੀਆਂ ਤਬਾਹ ਕਰਕੇ ਰੱਖ ਦਿੰਦਾ, ਜੇ ਪਿਆਰ ਦੇ ਵਿੱਚ ਇਮਾਨਦਾਰੀ ਸੱਚਾਈ ਆ ਤੇ ਜੇ ਕਿਸੇ ਚੀਜ਼ ਦੀ ਲਾਲਸਾ ਨਹੀਂ, ਕਿਸੇ ਚੀਜ਼ ਦਾ ਲਾਲਚ ਨਹੀਂ ਇਸ ਪਿਆਰ ਚੋਂ, ਪਿਆਰ ਵੀ ਪਾਕ ਤੇ ਪਵਿੱਤਰ ਆ ਹੋ ਜਾਂਦਾ ਮੇਰਾ ਬਹੁਤ ਜੀ। ਮਲਕੀ ਸਿਆਂ ਅਗਲਾ ਗੀਤ ਦੱਸ ਕਿਹੜਾ ਹੁਣ ਅਗਲਾ ਤਾਂ ਜੀ ਹੁਣ ਪ੍ਰੋਗਰਾਮ ਦੇ ਵਿੱਚ ਸਮਾਪਤੀ ਆ, ਤੇ ਅਗਲਾ ਗੀਤ ਤੁਸੀਂ ਦੱਸ ਦੋ। ਅਗਲਾ ਆਹ ਕਿਹੜਾ ਤਵਾ ਪਿਆ? ਇਹ ਤਾਂ ਜੀ ਹਲੇ ਸਰਦੂਤ ਸਿਕੰਦਰ ਦਾ, ਇਹਦੇ ਇਹਦੇ ਚੋਂ ਗੋਲਾ ਦੀ ਮੇਰਾ ਪੌਦਾ। ਮਲਕੀਤ ਦਾ ਅਗਲਾ ਗੀਤ ਵੀ ਇਹਨਾਂ ਦਾ ਸੁਣਾ ਦੀ ਮੇਰਾ ਪੌਦਾ। ਕਿਹੜਾ ਗੀਤ ਲਹਿੰਗਾ ਸੁਣਾ ਮੇਰਾ ਪੌਦਾ? ਤਾਜੀ ਚਲੋ ਇੱਕ ਗੀਤ ਬੜਾ ਸੋਹਣਾ ਵਾ, ਤਸਵੀਰਾਂ ਉਹ ਆਪਾਂ ਸੁਣਦੇ ਯਾਰ, ਜਿਹੜਾ ਮਰਜ਼ੀ ਸੁਣਾ ਦੇ। ਲਓ ਜੀ ਪਿਆਰਿਓ ਸਰੋਤਿਓ, ਹੁਣ ਸਾਨੂੰ ਦਿਓ ਇਜਾਜ਼ਤ, ਵੀ ਹੈ ਬਿਨ ਗੁਣ ਅਸੀਂ ਹੁਣ ਚੱਲੇ ਹਾਂ ਤੇ ਕੱਲ ਨੂੰ ਕਰਾਂਗੇ ਮੁਲਾਕਾਤਾਂ, ਹੁਣ ਸਾਨੂੰ ਦੇ ਦਿਓ ਇਜਾਜ਼ਤਾਂ ਜੀ, ਫਿਰ ਮਿਲਾਂਗੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਕਹਿੰਦੇ ਰੱਬ ਰੱਖਾ, ਕਹਿੰਦੇ ਨੀ ਆਪ ਹੀ ਆਪਾਂ ਕਹਿਣਾ ਪਾਲੇ ਅੱਜ ਨੂੰ ਬਾਚ ਗਿਆ, ਜਿੱਦਣ ਪਈਆਂ ਨੂੰ ਬਾਅਦ ਕਹਿਣਾ। ਆਹ ਕੱਲੀ ਕੱਲੀ ਗੱਲ ਮੈਂ ਦੁਬਾਰਾ ਚੱਕਣੀ ਆ, ਇਹ ਤੂੰ ਨਾ ਕਹੀ ਅੱਜ ਹੀ ਆ, ਅੱਜ ਨੀ ਕੱਲ ਨੂੰ, ਕਿੰਨਾ ਵੀ ਯਾਰ ਖੈਰ ਮਨਾਏਗਾ ਤੇ ਮੈਂ ਗੱਲਾਂ ਚ ਲੈਣਾ ਹੁਣ ਤੈਨੂੰ ਸੈਟਾ ਪਾ ਕੇ ਖੇੜੀਗੀ ਖੇੜੀਗੀ। ਹੁਣ ਤਾਂ ਪੈਦਾ ਕੋਈ ਨੀ ਤਾਜੀ, ਹੁਣ ਤਾਂ ਆਪਾਂ ਚੱਲੇ ਆ। ਨਹੀਂ ਅੱਜ ਬਾਜ ਗਿਆ, ਅੱਜ ਪਤਾ ਨੀ ਇਹਦੀ ਕਿਸਮਤ ਚੰਗੀ ਸੀ, ਅੱਜ ਮੈਂ ਲਾਹ ਤੇ ਪਾ ਕਰਨੀ ਇਹਦੀ ਬਹੁਤ ਸੀ ਲਾਹ ਪਾ। ਚਲੋ ਫਿਰ ਤਾਜੀ, ਕੱਲ ਨੂੰ ਕੋਈ ਨੀ ਜਾਂਦਾ ਨੀ, ਕੱਲ ਨੂੰ ਜਾਣ ਦੇਣਾ ਨੀ, ਮੈਂ ਘੇਰ ਲਿਆਉਣਾ। ਅੱਜ ਘੋੜ ਦੌੜਾਂ ਵੀ ਹੋਣੀਆਂ ਤਾਜੀ, ਓਬਾ ਲਿਆ ਤੇਰੇ ਮੱਥਾ ਤੇਰਾ ਮੈਂ ਫੇਰ ਚੁੰਮ ਲੈਣਾ, ਇਸ ਵਾਰੀ ਤੇ ਥੁਕੂ ਕਿਸੇ, ਇਹ ਕਰਕੇ ਹੁਣ ਮੈਨੂੰ ਜਾਣ ਦੇ ਜੀ। ਘੋੜ ਦੌੜਾਂ ਦੇਖਣ? ਘੋੜ ਦੌੜਾਂ ਵੀ ਦੇਖਾਂਗੇ ਜ਼ਰੂਰ, ਉਹ ਕਿਹੜਾ ਆਪਾਂ ਨਾ ਦੇਖਾਂਗੇ, ਘੋੜਾ ਹੀ ਚੜਾ ਭਜਾ ਵੀ ਲਿਆਵਾਂਗੇ ਇਕੱਲਾ। ਉਹ ਬੜੇ ਹੱਥਰੇ ਹੁੰਦੇ ਨੇ, ਨਿਰਨੋਂ ਨੀ ਫਿਰ ਹੋਣੇ, ਮੈਂ ਉਹ ਤੋਂ ਵੱਧ ਦੱਸਣਾ। ਲਓ ਬਤਾ ਜੀ, ਹੁਣ ਕੱਲ ਨੂੰ ਮਿਲਦੇ ਹਾਂ ਸਰੋਤਿਆਂ ਦੇ ਨਾਲ, ਹੁਣ ਖੂਬਸੂਰਤ ਗੀਤ ਦੇ ਨਾਲ ਤੁਹਾਨੂੰ ਛੱਡ ਕੇ ਜਾ ਰਹੇ ਹਾਂ ਜੀ। ਰੱਬ ਰਾਖਾ, ਰੱਬ ਰਾਖਾ ਮਿੱਤਰਾਂ।
ਅਸੀਂ ਜਿਸ ਲਈ ਦੁਨੀਆ ਛੱਡ ਦਿੱਤੀ ਹਣਿਆ, ਅੱਜ ਸਾਨੂੰ ਛੱਡ ਵਸਾਇਆ ਸੀ, ਦਿਲ ਤੋੜ ਕੇ ਮੇਰਾ ਓ ਜਾਂਦੇ, ਮੋੜ ਦਿੱਤਾ ਦਿਲ ਤਸਵੀਰਾਂ ਮੋੜ ਦਿੱਤੀਆਂ, ਕਾਗਜ਼ਾਂ ਤੇ ਵਜੀਆਂ ਲਕੀਰਾਂ ਮੋੜ ਦਿੱਤੀਆਂ, ਫੁੱਲਾਂ ਸਾਡਿਆਂ ਦੇ ਹਾਸੇ ਮੋੜਨੇ ਤੂੰ ਫੁੱਲੀ, ਸਾਡੇ ਪਿਆਰ ਦਾ ਹਸੀਨੀ ਕਿਰਦਾਰ ਵੀ ਪਿਆਏ ਸਾਡਾ, ਤੇਰੇ ਕੋ ਸਮਾਂ ਸਾਡਾ, ਤੇਰੇ ਕੋ ਸਮਾਂ ਅਜੇ ਹੋਰ ਵੀ ਪਿਆਏ, ਸਮਾਨ ਸਾਡਾ ਤੇਰੇ ਕੋ ਸਮਾਨ ਦੇ ਚੰਨ ਦੀਆਂ ਰਾਤਾਂ ਨੀ
ਤਿੰਨ ਵਸਤੂ ਪਈਓ ਸਤਸੰਗ
संतोख विचारो अमृत नाम ठाकुर का पयो जिसका सबसे आधारो
ना